ਭਾਈ ਨੇਵਿਲ, ਸ਼ੁਭ ਦੁਪਹਿਰ, ਸਗੋਂ ਸ਼ੁਭ ਸ਼ਾਮ ਸਾਡੇ ਅਨਮੋਲ ਦੋਸਤਾਂ ਨੂੰ। ਅਸੀਂ ਅੱਜ ਰਾਤ ਇੱਥੇ ਗਿਰਜੇ ਵਿੱਚ ਆ ਕੇ ਖੁਸ਼ ਹਾਂ। ਥੋੜੀ ਜਿਹੀ ਗਰਮੀ ਹੈ, ਇਸ ਲਈ ਅਸੀਂ ਜਿੰਨੀ ਹੋ ਸਕੇ ਓਨੀ ਛੇਤੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਸੰਦੇਸ਼ ਵਿੱਚ ਚਲੇ ਜਾਵਾਂਗੇ। ਪਹਿਲਾਂ ਸਾਡੇ ਕੋਲ ਕਰਨ ਲਈ ਕੁਝ ਘੋਸ਼ਣਾਵਾਂ ਹਨ। ਇੱਕ ਵਿਸ਼ੇਸ਼ ਪ੍ਰਾਰਥਨਾ ਬੇਨਤੀ ਹੈ। ਮੈਨੂੰ ਤੁਹਾਡੀਆਂ ਚਿੱਠੀਆਂ ਮਿਲ ਗਈਆਂ ਹਨ, ਉਹ ਦਿੱਤੀਆਂ ਗਈਆਂ ਸਨ ਉਸ ਭੈਣ ਲਈ ਜੋ ਮਹਿਸੂਸ ਕਰਦੀ ਹੈ ਕਿ ਉਸਦੇ ਦਿਮਾਗ ਵਿੱਚ ਰਸੋਲੀ ਹੈ। ਲੁਈਵਿਲ ਵਿੱਚ ਇੱਕ ਹੋਰ ਸੀ, ਇੱਕ ਹੋਰ ਸੇਵਕ ਦਾ ਭਰਾ, ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਅਤੇ ਅੱਜ ਜਗਤ ਵਿੱਚ ਬਹੁਤ ਸਾਰੇ ਲੋਕ ਬਿਮਾਰ ਹਨ, ਬਹੁਤ ਸਾਰੇ ਬੁਲਾ ਰਹੇ ਹਨ ਅਤੇ ਅਸੀਂ ਨਿਸ਼ਚਿਤ ਤੌਰ ਤੇ ਉਹਨਾਂ ਲਈ ਆਪਣੇ ਪੂਰੇ ਦਿਲ ਨਾਲ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਸਾਡੀ ਸਹਾਇਤਾ ਕਰੇ। ਅਕਸਰ ਮੇਰੀ ਸੇਵਕਾਈ ਦਾ 95% ਹਮੇਸ਼ਾ ਇਹੀ ਹੁੰਦਾ ਹੈ, ਬਿਮਾਰਾਂ ਲਈ ਪ੍ਰਾਰਥਨਾ ਕਰਨਾ। ਤੁਸੀਂ ਵੇਖਿਆ, ਮੇਰੇ ਕੋਲ ਇੱਕ ਛੋਟੀ ਜਿਹੀ ਝਲਕ ਹੈ। ਮੈਂ ਅਜੇ ਵੀ ਬਿਮਾਰਾਂ ਲਈ ਪ੍ਰਾਰਥਨਾ ਕਰਦਾ ਹਾਂ। ਹੁਣ ਇਸ ਨੂੰ ਯਾਦ ਰੱਖਣਾ, ਇਹ ਠੀਕ ਇਸ ਦੇ ਨਾਲ ਨਾਲ ਹੀ ਚੱਲਦਾ ਹੈ। ਪਰ ਉਹ ਜੇ ਅਸੀਂ ਕਲੀਸਿਆ ਨੂੰ ਉਸ ਪਦਵੀ ਜਾਂ ਅਹੁਦੇ ਤੇ ਰੱਖ ਸਕੀਏ, ਤਦ ਅਸੀਂ ਕ੍ਰਮ ਵਿੱਚ ਆ ਸਕਦੇ ਹਾਂ ਤਾਂ ਜੋ ਕੰਮ ਤੇ ਜਾ ਸਕੀਏ। ਤੁਸੀਂ ਵੇਖੋ, ਸੰਗਠਿਤ ਹੋਣ ਦੀ ਲੋੜ ਹੈ, ਵੇਖੋ ਸਭ ਕੁਝ ਇਕੱਠਾ ਕਰਨ ਦੀ। ਕੁਝ ਪਲ ਪਹਿਲਾਂ ਮੇਰੇ ਦਿਲ ਵਿੱਚ ਕੁਝ ਹੋਰ ਚੀਜ਼ ਆਈ। ਉਸ ਵੇਲੇ ਜਦੋਂ ਇੱਕ ਬਜ਼ੁਰਗ ਆਦਮੀ, ਉਸਦੀ ਇੱਕ ਬਾਂਹ ਲਗਭਗ ਗੋਲੀ ਨਾਲ ਉਡਾ ਦਿੱਤੀ ਗਈ ਸੀ, ਲੱਤ ਲਗਭਗ ਉਡਾ ਦਿੱਤੀ ਗਈ ਸੀ। ਇਸ ਵੇਲੇ ਉਹ ਮੈਨੂੰ ਸੁਣਨ ਲਈ ਇੱਥੇ ਨਹੀਂ ਹੈ, ਪਰ ਰਾਏ ਰਾਬਰਸਨ ਨਾਂ ਦਾ ਇੱਕ ਸਾਥੀ, ਅਸਲ ਰਾਜਕੁਮਾਰ, ਸਾਡੇ ਚਰਚ ਵਿੱਚ ਇੱਕ ਟਰਸਟੀ ਅਤੇ ਇੱਕ ਵਧੀਆ ਮਸੀਹ ਸੱਜਣ ਹੈ। ਉਹ ਅਜੇ ਉੱਥੇ ਆਇਆ ਹੀ ਸੀ ਅਤੇ ਉਸਨੇ ਕਿਹਾ, ਭਾਈ ਬ੍ਰੈਣਮ, ਰਾਸ਼ਟਰਪਤੀ ਨੂੰ ਨਾ ਬੋਲਣਾ। ਉਸਨੇ ਕਿਹਾ, ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਟੈਲੀਵਿਜ਼ਨ ਤੇ ਉਸਨੇ ਵੇਖਿਆ ਉਸਨੂੰ ਇੱਕ ਜਹਾਜ਼ ਤੋਂ ਉਤਰਦਿਆਂ ਹੋਇਆ। ਹੰਝੂ ਉਸਦੀਆਂ ਗੱਲਾਂ ਤੋਂ ਹੇਠਾਂ ਵਹਿ ਰਹੇ ਸਨ ਅਤੇ ਉਸਦਾ ਮੂੰਹ ਇੱਕ ਪਾਸੇ ਮੁੜ ਰਿਹਾ ਸੀ। ਤੁਸੀਂ ਜਾਣਦੇ ਹੋ, ਉਹ ਰਾਏ ਅਤੇ ਉਹਨਾਂ ਦੇ ਨਾਲ ਉਸ ਜੰਗ ਵਿੱਚ ਹੀ ਸੀ। ਕੋਈ ਗੱਲ ਨਹੀਂ ਜੇ ਤੁਸੀਂ ਰਾਜਨੀਤੀ ਵਿੱਚ ਉਸ ਨਾਲੋਂ ਵੱਖਰੇ ਹੋ, ਉਹ ਅਜੇ ਵੀ ਸਾਡੇ ਰਾਸ਼ਟਰਪਤੀ ਹਨ। ਹਾਂ ਸ਼੍ਰੀਮਾਨ, ਮੇਰੇ ਲਈ, ਮੈਂ ਨਾ ਤਾਂ ਡੈਮੋਕ੍ਰੇਟ ਹਾਂ ਨਾ ਹੀ ਰਿਪਬਲਿਕਨ, ਮੈਂ ਇੱਕ ਮਸੀਹ ਹਾਂ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਰਾਸ਼ਟਰਪਤੀ ਡਵਾਈਟ ਆਈਜ਼ਨਹਾਰ ਦੇ ਲਈ ਨਿਸ਼ਚਿਤ ਤੌਰ ਤੇ ਮੇਰੇ ਕੋਲ ਬਹੁਤ ਜ਼ਿਆਦਾ ਸਤਿਕਾਰ ਸੀ। ਸ਼੍ਰੀਮਾਨ, ਮੇਰੀ ਸੋਚ ਦੇ ਮੁਤਾਬਕ ਉਹ ਯਕੀਨਨ ਮਹਾਨ ਆਦਮੀ ਸੀ। ਜੇ ਉਹ ਦੁਬਾਰਾ ਚੋਣਾਂ ਲਈ ਖੜਾ ਹੁੰਦਾ ਅਤੇ ਮੈਂ ਵੋਟ ਪਾ ਰਿਹਾ ਹੁੰਦਾ ਤਾਂ ਮੈਂ ਉਸਨੂੰ ਦੁਬਾਰਾ ਵੋਟ ਦਿੰਦਾ। ਇਹ ਠੀਕ ਹੈ, ਮੈਨੂੰ ਪਰਵਾਹ ਨਹੀਂ ਕਿ ਭਾਵੇਂ ਉਹ 100 ਸਾਲ ਦੇ ਹੋਣ, ਮੈਂ ਫਿਰ ਵੀ ਉਹਨਾਂ ਨੂੰ ਵੋਟ ਦੇਵਾਂਗਾ ਕਿਉਂਕਿ ਮੈਂ ਉਸ ਨੂੰ ਪਸੰਦ ਕਰਦਾ ਹਾਂ। ਅਤੇ ਆਓ ਅੱਜ ਰਾਤ ਉਸ ਨੂੰ ਸਾਡੀ ਪ੍ਰਾਰਥਨਾ ਵਿੱਚ ਯਾਦ ਕਰੀਏ। ਜੇਟੀ, ਮੈਂ ਨਿਸ਼ਚਿਤ ਤੌਰ ਤੇ ਉਸ ਚੰਗੀ ਸਭਾ ਦੀ ਪ੍ਰਸ਼ੰਸਾ ਕਰਦਾ ਹਾਂ, ਤੁਸੀਂ ਸਭਨਾ ਤੇ ਭਾਈ ਵਿਲਾਰਡ ਨੇ ਜੋ ਇਸ ਹਫ਼ਤੇ ਕੀਤੀ ਸੀ। ਜੇ ਮੈਂ ਬਾਹਰ ਆਉਂਦਾ ਤਾਂ ਤੁਸੀਂ ਸਾਰੇ ਕਹਿੰਦੇ, ਠੀਕ ਹੈ ਭਾਈ ਬ੍ਰੈਣਮ, ਹੁਣ ਤੁਸੀਂ ਜਾਣਦੇ ਹੋ ਅਤੇ ਫਲਾਣਾ ਫਲਾਣਾ, ਪਰ ਬਸ ਬਾਹਰ ਖੜੇ ਹੋਣਾ ਤੇ ਤੁਹਾਨੂੰ ਸੁਣਨਾ ਬਿਹਤਰ ਹੈ। ਕੀ ਤੁਸੀਂ ਸਮਝੇ? ਠੀਕ ਹੈ, ਇਸ ਲਈ ਬਹੁਤ ਚੰਗਾ ਹੈ। ਮੈਨੂੰ ਕੁਝ ਚਰਚਾਂ ਲਈ ਕੁਝ ਪੇਸ਼ਕਸ਼ਾਂ ਆਈਆਂ ਹਨ ਜੇ ਤੁਸੀਂ ਸਾਰੇ ਚਾਹੁੰਦੇ ਹੋ। ਜੇ ਤੁਸੀਂ ਹੁਣ ਪਾਸਟਰੀ ਲਈ ਜਾਣ ਲਈ ਤਿਆਰ ਹੋ, ਜੇ ਤੁਹਾਨੂੰ ਆਪਣੀ ਸਿਖਲਾਈ ਮਿਲੀ ਹੈ, ਜੋ ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਮਿਲੀ ਹੈ ਅਤੇ ਤੁਹਾਨੂੰ ਸਭ ਕੁਝ ਮਿਲ ਗਿਆ ਹੈ। ਮੇਰੇ ਕੋਲ ਓਰੇਗਨ ਤੋਂ ਇੱਕ ਹੈ, ਕੁਝ ਵਾਸ਼ਿੰਗਟਨ, ਕੈਲੀਫੋਰਨੀਆ ਅਤੇ ਐਰੀਜ਼ੋਨਾ ਵਿੱਚ ਵੱਖ ਵੱਖ ਥਾਵਾਂ ਤੋਂ। ਜੇ ਤੁਸੀਂ ਕਦੇ ਕੋਈ ਚਰਚ ਜਾਂ ਕੁਝ ਲੈਣਾ ਚਾਹੁੰਦੇ ਹੋ ਤਾਂ ਕਿਉਂ, ਸ਼ੁਰੂ ਕਰਨ ਲਈ ਇੱਥੇ ਇੱਕ ਵਧੀਆ ਜਗ੍ਹਾ ਹੈ, ਬਿਲਕੁਲ ਇੱਥੇ, ਅਤੇ ਸਾਰੀਆਂ ਥਾਵਾਂ ਤੇ ਰੂਹਾਂ ਪੁਕਾਰ ਰਹੀਆਂ ਹਨ, ਇੱਥੋਂ ਤੱਕ ਕਿ ਇੰਡੀਅਨ ਰਿਜ਼ਰਵੇਸ਼ਨ ਅਤੇ ਜਿੱਥੇ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ। ਬਸ ਸਾਨੂੰ ਦੱਸੋ, ਕਿਉਂਕਿ ਮੇਰਾ ਮੰਨਣਾ ਹੈ ਕਿ ਤੁਸੀਂ ਮੁੰਡੇ ਹੁਣ ਸਥਿਰ ਹੋ ਚੁੱਕੇ ਹੋ। ਇਹ ਠੀਕ ਹੈ, ਮੈਂ ਉਹਨਾਂ ਨੂੰ ਅਜਿਹਾ ਕਰਦਿਆਂ ਵੇਖਣਾ ਪਸੰਦ ਕਰਦਾ ਹਾਂ। ਉੱਥੇ ਭਾਈ ਰੁਡਲ ਰਾਹ ਵਿੱਚ ਹੈ, ਕੁਝ ਦਿਨਾਂ ਵਿੱਚ ਉਸ ਲਈ ਇੱਕ ਸਭਾ ਕਰਨ ਲਈ ਜਾ ਰਹੇ ਹਨ, ਇੱਕ ਬਿਦਾਰੀ ਹੋਣ ਜਾ ਰਹੀ ਹੈ, ਭਾਈ ਰੁਡਲ ਇਹ ਕਰਨ ਜਾ ਰਿਹਾ ਹੈ। ਮੈਨੂੰ ਯਾਦ ਹੈ ਕਿ ਮੈਂ ਉਸ ਛੋਟੇ ਜਿਹੇ ਸਾਥੀ ਨੂੰ ਹਰ ਪਾਸੇ ਧੱਕਦਾ ਰਹਿੰਦਾ ਸੀ, ਕੋਸ਼ਿਸ਼ ਕਰਦਾ ਸੀ ਕਿ ਉਸ ਨੂੰ ਲਗਾਮ ਵਿੱਚੋਂ ਬਾਹਰ ਕੱਢ ਸਕਾਂ ਅਤੇ ਉਹ ਪ੍ਰਚਾਰ ਕਰੇ। ਉਹ ਬਹੁਤ ਪਛੜਿਆ ਹੋਇਆ ਸੀ, ਉਹ ਕਹਿੰਦਾ ਸੀ, ਮੈਂ ਬਸ ਗੱਲ ਨਹੀਂ ਕਰ ਸਕਦਾ, ਤੁਹਾਨੂੰ ਉਸ ਨੂੰ ਸੁਣਨਾ ਚਾਹੀਦਾ ਹੈ। ਆਮੀਨ। ਵੇਖਿਆ, ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਸਕਦੇ ਹੋ ਜੇ ਤੁਸੀਂ ਪਵਿੱਤਰ ਆਤਮਾ ਨੂੰ ਆਪਣਾ ਆਪ ਦੇ ਦਿਓ। ਇਹ ਠੀਕ ਹੈ, ਅਤੇ ਯੂਟਿਕਾ ਵਿੱਚ ਭਾਈ ਗ੍ਰਾਹਮ ਸਨਲਿੰਗ ਅਤੇ ਉੱਥੇ ਭਾਈ ਜੂਨੀਅਰ ਜੈਕਸਨ, ਅਸੀਂ ਉਹਨਾਂ ਨੂੰ ਆਪਣੀ ਛੋਟੀ ਭੈਣ ਕਲਿਸਿਆ ਮੰਨਦੇ ਹਾਂ। ਬਿਲਕੁਲ ਸਾਡੇ ਨਾਲ, ਅਸੀਂ ਸਾਰੇ ਇਕੱਠੇ ਹਾਂ। ਅਸੀਂ ਆਪਣੇ ਸਿਧਾਂਤਾਂ ਜਾਂ ਆਪਣੀਆਂ ਉਮੀਦਾਂ ਅਤੇ ਉਦੇਸ਼ਾਂ ਤੇ ਅਸਹਿਮਤ ਨਹੀਂ ਹੁੰਦੇ। ਸਾਡੇ ਸਿਧਾਂਤ ਇੱਕ ਹਨ, ਅਸੀਂ ਇਕੱਠੇ ਖੜੇ ਹਾਂ। ਬਸ ਸਭ ਇਕੱਠੇ ਅਸੀਂ ਕੇਵਲ ਇੱਕ ਹੀ ਕਲੀਸਿਯਾ ਹਾਂ। ਅਸੀਂ ਪੱਕਾ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਫੈਲਾਇਆ ਜਾਵੇ। ਸਾਡੇ ਕੋਲ ਕੁਝ ਅਫਰੀਕਾ, ਕੁਝ ਭਾਰਤ ਅਤੇ ਕੁਝ ਆਲੇ ਦੁਆਲੇ ਦੇਸ਼ ਭਰ ਵਿੱਚ ਹਨ। ਇੱਥੇ ਹੀ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਤਾਂ ਜੋ ਖੁਸ਼ਖਬਰੀ ਫੈਲਾਉਣ। ਮੈਂ ਇਹਨਾਂ ਨੌਜਵਾਨ ਸਾਥੀਆਂ ਨੂੰ ਅੱਗੇ ਆਉਂਦੇ ਵੇਖਦਾ ਹਾਂ, ਜਿਵੇਂ ਭਾਈ ਜੇ ਟੀ ਪਰਨੇਲ ਅਤੇ ਭਾਈ ਵਿਲਾਡ। ਨੌਜਵਾਨ ਸਾਥੀ ਅੱਗੇ ਆ ਰਹੇ ਹਨ। ਜਦ ਮੈਂ ਬਜ਼ੁਰਗ ਹੁੰਦਾ ਜਾ ਰਿਹਾ ਹਾਂ, ਜੇ ਕੋਈ ਕੱਲ ਹੈ ਤਾਂ ਉਸ ਕੱਲ ਦੇ ਆਦਮੀ ਹਨ। ਮੈਂ ਨਹੀਂ ਚਾਹੁੰਦਾ ਕਿ ਇਹ ਸੰਦੇਸ਼ ਕਦੇ ਵੀ ਮਰੇ। ਇਹ ਬਸ ਨਹੀਂ ਹੋ ਸਕਦਾ, ਇਸ ਦਾ ਜਿਉਣਾ ਲਾਜ਼ਮੀ ਹੈ। ਅਤੇ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਸਾਡੇ ਕੋਲ ਇਸ ਨੂੰ ਲਿਆਉਣ ਲਈ ਬਹੁਤ ਜ਼ਿਆਦਾ ਸਮਾਂ ਹੈ। ਉਹ ਛੋਟਾ ਬੱਚਾ ਜੋ ਉਹਨਾਂ ਨੇ ਕਿਹਾ ਸੀ ਉਹ ਮਰਨ ਜਾ ਰਿਹਾ ਸੀ। ਮੈਂ ਦੇਖਦਾ ਹਾਂ ਕਿ ਤੁਸੀਂ ਅੱਜ ਸਾਰਾ ਦਿਨ ਉਸ ਨੂੰ ਚਰਚ ਵਿੱਚ ਰੱਖਿਆ ਹੈ। ਭੈਣ, ਇਹ ਬਹੁਤ ਵਧੀਆ ਹੈ। ਅਸੀਂ ਉਸ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਮਿਹਰਬਾਨ ਹੈ ਅਤੇ ਦਇਆ ਨਾਲ ਭਰਪੂਰ ਹੈ। ਬਸ ਉਸ ਤੇ ਵਿਸ਼ਵਾਸ ਕਰਦੇ ਰਹੋ ਜੋ ਤੁਹਾਨੂੰ ਇੱਥੇ ਦੱਸਿਆ ਗਿਆ ਸੀ। ਵੇਖੋ, ਇਹ ਸਭ ਠੀਕ ਹੋ ਜਾਵੇਗਾ। ਹੁਣ ਕੀ ਤੁਸੀਂ ਸਿੱਖਿਆ ਦਾ ਆਨੰਦ ਲੈ ਰਹੇ ਹੋ? ਤੁਹਾਨੂੰ ਸਿੱਖਿਆ ਚੰਗੀ ਲੱਗਦੀ ਹੈ? ਓ, ਮੈਂ ਸੱਚਮੁੱਚ ਸੋਚਦਾ ਹਾਂ ਕਿ ਇਹ ਸਾਡਾ ਭਲਾ ਕਰਦੀ ਹੈ। ਇਹ ਸਾਨੂੰ ਬਿਮਾਰਾਂ ਲਈ ਪ੍ਰਾਰਥਨਾ ਅਤੇ ਦਰਸ਼ਨ ਅਤੇ ਰੱਬੀ ਚੰਗਾਈ ਤੋਂ ਥੋੜਾ ਆਰਾਮ ਦਿੰਦੀ ਹੈ। ਬਿਲਕੁਲ, ਹੁਣ ਅੱਜ ਰਾਤ ਸਭਾ ਤੋਂ ਬਾਅਦ ਅਸੀਂ ਅੱਜ ਰਾਤ ਦੁਬਾਰਾ ਬਿਮਾਰਾਂ ਲਈ ਪ੍ਰਾਰਥਨਾ ਕਰਾਂਗੇ। ਅਸੀਂ ਹਮੇਸ਼ਾ ਅਜਿਹਾ ਕਰਨਾ ਚਾਹੁੰਦੇ ਹਾਂ, ਕਿਸੇ ਵੀ ਸਮੇਂ ਕਿਸੇ ਨੂੰ ਬਪਤਿਸਮਾ ਦੇਣਾ। ਕਿੰਨਿਆਂ ਨੂੰ ਯਾਦ ਹੈ ਜਦੋਂ ਮੈਂ ਬਿਜਲੀ ਦੀਆਂ ਤਾਰਾਂ ਦੀ ਰਾਖੀ ਕਰਦਾ ਹੁੰਦਾ ਸੀ? ਖੈਰ, ਮੈਂ ਠੀਕ ਬਿਜਲੀ ਦੀਆਂ ਤਾਰਾਂ ਵਿੱਚੋਂ ਲੰਘਦਾ ਹੁੰਦਾ ਸੀ। ਕਈ ਵਾਰ ਉਜਾੜ ਵਿੱਚੋਂ ਇੱਕ ਦਿਨ ਵਿੱਚ 30 ਮੀਲ ਤੁਰਨਾ ਪੈਂਦਾ ਸੀ। ਮੇਰੇ ਕੋਲ ਰਾਖੀ ਕਰਨ ਲਈ 280 ਮੀਲ ਦੀ ਲਾਈਨ ਹੁੰਦੀ ਸੀ। ਮੈਂ ਉੱਥੇ ਜਾਂਦਾ ਹੁੰਦਾ ਸੀ ਮੇਰੇ ਹੱਥਾਂ ਵਿੱਚ ਕਮੀਜ਼ ਅਤੇ ਉਹ ਬਹੁਤ ਥੱਕਿਆ ਹੋਇਆ ਹੁੰਦਾ ਸੀ। ਉਹਨਾਂ ਜੰਗਲਾਂ ਵਿੱਚੋਂ ਲੰਘਦੇ ਹੋਏ ਹਰੀਆਂ ਕੰਡਿਆਲੀਆਂ ਝਾੜੀਆਂ ਨੂੰ ਕੱਟਦੇ ਜਾਣਾ, ਕਿਸੇ ਬੁੱਢੇ ਕਿਸਾਨ ਨੂੰ ਮਿਲਣਾ ਅਤੇ ਇੱਕ ਰੁੱਖ ਦੇ ਹੇਠਾਂ ਬੈਠ ਜਾਣਾ ਅਤੇ ਉਸ ਨਾਲ ਪ੍ਰਭੂ ਯੇਸੂ ਦੇ ਨਾਮ ਵਿੱਚ ਬਪਤਿਸਮਾ ਲੈਣ ਬਾਰੇ ਗੱਲ ਕਰਨੀ। ਉਹ ਕਹਿੰਦਾ, ਚੰਗਾ, ਮੈਂ ਹਮੇਸ਼ਾ ਬਪਤਿਸਮਾ ਲੈਣਾ ਚਾਹੁੰਦਾ ਸੀ। ਅਤੇ ਮੈਂ ਕਹਿੰਦਾ, ਨਦੀ ਬਹੁਤ ਦੂਰ ਨਹੀਂ ਹੈ। ਮੈਂ ਉਹਨਾਂ ਵਿੱਚੋਂ ਬਹੁਤਿਆਂ ਨੂੰ ਹੇਠਾਂ ਲੈ ਗਿਆ ਅਤੇ ਉਹਨਾਂ ਨੂੰ ਯੇਸੂ ਦੇ ਨਾਮ ਤੇ ਬਪਤਿਸਮਾ ਦਿੱਤਾ। ਉਹਨਾਂ ਨੂੰ ਮੈਂ ਜਿੰਨੀ ਛੇਤੀ ਲਿਜਾ ਸਕਦਾ ਮੈਂ ਹੇਠਾਂ ਲੈ ਜਾਂਦਾ। ਇਹ ਠੀਕ ਹੈ। ਬਹੁਤ ਵਾਰ ਆਪਣੇ ਪੁਰਾਣੇ ਕੱਪੜਿਆਂ ਵਿੱਚ ਕੰਮ ਕਰਦੇ ਹੋਏ ਖੰਭੇ ਤੋਂ ਹੇਠਾਂ ਉਤਰਦਾ ਅਤੇ ਕਿਸੇ ਨੂੰ ਬਪਤਿਸਮਾ ਦੇ ਦਿੰਦਾ। ਉੱਥੇ ਖੰਭੇ ਉੱਪਰ ਕੰਮ ਕਰ ਰਿਹਾ ਹੁੰਦਾ ਸੀ। ਮੈਂ ਇੱਕ ਲਾਈਨਮੈਨ ਵੀ ਸੀ। ਜਦ ਖੰਭੇ ਤੇ ਕੰਮ ਕਰਦਾ ਹੋਇਆ ਕਿਸੇ ਆਦਮੀ ਨਾਲ ਪ੍ਰਭੂ ਬਾਰੇ ਗੱਲਬਾਤ ਕਰ ਰਿਹਾ ਹੁੰਦਾ ਸੀ, ਉਹ ਕਹਿੰਦਾ, ਕਿਉਂ ਬਿੱਲੀ, ਇਹਨਾਂ ਦਿਨਾਂ ਵਿੱਚੋਂ ਇੱਕ ਦਿਨ ਮੈਂ ਤੁਹਾਡੇ ਚਰਚ ਵਿੱਚ ਆਵਾਂਗਾ ਅਤੇ ਬਪਤਿਸਮਾ ਲਵਾਂਗਾ। ਮੈਂ ਕਹਿੰਦਾ, ਤੁਸੀਂ ਉਦੋਂ ਤੱਕ ਇੰਤਜ਼ਾਰ ਕਿਉਂ ਕਰਨਾ ਚਾਹੁੰਦੇ ਹੋ? ਅਸੀਂ ਠੀਕ ਦਰਿਆ ਦੇ ਕੰਢੇ ਤੇ ਹਾਂ, ਉੱਥੇ ਕਾਫੀ ਪਾਣੀ ਹੈ। ਉਸੇ ਵੇਲੇ ਉਹਨਾਂ ਨੂੰ ਫੜੋ, ਇਹ ਠੀਕ ਹੈ, ਉਹੀ ਸਮਾਂ ਹੈ। ਫਿਲਪਸ ਨੇ ਕਿਹਾ, ਖੋਜੇ ਨੇ ਫਿਲਪਸ ਨੂੰ ਕਿਹਾ, ਵੇਖ ਪਾਣੀ ਹੈਗਾ, ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ? ਇਹ ਸਹੀ ਹੈ, ਕੁਝ ਵੀ ਨਹੀਂ। ਜੇ ਤੁਸੀਂ ਤਿਆਰ ਹੋ ਤਾਂ ਇਹੀ ਸਮਾਂ ਹੈ। ਸ਼ੈਤਾਨ ਨੂੰ ਉੱਥੇ ਕੋਈ ਰੁਕਾਵਟ ਪਾਉਣ ਦਾ ਮੌਕਾ ਨਾ ਦਿਓ। ਜੋ ਤੁਸੀਂ ਅੱਜ ਕਰ ਸਕਦੇ ਹੋ ਉਹ ਕੰਮ ਕੱਲ ਤੇ ਨਾ ਛੱਡੋ, ਕੱਲ ਸ਼ਾਇਦ ਤੁਹਾਡੇ ਲਈ ਨਾ ਆਵੇ। ਮੈਨੂੰ ਯਾਦ ਹੈ ਇੱਕ ਵਾਰ ਮੈਂ ਅਜਿਹਾ ਕੀਤਾ, ਮੈਂ ਇਸ ਤੋਂ ਸਿੱਖਿਆ, ਮੈਨੂੰ ਸਬਕ ਸਿਖਾਇਆ ਗਿਆ। ਮੈਂ ਕੁਝ ਅਜਿਹਾ ਕੱਲ ਤੇ ਪਾ ਦਿੱਤਾ ਜੋ ਮੈਨੂੰ ਉਸੇ ਦਿਨ ਕਰਨਾ ਚਾਹੀਦਾ ਸੀ ਅਤੇ ਅਗਲੇ ਦਿਨ ਬਹੁਤ ਦੇਰ ਹੋ ਚੁੱਕੀ ਸੀ। ਹੁਣ ਮੈਂ ਅਸਲ ਵਿੱਚ ਤੁਹਾਨੂੰ ਇੰਨਾ ਸਾਰਾ ਸਮਾਂ ਰੋਕ ਕੇ ਨਹੀਂ ਰੱਖਣਾ ਚਾਹੁੰਦਾ, ਪਰ ਮੈਂ ਬਸ ਇੰਨਾ ਉਲਝ ਜਾਂਦਾ ਹਾਂ ਅਤੇ ਮੈਨੂੰ ਪਤਾ ਹੀ ਨਹੀਂ ਲੱਗਦਾ। ਮੈਂ ਇੰਨਾ ਚੰਗਾ ਮਹਿਸੂਸ ਕਰਦਾ ਹਾਂ, ਇੱਥੋਂ ਤੱਕ ਕਿ ਆਪਣੇ ਆਪ ਵਿੱਚ ਨਹੀਂ ਰਹਿੰਦਾ, ਮੈਨੂੰ ਇੰਨਾ ਚੰਗਾ ਮਹਿਸੂਸ ਹੁੰਦਾ ਹੈ। ਹੁਣ ਆਓ ਆਪਣੇ ਸਿਰਾਂ ਨੂੰ ਕੁਝ ਪਲਾਂ ਦੇ ਲਈ ਝੁਕਾਉਂਦੇ ਹਾਂ, ਇਸ ਤੋਂ ਪਹਿਲਾਂ ਕਿ ਅਸੀਂ ਵਚਨ ਵਿੱਚ ਜਾਈਏ। ਸਾਡੇ ਸਵਰਗੀ ਪਿਤਾ, ਤੂੰ ਜਿਉਂਦਾ ਪਰਮੇਸ਼ਵਰ ਹੈ, ਹਮੇਸ਼ਾ ਅਮਰ ਹੈ। ਉਹ ਸੂਰਜ ਜਿਹੜਾ ਹੁਣੇ ਡੁੱਬਿਆ ਹੈ, ਉਹੀ ਸੂਰਜ ਦਾਨੀਅਲ ਨੇ ਇਸ ਵੱਲ ਵੇਖਿਆ ਜਦ ਇਹ ਡੁੱਬ ਰਿਹਾ ਸੀ, ਯਰਮਿਆ ਨੇ ਇਸ ਨੂੰ ਡੁੱਬਦੇ ਵੇਖਿਆ, ਆਦਮ ਨੇ ਇਸ ਨੂੰ ਡੁੱਬਦੇ ਹੋਏ ਵੇਖਿਆ, ਯਸੂ ਨੇ ਇਸ ਨੂੰ ਡੁੱਬਦੇ ਹੋਏ ਵੇਖਿਆ। ਅਤੇ ਇਹ ਉਹੀ ਸੰਸਾਰ ਹੈ ਜਿਸ ਵਿੱਚ ਉਹਨਾਂ ਜੀਵਨ ਬਤੀਤ ਕੀਤਾ ਅਤੇ ਤੁਰਦੇ ਫਿਰਦੇ ਸਨ, ਅਤੇ ਤੂੰ ਅਜੇ ਵੀ ਉਹੀ ਪਰਮੇਸ਼ਵਰ ਹੈ। ਅੱਜ ਰਾਤ ਬਹੁਤ ਸਾਰੀਆਂ ਬੇਨਤੀਆਂ ਹਨ। ਦਿਮਾਗ ਤੇ ਰਸੋਲੀ ਵਾਲਾ ਆਦਮੀ, ਇੱਕ ਭੈਣ ਉਸੇ ਚੀਜ਼ ਤੋਂ ਡਰਦੀ ਹੈ। ਤੁਸੀਂ ਕੇਵਲ ਇੱਕੋ ਆਸ ਹੋ ਪ੍ਰਭੂ, ਜੋ ਉਸਦੇ ਲਈ ਹੈ। ਉਹ ਰਸੋਲੀ ਘਾਤਕ ਹੋ ਗਈ ਹੈ, ਉਸ ਨੂੰ ਰੋਕਣ ਦੇ ਲਈ ਕੁਝ ਵੀ ਨਹੀਂ ਹੈ, ਇਹ ਡਾਕਟਰ ਦੇ ਹੱਥਾਂ ਦੀ ਪਹੁੰਚ ਤੋਂ ਬਾਹਰ ਹੈ। ਪਰ ਅੱਜ ਰਾਤ ਅਸੀਂ ਆਪਣੇ ਛੋਟੇ ਜਿਹੇ ਗੋਪੀਏ ਦੇ ਨਾਲ ਉਸ ਲੇਲੇ ਦੇ ਪਿੱਛੇ ਜਾਂਦੇ ਹਾਂ, ਇਸ ਨੂੰ ਵਾਪਸ ਪਿਤਾ ਦੇ ਘਰ ਲਿਆਉਣ ਲਈ।
In the name of the Lord Jesus we direct our
ਪ੍ਰਭੂ ਯੇਸੂ ਦੇ ਨਾਮ ਤੇ ਅਸੀਂ ਸ਼ੇਰ ਘਾਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਰਸੋਲੀ ਵਿਗਾੜ ਨੂੰ, ਤਾਂ ਜੋ ਉਹਨਾਂ ਨੂੰ ਸੁਰੱਖਿਅਤ ਘਰ ਲਿਆਂਦਾ ਜਾਵੇ। ਪਰਮੇਸ਼ਵਰ, ਅਸੀਂ ਅੱਜ ਰਾਤ ਨੂੰ ਸਾਡੇ ਪਿਆਰੇ ਰਾਸ਼ਟਰਪਤੀ ਸਾਡੇ ਡਵਾਈਟ ਆਈਜ਼ਨਹਾਰ ਨੂੰ ਯਾਦ ਕਰਦੇ ਹਾਂ। ਉਸਨੇ ਦੇਸ਼ ਦਾ ਮਾਰਗ ਦਰਸ਼ਨ ਕੀਤਾ ਹੈ प्रभु उसने सानू जंग तो बाहर रखने की कोशिश की। उसने वादा किया कि वो किसी भी तरीके नाल कोरिया की लड़ाई खत्म कर देवेगा। उसने उन्होंने मावा नाल वादा किया कि वो उन्होंने मुंडिया नू वापस लियावेगा। पर उसने क्या मेरे लिए करना मैं ये नहीं कर सकता। मैं अपनी कोशिशां कर सकता हाँ पर ये केवल परमेश्वर नू ही करना पवेगा। तुसी उसके नाल सी प्रभु अते हुण ये सब कुछ सुलझ गया है। वो सब तो पहला ये क्यों नहीं वेख सके। परमेश्वर मैं प्रार्थना करता हाँ कि तुसी उसकी सहायता करो, उस बहादुर आत्मा नू आशीष दियो। प्रभु असि दुआ करते हाँ कि तू साडे लई अगले नेता दी चोण कर, तेरा निर्धारित किया जाना पूरा हो जाएगा प्रभु। पर एक जिस नाल असि अज रात नू बहुत दिलचस्पी रखते हाँ साडे राष्ट्रीय मामलों तो इलावा, वो महान अते शानदार है जो आ रहा है, एक राज स्थापित करने लई जिसका अंत नहीं होवेगा। प्रभु यीशु जो तेरा पुत्र है, फिर वो हथियारां दे ढेर लाउणगे, तुरियां वजणगियां ते फिर लड़ाइयां नहीं होणगियां। वो अंगूरी बाग लगाउणगे अते उन्हां दा फल खाणगे, वो घर बनाउणगे उन्हां विच वसणगे, अते उस तों बाद कदे भी कोई होर परेशानी नहीं होएगी। जद हुण असीं वचन वाल आउंदे हां सानू आशीष दिओ। पिता तुसीं इस दा कारण जानदे हो कि मैं वचन नूं इस आयत तों क्यों लै रहा हां। ये इसलिए है क्योंकि मेनू लगता है कि तुसी चाहुंदे हो कि मैं इस तरीके नाल इस नूं करां। ये तुहाडी इच्छा है, ये तुहाडी तरतीब अनुसार है, ये इस विच है, ये दिन दी व्यवस्था है तां जो लोग अपने स्थान नूं लभ सकन अते लड़ाई दी घड़ी लई तैयार रहन। जिवें ज्यादा चिर नहीं होया साडे भाई ने प्रार्थना विच क्या सी, ओ तुसी सानू एक लंबे समय तक सिख्या दित्ती है प्रभु, हुण पिता साडे ओहदे सानू दे, सानू उथे रख दियो तां जो असी ओ कर सकिए जो सानू करना चाहिदा है, तां जो असी अपने पिता दे काम नू कर सकिए, क्योंकि असी इस नू यीशु तेरे पुत्र दे नाम विच मंगदे हां। आमीन। अज दोपहर एक शानदार दोपहर सी। लुईविल विच एक मशहूर डाक्टर अते उसकी नर्स नाल गलबात कीती। उन्होंने प्रभु दियां शानदार गल्लां बारे सुनिया। उसदे पिता एक डाक्टर सन। वो आई अते लगभग सारी दोपहर मेरे कमरे विच बैठी रही, बस अंदर आ गई। एक शानदार व्यक्ति, थोड़ी सख्त, तुसी जानदे हो एक कट्टर किस्म दी। शुरुआत विच एक असल प्रेस्बिटेरियन सी, पर जदों वो गई तां उसदियां गल्लां ते अथरू वह रहे सन। ओ परमेश्वर ने उन्हां नूं हर जगह डाक्टरां दे दफ्तरां कमरियां विच चिपकाया होया है। मेनू विश्वास है कि नोर्टन दे इनफर्मरी हस्पताल विच अजिही एक भी नर्स नहीं है जिस नूं मैं पवित्र आत्मा प्राप्त करन बारे गवाही ना दित्ती होवे अते ए ना पुछया होवे कि उसने यीशु दे नाम विच बपतिस्मा लिया है जां नहीं। कोई डाक्टर नहीं जिस नाल मैं संपर्क विच आया हुआ किते भी, समझे। उन्हां नूं इस बारे दसो, साडे कोल ज्यादा समां नहीं है भरावो, भावें इत्थे किन्ना भी मुश्किल जापदा है, बस उदों तक इंतजार करो जदों तक तुसी उस आखरी साह नूं पार नहीं करदे, अते देख लेना फिर तुसी चाहोगे कि काश तुसी इस नूं कीता हुंदा। हाँ श्रीमान, उस समय तक इंतजार ना करो, आओ हुणे इस नूं करिए, यही समा है। ओ असहमत हो सकते हन, इस बारे थोड़ी पड़ास कढ़नगे, पर उन्हां दा ए मतलब नहीं है, ओ सचमुच इंज नहीं करना चाहुंदे, ओ सही हन, ओ तुहाडे ते पड़ास कढ़दे हन। बस याद रखो, ओ असल विच ए करन दा इरादा नहीं रखदे, उन्हां दा ए मतलब नहीं है, उन्हां नूं शायद कुछ सिखाया गया सी अते ओ इस दे नाल चिंबड़े रहिंदे हन तां जो तुसी उन्हां दा विचार वेख सको। उन्हां नाल झगड़ा ना करो, किसे नाल पड़ास ना कढ़ो, पर बस उन्हां नूं प्यार नाल इस विच लै आवो, फिर उन्हां लई प्रार्थना करो। खैर मेनू लगता है कि असीं 9वीं आयत ते सी, मेनू पक्का यकीन नहीं है, ए तीजे अध्याय तो बहुत दूर है, कि ए नहीं है, पर ओ ए चट्टान विच शहद है मेरे लई। असी हुण गलबात कर रहे सी, याद रखो तां असी दोबारा जो पिछे होया है उस बारे जानिए। हुण भाई नेविल तुसी हुण मेनू थोड़ा जा याद कराउणा, जे मैं समय नूं लंघदा वेखण तों खुंझ जावां तां जो मैं बीमारां लई प्रार्थना कर सकां। असी उस हरेक छोटे कण नूं लेणा चाहुंदे हां जो असी लै सकदे हां। अज रात मैं एक वेदी दी पुकार करना चाहुंदा हां, इस ते खत्म करके शायद मैं बाकी नूं पढ़ सकां। पर इस दा उदेश मसीह विच तुहाडे अहुदे नूं वेखना है, ए वेखना कि ए कुछ अजिहा नहीं है जिस नूं तुसी अचानक वेख्या है, जां कुछ अजिहा तुसी इस दे योग होण लई कुछ कीता, पर ए तां ओ है जो परमेश्वर ने आप ही तुहाडे लई कीता है। ए नहीं कि तुसी इन्ने चंगे सी कि तुसी एक रात एक गिरजा घर विच चले गए, कोई विचारा भाई तुहानूं जगवेदी उत्ते लै गया, ਇਹ ਇਸ ਤਰ੍ਹਾਂ ਨਹੀਂ ਸੀ। ਇਹ ਤਾਂ ਪਰਮੇਸ਼ਵਰ ਸੀ ਜਿਸਨੇ ਜਗਤ ਦੀ ਨੀਂਹ ਤੋਂ ਪਹਿਲਾਂ ਤੁਹਾਨੂੰ ਅਨੰਤ ਜੀਵਨ ਦੇ ਲਈ ਠਹਿਰਾਇਆ। ਜਦ ਉਸ ਦਿਨ ਤੁਸੀਂ ਉੱਥੇ ਜਾਓਗੇ, ਕੋਈ ਹੈਰਾਨੀ ਨਹੀਂ ਕਿ 24 ਬਜ਼ੁਰਗਾਂ ਨੇ ਆਪਣੇ ਮੁਕਟ ਉਤਾਰ ਦਿੱਤੇ, ਹਰੇਕ ਨੇ ਆਪਣਾ ਮੁਕਟ ਹੇਠਾਂ ਰੱਖ ਦਿੱਤਾ, ਹਰੇਕ ਆਪਣੇ ਮੂੰਹ ਭਾਰ ਡਿੱਗ ਪਿਆ। ਉਹਨਾਂ ਕੋਲ ਕਹਿਣ ਲਈ ਇੱਕ ਵੀ ਚੀਜ਼ ਨਹੀਂ ਸੀ, ਕੋਈ ਪ੍ਰਚਾਰਕ, ਕੋਈ ਬਜ਼ੁਰਗ, ਕੁਝ ਨਹੀਂ। ਸਾਰੀ ਪ੍ਰਸ਼ੰਸਾ ਲੇਲੇ ਨੂੰ ਦਿੱਤੀ ਜਾ ਰਹੀ ਸੀ। ਉਸ ਦਿਨ ਪਰਮੇਸ਼ਵਰ ਉਸ ਵਿੱਚ ਸਭ ਚੀਜ਼ਾਂ ਨੂੰ ਇਕੱਠਾ ਕਰੇਗਾ। ਉਹ ਜੇ ਤੁਸੀਂ ਕਦੇ ਜਾਣਦੇ ਅਤੇ ਪਛਾਣ ਲੈਂਦੇ ਕਿ ਉਹ ਕੌਣ ਸੀ ਜਿਸ ਨੂੰ ਉਹਨਾਂ ਨੇ ਸਲੀਬ ਦਿੱਤੀ ਸੀ। ਅਸੀਂ ਥੋੜੀ ਜਿਹੀ ਪਿਛੋਕੜ ਜਾਣਨ ਲਈ 8ਵੀਂ ਆਇਤ ਤੋਂ ਸ਼ੁਰੂ ਕਰਦੇ ਹਾਂ। ਜਿਸ ਕਿਰਪਾ ਨੂੰ ਉਹਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ, ਕਿਉਂ ਜੋ ਉਹਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਆਪਣੀ ਇੱਛਾ ਦੇ ਭੇਤ ਨੂੰ ਅਤੇ ਯਾਦ ਕਰੋ ਅਸੀਂ ਕਿਵੇਂ ਇਸ ਤੇ ਅਟਕੇ ਰਹੇ ਸਾਂ। ਅੱਜ ਸਵੇਰੇ ਕਿੰਨੇ ਇੱਥੇ ਸਨ? ਚਲੋ ਵੇਖਦੇ ਹਾਂ ਅਸੀਂ ਉਸ ਤੇ ਕਿਵੇਂ ਅਟਕ ਗਏ ਸੀ। ਆਪਣੀ ਇੱਛਾ ਦਾ ਭੇਤ, ਇਹ ਕੋਈ ਛੋਟੀ ਜਿਹੀ ਚੀਜ਼ ਨਹੀਂ ਹੈ, ਇੱਕ ਭੇਤ ਹੈ। ਪਰਮੇਸ਼ਵਰ ਦੀ ਇੱਛਾ ਇੱਕ ਭੇਤ ਹੈ। ਹਰ ਆਦਮੀ ਨੂੰ ਆਪਣੇ ਆਪ ਲਈ ਪਰਮੇਸ਼ਵਰ ਦੀ ਇੱਛਾ ਦੇ ਭੇਤ ਦੀ ਭਾਲ ਕਰਨੀ ਪੈਂਦੀ ਹੈ। ਸਾਨੂੰ ਕਿਵੇਂ ਪਤਾ ਲੱਗੇਗਾ? ਪੌਲੁਸ ਉਹ ਜਾਣਦਾ ਸੀ। ਉਸਨੇ ਕਿਹਾ ਸੀ ਕਿ ਉਸਨੇ ਕਿਸੇ ਆਦਮੀ ਮਾਸ ਅਤੇ ਲਹੂ ਦੀ ਸਲਾਹ ਨਹੀਂ ਲਈ। ਉਹ ਨਾ ਕਿਸੇ ਸਕੂਲ ਗਿਆ, ਨਾ ਕਿਸੇ ਸੈਮੀਨਾਰ ਵਿੱਚ। ਉਸਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਪਰ ਇਹ ਉਸਤੇ ਯੇਸ਼ੂ ਮਸੀਹ ਦੁਆਰਾ ਪ੍ਰਗਟ ਕੀਤਾ ਗਿਆ ਸੀ, ਜੋ ਉਸਨੂੰ ਦਮਿਸ਼ਕ ਦੇ ਰਾਹ ਤੇ ਮਿਲਿਆ ਇੱਕ ਅੱਗ ਦੇ ਥੰਮ ਵਾਂਗ ਚਾਨਣ ਵਿੱਚ, ਅਤੇ ਇਸਨੇ ਉਸਨੂੰ ਬੁਲਾਇਆ ਅਤੇ ਉਹ ਅਰਬ ਚਲਾ ਗਿਆ, ਉੱਥੇ 3 ਸਾਲ ਰਿਹਾ। ਉਹ ਕੀ ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਇਹ ਕਿਹੋ ਜਿਹਾ ਸਮਾਂ ਸੀ? ਭਾਈ ਇਗਨ, 3 ਸਾਲ ਪੌਲੁਸ ਅਰਬ ਵਿੱਚ ਰਿਹਾ। ਆਪਣੇ ਲਈ ਇੱਕ ਛੋਟੀ ਇਮਾਰਤ ਕਿਰਾਏ ਤੇ ਲੈ ਲਈ, ਸਾਰੀਆਂ ਪੁਰਾਣੀਆਂ ਪੋਥੀਆਂ ਲੈ ਕੇ ਇਮਾਰਤ ਦੀਆਂ ਮੰਜ਼ਿਲਾਂ ਦੇ ਹੇਠਾਂ ਉੱਪਰ ਫਿਰਦਾ ਰਹਿੰਦਾ ਸੀ। ਉਹਨਾਂ ਕੋਲ ਨਵੀਆਂ ਪੋਥੀਆਂ ਨਹੀਂ ਸਨ, ਉਹਨਾਂ ਵਿੱਚੋਂ ਜ਼ਿਆਦਾਤਰ ਪੌਲੁਸ ਨੇ ਲਿਖੀਆਂ ਸਨ। ਠੀਕ ਇਹਨਾਂ ਪੁਰਾਣੀਆਂ ਪੋਥੀਆਂ ਵਿੱਚ ਕਿਵੇਂ ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦੇ ਲਈ ਅੱਗੋਂ ਹੀ ਠਹਿਰਾਇਆ, ਕਿਵੇਂ ਉਹ ਯੇਸ਼ੂ ਨੂੰ ਭੇਜੇਗਾ, ਇਸ ਕੁਰਬਾਨੀ ਰਾਹੀਂ ਸਾਨੂੰ ਸਾਰਿਆਂ ਨੂੰ ਜੀਵਨ ਦੇ ਰੁੱਖ ਦਾ ਅਧਿਕਾਰ ਹੋਵੇਗਾ। ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਜਾਣਿਆ ਉਸਨੇ ਬੁਲਾਇਆ, ਜਿਨ੍ਹਾਂ ਨੂੰ ਉਸਨੇ ਬੁਲਾਇਆ ਉਸਨੇ ਪਹਿਲਾਂ ਹੀ ਧਰਮੀ ਠਹਿਰਾਇਆ ਹੈ, ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਸਨੇ ਪਹਿਲਾਂ ਹੀ ਉਹਨਾਂ ਨੂੰ ਮਹਿਮਾ ਵੀ ਦਿੱਤੀ ਹੈ। ਪਰਮੇਸ਼ਵਰ ਨੇ ਜਗਤ ਦੀ ਨੀਂਹ ਤੋਂ ਅੱਗੋਂ ਹੀ ਸਾਨੂੰ ਲਿਪਾਲਕ ਪੁੱਤਰ ਹੋਣ ਨੂੰ ਠਹਿਰਾਇਆ। ਹੁਣ ਸਾਰੀ ਸ੍ਰਿਸ਼ਟੀ ਹੋਕੇ ਭਰਦੀ ਹੈ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ਓ, ਮੈਂ ਕਲਪਨਾ ਕਰ ਸਕਦਾ ਹਾਂ ਕਿ ਪੌਲੁਸ ਕੋਲ ਇੱਕ ਵਧੀਆ ਸਮਾਂ ਸੀ। ਮੈਂ ਉਸ ਜਗ੍ਹਾ ਤੇ ਉਸ ਦੇ ਨਾਲ ਹੋਣਾ ਚਾਹਾਂਗਾ। ਕੀ ਤੁਸੀਂ ਨਹੀਂ ਚਾਹੋਗੇ? ਹੁਣ ਉਹ ਕਹਿ ਰਿਹਾ ਸੀ ਉਹਨੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ, ਕਿਸੇ ਸਮੇਂ ਆਪਣੇ ਉੱਤੇ ਪਵਿੱਤਰ ਆਤਮਾ ਨੂੰ ਆਉਣ ਦਿਓ ਅਤੇ ਵੇਖੋ ਕੀ ਹੁੰਦਾ ਹੈ। ਅੱਜ ਦੁਪਹਿਰ ਮੇਰੇ ਕੋਲ ਉਹ ਅਧਿਐਨ ਕਰਨ ਲਈ ਲਗਭਗ 30 ਮਿੰਟ ਦਾ ਸਮਾਂ ਸੀ, ਸ਼ਾਇਦ ਨਹੀਂ, ਮੈਂ ਕਹਾਂਗਾ ਉਸਦਾ ਅੱਧਾ ਸਮੇਂ ਦੇ ਵਿਚਕਾਰ 15 ਮਿੰਟ, ਅਤੇ ਮੈਨੂੰ ਦੌੜਨਾ ਪਿਆ ਅਤੇ ਮੈਂ ਸੋਚਿਆ ਭੇਤ ਕਿੰਨਾ ਵੱਡਾ ਭੇਤ। ਲਿਖਤਾਂ ਨੇ ਮੈਨੂੰ ਪੁਰਾਣੇ ਨੇਮ ਵਿੱਚ ਵਾਪਸ ਭੇਜ ਦਿੱਤਾ, ਫਿਰ ਦੁਬਾਰਾ ਨਵੇਂ ਨੇਮ ਵਿੱਚ ਕੁਝ ਇਕੱਠਾ ਕੀਤਾ, ਉਸਦੇ ਆਉਣ ਦੇ ਭੇਤ ਨੂੰ ਵੇਖਿਆ, ਉਸਦੀ ਇੱਛਾ ਦਾ ਭੇਤ, ਸਾਡੇ ਇਕੱਠੇ ਬੈਠਣ ਦਾ ਭੇਤ। ਯਾਦ ਰੱਖੋ, ਇਹ ਕਿਸੇ ਵੀ ਸੈਮੀਨਾਰ ਵਿੱਚ ਨਹੀਂ ਸਿਖਾਇਆ ਜਾ ਸਕਦਾ, ਇੱਕ ਭੇਤ ਹੈ। ਤੁਸੀਂ ਇਸ ਨੂੰ ਸਿੱਖਿਆ ਦੁਆਰਾ, ਧਰਮ ਸ਼ਾਸਤਰ ਦੁਆਰਾ ਨਹੀਂ ਜਾਣ ਸਕਦੇ। ਇੱਕ ਭੇਤ ਹੈ ਜੋ ਜਗਤ ਦੀ ਨੀਂਹ ਤੋਂ ਲੁਕਿਆ ਹੋਇਆ ਹੈ, ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ਮੈਨੂੰ ਦੱਸ ਮੇਰੇ ਭਰਾ, ਮੈਨੂੰ ਦੱਸ ਮੇਰੀ ਭੈਣ, ਇਸ ਸਮੇਂ ਤੋਂ ਬਾਹਰ ਉਹ ਸਮਾਂ ਕਿਹੜਾ ਸੀ ਜਦੋਂ ਪਰਮੇਸ਼ਵਰ ਦੇ ਪੁੱਤਰਾਂ ਨੂੰ ਪ੍ਰਗਟ ਕੀਤਾ ਜਾਣਾ ਸੀ? ਇਤਿਹਾਸ ਵਿੱਚ ਉਹ ਕਿਹੜਾ ਸਮਾਂ ਸੀ ਜਦੋਂ ਉਹਨਾਂ ਨੇ ਪ੍ਰਗਟ ਹੋ ਕੇ ਸਾਰੀ ਸ੍ਰਿਸ਼ਟੀ ਦਾ ਛੁਟਕਾਰਾ ਕਰਨਾ ਸੀ? ਸ੍ਰਿਸ਼ਟੀ ਆਪ ਹੀ ਹੋ ਕੇ ਭਰਦੀ ਹੈ, ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ। ਕਿਉਂ? ਇਸ ਤੋਂ ਪਹਿਲਾਂ ਕਿ ਪ੍ਰਾਸ਼ਚਿਤ ਕੀਤਾ ਗਿਆ, ਇਸ ਤੋਂ ਪਹਿਲਾਂ ਕਿ ਕਦੇ ਪਵਿੱਤਰ ਆਤਮਾ ਵਹਾਇਆ ਗਿਆ, ਸਾਰੇ ਪੁਰਾਣੇ ਨੇਮ ਤੋਂ ਪਹਿਲਾਂ ਉੱਥੇ ਪ੍ਰਗਟ ਕੀਤਾ ਜਾਣਾ ਨਹੀਂ ਹੋ ਸਕਦਾ ਸੀ। ਇਸ ਨੂੰ ਇਸ ਸਮੇਂ ਤੱਕ ਉਡੀਕ ਕਰਨੀ ਪੈਣੀ ਸੀ। ਹੁਣ ਸਾਰੀਆਂ ਚੀਜ਼ਾਂ ਨੂੰ ਲਿਆਂਦਾ ਗਿਆ ਹੈ, ਆ ਰਹੀਆਂ ਹਨ, ਆਕਾਰ ਲੈ ਕੇ ਸਿਰੇ ਦਾ ਪੱਥਰ ਬਣ ਰਹੀਆਂ ਹਨ। ਪਰਮੇਸ਼ਵਰ ਦੇ ਪੁੱਤਰਾਂ ਦਾ ਪ੍ਰਗਟ ਹੋਣਾ ਵਾਪਸ ਆ ਰਿਹਾ ਹੈ ਅਤੇ ਪਰਮੇਸ਼ਵਰ ਦੀ ਆਤਮਾ ਇਹਨਾਂ ਮਨੁੱਖਾਂ ਵਿੱਚ ਆ ਰਹੀ ਹੈ ਸਿੱਧ ਤਰੀਕੇ ਨਾਲ, ਜਦ ਤੱਕ ਉਹਨਾਂ ਦੀ ਸੇਵਕਾਈ ਮਸੀਹ ਜਿਹੀ ਨਹੀਂ ਹੋ ਜਾਂਦੀ, ਜਦ ਤੱਕ ਉਹ ਆਪਣੇ ਆਪ ਨੂੰ ਕਲੀਸਿਆ ਨਾਲ ਇੱਕ ਨਹੀਂ ਕਰ ਲੈਂਦਾ। ਕਿੰਨੇ ਵਿਅਕਤੀਆਂ ਨੇ ਪਿਰਾਮਿਡ ਦੇ ਇਤਿਹਾਸ ਦਾ ਅਧਿਐਨ ਕੀਤਾ ਹੈ? ਮੇਰਾ ਖਿਆਲ ਹੈ ਕਿ ਸ਼ਾਇਦ ਇੱਥੇ ਇੱਕ ਔਰਤ ਨੇ ਆਪਣਾ ਹੱਥ ਖੜਾ ਕੀਤਾ ਹੈ। ਠੀਕ ਹੈ, ਪਰਮੇਸ਼ਵਰ ਨੇ 3 ਬਾਈਬਲਾਂ ਲਿਖੀਆਂ, ਉਹਨਾਂ ਵਿੱਚੋਂ ਇੱਕ ਰਾਸ਼ੀ ਚੱਕਰ ਹੈ ਜੋ ਆਕਾਸ਼ ਵਿੱਚ ਹੈ। ਇਹ ਪਹਿਲੀ ਬਾਈਬਲ ਹੈ। ਮਨੁੱਖ ਨੂੰ ਇਹ ਅਹਿਸਾਸ ਕਰਨ ਲਈ ਉੱਪਰ ਵੇਖਣਾ ਸੀ ਕਿ ਪਰਮੇਸ਼ਵਰ ਉੱਪਰੋਂ ਹੈ। ਰਾਸ਼ੀ ਚੱਕਰ ਤੇ ਧਿਆਨ ਦਿਓ। ਕੀ ਤੁਸੀਂ ਕਦੇ ਇਸ ਦਾ ਅਧਿਐਨ ਕੀਤਾ ਹੈ? ਇਹ ਹਰੇਕ ਯੁੱਗ ਬਾਰੇ ਦੱਸਦਾ ਹੈ, ਕਰਕ ਯੁੱਗ ਬਾਰੇ ਵੀ। ਇਹ ਸ਼ੁਰੂਆਤ ਬਾਰੇ ਦੱਸਦੀ ਹੈ, ਮਸੀਹ ਦਾ ਜਨਮ। ਰਾਸ਼ੀ ਚੱਕਰ ਵਿੱਚ ਪਹਿਲੀ ਸ਼ਕਲ ਕਿਹੜੀ ਹੈ? ਕੰਨਿਆ। ਆਖਰੀ ਸ਼ਕਲ ਕਿਹੜੀ ਹੈ? ਲੀਓ ਜਾਨੀ ਸਿੰਘ। ਮਸੀਹ ਦੀ ਪਹਿਲੀ ਅਤੇ ਦੂਸਰੀ ਆਮਦ, ਸਭ ਕੁਝ ਉਸ ਵਿੱਚ ਲਿਖਿਆ ਹੋਇਆ ਹੈ। ਫਿਰ ਅਗਲੀ ਬਾਈਬਲ ਲਿਖੀ ਗਈ, ਉਹ ਪੱਥਰ ਵਿੱਚ ਸੀ ਜਿਸ ਨੂੰ ਪਿਰਾਮਿਡ ਕਿਹਾ ਜਾਂਦਾ ਸੀ। ਪਰਮੇਸ਼ਵਰ ਨੇ ਪਿਰਾਮਿਡ ਵਿੱਚ ਲਿਖਿਆ। ਜੇ ਤੁਸੀਂ ਉਹਨਾਂ ਦਾ ਅਧਿਐਨ ਕਰਦੇ ਹੋ ਤਾਂ ਪੁਰਾਣੇ ਇਤਿਹਾਸ ਅਤੇ ਯੁੱਧਾਂ ਨੂੰ ਵੇਖੋ, ਕਿਸ ਤਰ੍ਹਾਂ ਉਹ ਜਲ ਪਰਲੋ ਤੋਂ ਪਹਿਲਾਂ ਬਣਾਏ ਗਏ ਸਨ। ਤੀਸਰੀ ਬਾਈਬਲ ਕਾਗਜ਼ ਉੱਤੇ ਲਿਖੀ ਗਈ ਸੀ, ਆਉਣ ਵਾਲੇ ਮਹਾਨ ਚੁਸਤ ਬੁੱਧੀਜੀਵੀ ਜਗਤ ਦੇ ਲਈ। ਹੁਣ ਜਿਵੇਂ ਪਰਮੇਸ਼ਵਰ ਯੁੱਗਾਂ ਵਿੱਚੋਂ ਦੀ ਲੰਘਿਆ ਹੈ, ਅਸੀਂ ਲੀਓ ਜਾਨੀ ਸਿੰਘ ਤੇ ਹਾਂ। ਅਸੀਂ ਪਿਰਾਮਿਡ ਦੇ ਟੱਕੇ ਜਾਣਦੇ ਹਾਂ। ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਹਾਂ, ਆਖਰੀ ਅਧਿਆਇ ਵਿੱਚ। ਵਿਗਿਆਨ ਕਹਿੰਦਾ ਹੈ ਕਿ ਅਸੀਂ ਅੱਧੀ ਰਾਤ ਤੋਂ 3 ਮਿੰਟ ਦੂਰ ਹਾਂ। ਓ, ਇਹ ਸੋਚੋ ਕਿ ਅਸੀਂ ਕਿੱਥੇ ਹਾਂ। ਧਿਆਨ ਦਿਓ, ਆਓ ਪਿਰਾਮਿਡ ਬਾਰੇ ਗੱਲ ਕਰੀਏ। ਇਹ ਆਸਾਨ ਹੈ, ਇਹ ਇੱਕ ਤਿਕੋਣ ਦੀ ਤਰ੍ਹਾਂ ਹੈ। ਜਦੋਂ ਅਸੀਂ ਕਲੀਸਿਆ ਦੇ ਪਹਿਲੇ ਯੁੱਗ ਦੀ ਸ਼ੁਰੂਆਤ ਕੀਤੀ ਸੀ, ਲੂਥਰ ਦੇ ਸਮੇਂ ਵਿੱਚ ਸੁਧਾਰ ਤੋਂ ਬਾਅਦ, ਇੱਕ ਮਨੁੱਖ ਲਈ ਕੇਵਲ ਇਹ ਕਹਿਣਾ ਕਿ ਉਹ ਇੱਕ ਮਸੀਹ ਸੀ, ਇਸ ਦਾ ਮਤਲਬ ਉਸਦੀ ਜ਼ਿੰਦਗੀ ਜਾਂ ਮੌਤ ਹੋ ਸਕਦੀ ਸੀ। ਉਹ ਕੇਵਲ ਉਸ ਨੂੰ ਆਪਣੇ ਆਪ ਨੂੰ ਮਸੀਹ ਦੱਸਣ ਤੇ ਹੀ ਮਾਰ ਦਿੰਦੇ ਸਨ। ਇਸ ਲਈ ਅਤਿਆਚਾਰਾਂ ਵਿੱਚੋਂ ਲੰਘਣ ਲਈ ਹਰ ਯੁੱਗ ਵਿੱਚ ਹਰ ਵਾਰ ਅਤਿਆਚਾਰ ਹੁੰਦੇ ਰਹੇ ਸਨ। ਸਭੇ ਜਿੰਨੇ ਮਸੀਹ ਯੇਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ, ਉਹ ਸਤਾਏ ਜਾਣਗੇ। ਲੂਥਰ ਦੇ ਯੁੱਗ ਵਿੱਚ ਇੱਕ ਲੂਥਰਨ ਕਹਿਣਾ ਬਹੁਤ ਭਿਆਨਕ ਸੀ। ਤੁਹਾਨੂੰ ਕੱਟੜ ਮੰਨਿਆ ਜਾਂਦਾ ਸੀ ਅਤੇ ਮੌਤ ਦੇ ਘਾਟ ਉਤਾਰਿਆ ਜਾ ਸਕਦਾ ਸੀ। ਕਈ ਵਾਰ ਉਹਨਾਂ ਨੇ ਉਹਨਾਂ ਨੂੰ ਦਾਅ ਤੇ ਮਾਰਿਆ, ਉਹਨਾਂ ਨੂੰ ਸਾੜ ਦਿੱਤਾ ਅਤੇ ਹੋਰ ਸਭ ਕੁਝ ਲੂਥਰਨਸ ਲਈ। ਫਿਰ ਕਲੀਸਿਆ ਸੁੰਗੜਦੀ ਗਈ ਪਿਰਾਮਿਡ ਵਾਂਗ। ਇਹ ਕਿਰਪਾ ਦੇ ਇੱਕ ਹੋਰ ਪੜਾਅ ਵਿੱਚ ਆਈ ਜੋ ਪਵਿੱਤਰੀਕਰਨ ਸੀ, ਵੈਜ਼ਲੀ ਦੇ ਸਮੇਂ, ਜਦੋਂ ਉਸਨੇ ਐਂਜਲੀਕਨ ਕਲੀਸਿਆ ਦਾ ਵਿਰੋਧ ਕੀਤਾ, ਪਵਿੱਤਰਤਾ ਦਾ ਉਪਦੇਸ਼ ਦਿੱਤਾ। ਇਹ ਫਿਰ ਤੋਂ ਘੱਟ ਗਿਣਤੀ ਵਿੱਚ ਆ ਗਈ। ਫਿਰ ਉਹਨਾਂ ਨੂੰ ਕੱਟੜਪੰਥੀਆਂ ਦਾ ਝੁੰਡ ਕਿਹਾ ਜਾਂਦਾ ਸੀ। ਇੱਥੇ ਕਿੰਨੇ ਮੈਥੋਡਿਸਟ ਹਨ ਜਾਂ ਹੁੰਦੇ ਸਨ ਜਾਂ ਇੱਕ ਵਾਰ ਮੈਥੋਡਿਸਟ ਕਲੀਸਿਆ ਨਾਲ ਜੁੜੇ ਹੋਏ ਸੀ? ਤੁਹਾਡੇ ਵਿੱਚੋਂ ਅੱਧੇ, ਕੀ ਤੁਸੀਂ ਜਾਣਦੇ ਹੋ, ਮੈਥੋਡਿਸਟ ਕਲੀਸਿਆ ਵਿੱਚ ਇੱਕ ਸਮੇਂ ਲਗਭਗ ਪਵਿੱਤਰ ਆਤਮਾ ਸੀ। ਮੈਂ ਮੈਥੋਡਿਸਟ ਗਿਰਜਿਆਂ ਵਿੱਚ ਗਿਆ ਹਾਂ ਅਤੇ ਉਹਨਾਂ ਨੂੰ ਫਰਸ਼ ਤੇ ਡਿੱਗਦੇ ਹੋਏ ਵੇਖਿਆ ਹੈ। ਉਹਨਾਂ ਦੇ ਚਿਹਰੇ ਉੱਤੇ ਪਾਣੀ ਸੁੱਟਦੇ ਅਤੇ ਉਹਨਾਂ ਨੂੰ ਪੱਖੀ ਚੱਲਦੇ ਹਨ ਤਾਂ ਜੋ ਪਵਿੱਤਰ ਆਤਮਾ ਨੂੰ ਉਹਨਾਂ ਤੇ ਆਉਣ ਤੋਂ ਰੋਕਿਆ ਜਾਵੇ। ਇਹ ਠੀਕ ਹੈ, ਇਹ ਸੱਚਾਈ ਹੈ। ਕੰਟਕੀ ਦੀਆਂ ਪਹਾੜੀਆਂ ਵਿੱਚ ਜਿੱਥੇ ਸਾਡੇ ਕੋਲ ਮੈਥੋਡਿਸਟ ਹਨ, ਤੁਸੀਂ ਲੋਕ ਇੱਥੇ ਚਰਚ ਵਿੱਚ ਸ਼ਾਮਿਲ ਹੋਣ ਵਾਲੇ ਹੋ। ਸਾਡੇ ਕੋਲ ਉੱਥੇ ਮੈਥੋਡਿਸਟ ਅਤੇ ਬੈਪਟਿਸਟ ਸਨ। ਅਸੀਂ ਜਗਵੇਦੀ ਦੇ ਕੋਲ ਆਏ ਅਤੇ ਇੱਕ ਦੂਸਰੇ ਦੀ ਪਿੱਠ ਕੁੱਟੀ ਜਦ ਤੱਕ ਸਾਨੂੰ ਕੁਝ ਮਿਲਣਾ ਗਿਆ। ਅਸੀਂ ਬਾਹਰ ਆਏ, ਅਸੀਂ ਉਸ ਤੋਂ ਬਾਅਦ ਵੱਖਰੇ ਰਹੇ। ਪਰ ਤੁਸੀਂ ਬਸ ਆਉਂਦੇ ਹੋ ਅਤੇ ਆਪਣਾ ਨਾਮ ਕਿਤਾਬ ਵਿੱਚ ਦਰਜ ਕਰਦੇ ਹੋ ਅਤੇ ਕਹਿੰਦੇ ਹੋ, ਮੈਂ ਇੱਕ ਮੈਥੋਡਿਸਟ ਹਾਂ, ਅਤੇ ਲੂਣਦਾਨੀ ਲਓ ਅਤੇ ਤੁਹਾਡੇ ਤੇ ਥੋੜਾ ਜਿਹਾ ਪਾਣੀ ਛਿੜਕੋ, ਅਤੇ ਇਹੀ ਸਭ ਕੁਝ ਹੈ। ਬਾਹਰ ਜਾਂਦੇ ਹੋ ਅਤੇ ਨਿੱਕਰਾਂ ਪਹਿਨਦੇ ਹੋ, ਮੇਕਅਪ, ਘੋੜਿਆਂ ਦੀਆਂ ਦੌੜਾਂ, ਬਾਜੀ ਲਗਾਉਣੀ, ਜੂਆ ਖੇਡਦੇ ਹੋ, ਮਸ਼ੀਨਾਂ ਤੇ ਖੇਡਦੇ ਅਤੇ ਹੋਰ ਸਭ ਕੁਝ ਕਰਦੇ ਹੋ, ਪਰ ਅਜੇ ਵੀ ਚੰਗੇ ਮੈਥੋਡਿਸਟ ਹੋ। ਵੇਖੋ, ਉਹ ਮੈਥੋਡਿਸਟ ਨਹੀਂ ਹਨ, ਉਹ ਸਿਰਫ ਚਰਚ ਦੇ ਮੈਂਬਰ ਹਨ। ਇਹ ਠੀਕ ਹੈ, ਬੈਪਟਿਸਟ ਉਸੇ ਤਰ੍ਹਾਂ, ਪ੍ਰੈਸਬਿਟੇਰੀਅਨ ਉਸੇ ਤਰ੍ਹਾਂ ਹਨ, ਜਿਵੇਂ ਡੇਵਿਡ ਡੂਪਲੈਸੀ ਨੇ ਕਿਹਾ ਸੀ, ਪੋਤੇ ਪੋਤੀਆਂ। ਪਰਮੇਸ਼ਵਰ ਕੋਲ ਕੋਈ ਪੋਤਾ ਪੋਤੀ ਨਹੀਂ ਹੈ। ਪਰਮੇਸ਼ਵਰ ਕੋਲ ਕਦੇ ਕੋਈ ਪੋਤਾ ਨਹੀਂ ਸੀ, ਉਸਦੇ ਪੁੱਤਰ ਹੋਏ ਪਰ ਪੋਤੇ ਨਹੀਂ। ਇਹ ਸਹੀ ਹੈ। ਉਹ ਲੋਕ ਜੋ ਮੈਥੋਡਿਸਟ ਕਲੀਸਿਆ ਜਾਂ ਪੈਂਟੀਕੋਸਟਲ ਕਲੀਸਿਆ ਜਾਂ ਬੈਪਟਿਸਟ ਕਲੀਸਿਆ ਵਿੱਚ ਆਏ ਹਨ, ਕਿਉਂਕਿ ਤੁਹਾਡੀ ਮਾਂ ਜਾਂ ਤੁਹਾਡਾ ਪਿਤਾ ਪੈਂਟੀਕੋਸਟਲ ਜਾਂ ਬੈਪਟਿਸਟ ਸਨ, ਤਾਂ ਤੁਸੀਂ ਪੋਤੇ ਹੋ। ਉਹ ਪੁੱਤਰ ਸਨ, ਤੁਸੀਂ ਪੋਤੇ ਹੋ, ਸਮਝੇ? ਇਸ ਲਈ ਪਰਮੇਸ਼ਵਰ ਕੋਲ ਅਜਿਹਾ ਕੁਝ ਵੀ ਨਹੀਂ ਹੈ। ਕਲੀਸਿਆ ਕੋਲ ਅਜਿਹਾ ਬਹੁਤ ਕੁਝ ਹੈ, ਪਰ ਪਰਮੇਸ਼ਵਰ ਕੋਲ ਨਹੀਂ ਹੈ। ਹੁਣ ਇਹਨਾਂ ਤੇ ਧਿਆਨ ਦਿਓ। ਜਦ ਇਹ ਹੇਠਾਂ ਆਉਂਦੇ ਹਨ, ਜਦ ਇਹ ਇੱਕ ਘੱਟ ਗਿਣਤੀ ਦੀ ਕਲੀਸਿਆ ਬਣ ਜਾਂਦੀ ਹੈ, ਪੈਂਟੀਕੋਸਟਲ ਯੁੱਗ ਆ ਜਾਂਦਾ ਹੈ। ਇਹ ਯਕੀਨਨ ਬਹੁਤ ਸਾਰੀਆਂ ਉੱਚੀਆਂ ਥਾਵਾਂ ਨੂੰ ਪੱਧਰਾ ਕਰ ਦਿੰਦਾ ਹੈ। ਫਿਰ ਇਸਨੇ ਕੀ ਕੀਤਾ? ਇਸਨੇ ਮੈਥੋਡਿਸਟ ਅਤੇ ਲੂਥਰਨ ਸਭ ਪਿੱਛੇ ਛੱਡ ਦਿੱਤੇ। ਹੁਣ ਪਵਿੱਤਰ ਆਤਮਾ ਪੰਤੇਕੁਸਤ ਯੁੱਗ ਤੋਂ ਦੂਰ ਚਲਾ ਗਿਆ ਹੈ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਸੰਗਠਨ ਬਣਾਇਆ। ਅਸੀਂ ਅਸੈਂਬਲੀ ਆਫ ਗੋਡ ਹਾਂ, ਅਸੀਂ ਏਕਤਾਵਾਦੀ ਹਾਂ, ਅਸੀਂ ਦੋਵਾਦੀ ਹਾਂ, ਅਸੀਂ ਚਰਚ ਆਫ ਗੋਡ ਹਾਂ, ਅਸੀਂ ਇਹ ਜਾਂ ਉਹ ਹਾਂ। ਤੁਸੀਂ ਨਹੀਂ ਹੋ, ਤੁਸੀਂ ਸਵਰਗ ਵਿਚ ਨਹੀਂ ਜਾ ਸਕਦੇ ਜਦੋਂ ਤੱਕ ਤੁਸੀਂ ਸਾਡੀ ਕਿਤਾਬ ਵਿਚ ਆਪਣਾ ਨਾਂ ਨਹੀਂ ਲਿਖਾਉਂਦੇ। ਓ ਕੈਸੀ ਬਕਵਾਸ ਹੈ! ਮੈਨੂੰ ਪਰਵਾਹ ਨਹੀਂ ਕਿ ਭਾਵੇਂ ਤੁਸੀਂ ਬੈਪਟਿਸਟ, ਮੈਥੋਡਿਸਟ, ਪ੍ਰੈਸਬੀਟੇਰੀਅਨ ਹੋ, ਤੁਸੀਂ ਆਪਣਾ ਨਾਮ ਜੀਵਨ ਦੀ ਕਿਤਾਬ ਵਿਚ ਰੱਖਦੇ ਹੋ ਜਦੋਂ ਪਰਮੇਸ਼ਵਰ ਇਸ ਨੂੰ ਉੱਥੇ ਰੱਖਦਾ ਹੈ। ਜੇ ਤੁਸੀਂ ਸਦੀਪਕ ਜੀਵਨ ਲਈ ਪਹਿਲਾਂ ਤੋਂ ਠਹਿਰਾਏ ਗਏ ਸੀ, ਪਰਮੇਸ਼ਵਰ ਤੁਹਾਨੂੰ ਕਿਸੇ ਤਰੀਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਬੁਲਾਵੇਗਾ। ਉਹ ਯਕੀਨਨ ਬੁਲਾਵੇਗਾ। ਉਹ ਸਭ ਜੋ ਪਿਤਾ ਨੇ ਮੈਨੂੰ ਦਿੱਤੇ ਹਨ ਮੇਰੇ ਕੋਲ ਆਉਣਗੇ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਕਲੀਸਿਆ ਨਾਲ ਸੰਬੰਧਿਤ ਹੋ, ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਨਾਮਧਾਰੀ ਕਲੀਸਿਆ ਤੁਹਾਡੇ ਲਈ ਇੱਕ ਕੰਮ ਵੀ ਨਹੀਂ ਕਰੇਗੀ, ਪਰ ਤੁਹਾਨੂੰ ਪਰਮੇਸ਼ਵਰ ਨਾਲ ਚੱਲਣ ਤੋਂ ਰੋਕ ਸਕਦੀ ਹੈ। ਇਹ ਕਦੇ ਵੀ ਹੋਰ ਕੁਝ ਨਹੀਂ ਕਰੇਗੀ, ਤੁਹਾਨੂੰ ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ ਦੇ ਸਮੂਹ ਨਾਲ ਇਕੱਠਾ ਕਰੇਗੀ। ਬੇਸ਼ੱਕ ਜਿੱਥੇ ਵੀ ਤੁਸੀਂ ਜਾਵੋਗੇ ਤੁਸੀਂ ਉਸ ਨੂੰ ਹਰੇਕ ਜਗ੍ਹਾ ਵੇਖੋਗੇ। ਇਹ ਤਾਂ ਉਨ੍ਹਾਂ ਕੋਲ ਸਵਰਗ ਵਿਚ ਵੀ ਸੀ, ਇਸ ਲਈ ਇਹ ਸਭ ਠੀਕ ਹੈ। ਪਰ ਤੁਸੀਂ ਆਪਣੀ ਨਾਮਧਾਰੀ ਕਲੀਸਿਆ ਨੂੰ ਵੇਖ ਰਹੇ ਹੋ। ਯਿਸੂ ਨੂੰ ਵੇਖੋ, ਉਹੀ ਹੈ ਜਿਸ ਨੂੰ ਵੇਖਣਾ ਹੈ। ਹੁਣ ਜਦੋਂ ਅਸੀਂ ਹੇਠਾਂ ਆ ਰਹੇ ਹਾਂ, ਉਹਨਾਂ ਕੋਲ ਕਿੰਨੇ ਸਨ? ਮੇਰਾ ਮੰਨਣਾ ਹੈ ਕਿ ਇਸ ਔਰਤ ਨੇ ਇੱਥੇ ਆਪਣਾ ਹੱਥ ਖੜਾ ਕੀਤਾ ਸੀ ਕਿ ਉਸਨੇ ਪਿਰਾਮਿਡ ਦਾ ਅਧਿਐਨ ਕੀਤਾ ਹੈ। ਤੁਸੀਂ ਜਾਣਦੇ ਹੋ ਪਿਰਾਮਿਡ ਕਦੇ ਟੱਕਿਆ ਨਹੀਂ ਗਿਆ ਸੀ। ਕੀ ਇਹ ਟੱਕਿਆ ਗਿਆ ਸੀ? ਇਸ ਤੇ ਕਦੇ ਵੀ ਸਿਰੇ ਦਾ ਪੱਥਰ ਨਹੀਂ ਰੱਖਿਆ ਗਿਆ ਸੀ। ਉਹ ਕਦੇ ਵੀ ਇਸ ਨੂੰ ਲੱਭ ਵੀ ਨਹੀਂ ਪਾਏ। ਉਹ ਨਹੀਂ ਜਾਣਦੇ ਕਿ ਇਸ ਨਾਲ ਕੀ ਵਾਪਰਿਆ। ਕਿਉਂ ਇਸ ਉੱਤੇ ਸਿਰੇ ਦਾ ਪੱਥਰ ਕਿਉਂ ਨਹੀਂ ਲਗਾਇਆ ਗਿਆ? ਸਿਰੇ ਦਾ ਪੱਥਰ ਇਸ ਦੇ ਸ਼ਿਖਰ ਤੇ, ਕਿਉਂਕਿ ਜਦੋਂ ਉਹ ਆਇਆ ਤਾਂ ਉਸ ਨੂੰ ਰੱਦ ਦਿੱਤਾ ਗਿਆ ਸੀ। ਉਹ ਰੱਦਿਆ ਹੋਇਆ ਪੱਥਰ ਸੀ, ਇਹ ਸਹੀ ਹੈ। ਪਰ ਇਸ ਨੂੰ ਟੱਕਿਆ ਜਾਵੇਗਾ, ਇਹ ਸਹੀ ਹੈ। ਫਿਰ ਉਹ ਪੱਥਰ ਜੋ ਉਸ ਸਿਰੇ ਦੇ ਪੱਥਰ ਦੇ ਦੁਆਲੇ ਢੁਕਦੇ ਹਨ, ਅਜਿਹੇ ਪੱਥਰ ਹੋਣੇ ਚਾਹੀਦੇ ਹਨ ਜੋ ਪੂਰੀ ਤਰ੍ਹਾਂ ਉਸ ਪੱਥਰ ਵਰਗੇ ਹੋਣ ਜੋ ਇਸ ਨੂੰ ਪੂਰਾ ਕਰੇਗਾ ਸੰਯੁਕਤ ਅਤੇ ਹਰ ਜਗ੍ਹਾ। ਪਿਰਾਮਿਡ ਇੰਨਾ ਸਿੱਧ ਹੈ, ਤੁਸੀਂ ਉਹਨਾਂ ਵਿਚਕਾਰ ਤਿੱਖਾ ਬਲੇਡ ਵੀ ਨਹੀਂ ਚਲਾ ਸਕਦੇ ਜਿੱਥੇ ਉਹ ਪੱਥਰ ਇਕੱਠੇ ਹੁੰਦੇ ਹਨ। ਅਜਿਹੀ ਖੂਬਸੂਰਤ ਕਾਰੀਗਰੀ ਉਹਨਾਂ ਵਿੱਚੋਂ ਕੁਝ ਹਵਾ ਵਿੱਚ ਹਨ ਅਤੇ ਸੈਂਕੜੇ ਟਨ ਵਜ਼ਨ ਹੋਵੇਗਾ ਅਤੇ ਬਿਲਕੁਲ ਸਹੀ ਤਰੀਕੇ ਨਾਲ ਇਕੱਠੇ ਜੁੜੇ ਹੋਏ ਹਨ। ਇਸੇ ਤਰ੍ਹਾਂ ਪਰਮੇਸ਼ਵਰ ਆਪਣੀ ਕਲੀਸਿਆ ਨੂੰ ਲਿਆ ਰਿਹਾ ਹੈ। ਅਸੀਂ ਪੂਰੀ ਤਰ੍ਹਾਂ ਇਕੱਠੇ ਜੋੜੇ ਗਏ ਹਾਂ, ਇੱਕ ਦਿਲ ਅਤੇ ਇੱਕ ਮਨ। ਹੁਣ ਕੋਈ ਕਹਿੰਦਾ ਹੈ, ਠੀਕ ਹੈ, ਲੂਥਰਨਸ ਕੋਲ ਅਜਿਹਾ ਕੁਝ ਵੀ ਨਹੀਂ ਸੀ। ਤੁਸੀਂ ਇਸ ਤੇ ਵਿਸ਼ਵਾਸ ਨਾ ਕਰੋ। ਲੂਥਰਨ ਮੁੜ ਜੀ ਉੱਠਣ ਅਰਥਾਤ ਪੁਨਰਉਥਾਨ ਵਿੱਚ ਉਵੇਂ ਹੀ ਆਉਣਗੇ ਜਿਵੇਂ ਬਾਕੀ ਦੇ ਲੋਕ ਪੁਨਰਉਥਾਨ ਵਿੱਚ ਆਉਣਗੇ। ਬੈਪਟਿਸਟ, ਪ੍ਰੈਸਬੀਟੇਰੀਅਨ ਅਤੇ ਪਰਮੇਸ਼ਵਰ ਦੇ ਸਾਰੇ ਬੱਚੇ ਉਸ ਪੁਨਰਉਥਾਨ ਵਿੱਚ ਆਉਣਗੇ। ਇਹੀ ਕਾਰਨ ਹੈ ਕਿ ਅੱਜ ਲੋਕ ਕਹਿੰਦੇ ਹਨ, ਓ ਅੱਛਾ, ਇੱਥੇ ਇੱਕ ਬੇਦਾਰੀ ਹੋਵੇਗੀ ਜੋ ਇੱਥੇ ਬਾਹਰ ਆਵੇਗੀ ਅਤੇ 1 ਅਰਬ ਪੈਂਟੇਕੋਸਟਲਾਂ ਨੂੰ ਬਚਾ ਲਵੇਗੀ। ਉਹ ਸਾਰੇ ਬਚ ਜਾਣਗੇ ਅਤੇ ਉਠਾਏ ਜਾਣਾ ਹੋਵੇਗਾ। ਤੁਸੀਂ ਗਲਤ ਹੋ, ਉਠਾਏ ਜਾਣਾ ਸੈਂਕੜੇ ਹਜ਼ਾਰਾਂ ਦਾ ਹੋਵੇਗਾ, ਇਹ ਸਹੀ ਹੈ। ਪਰ ਉਹ ਵੀ ਮੁਕਤੀ ਦੇ 6000 ਸਾਲਾਂ ਵਿੱਚੋਂ ਲੈ ਜਾਣਗੇ, 6000 ਸਾਲਾਂ ਵਿੱਚੋਂ। ਮਨੁੱਖ ਰੋਸ਼ਨੀ ਵਿੱਚ ਚੱਲਦਾ ਹੈ ਜਿਵੇਂ ਰੋਸ਼ਨੀ ਉਸਦੇ ਕੋਲ ਆਉਂਦੀ ਹੈ। ਜਦੋਂ ਉਹ ਉਹਨਾਂ ਕੋਲ ਆਉਂਦੀ ਹੈ ਤਾਂ ਉਹ ਪੁਲਾਂ ਨੂੰ ਪਾਰ ਕਰਦਾ ਹੈ। ਹੁਣ ਜੇ ਉਹ ਇਸ ਤੋਂ ਇਨਕਾਰ ਕਰਦਾ ਹੈ ਤਾਂ ਉਹ ਹਨੇਰੇ ਵਿੱਚ ਹੀ ਰਹਿ ਜਾਵੇਗਾ। ਪਰ ਜੇ ਉਹ ਚੱਲਦਾ ਰਿਹਾ, ਧਿਆਨ ਦਿਓ, ਪ੍ਰਭੂ ਯੇਸ਼ੂ ਦਾ ਆਉਣਾ ਬਹੁਤ ਨੇੜੇ ਹੈ। ਜਦ ਤੱਕ ਆਤਮਾ ਇੱਥੇ ਹੇਠਾਂ ਨਹੀਂ ਆਉਂਦੀ, ਕੇਵਲ ਧਰਮੀ ਠਹਿਰਾਏ ਜਾਣ ਨਾਲ, ਪਵਿੱਤਰਤਾ ਨਾਲ, ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਅਤੇ ਹੁਣ ਬਿਲਕੁਲ ਸਿਰੇ ਦੇ ਪੱਥਰ ਦੇ ਆਉਣ ਦੇ ਸਮੇਂ ਵਿੱਚ ਕਲੀਸਿਆ ਨੂੰ ਬਿਲਕੁਲ ਮਸੀਹ ਵਾਂਗ ਸਿੱਧ ਹੋਣਾ ਹੈ, ਤਾਂ ਜੋ ਮਸੀਹ ਅਤੇ ਕਲੀਸਿਆ ਇੱਕ ਹੋ ਸਕਣ, ਇੱਕੋ ਆਤਮਾ। ਜੇ ਮਸੀਹ ਦਾ ਆਤਮਾ ਤੁਹਾਡੇ ਵਿੱਚ ਹੈ ਤਾਂ ਇਹ ਤੁਹਾਨੂੰ ਮਸੀਹ ਦੀ ਜ਼ਿੰਦਗੀ ਦਿੰਦਾ ਹੈ। ਮਸੀਹ ਦੀ ਜ਼ਿੰਦਗੀ ਜੀਓ, ਮਸੀਹ ਦੇ ਕੰਮ ਕਰੋ। ਉਹ ਜੋ ਮੇਰੇ ਵਿੱਚ ਨੇਚਰ ਰੱਖਦਾ ਹੈ, ਜੋ ਕੰਮ ਮੈਂ ਕਰਦਾ ਹਾਂ ਸੋ ਉਹ ਵੀ ਕਰੇਗਾ, ਯਿਸੂ ਨੇ ਕਿਹਾ ਸੀ। ਸਮਝੇ? ਹੁਣ ਸਾਡੇ ਕੋਲ ਹੋਵੇਗੀ, ਸਾਡੇ ਕੋਲ ਇੱਕ ਸੇਵਕਾਈ ਹੋਵੇਗੀ ਜੋ ਬਿਲਕੁਲ ਮਸੀਹ ਦੇ ਜੀਵਨ ਜਿਹੀ ਹੋਵੇਗੀ। ਉਹ ਸੇਵਕਾਈ ਕਿਸ ਦੀ ਪਛਾਣ ਕਰਦੀ ਹੈ? ਪ੍ਰਭੂ ਦੇ ਆਉਣ ਦੀ। ਇਸ ਨੂੰ ਅੱਜ ਦੁਨੀਆ ਵਿੱਚ ਵੇਖੋ ਅਤੇ ਵੇਖੋ ਕਿ ਕ੍ਰਿਸਚੀਅਨ ਕੀ ਕਹਿ ਰਿਹਾ ਹੈ। ਇਹ ਸਭ ਹੋਰ ਮਹਾਨ ਗੱਲਾਂ ਅਤੇ ਬਹੁਤ ਸਾਰੇ ਵਿਸ਼ਵ ਵਿਆਪੀ ਤਕਰਾਰ ਬਿਲਕੁਲ ਨੇੜੇ ਹਨ, ਕਿਸੇ ਵੀ ਸਮੇਂ, ਕਿਸੇ ਵੀ ਸਕਿੰਟ ਚਕਨਾ ਚੂਰ ਹੋ ਸਕਦੇ ਹਨ। ਇਹ ਸਹੀ ਹੈ। ਜੇ ਅਜਿਹਾ ਹੈ ਤਾਂ ਅਸੀਂ ਜਾਣਦੇ ਹਾਂ ਕਿ ਇਹ ਨੇੜੇ ਹੈ। ਕੋਈ ਵੀ ਸਮਝਦਾਰ ਵਿਅਕਤੀ ਜੋ ਅਖਬਾਰ ਵਿੱਚ ਪੜ੍ਹ ਸਕਦਾ ਹੈ ਜਾਂ ਰੇਡੀਓ ਸੁਣ ਸਕਦਾ ਹੈ ਜਾਣ ਸਕਦਾ ਹੈ ਕਿ ਇਹ ਨੇੜੇ ਹੈ। ਖੈਰ, ਯਾਦ ਰੱਖੋ, ਅਜਿਹਾ ਹੋਣ ਤੋਂ ਪਹਿਲਾਂ ਮਸੀਹ ਆਪਣੀ ਕਲੀਸਿਆ ਲਈ ਆਉਂਦਾ ਹੈ। ਫਿਰ ਪ੍ਰਭੂ ਯੇਸ਼ੂ ਦਾ ਆਉਣਾ ਕਿੰਨਾ ਨੇੜੇ ਹੈ? ਸ਼ਾਇਦ ਅੱਜ ਰਾਤ ਇਹ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਅਸੀਂ ਅੰਤ ਦੇ ਸਮੇਂ ਤੇ ਹਾਂ। ਯਕੀਨਨ ਸੱਚ ਹੈ। ਕਲੀਸਿਆ ਨੂੰ ਦੇਖੋ ਜਦ ਇਹ ਆਉਂਦੀ ਹੈ, ਜਿਵੇਂ ਇਹ ਚੱਲਦੀ ਹੈ, ਤੁਸੀਂ ਇਸ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਓ। ਇਤਿਹਾਸਕਾਰ ਜੋ ਇਤਿਹਾਸ ਦਾ ਅਧਿਐਨ ਕਰਦੇ ਹਨ, ਤਰਮੀਕਰਨ ਦੇ ਹੇਠ ਲੂਥਰਨ ਕਲੀਸਿਆ ਨੂੰ ਦੇਖੋ, ਕੈਥੋਲਿਕ ਧਰਮ ਤੋਂ ਆਉਂਦੇ ਹੋਏ ਇਸ ਦੀ ਚਾਲ ਨੂੰ ਦੇਖੋ, ਫਿਰ ਵੈਸਲੀ ਨੂੰ ਥੋੜਾ ਜਿਹਾ ਹੋਰ ਨੇੜੇ ਆਉਂਦਾ ਹੋਇਆ ਵੇਖੋ, ਪਵਿੱਤਰਤਾ ਵਿੱਚ, ਵਚਨ ਵਿੱਚ ਬੁਨਾਈ ਕਰਦੇ ਹੋਏ, ਬਿਲਕੁਲ ਇਸ ਦੇ ਅੰਦਰ ਵੈਸਲੀ ਨੂੰ ਦੇਖੋ। ਫਿਰ ਅਗਲੀ ਚੀਜ਼ ਜੋ ਅੰਦਰ ਆਉਂਦੀ ਹੈ, ਉਹ ਪੈਂਟੇਕੋਸਟਲ ਯੁੱਗ ਸੀ, ਅਤੇ ਪੈਂਟੇਕੋਸਟਲ ਯੁੱਗ ਦਾਨਾਂ ਦੀ ਬਹਾਲੀ ਅਤੇ ਆਤਮਕ ਦਾਨਾਂ ਦੀ ਬਹਾਲੀ ਨਾਲ ਆਉਂਦਾ ਹੈ। ਹੁਣ ਇਸ ਯੁੱਗ ਵੱਲ ਵੇਖੋ ਜੋ ਹੁਣ ਸਿਰੇ ਦੇ ਪੱਥਰ ਤੱਕ ਆ ਰਿਹਾ ਹੈ। ਸਮਝੇ ਮੇਰਾ ਕੀ ਮਤਲਬ ਹੈ? ਪ੍ਰਭੂ ਦੀ ਆਮਦ ਦੱਸ ਦਿੱਤੀ ਗਈ ਹੈ। ਪਰਮੇਸ਼ਵਰ ਅਤੇ ਸਾਰੀਆਂ ਰਚਨਾਵਾਂ ਕਲੀਸਿਆ ਨੂੰ ਉਸਦੇ ਅਹੁਦੇ ਨੂੰ ਲੱਭਣ ਲਈ ਉਡੀਕ ਰਹੀਆਂ ਹਨ। ਅੱਜ ਜੋ ਪਰੇਸ਼ਾਨੀ ਹੈ, ਮੈਂ ਲਗਭਗ ਹਰੇਕ ਦੇ ਨੇੜੇ ਜਿਸ ਨੂੰ ਵੀ ਮੈਂ ਮਿਲਿਆ ਹਾਂ, ਮੈਂ ਸ਼ੁਰੂਆਤ ਕਰ ਦਿੱਤੀ ਸੀ, ਅਸੀਂ ਲੈ ਰਹੇ ਸੀ, ਮੇਰੀ ਸਰੀਰਕ ਜਾਂਚ ਕਰਨੀ ਪਏਗੀ। ਤੁਹਾਨੂੰ ਪਤਾ ਹੈ, ਜੇ ਅਸੀਂ ਵਿਦੇਸ਼ ਜਾ ਰਹੇ ਹਾਂ, ਤੁਸੀਂ ਮਿਸ਼ਨਰੀਆਂ ਅਤੇ ਹੋਰ ਅਜਿਹੇ ਲੋਕਾਂ ਨੂੰ ਪਤਾ ਹੈ। ਜਦੋਂ ਮੇਰੀ ਜਾਂਚ ਹੋ ਰਹੀ ਸੀ ਤਾਂ ਉਹ ਮੈਨੂੰ ਉੱਥੇ ਕਮਰੇ ਤੋਂ ਬਾਹਰ ਲੈ ਆਏ। ਮੈਂ ਉਹ ਪੁਰਾਣੀ ਪੀ ਰਿਹਾ ਸੀ, ਮੈਨੂੰ ਆਟੇ ਜਿਹੀ ਲੱਗੀ ਜਾਂ ਇਹ ਖਾਣਾ ਸੀ ਜਾਂ ਕੁਝ ਹੋਰ ਸੀ, ਅਤੇ ਮੈਂ ਇਸ ਨੂੰ ਪੀ ਰਿਹਾ ਸੀ ਅਤੇ ਉੱਥੇ ਬਾਹਰ ਆਇਆ, ਬੈਠ ਗਿਆ, ਅੱਧੇ ਘੰਟੇ ਲਈ ਇੰਤਜ਼ਾਰ ਕੀਤਾ ਅਤੇ ਵੇਖਿਆ ਕਿ ਇਹ ਮੇਰੇ ਪੇਟ ਵਿੱਚੋਂ ਬਾਹਰ ਨਿਕਲਿਆ ਸੀ ਜਾਂ ਨਹੀਂ। ਮੈਂ ਵੇਖਿਆ ਉੱਥੇ ਇੱਕ ਨਿੱਕੀ ਜਿਹੀ ਔਰਤ ਸੀ, ਅਜਿਹਾ ਲੱਗ ਰਿਹਾ ਸੀ ਕਿ ਉਹ ਹੁਣੇ ਮਰਨ ਵਾਲੀ ਹੈ। ਉਸ ਦੀਆਂ ਲੱਤਾਂ ਅਤੇ ਬਾਹਾਂ ਬਹੁਤ ਛੋਟੀਆਂ ਸਨ। ਮੈਂ ਇਸ ਆਦਮੀ ਤੋਂ ਉਸ ਆਦਮੀ ਵੱਲ, ਇਸ ਆਦਮੀ ਤੋਂ ਉਸ ਆਦਮੀ ਵੱਲ ਉਸਦੇ ਨੇੜੇ ਜਾ ਰਿਹਾ ਸੀ, ਜਦ ਤੱਕ ਮੈਂ ਉੱਥੇ ਨਹੀਂ ਪਹੁੰਚਿਆ ਜਿੱਥੇ ਉਹ ਸੀ। ਉਹ ਇੱਕ ਮਾੜੀ ਜਿਹੀ ਚੀਜ਼ ਲੱਗ ਰਹੀ ਸੀ ਜੋ ਮਰਨ ਵਾਲੀ ਸੀ। ਮੈਂ ਉਸਦੇ ਨੇੜੇ ਗਿਆ, ਮੈਂ ਕਿਹਾ, ਮੈਨੂੰ ਮਾਫ ਕਰਨਾ ਮੈਡਮ। ਉਸਨੇ ਕਿਹਾ, ਤੁਸੀਂ ਕਿਵੇਂ ਹੋ? ਉਹ ਬਹੁਤ ਬਿਮਾਰ ਸੀ। ਅਤੇ ਮੈਂ ਕਿਹਾ, ਕੀ ਪਰੇਸ਼ਾਨੀ ਹੈ? ਉਸਨੇ ਕਿਹਾ, ਮੈਂ ਆਪਣੀ ਲੜਕੀ ਨੂੰ ਮਿਲਣ ਟਿਊਸਾਨ ਗਈ ਸੀ, ਮੈਂ ਬਿਮਾਰ ਹੋ ਗਈ। ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਕੀ ਪਰੇਸ਼ਾਨੀ ਹੈ। ਮੈਂ ਕਿਹਾ, ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ। ਮੈਂ ਕਿਹਾ, ਮੈਂ ਖੁਸ਼ਖਬਰੀ ਦਾ ਪ੍ਰਚਾਰਕ ਹਾਂ, ਕੀ ਤੁਸੀਂ ਇੱਕ ਮਸੀਹੀ ਹੋ? ਜੇ ਉਹ ਵਕਤ ਆਵੇਗਾ ਤਾਂ ਕੀ ਤੁਸੀਂ ਜਾਣ ਲਈ ਤਿਆਰ ਹੋ? ਉਸਨੇ ਕਿਹਾ, ਮੈਂ ਇੱਕ ਫਲਾਣੇ ਚਰਚ ਨਾਲ ਸੰਬੰਧਿਤ ਹਾਂ। ਮੈਂ ਕਿਹਾ, ਇਹ ਉਹ ਸਵਾਲ ਨਹੀਂ ਸੀ ਜੋ ਮੈਂ ਤੁਹਾਨੂੰ ਪੁੱਛਿਆ ਸੀ। ਕੀ ਤੁਸੀਂ ਪਰਮੇਸ਼ਵਰ ਦੀ ਆਤਮਾ ਨਾਲ ਭਰੇ ਹੋਏ ਇੱਕ ਮਸੀਹ ਹੋ? ਅਤੇ ਜਦੋਂ ਉਹ ਤੁਹਾਨੂੰ ਬੁਲਾਉਂਦਾ ਹੈ ਤਾਂ ਕੀ ਤੁਸੀਂ ਜਾਣ ਲਈ ਤਿਆਰ ਹੋ? ਉਸ ਔਰਤ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਸੀ। ਵੇਖਿਆ, ਉਹ ਦੁਨੀਆ ਕਿੰਨੀ ਤਰਸਯੋਗ ਹਾਲਤ ਵਿੱਚ ਹੈ। ਹੁਣ ਕਿਉਂ ਜੋ ਉਹਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ? ਮੈਨੂੰ ਤੁਹਾਡੇ ਲਈ ਕੁਝ ਪੜ੍ਹਨ ਦਿਓ। ਮੈਂ ਪੜ੍ਹ ਰਿਹਾ ਸੀ। ਚਲੋ ਹੁਣ ਉਸਦੀ ਇੱਛਾ ਦੇ ਭੇਤ ਵੱਲ ਮੁੜਦੇ ਹਾਂ। ਆਓ ਕੇਵਲ ਇੱਕ ਮਿੰਟ ਲਈ ਇਬਰਾਨੀਆਂ ਵੱਲ ਮੁੜੀਏ, ਇਬਰਾਨੀਆਂ ਦਾ 7ਵਾਂ ਅਧਿਆਇ। ਮੇਰਾ ਵਿਸ਼ਵਾਸ ਹੈ ਕਿ ਇਹੀ ਹੈ। ਮੈਂ ਤੁਹਾਡੇ ਲਈ ਕੁਝ ਅਜਿਹਾ ਪੜ੍ਹਨਾ ਚਾਹੁੰਦਾ ਹਾਂ ਜੋ ਤੁਹਾਨੂੰ ਬਹੁਤ ਚੰਗਾ ਮਹਿਸੂਸ ਕਰਾਵੇਗਾ। ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਸਵਰਗੀ ਥਾਵਾਂ ਤੇ ਇਕੱਠੇ ਬੈਠੇ ਹਾਂ। ਇਬਰਾਨੀਆਂ 7ਵਾਂ ਅਧਿਆਇ। ਇਹ ਮਲਕੀਸਦਕ, ਹੁਣ ਵੇਖੋ, ਸਲੇਮ ਦਾ ਰਾਜਾ ਅਤੇ ਅਤ ਮਹਾਨ ਪਰਮੇਸ਼ਵਰ ਦਾ ਜਾਜਕ। ਹੁਣ ਕੀ ਭੇਤ ਹੈ? ਇਹ ਭੇਤ ਹੈ, ਇਹ ਵੇਖੋ, ਇਹ ਆਦਮੀ ਕੌਣ ਹੈ? ਇੱਛਿਆ ਦੇ ਭੇਤ ਨੂੰ ਪ੍ਰਗਟ ਕਰ ਰਿਹਾ ਹੈ, ਬਣਾ ਰਿਹਾ ਹੈ। ਇਹ ਮਲਕੀਸਦਕ, ਮੈਂ ਇੱਥੇ ਸਭ ਦੀ ਉਡੀਕ ਕਰ ਰਿਹਾ ਹਾਂ। ਬਾਈਬਲ ਦੇ ਪੰਨੇ ਅਜੇ ਵੀ ਪਰਤੇ ਜਾ ਰਹੇ ਹਨ। ਇਬਰਾਨੀਆਂ 7ਵਾਂ ਅਧਿਆਇ, ਪੌਲਸ ਬੋਲ ਰਿਹਾ ਹੈ, ਉਹੀ ਗਲਾਤੀਆਂ ਵਾਲਾ ਆਦਮੀ। ਇਹ ਮਲਕੀਸਦਕ, ਸਲੇਮ ਦਾ ਰਾਜਾ ਅਤੇ ਆਤਮਹਾਨ ਪਰਮੇਸ਼ਵਰ ਦਾ ਜਾਜਕ, ਜਿਹੜਾ ਅਬਰਾਹਮ ਨੂੰ, ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ, ਆ ਮਿਲਿਆ ਅਤੇ ਉਹਨੂੰ ਆਸ਼ੀਸ਼ ਦਿੱਤੀ, ਜਿਹਨੂੰ ਅਬਰਾਹਮ ਨੇ ਸਭਨਾ ਵਸਤਾਂ ਦਾ ਇੱਕ ਹਿੱਸਾ ਦਸਵੰਦ ਵੀ ਦਿੱਤਾ। ਉਹ ਪਹਿਲਾਂ ਆਪਣੇ ਨਾਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ, ਫਿਰ ਸਲੇਮ ਦਾ ਰਾਜਾ ਵੀ, ਅਰਥਾਤ ਸ਼ਾਂਤੀ ਦਾ ਰਾਜਾ। ਇਹ ਆਦਮੀ ਕੌਣ ਹੈ ਜਿਹੜਾ ਸ਼ਾਂਤੀ ਦਾ ਰਾਜਾ ਹੈ, ਜਿਹਦਾ ਨਾ ਪਿਤਾ, ਨਾ ਮਾਤਾ, ਨਾ ਕੁਲਪਤਰੀ ਹੈ, ਜਿਹਦੇ ਨਾ ਦਿਨਾਂ ਦਾ ਆਦ, ਨਾ ਜੀਵਨ ਦਾ ਅੰਤ ਹੈ? ਇਹ ਆਦਮੀ ਕੌਣ ਸੀ? ਉਹ ਕੌਣ ਸੀ? ਉਸਦਾ ਕਦੇ ਕੋਈ ਪਿਤਾ ਨਹੀਂ ਸੀ, ਉਸਦੀ ਕਦੇ ਮਾਂ ਨਹੀਂ ਸੀ, ਉਸਦੀ ਕੋਈ ਸ਼ੁਰੂਆਤ ਨਹੀਂ ਸੀ, ਜਾਂ ਕਦੇ ਵੀ ਅਜਿਹਾ ਸਮਾਂ ਨਹੀਂ ਆਇਆ ਜਦੋਂ ਉਹ ਮਰਿਆ। ਅਬਰਾਹਮ ਨੂੰ ਮਿਲਿਆ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ। ਉਹ ਕੀ ਕਰ ਰਿਹਾ ਸੀ? ਉਹ ਲੂਤ ਨੂੰ ਲੈਣ ਲਈ ਗਿਆ ਸੀ, ਉਸਦਾ ਗੁਆਚਿਆ ਹੋਇਆ ਭਰਾ, ਉਸਨੂੰ ਵਾਪਸ ਲਿਆਉਣ ਲਈ। ਉਸਨੇ ਰਾਜਿਆਂ ਨੂੰ ਕਤਲ ਕੀਤਾ, ਜਿਹੜੇ ਰਾਜੇ ਕਤਲ ਕੀਤੇ ਗਏ ਸਨ, ਮੈਨੂੰ ਯਕੀਨ ਹੈ ਕਿ 10 ਜਾਂ 15 ਰਾਜੇ, ਅਤੇ ਉਹਨਾਂ ਦੇ ਰਾਜ। ਪਰ ਅਬਰਾਹਮ ਨੇ ਆਪਣੇ ਨੌਕਰਾਂ ਨੂੰ ਹਥਿਆਰਬੰਦ ਕੀਤਾ ਅਤੇ ਉਸਦੇ ਮਗਰ ਹੋ ਤੁਰਿਆ, ਰਾਤ ਨੂੰ ਆਪਣੇ ਆਪ ਨੂੰ ਵੱਖਰਾ ਕਰ ਲਿਆ। ਵੇਖੋ ਜਦੋਂ ਉਸਨੇ ਉਸਨੂੰ ਰਾਤ ਵੇਲੇ ਫੜਿਆ, ਉਹ ਭਾਈ ਅਸੀਂ ਹੁਣ ਹਨੇਰੇ ਵਿਚ ਕੰਮ ਕਰ ਰਹੇ ਹਾਂ, ਸਾਡੇ ਕੋਲ ਸਿਰਫ ਇੱਕੋ ਉਜਾਲਾ ਹੈ ਅਤੇ ਉਹ ਖੁਸ਼ਖਬਰੀ ਦਾ ਉਜਾਲਾ ਹੈ। ਪਰ ਉਸਨੇ ਆਪਣੇ ਆਪ ਨੂੰ ਵੱਖਰਾ ਕਰ ਲਿਆ ਅਤੇ ਉਸਨੂੰ ਫੜ ਲਿਆ ਅਤੇ ਉਸਨੂੰ ਵਾਪਸ ਲੈ ਆਇਆ ਜਦੋਂ ਉਹ ਵਾਪਸ ਮੁੜ ਰਿਹਾ ਸੀ ਲੜਾਈ ਖਤਮ ਹੋਣ ਤੋਂ ਬਾਅਦ। ਆਓ ਉਤਪਤ 14 ਤੇ ਜਾਂਦੇ ਹਾਂ, ਸਿਰਫ ਇੱਕ ਮਿੰਟ, ਕਹਾਣੀ ਨੂੰ ਹੋਰ ਸਪਸ਼ਟ ਕਰਦੇ ਹਾਂ। ਆਓ ਅਸੀਂ ਇੱਥੇ ਉਤਪਤ ਵਿੱਚ ਜਾਂਦੇ ਹਾਂ। ਮੇਰਾ ਵਿਸ਼ਵਾਸ ਹੈ ਕਿ 14 ਉਤਪਤ 14 ਹੈ। ਹਾਂ, ਆਓ ਉਤਪਤ 14 ਦੀ 18 ਨੂੰ ਲਈਏ, ਸ਼ੁਰੂ ਕਰਦੇ ਹਾਂ। ਆਓ ਇਸ ਤੋਂ ਥੋੜਾ ਜਿਹਾ ਪਹਿਲਾਂ ਸ਼ੁਰੂ ਕਰੀਏ। ਆਓ ਸ਼ੁਰੂ ਕਰੀਏ। ਹਾਂ, 18ਵੀਂ ਆਏ, ਉਤਪਤ 14 ਦੀ 18। ਅਤੇ ਮਲਕੀ ਸਿਦਕ, ਹੁਣ ਇਹ ਅਬਰਾਹਮ ਰਾਜਿਆਂ ਦਾ ਕਤਲ ਕਰਕੇ ਵਾਪਸ ਆ ਰਿਹਾ ਸੀ, ਆਪਣੀ ਵਾਪਸੀ ਦੇ ਰਾਹ ਤੇ ਸੀ। ਲੂਤ ਨੂੰ ਵਾਪਸ ਲਿਆ ਰਿਹਾ ਸੀ, ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਉਹ ਲੈ ਗਏ ਸਨ, ਸਾਰੇ ਦਾਊਦ ਵਾਂਗ ਜੋ ਗਿਆ ਅਤੇ ਲੈ ਆਇਆ। ਦਾਊਦ ਨੇ ਕੀ ਕੀਤਾ ਸੀ, ਛੋਟਾ ਜਿਹਾ ਗੋਪੀਆ ਲਿਆ, ਬਾਹਰ ਗਿਆ ਤੇ ਸ਼ੇਰ ਦੇ ਮੂੰਹੋਂ ਇਸ ਛੋਟੇ ਲੇਲੇ ਨੂੰ ਖੋ ਲਿਆ। ਸੋਚੋ, ਇੱਕ ਗੋਪੀਆ ਲੈ ਕੇ ਇੱਕ ਲੇਲੇ ਪਿੱਛੇ ਜਾਣਾ, ਦੁਨੀਆ ਵਿੱਚ ਅਜਿਹਾ ਕੌਣ ਕਰੇਗਾ? ਮੈਨੂੰ ਦੱਸੋ ਕਿ ਇੱਥੇ ਕਿਹੜਾ ਆਦਮੀ ਹੈ ਜੋ ਅਜਿਹਾ ਕਰੇਗਾ? ਆਪਣਾ ਹੱਥ ਉਠਾਓ, ਮੈਂ ਤੁਹਾਨੂੰ ਉਸੇ ਵੇਲੇ ਦੱਸਾਂਗਾ ਕਿ ਤੁਸੀਂ ਗਲਤ ਹੋ। ਤੁਸੀਂ ਮੈਨੂੰ ਮੇਰਾ ਹੱਥ ਉੱਪਰ ਕਰਦੇ ਨਹੀਂ ਵੇਖਿਆ? ਨਹੀਂ, ਮੈਂ ਉਸਦੇ ਪਿੱਛੇ ਇੱਕ 36 ਬੋਰ ਦੀ ਬੰਦੂਕ ਲੈ ਕੇ ਵੀ ਨਹੀਂ ਜਾਵਾਂਗਾ। ਪਰ ਉਹ ਇੱਕ ਗੋਪੀਆ ਲੈ ਕੇ ਉਸਦੇ ਪਿੱਛੇ ਚਲਾ ਗਿਆ, ਚਮੜੇ ਦਾ ਇੱਕ ਛੋਟਾ ਜਿਹਾ ਟੁਕੜਾ ਜਿਸ ਉੱਤੇ 2 ਤਾਰਾਂ ਸਨ, ਇਸ ਨੂੰ ਲਪੇਟਿਆ ਹੋਇਆ ਸੀ, ਕਿਉਂਕਿ ਜਦੋਂ ਗੋਲੀਅਤ ਦਾ ਆਪਣੀ ਸ਼ੇਖੀ ਮਾਰਨ ਦਾ ਸਮਾਂ ਆਉਂਦਾ ਹੈ। ਉਹ ਗੋਲੀਅਤ ਦੇ ਪਿੱਛੇ ਗਿਆ ਅਤੇ ਉਸਨੇ ਕਿਹਾ, ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਇੱਕ ਸ਼ੇਰ ਦੇ ਮੂੰਹ ਵਿੱਚੋਂ ਇੱਕ ਲੇਲਾ ਛਡਾਉਣ ਦਿੱਤਾ, ਇੱਕ ਰਿੱਛ ਦੇ ਮੂੰਹ ਵਿੱਚੋਂ। ਉਹ ਜਾਣਦਾ ਸੀ ਕਿ ਇਹ ਇੱਕ ਗੋਪੀਆ ਨਹੀਂ ਸੀ, ਇਹ ਪਰਮੇਸ਼ਵਰ ਦੀ ਸ਼ਕਤੀ ਸੀ ਜੋ ਉਸਦੇ ਨਾਲ ਗਈ। ਇਹ ਉਹੀ ਸੀ ਜੋ ਲੇਲੇ ਨੂੰ ਵਾਪਸ ਲੈ ਆਈ। ਇਹ ਉਹੀ ਹੈ ਜੋ ਅੱਜ ਅਸੀਂ ਕਹਿੰਦੇ ਹਾਂ, ਪਰਮੇਸ਼ਵਰ ਨੇ ਦਾਊਦ ਨੂੰ ਰੱਖਿਆ ਹੈ। ਹਾਂ ਸ਼੍ਰੀਮਾਨ, ਜੋ ਪਿਤਾ ਦੀਆਂ ਭੇਡਾਂ ਨੂੰ ਖਵਾ ਰਿਹਾ ਹੈ। ਕਦੇ ਕਦੇ ਇੱਕ ਰਸੋਲੀ ਆ ਜਾਵੇਗੀ ਜਾਂ ਕੈਂਸਰ ਆ ਜਾਵੇਗਾ ਜਾਂ ਕੋਈ ਚੀਜ਼, ਅਤੇ ਡਾਕਟਰ ਦੇ ਹੱਥੋਂ ਬਾਹਰ ਹੋ ਜਾਵੇਗਾ। ਇਹ ਉਸ ਦਾਊਦ ਨੂੰ ਨਹੀਂ ਰੋਕੇਗਾ, ਉਹ ਸਾਥੀ ਦੇ ਪਿੱਛੇ ਉੱਥੇ ਬਾਹਰ ਜਾਵੇਗਾ ਇੱਕ ਛੋਟੇ ਗੋਪੀਏ ਨਾਲ, ਮੇਰੇ ਨਾਮ ਵਿੱਚ ਕੁਝ ਵੀ ਮੰਗੋ, ਇਹ ਦੇ ਦਿੱਤਾ ਜਾਵੇਗਾ, ਮੈਨੂੰ ਕੋਈ ਪਰਵਾਹ ਨਹੀਂ। ਡਾਕਟਰ ਹੱਸ ਸਕਦੇ ਹਨ ਅਤੇ ਹਰ ਕੋਈ ਉਸਦਾ ਮਜ਼ਾਕ ਉਡਾ ਸਕਦਾ ਹੈ, ਉਹ ਕਿਸੇ ਵੀ ਤਰ੍ਹਾਂ ਉਸਦਾ ਪਿੱਛਾ ਕਰੇਗਾ, ਉਸ ਭੇਡ ਨੂੰ ਵਾੜੇ ਵਿੱਚ ਵਾਪਸ ਲਿਆਵੇਗਾ। ਹਾਂ ਸ਼੍ਰੀਮਾਨ, ਉਹ ਪਰਮੇਸ਼ਵਰ ਦਾ ਬੱਚਾ ਹੈ, ਆਪਣਾ ਹੱਥ ਉਸ ਤੋਂ ਹਟਾ ਲੈ। ਇਸ ਸ਼ੇਰ ਨੂੰ ਹੇਠਾਂ ਸੁੱਟ ਦਿੱਤਾ, ਫਿਰ ਸ਼ੇਰ ਉੱਠਿਆ, ਉਸਨੇ ਉਸਨੂੰ ਦਾੜੀ ਤੋਂ ਫੜ ਲਿਆ ਅਤੇ ਉਸਨੂੰ ਮਾਰ ਦਿੱਤਾ। ਇੱਕ ਛੋਟਾ ਜਿਹਾ ਲਾਲ ਰੰਗ ਦਾ ਲੜਕਾ, ਸ਼ਾਇਦ 80 ਜਾਂ 90 ਪੌਂਡ ਭਾਰ ਸੀ। ਦੇਖੋ, ਮਲਕੀ ਸਿਦਕ ਸਲੇਮ ਦਾ ਰਾਜਾ, ਜੋ ਸ਼ਾਂਤੀ ਦਾ ਰਾਜਾ ਹੈ, ਜਿਹੜਾ ਸਲੇਮ ਅਸਲ ਵਿੱਚ ਪਹਾੜੀ ਦੇ ਪਾਰ ਹੈ, ਇਹ ਜਰੂਸਲਮ ਦਾ ਰਾਜਾ ਹੈ। ਇਹ ਉਹੀ ਸੀ, ਇਹ ਬਿਲਕੁਲ ਉਹੀ ਸੀ, ਜਰੂਸਲਮ ਦਾ ਰਾਜਾ, ਜਿਸ ਜਰੂਸਲਮ ਨੂੰ ਪਹਿਲਾਂ ਸਲੇਮ ਕਿਹਾ ਜਾਂਦਾ ਸੀ, ਜੋ ਸ਼ਾਂਤੀ ਸੀ, ਉਹ ਪਹਿਲਾਂ ਜਰੂਸਲਮ ਸੀ, ਪਹਿਲਾਂ ਇਸ ਨੂੰ ਜਰੂਸਲਮ ਕਿਹਾ ਜਾਂਦਾ ਸੀ। ਉਹ ਜਰੂਸਲਮ ਦਾ ਰਾਜਾ ਸੀ, ਉਹ ਧਰਮ ਦਾ ਰਾਜਾ ਸੀ, ਸ਼ਾਂਤੀ ਦਾ ਰਾਜਾ ਸੀ, ਸਲੇਮ ਦਾ ਰਾਜਾ ਸੀ, ਜਿਹਦਾ ਨਾ ਪਿਤਾ ਨਾ ਮਾਤਾ, ਜਿਹਦੇ ਦਿਨਾਂ ਦੀ ਨਾ ਸ਼ੁਰੂਆਤ ਨਾ ਜੀਵਨ ਦਾ ਅੰਤ, ਨਾ ਹੀ ਕੁਲ ਪਤਰੀ ਸੀ। ਓਹ, ਇਹ ਕੌਣ ਹੈ? ਉਸਨੂੰ ਦੇਖੋ, ਲੜਾਈ ਖਤਮ ਹੋਣ ਤੋਂ ਬਾਅਦ, ਜਿੱਤ ਪ੍ਰਾਪਤ ਹੋਣ ਤੋਂ ਬਾਅਦ, ਵੇਖੋ ਉਸਨੇ ਕੀ ਕਿਹਾ। ਅਤੇ ਮਲਕੀ ਸਿਦਕ 18ਵੀਂ ਆਇਤ 14ਵਾਂ ਅਧਿਆਏ ਉਤਪਤ। ਅਤੇ ਮਲਕੀ ਸਿਦਕ ਸਲੇਮ ਦਾ ਰਾਜਾ ਰੋਟੀ ਅਰ ਮਦ ਲੈ ਆਇਆ, ਉਹ ਅਤ ਮਹਾਨ ਪਰਮੇਸ਼ਵਰ ਦਾ ਜਾਜਕ ਸੀ, ਤਾਂ ਉਸਨੇ ਇਹ ਆਖ ਕੇ ਉਹਨੂੰ ਅਸ਼ੀਸ਼ ਦਿੱਤੀ ਕਿ ਅਤ ਮਹਾਨ ਪਰਮੇਸ਼ਵਰ ਆਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ। ਅਤੇ ਮੁਬਾਰਕ ਹੈ ਅਤ ਮਹਾਨ ਪਰਮੇਸ਼ਵਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵਸ ਵਿਚ ਕਰ ਦਿੱਤਾ ਹੈ, ਤਾਂ ਉਸਨੇ ਉਹਨੂੰ ਸਭ ਕਾਸੇ ਦਾ ਦਸਵੰਧ ਦਿੱਤਾ। ਆਓ ਥੋੜਾ ਹੋਰ ਪੜ੍ਹੀਏ। ਅਤੇ ਸਦੂਮ ਦੇ ਰਾਜਾ ਨੇ ਅਬਰਾਹਮ ਨੂੰ ਆਖਿਆ, ਇਹਨਾਂ ਜੀਵਾਂ ਨੂੰ ਮੈਨੂੰ ਦੇ, ਪਰ ਮਾਲ ਤਨ ਆਪ ਰੱਖ ਲੈ। ਪਰੰਤੂ ਅਬਰਾਹਮ ਨੇ ਸਦੂਮ ਦੇ ਰਾਜਾ ਨੂੰ ਆਖਿਆ, ਮੈਂ ਯਹੋਵਾ ਅਤ ਮਹਾਨ ਪਰਮੇਸ਼ਵਰ ਦੇ ਅੱਗੇ ਪ੍ਰਣ ਕੀਤਾ ਹੈ, ਆਕਾਸ਼ ਅਰ ਧਰਤੀ ਦੇ ਮਾਲਕ, ਸੁਣੋ ਕਿ ਉਸਨੇ ਉਸਨੂੰ ਕਿਵੇਂ ਸੰਖੇਪ ਵਿਚ ਦੱਸਿਆ, ਉਸ ਨੂੰ ਇਹ ਕਿਵੇਂ ਦਿੰਦਾ ਹੈ। ਮੈਂ ਧਾਗੇ ਤੋਂ ਲੈ ਕੇ ਜੁੱਤੀ ਤੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ। ਅਜਿਹਾ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ, ਕੇਵਲ ਉਹਨੂੰ ਛੱਡ ਦੇ ਜੋ ਗੱਭਰੂਆਂ ਨੇ ਖਾ ਲਿਆ ਹੈ। ਇਸ ਮਲਕੀ ਸਿਦਕ ਤੇ ਧਿਆਨ ਦਿਓ। ਜਿਸ ਵੇਲੇ ਉਹ ਅਬਰਾਹਮ ਨੂੰ ਮਿਲਦਾ ਹੈ, ਜਦ ਉਹ ਰਾਜਿਆਂ ਨੂੰ ਵੱਢ ਕੇ ਆ ਰਿਹਾ ਸੀ, ਪਰਮੇਸ਼ਵਰ ਦਾ ਭੇਤ ਹੁਣ ਦੱਸਿਆ ਜਾ ਰਿਹਾ ਹੈ। ਉਹ ਕੌਣ ਸੀ? ਕੋਈ ਨਹੀਂ, ਉਸਦਾ ਕੋਈ ਇਤਿਹਾਸ ਨਹੀਂ ਲੱਭ ਸਕਦੇ, ਕਿਉਂਕਿ ਉਸਦਾ ਕੋਈ ਪਿਤਾ ਨਹੀਂ ਸੀ, ਉਸਦੀ ਕੋਈ ਮਾਂ ਨਹੀਂ ਸੀ, ਉਸਨੇ ਕਦੇ ਸ਼ੁਰੂਆਤ ਨਹੀਂ ਕੀਤੀ ਅਤੇ ਨਾ ਹੀ ਉਹ ਕਦੇ ਮਰਿਆ। ਉਹ ਜੋ ਵੀ ਸੀ, ਉਹ ਅਜੇ ਵੀ ਜਿਉਂਦਾ ਹੈ। ਉਸਦੀ ਕਦੇ ਸ਼ੁਰੂਆਤ ਨਹੀਂ ਸੀ, ਇਸ ਲਈ ਉਹ ਐਲੋਹੀਮ ਤੋਂ ਇਲਾਵਾ ਹੋਰ ਕੋਈ ਨਹੀਂ ਹੋ ਸਕਦਾ ਸੀ। ਆਪਣੀ ਹੋਂਦ ਆਪ ਰੱਖਣ ਵਾਲਾ, ਸਦਾ ਰਹਿਣ ਵਾਲਾ, ਸਰਵ ਸ਼ਕਤੀਮਾਨ ਪਰਮੇਸ਼ਵਰ। ਯੀਸ਼ੂ ਦਾ ਇੱਕ ਪਿਤਾ ਸੀ, ਯੀਸ਼ੂ ਦੀ ਇੱਕ ਮਾਂ ਸੀ, ਯੀਸ਼ੂ ਦੇ ਦਿਨਾਂ ਦੀ ਸ਼ੁਰੂਆਤ ਸੀ, ਯੀਸ਼ੂ ਦੀ ਧਰਤੀ ਦੀ ਜ਼ਿੰਦਗੀ ਦਾ ਅੰਤ ਸੀ। ਪਰ ਇਸ ਆਦਮੀ ਦਾ ਨਾ ਤਾਂ ਕੋਈ ਪਿਤਾ ਸੀ, ਨਾ ਹੀ ਮਾਤਾ, ਆਮੀਨ, ਨਾ ਹੀ ਕੋਈ ਪਿਤਾ ਅਤੇ ਨਾ ਹੀ ਮਾਂ। ਯੀਸ਼ੂ ਦੇ ਪਿਤਾ ਅਤੇ ਮਾਂ ਦੋਵੇਂ ਸਨ। ਇਸ ਆਦਮੀ ਦਾ ਨਾ ਤਾਂ ਕੋਈ ਪਿਤਾ ਸੀ ਅਤੇ ਨਾ ਹੀ ਕੋਈ ਮਾਂ, ਆਮੀਨ। ਅਤੇ ਲੜਾਈ ਖਤਮ ਹੋਣ ਤੋਂ ਬਾਅਦ ਉਸਨੇ ਕੀ ਕੀਤਾ? ਜਦ ਅਬਰਾਹਮ ਨੇ ਆਪਣਾ ਅਹੁਦਾ ਲੈ ਲਿਆ, ਜਦ ਕਲੀਸਿਆ ਆਪਣਾ ਅਹੁਦਾ ਲੈ ਲੈਂਦੀ ਹੈ, ਤਾਂ ਸਾਨੂੰ ਪਵਿੱਤਰ ਆਤਮਾ ਦੁਆਰਾ ਲਿਪਾਰਕ ਪੁੱਤਰ ਹੋਣ ਲਈ ਬੁਲਾਇਆ ਜਾਂਦਾ ਹੈ। ਜਦ ਹਰੇਕ ਆਦਮੀ ਆਪਣੇ ਅਹੁਦੇ ਨੂੰ ਲੈ ਲੈਂਦਾ ਹੈ ਜੋ ਕਰਨ ਲਈ ਪਰਮੇਸ਼ਵਰ ਨੇ ਉਸਨੂੰ ਬੁਲਾਇਆ ਹੈ, ਅਤੇ ਮਾਰਗ ਦੇ ਅੰਤ ਤੇ ਖੜਾ ਰਹਿੰਦਾ ਹੈ, ਗੁਆਚਿਆਂ ਹੋਇਆਂ ਦੇ ਪਿੱਛੇ ਜਾਂਦਾ ਹੈ। ਪਹਿਲਾਂ ਪੌਲਸ ਨੇ ਇਸ ਵਿੱਚੋਂ ਸਾਰਾ ਡਰ ਕੱਢ ਦਿੱਤਾ ਹੈ। ਇਸ ਲਈ ਹੁਣ ਜੇ ਤੁਹਾਨੂੰ ਬੁਲਾਇਆ ਗਿਆ ਹੈ, ਜੇ ਤੁਸੀਂ ਸਿਰਫ ਕਿਸੇ ਕਿਸਮ ਦੇ ਧਰਮ ਸ਼ਾਸਤਰ ਦੁਆਰਾ ਆਪਣੇ ਮਨ ਵਿੱਚ ਉਤੇਜਿਤ ਨਹੀਂ ਹੋ, ਜੇ ਤੁਸੀਂ ਸੱਚਮੁੱਚ ਆਤਮਾ ਤੋਂ ਜਨਮੇ ਹੋ, ਤਾਂ ਪਰਮੇਸ਼ਵਰ ਨੇ ਤੁਹਾਨੂੰ ਜਗਤ ਦੀ ਨੀਂਹ ਤੋਂ ਪਹਿਲਾਂ ਠਹਿਰਾਇਆ ਸੀ, ਤੁਹਾਡਾ ਨਾਮ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਰੱਖਿਆ ਸੀ, ਅਤੇ ਹੁਣ ਅਸੀਂ ਯਿਸੂ ਮਸੀਹ ਵਿੱਚ ਵਰਗੀ ਥਾਵਾਂ ਵਿੱਚ ਇਕੱਠੇ ਹੁੰਦੇ ਹਾਂ। ਕੁਝ ਪਵਿੱਤਰ ਲੋਕ, ਇੱਕ ਪਵਿੱਤਰ ਦੇਸ਼, ਕੁਝ ਅਨੋਖੇ ਲੋਕ, ਸ਼ਾਹੀ ਜਾਜਕਾਈ, ਪਰਮੇਸ਼ਵਰ ਨੂੰ ਆਤਮਕ ਬਲਿਦਾਨ ਚੜਾਉਂਦੇ ਹੋਏ, ਭਾਵ ਸਾਡੇ ਬੁੱਲਾਂ ਦੇ ਫਲ ਉਸਦੇ ਨਾਮ ਦੀ ਉਸਤਤ ਕਰਦੇ ਹਨ। ਲੋਕ ਆਉਂਦੇ ਹਨ ਅਤੇ ਕਹਿੰਦੇ ਹਨ, ਉਹ ਲੋਕ ਪਾਗਲ ਹਨ। ਯਕੀਨਨ ਉਹ ਹਨ। ਪਰਮੇਸ਼ਵਰ ਦਾ ਗਿਆਨ ਮਨੁੱਖ ਲਈ ਮੂਰਖਤਾ ਹੈ, ਅਤੇ ਮਨੁੱਖ ਦਾ ਗਿਆਨ ਪਰਮੇਸ਼ਵਰ ਲਈ ਮੂਰਖਤਾ ਹੈ। ਉਹ ਇੱਕ ਦੂਜੇ ਦੇ ਵਿਰੋਧ ਹਨ। ਪਰ ਇੱਕ ਅਸਲ ਆਤਮਾ ਨਾਲ ਭਰੀ ਹੋਈ ਕਲੀਸਿਆ, ਪਰਮੇਸ਼ਵਰ ਦੀ ਸ਼ਕਤੀ ਨਾਲ ਭਰਪੂਰ, ਸਵਰਗੀ ਥਾਵਾਂ ਤੇ ਇਕੱਠੇ ਬੈਠ ਕੇ ਆਤਮਕ ਬਲਿਦਾਨ ਚੜਾਉਂਦੇ ਹੋਏ, ਪਰਮੇਸ਼ਵਰ ਦੀ ਉਸਤਤ ਕਰਦੇ ਹੋਏ, ਪਵਿੱਤਰ ਆਤਮਾ ਉਹਨਾਂ ਦੇ ਵਿਚਕਾਰ ਚੱਲ ਰਿਹਾ ਹੈ, ਪਾਪ ਨੂੰ ਜਾਂਚ ਲੈਂਦਾ ਹੈ ਤੇ ਉਹਨਾਂ ਚੀਜ਼ਾਂ ਨੂੰ ਬਾਹਰ ਬੁਲਾਉਂਦਾ ਹੈ ਜੋ ਉਹਨਾਂ ਵਿੱਚ ਗਲਤ ਹਨ, ਇਸ ਨੂੰ ਸਿੱਧਾ ਅਤੇ ਪੱਧਰਾ ਬਣਾਉਂਦਾ ਹੈ। ਕਿਉਂ? ਹਮੇਸ਼ਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਉਸ ਲਹੂ ਦਾ ਬਲੀਦਾਨ ਹੁੰਦਾ ਹੈ। ਹੁਣ ਯਾਦ ਰੱਖੋ, ਅਸੀਂ ਅੱਜ ਸਵੇਰੇ ਇਸ ਵਿੱਚੋਂ ਲੰਘੇ ਸੀ, ਤੁਹਾਨੂੰ ਲਹੂ ਦੁਆਰਾ ਨਹੀਂ ਬਚਾਇਆ ਗਿਆ, ਤੁਸੀਂ ਲਹੂ ਦੁਆਰਾ ਸੁਰੱਖਿਅਤ ਰੱਖੇ ਗਏ ਹੋ, ਪਰ ਤੁਸੀਂ ਵਿਸ਼ਵਾਸ ਦੁਆਰਾ, ਕਿਰਪਾ ਦੁਆਰਾ ਬਚਾਏ ਗਏ। ਪਰਮੇਸ਼ਵਰ ਨੇ ਤੁਹਾਡੇ ਦਿਲ ਤੇ ਦਸਤਕ ਦਿੱਤੀ ਕਿਉਂਕਿ ਉਸਨੇ ਤੁਹਾਨੂੰ ਪਹਿਲਾਂ ਤੋਂ ਹੀ ਠਹਿਰਾਇਆ ਸੀ, ਤੁਸੀਂ ਇਸ ਵੱਲ ਵੇਖਿਆ ਤੇ ਵਿਸ਼ਵਾਸ ਕੀਤਾ, ਇਸ ਨੂੰ ਸਵੀਕਾਰ ਕਰ ਲਿਆ। ਹੁਣ ਲਹੂ ਤੁਹਾਡੇ ਪਾਪਾਂ ਦਾ ਪ੍ਰਾਸ਼ਚਿਤ ਕਰਦਾ ਹੈ। ਯਾਦ ਰੱਖੋ, ਮੈਂ ਕਿਹਾ ਸੀ, ਪਰਮੇਸ਼ਵਰ ਪਾਪੀ ਨੂੰ ਪਾਪ ਕਰਨ ਲਈ ਸਜ਼ਾ ਨਹੀਂ ਦਿੰਦਾ, ਉਹ ਸ਼ੁਰੂਆਤ ਤੋਂ ਹੀ ਪਾਪੀ ਹੈ। ਉਹ ਤਾਂ ਇੱਕ ਮਸੀਹੀ ਨੂੰ ਪਾਪ ਕਰਨ ਤੇ ਸਜ਼ਾ ਦਿੰਦਾ ਹੈ ਕਿਉਂਕਿ ਉਸਨੇ ਉਸਨੂੰ ਸਜ਼ਾ ਦਿੱਤੀ। ਮਸੀਹ ਨੇ ਸਾਡੀ ਸਜ਼ਾ ਲੈ ਲਈ, ਇਸ ਲਈ ਉਹਨਾਂ ਲੋਕਾਂ ਲਈ ਕੋਈ ਸਜ਼ਾ ਨਹੀਂ ਹੈ ਜਿਹੜੇ ਮਸੀਹ ਯਿਸੂ ਵਿੱਚ ਹਨ, ਜਿਹੜੇ ਆਪਣੇ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਮਗਰ ਚੱਲਦੇ ਹਨ। ਜੇ ਤੁਸੀਂ ਕੁਝ ਗਲਤ ਕਰਦੇ ਹੋ, ਇਹ ਇੱਛਾ ਨਾਲ ਨਹੀਂ ਹੁੰਦਾ, ਤੁਸੀਂ ਜਾਣ ਬੁੱਝ ਕੇ ਪਾਪ ਨਹੀਂ ਕਰਦੇ। ਉਹ ਆਦਮੀ ਜਿਹੜਾ ਜਾਣ ਬੁੱਝ ਕੇ ਪਾਪ ਕਰਦਾ ਹੈ, ਬਾਹਰ ਜਾਂਦਾ ਹੈ ਅਤੇ ਜਾਣ ਬੁੱਝ ਕੇ ਪਾਪ ਕਰਦਾ ਹੈ, ਅਜੇ ਤੱਕ ਉਹ ਉਸ ਸਰੀਰ ਵਿੱਚ ਆਇਆ ਹੀ ਨਹੀਂ। ਪਰ ਇੱਕ ਆਦਮੀ ਜੋ ਇੱਕ ਵਾਰ ਉਸ ਵਿੱਚ ਚਲਾ ਜਾਂਦਾ ਹੈ, ਉਹ ਮਰ ਗਿਆ ਹੈ ਅਤੇ ਉਸਦੀ ਜ਼ਿੰਦਗੀ ਮਸੀਹ ਰਾਹੀਂ ਪਰਮੇਸ਼ਵਰ ਵਿੱਚ ਲੁਕੀ ਹੋਈ ਹੈ, ਪਵਿੱਤਰ ਆਤਮਾ ਦੁਆਰਾ ਮੋਹਰ ਕੀਤੀ ਗਈ ਹੈ, ਅਤੇ ਸ਼ੈਤਾਨ ਉਸਨੂੰ ਲੱਭ ਵੀ ਨਹੀਂ ਸਕਦਾ। ਉਹ ਇੱਥੋਂ ਤੱਕ ਅੰਦਰ ਚਲਾ ਗਿਆ ਹੈ। ਇਸ ਤੋਂ ਪਹਿਲਾਂ ਕਿ ਸ਼ੈਤਾਨ ਉਸਨੂੰ ਕਦੇ ਫੜੇ, ਇਸ ਦੇ ਲਈ ਉਸਨੂੰ ਉੱਥੋਂ ਬਾਹਰ ਆਉਣਾ ਪਏਗਾ ਕਿਉਂਕਿ ਤੁਸੀਂ ਮਰੇ ਹੋਏ ਹੋ। ਕਿਸੇ ਮਰੇ ਹੋਏ ਆਦਮੀ ਨੂੰ ਦੱਸੋ ਕਿ ਉਹ ਇੱਕ ਕਪਟੀ ਹੈ ਅਤੇ ਵੇਖੋ ਕੀ ਹੁੰਦਾ ਹੈ। ਉਸਦੀ ਵੱਖੀ ਤੇ ਲੱਤ ਮਾਰੋ ਅਤੇ ਆਖੋ, ਹੇ ਬੁੱਢੇ ਕਪਟੀ ਤੂੰ। ਉਹ ਇੱਕ ਸ਼ਬਦ ਵੀ ਨਹੀਂ ਕਹੇਗਾ, ਇਹ ਸਹੀ ਹੈ, ਉਹ ਬਸ ਉੱਥੇ ਪਿਆ ਰਹੇਗਾ। ਉਹ ਆਦਮੀ ਜੋ ਮਸੀਹ ਵਿੱਚ ਮਰਿਆ ਹੋਇਆ ਹੈ, ਤੁਸੀਂ ਉਸ ਨੂੰ ਕਪਟੀ ਕਹਿ ਸਕਦੇ ਹੋ, ਤੁਸੀਂ ਜੋ ਵੀ ਚਾਹੁੰਦੇ ਹੋ ਉਸ ਨੂੰ ਕਹਿ ਸਕਦੇ ਹੋ, ਉਹ ਇਸ ਬਾਰੇ ਕਦੇ ਨਹੀਂ ਜਾਗੇਗਾ। ਜੇ ਕੁਝ ਹੈ ਤਾਂ ਉਹ ਕਿਧਰੇ ਖਿਸਕ ਜਾਵੇਗਾ ਤੇ ਤੁਹਾਡੇ ਲਈ ਪ੍ਰਾਰਥਨਾ ਕਰੇਗਾ। ਇਹ ਠੀਕ ਹੈ, ਪਰ ਉਹ ਉਹਨਾਂ ਵਿੱਚੋਂ ਕੁਝ ਜਿਉਂਦੇ ਹਨ। ਇਹ ਉਹ ਹੈ ਜਿਸ ਬਾਰੇ ਮੈਂ ਸੋਚਦਾ ਹਾਂ। ਸਾਨੂੰ ਮਰੇ ਹੋਏ ਲੋਕਾਂ ਨੂੰ ਦਫਨਾਉਣਾ ਚਾਹੀਦਾ ਹੈ। ਉਹ ਜੋ ਮਸੀਹ ਵਿੱਚ ਮਰ ਚੁੱਕੇ ਹਨ, ਅਸੀਂ ਉਹਨਾਂ ਨੂੰ ਪਾਣੀ ਵਿੱਚ ਦਫਨਾਉਂਦੇ ਹਾਂ। ਕਈ ਵਾਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਦਫਨਾਉਂਦੇ ਹਾਂ ਜਿਹੜੇ ਜਿਉਂਦੇ ਹਨ। ਬਹੁਤ ਜ਼ਿਆਦਾ ਕਪਟ ਅਤੇ ਕਲੇਸ਼ ਅਤੇ ਕਲੀਸਿਆ ਵਿੱਚ ਇਹ ਬਹੁਤ ਜ਼ਿਆਦਾ ਹੈ, ਪਰ ਅਸੀਂ ਇਸ ਨੂੰ ਵੱਖ ਨਹੀਂ ਕਰ ਸਕਦੇ। ਪਰ ਪਰਮੇਸ਼ਵਰ ਕਰਦਾ ਹੈ, ਉਹ ਆਪਣੇ ਲੋਕਾਂ ਨੂੰ ਜਾਣਦਾ ਹੈ, ਉਹ ਆਪਣੀਆਂ ਭੇਡਾਂ ਨੂੰ ਜਾਣਦਾ ਹੈ, ਉਹ ਹਰੇਕ ਆਵਾਜ਼ ਨੂੰ ਜਾਣਦਾ ਹੈ, ਉਹ ਆਪਣੇ ਬੱਚਿਆਂ ਨੂੰ ਜਾਣਦਾ ਹੈ, ਉਹ ਜਾਣਦਾ ਹੈ ਕਿ ਉਹ ਕਿਸ ਨੂੰ ਪੁਕਾਰ ਸਕਦਾ ਹੈ, ਉਹ ਜਾਣਦਾ ਹੈ ਕਿ ਉਸਨੇ ਕਿਸ ਨੂੰ ਠਹਿਰਾਇਆ ਹੈ, ਉਹ ਜਾਣਦਾ ਹੈ ਕਿ ਉਸਨੇ ਇਹ ਸਭ ਕਿਸ ਨੂੰ ਦਿੱਤਾ ਹੈ, ਉਹ ਕਿਸ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਪਰਮੇਸ਼ਵਰ ਆਪਣੇ ਬੱਚਿਆਂ ਤੇ ਭਰੋਸਾ ਰੱਖ ਸਕਦਾ ਹੈ। ਕੀ ਕਰਨਾ ਹੈ? ਇਹ ਜਾਣਦਿਆਂ ਕਿ ਉਹ ਬਿਲਕੁਲ ਉਹੀ ਕਰਨਗੇ। ਕੀ ਤੁਹਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਅਜਿਹਾ ਕਰਦਾ ਹੈ? ਕਿਉਂ? ਸ਼ੈਤਾਨ ਨੇ ਇੱਕ ਦਿਨ ਅਜੂਬ ਨੂੰ ਕਿਹਾ, ਇੱਕ ਦਿਨ ਪਰਮੇਸ਼ਵਰ ਨੂੰ ਕਿਹਾ, ਹਾਂ ਤੇਰੇ ਕੋਲ ਇੱਕ ਸੇਵਕ ਹੈ। ਪਰਮੇਸ਼ਵਰ ਨੇ ਕਿਹਾ, ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ, ਉਹ ਇੱਕ ਸਿੱਧ ਪੁਰਖ ਹੈ, ਉਸ ਨੂੰ ਉਸ ਤੇ ਭਰੋਸਾ ਸੀ। ਸ਼ੈਤਾਨ ਨੇ ਕਿਹਾ, ਓ ਹਾਂ ਉਸਦਾ ਸਭ ਕੁਝ ਠੀਕ ਜੋ ਚੱਲ ਰਿਹਾ ਹੈ, ਉਸ ਨੂੰ ਥੋੜੇ ਚਿਰ ਲਈ ਮੇਰੇ ਹਵਾਲੇ ਕਰ ਅਤੇ ਉਸ ਕੋਲੋਂ ਤੇਰੇ ਮੂੰਹ ਤੇ ਫਿਟਕਾਰ ਪਾਵਾਂਗਾ। ਉਸਨੇ ਕਿਹਾ, ਉਹ ਤੇਰੇ ਹੱਥਾਂ ਵਿੱਚ ਹੈ, ਪਰ ਤੂੰ ਉਸਦੀ ਜਾਨ ਨਾ ਲਵੀ। ਵੇਖਿਆ, ਉਸਨੇ ਸਭ ਕੁਝ ਕੀਤਾ ਪਰ ਉਸਦੀ ਜਾਨ ਨਹੀਂ ਲਈ। ਪਰ ਉਹ ਅਜੂਬ, ਉਸਨੇ ਕੀ ਕੀਤਾ? ਕੀ ਉਸਨੇ ਪਰਮੇਸ਼ਵਰ ਨੂੰ ਫਿਟਕਾਰਿਆ ਜਦੋਂ ਉਸਨੇ ਉਸਦੇ ਬੱਚਿਆਂ ਨੂੰ ਲੈ ਲਿਆ, ਜਦੋਂ ਉਸਨੇ ਉਸ ਨਾਲ ਇਹ ਸਾਰੀ ਬੁਰਾਈ ਕੀਤੀ? ਅਜੂਬ ਨੇ ਕੋਈ ਸਵਾਲ ਨਹੀਂ ਕੀਤਾ, ਉਹ ਆਪਣੇ ਮੂੰਹ ਭਰ ਡਿੱਗ ਪਿਆ ਤੇ ਉਪਾਸਨਾ ਕੀਤੀ। ਹਾਲੇਲੂਇਆ, ਕਿਹਾ, ਯਹੋਵਾ ਨੇ ਦਿੱਤਾ ਤੇ ਯਹੋਵਾ ਨੇ ਲੈ ਲਿਆ, ਯਹੋਵਾ ਦਾ ਨਾਮ ਮੁਬਾਰਕ ਹੋਵੇ। ਇੱਥੇ ਹੋ ਤੁਸੀਂ। ਪਰਮੇਸ਼ਵਰ ਨੂੰ ਅਜੂਬ ਉੱਤੇ ਭਰੋਸਾ ਸੀ। ਪਰਮੇਸ਼ਵਰ ਜਾਣਦਾ ਹੈ ਕਿ ਉਹ ਤੁਹਾਡੇ ਤੇ ਕਿੰਨਾ ਭਰੋਸਾ ਕਰ ਸਕਦਾ ਹੈ, ਉਹ ਜਾਣਦਾ ਹੈ ਕਿ ਉਹ ਮੇਰੇ ਉੱਤੇ ਕਿੰਨਾ ਭਰੋਸਾ ਕਰ ਸਕਦਾ ਹੈ। ਪਰ ਅਸੀਂ ਹੁਣ ਜਿਸ ਦੀ ਗੱਲ ਕਰ ਰਹੇ ਹਾਂ, ਉਹ ਹੈ ਇਸ ਬਾਲਕ ਨੂੰ ਅਹੁਦੇ ਤੇ ਰੱਖਣਾ। ਹੁਣ ਜਦੋਂ ਬਾਈਬਲ ਵਿੱਚ ਜਦੋਂ ਜੰਗ ਖਤਮ ਹੋ ਜਾਂਦੀ ਹੈ, ਜਦੋਂ ਸਭ ਕੁਝ ਖਤਮ ਹੋ ਜਾਂਦਾ ਹੈ, ਫਿਰ ਅਗਲਾ ਕੰਮ ਅਸੀਂ ਕੀ ਕਰਦੇ ਹਾਂ? ਜੰਗ ਖਤਮ ਹੋਣ ਤੋਂ ਬਾਅਦ ਅਸੀਂ ਕੀ ਕਰਦੇ ਹਾਂ? ਕੀ ਤੁਹਾਨੂੰ ਪਤਾ ਹੈ ਕਿ ਅਸੀਂ ਕੀ ਕਰਦੇ ਹਾਂ? ਅਸੀਂ ਮਲਕੀ ਸਿਦਕ ਨੂੰ ਮਿਲਦੇ ਹਾਂ। ਚਲੋ ਤੁਰੰਤ ਮਤੀ 16:16 ਵੱਲ ਚੱਲਦੇ ਹਾਂ, ਵੇਖੀਏ ਕਿ ਇਹ ਸਹੀ ਹੈ ਜਾਂ ਨਹੀਂ। ਸੰਤ ਮਤੀ 16:16 ਮੈਨੂੰ ਪੂਰਾ ਯਕੀਨ ਹੈ ਕਿ ਇਹ ਸਹੀ ਹੈ। ਮਤੀ 16:16 ਨਹੀਂ, ਇਹ ਗਲਤ ਹੈ, ਇਸ ਦੇ ਨੇੜੇ ਤੇੜੇ ਹੈ। 26:26 ਉਹ 16, ਉਹ ਸਮਾਉਨ ਪਤਰਸ ਨਾਲ ਗੱਲ ਕਰ ਰਿਹਾ ਹੈ। ਮਾਫ ਕਰਨਾ, ਮੇਰਾ ਇਹ ਕਹਿਣ ਦਾ ਮਤਲਬ ਨਹੀਂ ਸੀ। 26:26 ਕਿਉਂਕਿ ਜਿੱਥੇ ਰਾਤ ਦਾ ਆਖਰੀ ਭੋਜ ਹੈ, ਮੈਂ ਉਹੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮਤੀ 26:26 ਹੁਣੇ ਸਾਨੂੰ ਮਿਲ ਗਈ ਹੈ, ਅਸੀਂ ਇੱਥੇ ਹਾਂ ਰਾਤ ਦੇ ਆਖਰੀ ਭੋਜ ਤੇ। ਜਦ ਉਹ ਖਾ ਰਹੇ ਸਨ, ਤਦ ਯੇਸੂ ਨੇ ਰੋਟੀ ਲਈ ਅਤੇ ਬਰਕਤ ਦਿੱਤੀ ਅਤੇ ਤੋੜੀ ਔਰ ਆਪਣੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸ਼ਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫ਼ੀ ਦੇ ਲਈ ਵਹਾਇਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ SINS ਪਾਪ। ਮਸੀਹੀ ਲੋਕ ਜਿਹੜੇ ਗਲਤ ਕੰਮ ਕਰਦੇ ਹਨ, ਠੀਕ ਹੈ। ਸੁਣੋ 29 ਮੈਂ ਤੁਹਾਨੂੰ ਆਖਦਾ ਹਾਂ, ਜੋ ਇਹਦੋਂ ਅੱਗੋਂ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੀਕਰ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। ਕੀ ਅਬਰਾਹਮ ਨੂੰ ਅਹੁਦਾ ਮਿਲਣ ਤੋਂ ਬਾਅਦ ਮਲਕੀ ਸਿਦਕ ਨੇ ਉਹੀ ਕੁਝ ਕੀਤਾ? ਉਸਨੇ ਆਪਣੇ ਆਦਮੀਆਂ ਨੂੰ ਵਿਵਸਥਾ ਵਿੱਚ ਲਿਆਂਦਾ ਅਤੇ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਘਰ ਆ ਗਿਆ ਅਤੇ ਮਲਕੀ ਸਿਦਕ ਰੋਟੀ ਅਤੇ ਦਾਖਰਸ ਲੈ ਕੇ ਬਾਹਰ ਆਇਆ। ਲੜਾਈ ਖਤਮ ਹੋਣ ਤੋਂ ਬਾਅਦ ਫਿਰ ਅਸੀਂ ਨਵੇਂ ਸੰਸਾਰ ਵਿੱਚ ਪ੍ਰਭੂ ਯੇਸੂ ਦੇ ਨਾਲ ਵਿਆਹ ਦਾ ਭੋਜਨ ਖਾਵਾਂਗੇ। ਉਹ ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਠੀਕ ਹੈ, ਆਪਣੀ ਇੱਛਾ ਦੇ ਭੇਤ, ਉਸ ਦੀ ਮਰਜ਼ੀ ਦੇ ਨੇਕ ਇਰਾਦੇ ਅਨੁਸਾਰ। ਹੁਣ ਫੇਰ ਤੋਂ ਅਫਸੀਆਂ 9 ਵਿਚ, ਜਿਹੜਾ ਉਸਨੇ ਉਸ ਵਿਚ ਧਾਰਿਆ ਸੀ,
that in the dispensation of the fullness of time,
ਬਈ ਸਮਿਆਂ ਦੀ ਪੂਰਨਤਾਈ ਦੇ ਸਮੇਂ, ਇਸ ਨੂੰ ਯਾਦ ਰੱਖੋ, ਅਸੀਂ ਬਸ ਇਸ ਦੇ ਉਪਰੋਂ ਲੰਘ ਗਏ ਸੀ। ਅਫਸੀਆਂ ਪਹਿਲਾ ਅਧਿਆਇ 10ਵੀਂ ਆਇਤ, ਬਈ ਸਮਿਆਂ ਦੀ ਪੂਰਨਤਾਈ ਦੇ ਸਮੇਂ। ਹੁਣ ਅਸੀਂ ਸਿੱਖਿਆ ਹੈ ਕਿ ਸਮੇਂ ਦੀ ਪੂਰਤੀ ਕਿਸ ਦੀ ਉਡੀਕ ਕਰ ਰਹੀ ਹੈ, ਸਾਰੇ ਸਮੇਂ ਦੀ ਸਮਾਪਤੀ, ਉਹ ਸਮਾਂ ਜਦੋਂ ਪਾਪ ਖਤਮ ਹੋ ਜਾਵੇਗਾ, ਉਹ ਸਮਾਂ ਜਦੋਂ ਮੌਤ ਖਤਮ ਹੋ ਜਾਵੇਗੀ, ਉਹ ਸਮਾਂ ਜਦੋਂ ਬਿਮਾਰੀ ਖਤਮ ਹੋ ਜਾਵੇਗੀ, ਉਹ ਸਮਾਂ ਜਦੋਂ ਪਾਪ ਖਤਮ ਹੋ ਜਾਵੇਗਾ, ਉਹ ਸਮਾਂ ਜਦੋਂ ਸਾਰੇ ਵਿਗਾੜ, ਉਹ ਭ੍ਰਿਸ਼ਟ ਚੀਜ਼ਾਂ ਜਿਹੜੀਆਂ ਸ਼ੈਤਾਨ ਨੇ ਵਿਗਾੜੀਆਂ ਹਨ, ਖਤਮ ਹੋ ਜਾਣਗੀਆਂ। ਜਦ ਉਹ ਸਮਾਂ ਖਤਮ ਹੋ ਜਾਵੇਗਾ, ਵੇਖੋ, ਬਈ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ, ਤਾਂ ਜੋ ਉਹ ਸਭਨਾਂ ਨੂੰ ਜੋ ਸਵਰਗ ਵਿਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿਚ ਇਕੱਠਾ ਕਰੇ, ਸਭਨਾਂ ਨੂੰ ਜੋ ਸਵਰਗ ਵਿਚ ਅਤੇ ਜੋ ਧਰਤੀ ਉੱਤੇ ਅਤੇ ਜਿਹੜੇ ਉਸਦੇ ਵਿਚ ਹਨ ਸਭਨਾਂ ਨੂੰ ਮਸੀਹ ਵਿਚ ਇਕੱਠਾ ਕਰੇ। ਜਿਵੇਂ ਮੈਂ ਅੱਜ ਸਵੇਰੇ ਕਿਹਾ, ਉਹ ਨਿੱਕੇ ਨਿੱਕੇ ਅਨਮੋਲ ਰਤਨ ਜੋ ਸਾਨੂੰ ਮਿਲ ਰਹੇ ਹਨ, ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਤੁਸੀਂ ਇਹਨਾਂ ਨੂੰ ਉਤਪਤ ਵਿਚ ਪਾਲਿਸ਼ ਕਰ ਸਕਦੇ ਹੋ, ਤੁਸੀਂ ਉਹਨਾਂ ਨੂੰ ਕੂਚ ਵਿਚ ਪਾਲਿਸ਼ ਕਰ ਸਕਦੇ ਹੋ, ਲੇਵੀਆਂ ਵਿਚ ਪਾਲਿਸ਼ ਕਰ ਸਕਦੇ ਹੋ, ਅਤੇ ਉਹਨਾਂ ਰਾਹੀਂ ਲਿਆਓ ਅਤੇ ਪ੍ਰਕਾਸ਼ ਦੀ ਪੋਥੀ ਵਿਚ ਉਹ ਅੰਤ ਵਿਚ ਯਸ਼ੂ ਹੋ ਜਾਣਗੇ। ਤੁਸੀਂ ਯੂਸਫ ਨੂੰ ਲਵੋ, ਤੁਸੀਂ ਅਬਰਾਹਾਮ ਨੂੰ ਲਵੋ, ਤੁਸੀਂ ਇਜ਼ਹਾਕ ਨੂੰ ਲਵੋ, ਤੁਸੀਂ ਯਾਕੂਬ ਨੂੰ ਲਵੋ ਅਤੇ ਦਾਊਦ ਨੂੰ ਲਵੋ, ਤੁਸੀਂ ਉਹਨਾਂ ਵਿਚੋਂ ਕਿਸੇ ਵੀ ਰਤਨ ਨੂੰ ਲਵੋ, ਉਹਨਾਂ ਪਰਮੇਸ਼ਵਰ ਦੇ ਬੰਦਿਆਂ ਵਿਚੋਂ, ਅਤੇ ਵੇਖੋ ਕਿ ਜੇ ਤੁਸੀਂ ਯਿਸੂ ਮਸੀਹ ਨੂੰ ਉਹਨਾਂ ਵਿਚੋਂ ਹਰ ਇਕ ਵਿਚ ਪ੍ਰਦਰਸ਼ਿਤ ਹੁੰਦਾ ਨਹੀਂ ਵੇਖਦੇ, ਜੋ ਉਹ ਸਭਨਾਂ ਨੂੰ ਜੋ ਸਵਰਗ ਵਿਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿਚ ਇਕੱਠਾ ਕਰੇ। ਹੁਣ ਥੋੜਾ ਜਿਹਾ ਅੱਗੇ 11ਵੀਂ ਆਇਤ, ਜਿਸ ਵਿਚ ਸਾਨੂੰ ਇੱਕ ਵਿਰਾਸਤ ਵੀ ਮਿਲੀ। ਓ ਇੱਕ ਵਿਰਾਸਤ, ਕਿਸੇ ਨੇ ਤਾਂ ਤੁਹਾਡੇ ਲਈ ਕੋਈ ਵਿਰਾਸਤ ਛੱਡਣੀ ਹੀ ਸੀ। ਕੀ ਇਹ ਸਹੀ ਹੈ? ਇੱਕ ਵਿਰਾਸਤ, ਸਾਡੀ ਵਿਰਾਸਤ ਕੀ ਹੈ? ਮੇਰੀ ਕੀ ਵਿਰਾਸਤ ਹੈ? ਮੇਰੇ ਕੋਲ ਕੋਈ ਨਹੀਂ ਸੀ, ਪਰ ਜਦੋਂ ਪਰਮੇਸ਼ਵਰ ਨੇ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਮੇਰਾ ਨਾਮ ਲੇਲੇ ਦੀ ਕਿਤਾਬ ਵਿਚ ਰੱਖਿਆ, ਤਾਂ ਉਸਨੇ ਮੇਰੇ ਲਈ ਵਿਰਾਸਤ ਛੱਡ ਦਿੱਤੀ। ਓ ਤੁਸੀਂ ਕਹਿੰਦੇ ਹੋ, ਹੁਣ ਇੱਕ ਮਿੰਟ ਇੰਤਜ਼ਾਰ ਕਰੋ ਭਾਈ, ਯਿਸੂ ਨੇ ਇਹ ਉਦੋਂ ਕੀਤਾ ਸੀ ਜਦੋਂ ਉਹ ਤੁਹਾਡੇ ਲਈ ਮਰਿਆ? ਨਹੀਂ, ਉਸਨੇ ਕਦੇ ਨਹੀਂ ਕੀਤਾ। ਯਿਸੂ ਮੇਰੇ ਲਈ ਉਹ ਵਿਰਾਸਤ ਖਰੀਦਣ ਆਇਆ। ਬਿਲਕੁਲ, ਅਗਲੀ ਲਾਈਨ ਪੜ੍ਹੋ।
ਇਨ ਹੂਮ ਵੀ ਆਲਸੋ ਹੈਵ ਓਬਟੇਨਡ ਐਨ ਇਨਹੇਰਿਟੈਂਸ ਬੀਇੰਗ ਪ੍ਰੀਡੈਸਟੀਨੇਟਿਡ,
ਜਿਸ ਵਿਚ ਸਾਨੂੰ ਇੱਕ ਵਿਰਾਸਤ ਵੀ ਮਿਲੀ, ਉਹਦੀ ਧਾਰਨਾ ਮੁਜਬ, ਜਿਹੜਾ ਆਪਣੀ ਇੱਛਾ ਦੇ ਮਤੇ ਅਨੁਸਾਰ ਸਭੋ ਕੁਝ ਕਰਦਾ ਹੈ, ਅੱਗੋਂ ਹੀ ਠਹਿਰਾਏ ਗਏ। ਪਰਮੇਸ਼ਵਰ ਨੇ ਜਗਤ ਦੀ ਨੀਂਹ ਤੋਂ ਪਹਿਲਾਂ, ਜਿਵੇਂ ਅਸੀਂ ਇਸ ਨੂੰ ਸਬਕ ਰਾਹੀਂ ਲਿਆ ਹੈ, ਤੁਸੀਂ ਲੋਕਾਂ ਨੇ ਅਸੀਂ ਵੇਖਿਆ ਕਿ ਕਿਵੇਂ ਪਰਮੇਸ਼ਵਰ ਆਪਣੀ ਹੋਂਦ ਆਪ ਰੱਖਦਾ ਸੀ, ਉਸ ਵਿਚ ਪ੍ਰੇਮ ਸੀ, ਉਸ ਵਿਚ ਪਰਮੇਸ਼ਵਰ ਹੋਣ ਦਾ ਗੁਣ ਸੀ, ਉਸ ਦੀ ਉਪਾਸਨਾ ਕਰਨ ਲਈ ਕੁਝ ਵੀ ਨਹੀਂ ਸੀ, ਉਸ ਵਿਚ ਪਿਤਾ ਬਣਨ ਦਾ ਗੁਣ ਸੀ, ਉਹ ਆਪਣੇ ਆਪ ਵਿਚ ਸੀ, ਉਸ ਵਿਚ ਇੱਕ ਮੁਕਤੀਦਾਤਾ ਹੋਣ ਦਾ ਗੁਣ ਸੀ, ਪਰ ਕੁਝ ਨਹੀਂ ਗੁਆਚਿਆ ਸੀ, ਉਸ ਵਿਚ ਇੱਕ ਚੰਗਾ ਕਰਨ ਵਾਲਾ ਗੁਣ ਸੀ, ਇਹ ਉਸਦੇ ਗੁਣ ਹਨ, ਉੱਥੇ ਕੁਝ ਵੀ ਨਹੀਂ ਸੀ। ਇਸ ਲਈ ਉਸਨੇ ਆਪ ਹੀ ਉਸਦੀ ਆਪਣੀ ਚੰਗੀ ਸਮਝ ਨਾਲ ਇਹ ਚੀਜ਼ਾਂ ਪੈਦਾ ਕੀਤੀਆਂ, ਤਾਂ ਜੋ ਉਹ ਇਸ ਇੱਕ ਆਦਮੀ ਮਸੀਹ ਯਿਸੂ ਰਾਹੀਂ ਸਭ ਨੂੰ ਫਿਰ ਇਕੱਠਾ ਕਰੇ। ਉਹ ਅੱਖੀ ਨਾ ਵੇਖੀਆਂ ਨਾ ਕੰਨੀ ਸੁਣੀਆਂ, ਕੋਈ ਹੈਰਾਨੀ ਨਹੀਂ ਕਿ ਇਹ ਇੱਕ ਰਹੱਸਮਈ ਚੀਜ਼ ਹੈ। ਵੇਖੋ, ਉਸਨੇ ਸਾਨੂੰ ਇਸ ਵਿਰਾਸਤ ਲਈ ਪਹਿਲਾਂ ਤੋਂ ਠਹਿਰਾਇਆ ਹੈ। ਜੇ ਮੈਂ ਕਿਸੇ ਚੀਜ਼ ਦਾ ਸਹੀ ਅਧਿਕਾਰੀ ਹਾਂ, ਜੇ ਪਰਮੇਸ਼ਵਰ ਮੇਰੇ ਦਿਲ ਤੇ ਦਸਤਕ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ, ਵਿਲੀਅਮ ਬ੍ਰੈਨਮ, ਮੈਂ ਤੈਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਬਹੁਤ ਸਮਾਂ ਪਹਿਲਾਂ, ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਬੁਲਾਇਆ ਸੀ, ਤਾਂ ਮੇਰੇ ਕੋਲ ਇੱਕ ਵਿਰਾਸਤ ਹੈ, ਇੱਕ ਅਨੰਤ ਜੀਵਨ ਦੀ ਵਿਰਾਸਤ। ਪਰਮੇਸ਼ਵਰ ਨੇ ਉਸ ਵਿਰਾਸਤ ਨੂੰ ਮੇਰੇ ਲਈ ਅਸਲ ਬਣਾਉਣ ਲਈ ਯਿਸੂ ਨੂੰ ਭੇਜਿਆ, ਕਿਉਂਕਿ ਇਸ ਦਾ ਵਾਰਸ ਹੋਣ ਲਈ ਮੈਂ ਕੁਝ ਵੀ ਨਹੀਂ ਕਰ ਸਕਦਾ ਸੀ, ਇਹ ਖਾਲੀ ਸੀ, ਇਹ ਜਾਇਜ਼ ਸੀ, ਇੱਥੇ ਕੁਝ ਵੀ ਨਹੀਂ ਸੀ ਜੋ ਮੈਂ ਕਰ ਸਕਦਾ ਸੀ। ਪਰ ਸਮੇਂ ਦੇ ਪੂਰੇ ਹੋਣ ਤੇ ਪਰਮੇਸ਼ਵਰ ਨੇ ਆਪਣੇ ਚੰਗੇ ਸਮੇਂ ਵਿਚ ਯਿਸੂ, ਜੋ ਲੇਲਾ ਸੀ, ਜਗਤ ਦੀ ਨੀਂਹ ਤੋਂ ਪਹਿਲਾਂ ਘਾਤ ਕੀਤਾ ਗਿਆ ਸੀ, ਉਸਦਾ ਲਹੂ ਵਹਾਇਆ ਗਿਆ, ਤਾਂ ਜੋ ਮੈਂ ਆਪਣੀ ਵਿਰਾਸਤ ਵਿਚ ਜਾਵਾਂ। ਕੀ ਬਣਨ ਲਈ? ਕਿਹੜੀ ਵਿਰਾਸਤ? ਪੁੱਤਰ, ਪਰਮੇਸ਼ਵਰ ਦਾ ਪੁੱਤਰ ਬਣਨ ਲਈ। ਹੁਣ ਇਹ ਗੱਲ ਤੁਹਾਡਾ ਗਲਾ ਘੋਟ ਕੇ ਤੁਹਾਨੂੰ ਮਾਰ ਸਕਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜੋ ਆਦਮੀ ਪਰਮੇਸ਼ਵਰ ਦੇ ਪੁੱਤਰ ਹਨ ਉਹ ਛੋਟੇ ਪਰਮੇਸ਼ਵਰ ਹਨ? ਕਿੰਨੇ ਲੋਕਾਂ ਨੂੰ ਇਹ ਪਤਾ ਹੈ? ਕਿੰਨੇ ਜਾਣਦੇ ਹਨ ਕਿ ਯੇਸ਼ੂ ਨੇ ਅਜਿਹਾ ਕਿਹਾ ਸੀ? ਬਾਈਬਲ ਵਿਚ ਯੇਸ਼ੂ ਨੇ ਕਿਹਾ ਕਿ ਤੁਹਾਡੀ ਵਿਵਸਥਾ ਨੇ ਇਹ ਨਹੀਂ ਕਿਹਾ ਸੀ ਕਿ ਤੁਸੀਂ ਪਰਮੇਸ਼ਵਰ ਹੋ? ਜੇ ਤੁਸੀਂ ਉਹਨਾਂ ਨੂੰ ਪਰਮੇਸ਼ਵਰ ਕਹਿੰਦੇ ਹੋ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉਤਪਤ 2 ਵਿਚ ਕਿਹਾ ਕਿ ਉਹ ਪਰਮੇਸ਼ਵਰ ਸਨ, ਕਿਉਂਕਿ ਉਹ ਸਨ, ਜਗਤ ਦੇ ਰਾਜ ਉੱਤੇ ਪੂਰਾ ਇਖਤਿਆਰ ਸੀ, ਉਸਨੇ ਉਸਨੂੰ ਸਭ ਚੀਜ਼ਾਂ ਉੱਤੇ ਅਧਿਕਾਰ ਦਿੱਤਾ, ਉਸਨੇ ਆਪਣੀ ਪਰਮੇਸ਼ਵਰਤਾ ਹੀ ਗੁਆ ਦਿੱਤੀ, ਉਸਨੇ ਆਪਣਾ ਪੁੱਤਰ ਹੋਣ ਦਾ ਅਧਿਕਾਰ ਗੁਆ ਲਿਆ, ਉਸਨੇ ਆਪਣਾ ਅਧਿਕਾਰ ਗੁਆ ਦਿੱਤਾ ਅਤੇ ਸ਼ੈਤਾਨ ਨੇ ਇਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪਰ ਭਰਾਵੋ, ਅਸੀਂ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਹਾਂ ਜੋ ਵਾਪਸ ਆਉਣਗੇ ਅਤੇ ਇਸ ਤੇ ਦੁਬਾਰਾ ਕਬਜ਼ਾ ਕਰ ਲੈਣਗੇ। ਸਮੇਂ ਦੀ ਪੂਰਨਤਾ ਦੀ ਉਡੀਕ ਕਰ ਰਹੇ ਹਾਂ ਜਦੋਂ ਪਿਰਾਮਿਡ ਸਿਖਰ ਤੇ ਆ ਜਾਂਦਾ ਹੈ, ਜਦੋਂ ਪਰਮੇਸ਼ਵਰ ਦੇ ਪੁੱਤਰ ਸੰਪੂਰਨ ਪ੍ਰਗਟ ਹੋਣਗੇ, ਜਦੋਂ ਪਰਮੇਸ਼ਵਰ ਦੀ ਸ਼ਕਤੀ ਬਾਹਰ ਆਵੇਗੀ, ਹਾਲੇਲੂਇਆ, ਅਤੇ ਉਹ ਹਰ ਸ਼ਕਤੀ ਨੂੰ ਲੈ ਲਵੇਗੀ ਜੋ ਸ਼ੈਤਾਨ ਨੇ ਉਸ ਤੋਂ ਖੋ ਲਈ ਸੀ। ਹਾਂ ਸ਼੍ਰੀਮਾਨ, ਇਹ ਉਸਦਾ ਹੈ, ਉਹ ਲੋਗੋਸ ਹੈ ਜੋ ਪਰਮੇਸ਼ਵਰ ਤੋਂ ਬਾਹਰ ਨਿਕਲਿਆ ਸੀ, ਇਹ ਸੱਚ ਹੈ। ਉਹ ਪਰਮੇਸ਼ਵਰ ਦਾ ਪੁੱਤਰ ਸੀ, ਫਿਰ ਉਸਨੇ ਆਦਮੀ ਨੂੰ ਇੱਕ ਛੋਟਾ ਜਿਹਾ ਪਰਮੇਸ਼ਵਰ ਬਣਾਇਆ। ਉਸਨੇ ਕਿਹਾ ਜੇ ਉਹ ਉਹਨਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਵਚਨ ਆਉਂਦਾ ਹੈ ਨਬੀ ਬੁਲਾਉਂਦੇ ਹਨ, ਜੇ ਉਹ ਉਹਨਾਂ ਨੂੰ ਪਰਮੇਸ਼ਵਰ ਕਹਿੰਦੇ ਹਨ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਵਚਨ ਆਇਆ, ਅਤੇ ਪਰਮੇਸ਼ਵਰ ਨੇ ਇਹੀ ਕਿਹਾ ਆਪ ਹੀ ਕਿ ਉਹ ਪਰਮੇਸ਼ਵਰ ਸਨ। ਉਸਨੇ ਮੂਸਾ ਨੂੰ ਕਿਹਾ ਮੈਂ ਤੈਨੂੰ ਇੱਕ ਪਰਮੇਸ਼ਵਰ ਬਣਾਇਆ ਅਤੇ ਹਰੂਨ ਨੂੰ ਤੇਰਾ ਨਬੀ। ਆਮੀਨ। ਮੈਂ ਇੱਕ ਧਾਰਮਿਕ ਸਣਕੀ ਜਿਹਾ ਵਰਤਾਓ ਕਰ ਰਿਹਾ ਹਾਂ, ਪਰ ਮੈਂ ਨਹੀਂ ਹਾਂ। ਉਹ ਜਦ ਕਦੇ ਤੁਹਾਡੀਆਂ ਅੱਖਾਂ ਖੁੱਲ ਸਕਣ ਅਤੇ ਉਹਨਾਂ ਚੀਜ਼ਾਂ ਨੂੰ ਵੇਖ ਸਕਣ। ਠੀਕ ਹੈ, ਉਸਨੇ ਮਨੁੱਖ ਨੂੰ ਇੱਕ ਪਰਮੇਸ਼ਵਰ ਬਣਾਇਆ, ਇੱਕ ਪਰਮੇਸ਼ਵਰ ਆਪਣੇ ਰਾਜ ਵਿੱਚ। ਉਸਦਾ ਰਾਜ ਸਮੁੰਦਰ ਤੋਂ ਸਮੁੰਦਰ ਤੱਕ, ਕੰਡੇ ਤੋਂ ਕੰਡੇ ਤੱਕ, ਉਸ ਕੋਲ ਇਸ ਦਾ ਨਿਯੰਤਰਣ ਹੈ। ਜਦ ਯੇਸ਼ੂ ਆਇਆ ਬਿਨਾਂ ਪਾਪ ਦੇ ਇੱਕ ਪਰਮੇਸ਼ਵਰ, ਉਸਨੇ ਇਹ ਸਾਬਤ ਕਰ ਦਿੱਤਾ। ਜਦੋਂ ਹਨੇਰੀ ਵਗੀ, ਉਸਨੇ ਕਿਹਾ ਸ਼ਾਂਤ ਹੋ ਜਾ, ਥੰਮ ਜਾ। ਆਮੀਨ। ਜਦੋਂ ਰੁੱਖ, ਉਸਨੇ ਕਿਹਾ ਕੋਈ ਮਨੁੱਖ ਤੇਰੇ ਕੋਲੋਂ ਕਦੇ ਨਾ ਖਾਵੇ। ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਜਿਹੜੇ ਛੋਟੇ ਪਰਮੇਸ਼ਵਰ ਹੋ, ਜੇ ਤੁਸੀਂ ਇਸ ਪਹਾੜ ਨੂੰ ਕਹੋਗੇ ਹਟ ਜਾ ਅਤੇ ਆਪਣੇ ਦਿਲ ਵਿੱਚ ਸ਼ੱਕ ਨਾ ਕਰੋ, ਪਰ ਵਿਸ਼ਵਾਸ ਕਰੋ ਕਿ ਜੋ ਤੁਸੀਂ ਕਿਹਾ ਹੈ ਉਹ ਪੂਰਾ ਹੋ ਜਾਵੇਗਾ, ਤੁਸੀਂ ਜੋ ਕਿਹਾ ਸੀ ਉਹ ਤੁਹਾਡੇ ਲਈ ਪੂਰਾ ਹੋ ਜਾਵੇਗਾ। ਉਤਪਤ ਵੱਲ ਵਾਪਸ ਜਾਓ, ਮੂਲ ਵਿੱਚ ਇਹ ਕੀ ਹੈ? ਹੁਣ ਸੰਸਾਰ ਅਤੇ ਸ੍ਰਿਸ਼ਟੀ ਹੋਕੇ ਪਾ ਰਹੀ ਹੈ, ਰੋ ਰਹੀ ਹੈ, ਸਭ ਕੁਝ ਚੱਲ ਰਿਹਾ ਹੈ ਕਿ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਲਈ। ਜਦੋਂ ਸੱਚੇ ਪੁੱਤਰ, ਪੈਦਾ ਹੋਏ ਪੁੱਤਰ, ਭਰੇ ਹੋਏ ਪੁੱਤਰ ਬੋਲਦੇ ਹਨ ਅਤੇ ਉਹਨਾਂ ਦੇ ਸ਼ਬਦ ਦਾ ਸਮਰਥਨ ਕੀਤਾ ਜਾਂਦਾ ਹੈ, ਮੇਰਾ ਵਿਸ਼ਵਾਸ ਹੈ ਕਿ ਅਸੀਂ ਇਸ ਦੀ ਸਰਹੱਦ ਤੇ ਹਾਂ। ਹਾਂ ਸ਼੍ਰੀਮਾਨ, ਇਸ ਪਹਾੜ ਨੂੰ ਕਹੋ ਅਜਿਹਾ ਹੋ ਜਾਵੇ, ਭਾਈ ਮੇਰੀ ਫਲਾਨੀ ਫਲਾਨੀ ਇੱਛਾ ਹੈ, ਇੱਕ ਚੀਜ਼ ਹੋ ਜਾਵੇ, ਮੈਂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹਾਂ, ਮੈਂ ਇਹ ਤੁਹਾਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਦਿੰਦਾ ਹਾਂ। ਆਮੀਨ। ਇਹ ਪ੍ਰਗਟਾਵਾ ਹੈ। ਓ ਭਾਈ, ਮੇਰੀਆਂ ਫਸਲਾਂ ਸੜ ਰਹੀਆਂ ਹਨ, ਮੇਰੇ ਕੋਲ ਮੀਂਹ ਨਹੀਂ ਪਿਆ, ਮੈਂ ਤੁਹਾਡੇ ਲਈ ਮੀਂਹ ਭੇਜਦਾ ਹਾਂ ਪ੍ਰਭੂ ਦੇ ਨਾਮ ਵਿੱਚ, ਉੱਥੇ ਉਹ ਆ ਜਾਵੇਗੀ। ਓ ਉਡੀਕ ਰਹੀ ਹੈ, ਹੋਕੇ ਭਰਦੀ ਹੈ, ਸਾਰੀ ਸ੍ਰਿਸ਼ਟੀ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਵਿੱਚ ਹੈ। ਪਰਮੇਸ਼ਵਰ ਨੇ ਆਰੰਭ ਵਿੱਚ ਇਸ ਨੂੰ ਠਹਿਰਾਇਆ ਸੀ, ਉਸਨੇ ਮਨੁੱਖ ਨੂੰ ਅਧਿਕਾਰ ਦਿੱਤਾ, ਉਸਨੇ ਯੇਸ਼ੂ ਮਸੀਹ ਨੂੰ ਦਿੱਤਾ ਅਤੇ ਯੇਸ਼ੂ ਨੇ ਇਹ ਆਪਣੇ ਨਾਮ ਵਿੱਚ ਦਿੱਤਾ। ਇਸ ਵਾਅਦੇ ਦੇ ਨਾਲ ਪਿਤਾ ਨੂੰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਅਤੇ ਮੈਂ ਇਹ ਕਰ ਦਿਆਂਗਾ। ਓ ਭਾਈ ਪਾਮਰ, ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਕਲੀਸਿਆ ਨੂੰ ਅਹੁਦੇ ਤੇ ਆਉਣ ਲਈ ਉਡੀਕ ਰਹੀ ਹੈ। ਜਿਵੇਂ ਕਿ ਮੈਂ ਕਿਹਾ ਸੀ, ਅਫਸੀਆਂ ਦੀ ਕਿਤਾਬ ਯਹੋਸ਼ੂਆ ਦੀ ਕਿਤਾਬ ਹੈ ਅਤੇ ਯਹੋਸ਼ੂਆ ਉਹਨਾਂ ਲੋਕਾਂ ਨੂੰ ਉੱਥੇ ਰੱਖ ਰਿਹਾ ਹੈ ਜਿੱਥੇ ਉਹ ਹੋਣੇ ਚਾਹੀਦੇ ਹਨ। ਹੁਣ ਜੇ ਉਹ ਸਥਿਰ ਖੜੇ ਨਾ ਰਹਿੰਦੇ ਅਤੇ ਉਸਨੇ ਇਫਰਾਇਮ ਨੂੰ ਇੱਥੇ ਮਨਸਾ ਦੀ ਧਰਤੀ ਉੱਤੇ ਰੱਖ ਦਿੱਤਾ ਹੁੰਦਾ ਅਤੇ ਇਹ ਵਾਲਾ ਭੜਕਦਾ ਹੋਇਆ ਅਤੇ ਹੰਗਾਮਾ ਕਰਦਾ ਹੋਇਆ ਵਾਪਸ ਆਵੇਗਾ, ਉਹ ਕਿਵੇਂ ਕਦੇ ਆਪਸ ਵਿੱਚ ਰਾਜੀ ਹੋਣਗੇ? ਮੈਂ ਬੈਪਟਿਸਟ ਹਾਂ, ਮੈਂ ਇੱਕ ਮੈਥੋਡਿਸਟ ਹਾਂ, ਮੈਂ ਪੈਂਟੀਕਾਸਟਲ ਹਾਂ, ਮੈਂ ਵਨਨੈਸ ਹਾਂ, ਮੈਂ ਟੂਨੈਸ ਹਾਂ, ਮੈਂ ਫਲਾਣਾ ਫਲਾਣਾ ਹਾਂ। ਤੁਸੀਂ ਇਹ ਕਿਵੇਂ ਕਰਨ ਜਾ ਰਹੇ ਹੋ? ਸਥਿਰ ਖੜੇ ਰਹੋ। ਪਰਮੇਸ਼ਵਰ ਆਪਣੀ ਕਲੀਸਿਆ ਨੂੰ, ਪਰਮੇਸ਼ਵਰ ਪੁੱਤਰਾਂ ਅਤੇ ਧੀਆਂ ਨੂੰ ਅਹੁਦੇ ਤੇ ਰੱਖਣਾ ਚਾਹੁੰਦਾ ਹੈ। ਪਰਮੇਸ਼ਵਰ, ਮੈਨੂੰ ਇਸ ਨੂੰ ਵੇਖਣ ਲਈ ਜਿਉਂ ਦਿਓ। ਮੇਰੀ ਇਹ ਪ੍ਰਾਰਥਨਾ ਹੈ। ਇਹ ਇੰਨਾ ਨੇੜੇ ਹੈ ਕਿ ਮੈਂ ਇਸ ਨੂੰ ਆਪਣੇ ਹੱਥਾਂ ਨਾਲ ਮਹਿਸੂਸ ਕਰ ਸਕਦਾ ਹਾਂ। ਇਸ ਤਰ੍ਹਾਂ ਲੱਗਦਾ ਹੈ ਇਹ ਬਿਲਕੁਲ ਉੱਥੇ ਹੈ। ਇਹੀ ਉਹ ਚੀਜ਼ ਹੈ ਜਿਸ ਨੂੰ ਮੈਂ ਵੇਖਣਾ ਚਾਹੁੰਦਾ ਹਾਂ। ਉਸ ਸਮੇਂ ਦਾ ਇੰਤਜ਼ਾਰ ਹੈ ਜਦੋਂ ਮੈਂ ਗਲੀ ਵਿੱਚ ਜਾ ਰਿਹਾ ਹੋਵਾਂਗਾ। ਉੱਥੇ ਇੱਕ ਲੰਗੜਾ ਪਿਆ ਹੋਏਗਾ ਆਪਣੀ ਮਾਂ ਦੀ ਕੁੱਖ ਤੋਂ। ਚਾਂਦੀ ਅਤੇ ਸੋਨਾ ਮੇਰੇ ਕੋਲ ਨਹੀਂ ਹੈ। ਉਹ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ। ਹਾਲੇਲੂਇਆ। ਜਦੋਂ ਪਰਮੇਸ਼ਵਰ ਆਪਣੇ ਆਪ ਨੂੰ ਪ੍ਰਗਟ ਕਰੇਗਾ, ਜਦੋਂ ਉਹ ਬਿਮਾਰੀ ਨੂੰ ਰੋਕਣਗੇ, ਉਹ ਕੈਂਸਰ ਨੂੰ ਰੋਕਣਗੇ, ਉਹ ਬਿਮਾਰੀਆਂ ਨੂੰ ਰੋਕਣਗੇ। ਤੁਹਾਨੂੰ ਲੱਗਦਾ ਹੈ ਕਿ ਕੈਂਸਰ ਕੋਈ ਚੀਜ਼ ਹੈ? ਬਾਈਬਲ ਕਹਿੰਦੀ ਹੈ ਕਿ ਇੱਕ ਸਮਾਂ ਆ ਰਿਹਾ ਹੈ ਜਦੋਂ ਆਦਮੀ ਆਪਣੇ ਹੀ ਸਰੀਰ ਵਿੱਚ ਸੜਨਗੇ ਅਤੇ ਉਹਨਾਂ ਦੇ ਮਰਨ ਤੋਂ ਵੀ ਪਹਿਲਾਂ ਗਿਰਜਾ ਉਹਨਾਂ ਦੀਆਂ ਲਾਸ਼ਾਂ ਖਾ ਜਾਣਗੀਆਂ। ਜੋ ਆ ਰਿਹਾ ਹੈ, ਕੈਂਸਰ ਤਾਂ ਉਹਦੇ ਮੁਕਾਬਲੇ ਇੱਕ ਦੰਦ ਦਾ ਦਰਦ ਹੈ। ਪਰ ਯਾਦ ਰੱਖੋ, ਉਸ ਭਿਆਨਕ ਦਿਨ ਵਿੱਚ ਉਸ ਨੂੰ ਉਹਨਾਂ ਲੋਕਾਂ ਨੂੰ ਛੂਹਣ ਦੀ ਮਨਾਹੀ ਸੀ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਮੋਹਰ ਸੀ। ਹੁਣ ਇਹੀ ਹੈ ਜਿਸ ਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ, ਪਰਮੇਸ਼ਵਰ ਦੇ ਰਾਜ ਅੰਦਰ ਪ੍ਰਵੇਸ਼ ਕਰਨ ਲਈ ਅਤੇ ਉੱਥੇ ਆਪਣੇ ਅਹੁਦੇ ਤੇ ਰੱਖੇ ਜਾਣ ਲਈ। ਇਨ੍ਹਾਂ ਭਿਆਨਕ ਬਿਪਤਾਵਾਂ ਦੇ ਆਉਣ ਤੋਂ ਪਹਿਲਾਂ ਉਹ ਕਿੰਨਾ ਚੰਗਾ ਹੈ। ਸਮੇਂ ਦੀ ਸਮਾਪਤੀ, ਸਮੇਂ ਦੀ ਪੂਰਨਤਾਈ, ਵਿਰਾਸਤ ਜਿਸ ਵਿੱਚ ਅਸੀਂ ਵੀ ਅੱਗੋਂ ਠਹਿਰਾਏ ਜਾ ਕੇ ਅਧਿਕਾਰੀ ਬਣ ਗਏ। ਸਾਡੀ ਵਿਰਾਸਤ ਸਾਨੂੰ ਕਿਸ ਤਰ੍ਹਾਂ ਦਿੱਤੀ ਗਈ ਸੀ? ਅੱਗੋਂ ਹੀ ਠਹਿਰਾਏ ਜਾ ਕੇ। ਅੱਗੋਂ ਹੀ ਠਹਿਰਾਇਆ ਜਾਣਾ ਪੂਰਵ ਗਿਆਨ ਹੈ। ਪਰਮੇਸ਼ਵਰ ਨੂੰ ਕਿਵੇਂ ਪਤਾ ਸੀ ਕਿ ਉਹ ਤੁਹਾਡੇ ਉੱਤੇ ਪ੍ਰਚਾਰਕ ਹੋਣ ਲਈ ਭਰੋਸਾ ਕਰ ਸਕਦਾ ਸੀ? ਉਸਦੇ ਪੂਰਵ ਗਿਆਨ ਦੁਆਰਾ। ਉਹ ਨਹੀਂ ਜੋ ਚਾਹੁੰਦਾ ਹੈ ਜਾਂ ਉਹ ਜੋ ਦੌੜਦਾ ਹੈ, ਇਹ ਤਾਂ ਉਹ ਹੈ ਜਿਸ ਤੇ ਪਰਮੇਸ਼ਵਰ ਦਇਆ ਕਰਦਾ ਹੈ। ਇਹ ਸਹੀ ਹੈ, ਅੱਗੋਂ ਹੀ ਠਹਿਰਾਏ ਜਾਣਾ। ਉਹ ਜਾਣਦਾ ਸੀ ਕਿ ਤੁਹਾਡੇ ਵਿੱਚ ਕੀ ਸੀ। ਤੁਹਾਡੇ ਧਰਤੀ ਉੱਤੇ ਆਉਣ ਤੋਂ ਵੀ ਪਹਿਲਾਂ ਉਹ ਜਾਣਦਾ ਸੀ ਕਿ ਤੁਹਾਡੇ ਅੰਦਰ ਕੀ ਸੀ। ਇਸ ਤੋਂ ਪਹਿਲਾਂ ਕਿ ਤੁਹਾਡੇ ਆਉਣ ਲਈ ਕੋਈ ਧਰਤੀ ਹੁੰਦੀ, ਉਹ ਜਾਣਦਾ ਸੀ ਕਿ ਤੁਹਾਡੇ ਅੰਦਰ ਕੀ ਸੀ। ਇਹੀ ਉਹ ਹੈ। ਇਹ ਅਨੰਤ ਪਰਮੇਸ਼ਵਰ ਹੈ। ਅਨੰਤ, ਅਸੀਂ ਸੀਮਤ ਹਾਂ। ਅਸੀਂ ਸਿਰਫ ਸੀਮਤ ਸੋਚ ਸਕਦੇ ਹਾਂ। ਇਹ ਮੇਰੇ ਲਈ ਬਹੁਤ ਕੁਝ ਹੈ ਜਦੋਂ ਦਾ ਇਹ ਮੇਰੇ ਨਾਲ ਵਾਪਰਿਆ ਹੈ। ਮੈਂ ਨਹੀਂ ਜਾਣਦਾ, ਜਦੋਂ ਮੈਂ ਉੱਥੇ ਸੋਚਦਾ ਹਾਂ, ਜਦੋਂ ਮੈਂ ਉੱਥੇ ਕੁਝ ਖੁਸ਼ਹਾਲ ਪਲਾਂ ਲਈ ਖੜਾ ਸੀ ਅਤੇ ਸੋਚਿਆ, ਉੱਥੇ ਕੋਈ ਕੱਲ ਨਹੀਂ ਹੈ, ਉੱਥੇ ਕੋਈ ਕੱਲ ਨਹੀਂ ਸੀ, ਕੋਈ ਬਿਮਾਰੀ ਨਹੀਂ ਸੀ, ਕੋਈ ਉਦਾਸੀ ਨਹੀਂ ਸੀ, ਉੱਥੇ ਥੋੜੀ ਜਿਹੀ ਖੁਸ਼ੀ ਨਹੀਂ ਹੈ, ਉੱਥੇ ਬਹੁਤ ਸਾਰੀ ਖੁਸ਼ੀ ਹੈ। ਇਹ ਸਭ ਖੁਸ਼ੀ ਹੀ ਖੁਸ਼ੀ ਹੈ। ਉਹ ਮੇਰੇ, ਉਹ ਜਦੋਂ ਮੈਂ ਉੱਥੇ ਖੜਾ ਸੀ, ਮੈਂ ਕਿਹਾ, ਇਹ ਕੀ ਹੈ? ਉਸ ਆਵਾਜ਼ ਨੇ ਕਿਹਾ, ਇਹ ਸਿੱਧ ਪ੍ਰੇਮ ਹੈ। ਉਹ ਸਭ ਕੁਝ ਜਿਸ ਨੂੰ ਤੂੰ ਕਦੇ ਪ੍ਰੇਮ ਕੀਤਾ ਤੇ ਉਹ ਸਭ ਕੁਝ ਜਿਸ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਹੁਣ ਤੇਰੇ ਨਾਲ ਹੈ। ਅਤੇ ਤੁਸੀਂ ਸਾਨੂੰ ਪ੍ਰਭੂ ਯਿਸੂ ਕੋਲ ਤੁਹਾਡੀ ਸੇਵਕਾਈ ਦੀਆਂ ਟਰਾਫੀਆਂ ਵਜੋਂ ਪੇਸ਼ ਕਰੋਗੇ ਜਦੋਂ ਉਹ ਆਵੇਗਾ। ਮੈਂ ਉੱਥੇ ਖੜੀਆਂ ਖੂਬਸੂਰਤ ਔਰਤਾਂ ਨੂੰ ਵੇਖਿਆ। ਸਭ ਨੇ ਮੈਨੂੰ ਫੜ ਲਿਆ ਅਤੇ ਪੁਕਾਰ ਰਹੀਆਂ ਸਨ, ਮੇਰਾ ਅਨਮੋਲ ਭਰਾ, ਪਿਆਰਾ ਭਰਾ। ਉਹਨਾਂ ਆਦਮੀਆਂ ਅਤੇ ਉਹਨਾਂ ਸੰਘਣੇ ਵਾਲਾਂ ਨੂੰ ਉਹਨਾਂ ਦੀ ਗਰਦਨ ਦੁਆਲੇ ਦੇਖਿਆ। ਉਹ ਭੱਜੇ ਆਏ ਅਤੇ ਮੈਨੂੰ ਫੜ ਲਿਆ ਅਤੇ ਕਿਹਾ, ਸਾਡਾ ਪਿਆਰਾ ਭਰਾ। ਮੈਂ ਸੋਚਿਆ, ਇਸ ਦਾ ਕੀ ਅਰਥ ਹੈ? ਉਸਨੇ ਕਿਹਾ, ਉਹ ਤੇਰੇ ਲੋਕ ਹਨ। ਮੈਂ ਕਿਹਾ, ਮੇਰੇ ਲੋਕ ਇੱਥੇ ਇੰਨੇ ਬ੍ਰਨਮ ਨਹੀਂ ਹੋ ਸਕਦੇ, ਇਹ ਤਾਂ ਲੱਖਾਂ ਲੋਕ ਹਨ। ਉਸਨੇ ਕਿਹਾ, ਇਹ ਤੇਰੇ ਦੁਆਰਾ ਬਦਲੇ ਗਏ ਸਨ। ਹਾਲੇਲੂਇਆ, ਉਹ ਤੇਰੇ ਦੁਆਰਾ ਬਦਲੇ ਹੋਏ ਹਨ। ਇਹ ਉਹ ਲੋਕ ਹਨ, ਤੁਸੀਂ ਉਸ ਨੂੰ ਵੇਖ ਰਹੇ ਹੋ ਜੋ ਉੱਥੇ ਖੜੀ ਹੈ, ਸਭ ਤੋਂ ਸੁੰਦਰ ਔਰਤ ਜੋ ਮੈਂ ਕਦੇ ਵੇਖੀ ਸੀ। ਉਸਨੇ ਕਿਹਾ, ਜਦੋਂ ਤੂੰ ਉਸ ਨੂੰ ਪਰਮੇਸ਼ਵਰ ਵੱਲ ਲੈ ਆਇਆ ਤਦ ਉਹ 90 ਵਰਿਆਂ ਦੀ ਸੀ। ਕੋਈ ਹੈਰਾਨੀ ਨਹੀਂ ਕਿ ਉਹ ਪੁਕਾਰ ਰਹੀ ਸੀ, ਮੇਰੇ ਪਿਆਰੇ ਭਰਾ। ਉਸਨੇ ਕਿਹਾ, ਉਹ ਹੁਣ ਕਦੇ ਬੁੱਢੀ ਨਹੀਂ ਹੋਵੇਗੀ, ਉਹ ਉਸ ਵਿੱਚੋਂ ਲੰਘ ਚੁੱਕੀ ਹੈ, ਉਹ ਜਵਾਨੀ ਦੀ ਸ਼ਾਨ ਵਿੱਚ ਹੈ। ਉਹ ਇੱਥੇ ਖੜੀ ਹੈ, ਉਹ ਠੰਡਾ ਪਾਣੀ ਨਹੀਂ ਪੀਂਦੀ ਕਿਉਂਕਿ ਉਸ ਨੂੰ ਇਸ ਦੀ ਲੋੜ ਨਹੀਂ ਹੈ, ਉਹ ਲੰਮੇ ਨਹੀਂ ਪੈਂਦੀ ਅਤੇ ਸੌਂਦੀ ਨਹੀਂ ਕਿਉਂਕਿ ਉਹ ਥੱਕਦੀ ਨਹੀਂ ਹੈ। ਉੱਥੇ ਕੋਈ ਕੱਲ ਨਹੀਂ ਹੈ, ਕੋਈ ਬੀਤਿਆ ਹੋਇਆ ਕੱਲ ਨਹੀਂ, ਜਾਂ ਅਜਿਹਾ ਕੁਝ ਵੀ ਨਹੀਂ ਹੈ। ਹੁਣ ਤੁਸੀਂ ਅਨੰਤਾ ਵਿੱਚ ਹੋ, ਪਰ ਕਿਸੇ ਸ਼ਾਨਦਾਰ ਦਿਨ ਪਰਮੇਸ਼ਵਰ ਦਾ ਪੁੱਤਰ ਆਵੇਗਾ ਅਤੇ ਤੁਹਾਡਾ ਨਿਆਂ ਉਸ ਵਚਨ ਦੇ ਅਨੁਸਾਰ ਕੀਤਾ ਜਾਵੇਗਾ ਜਿਹੜਾ ਤੁਸੀਂ ਉਹਨਾਂ ਨੂੰ ਪ੍ਰਚਾਰ ਕੀਤਾ ਸੀ। ਓ ਭਾਈ, ਮੈਂ ਕਿਹਾ, ਕੀ ਪੌਲੁਸ ਨੂੰ ਆਪਣਾ ਝੁੰਡ ਲਿਆਉਣਾ ਪਵੇਗਾ? ਹਾਂ ਸ਼੍ਰੀਮਾਨ। ਮੈਂ ਕਿਹਾ, ਮੈਂ ਬਿਲਕੁਲ ਉਹੀ ਪ੍ਰਚਾਰ ਕੀਤਾ ਜਿਵੇਂ ਪੌਲੁਸ ਨੇ ਕੀਤਾ ਸੀ। ਮੈਂ ਕਦੇ ਅਲਗਾਵ ਨਹੀਂ ਕੀਤਾ, ਮੈਂ ਕਦੇ ਕਿਸੇ ਕਲੀਸਿਆ ਧਰਮ ਜਾਂ ਹੋਰ ਕਿਸੇ ਵੀ ਚੀਜ਼ ਨੂੰ ਨਹੀਂ ਲਿਆ, ਮੈਂ ਉਵੇਂ ਹੀ ਰਿਹਾ। ਉਹਨਾਂ ਸਾਰਿਆਂ ਨੇ ਇਕੱਠੇ ਪੁਕਾਰਿਆ, ਅਸੀਂ ਇਹ ਜਾਣਦੇ ਹਾਂ, ਅਸੀਂ ਭਰੋਸੇ ਨਾਲ ਆਰਾਮ ਕਰ ਰਹੇ ਹਾਂ। ਉਸਨੇ ਕਿਹਾ, ਤੁਸੀਂ ਸਾਨੂੰ ਉਸ ਅੱਗੇ ਪੇਸ਼ ਕਰੋਗੇ ਅਤੇ ਫਿਰ ਅਸੀਂ ਸਾਰੇ ਧਰਤੀ ਉੱਤੇ ਵਾਪਸ ਚਲੇ ਜਾਵਾਂਗੇ ਸਦਾ ਜਿਉਣ ਲਈ। ਉਹ ਮੇਰੇ, ਫਿਰ ਮੈਂ ਆਉਣਾ ਸ਼ੁਰੂ ਕਰ ਦਿੱਤਾ। ਮੈਂ ਨਿਗਾਹ ਕੀਤੀ ਅਤੇ ਆਪਣੀ ਪੁਰਾਣੀ ਲਾਸ਼ ਨੂੰ ਮੰਜੇ ਤੇ ਪਈ ਵੇਖਿਆ ਜੋ ਬੁੱਢੀ ਹੋ ਰਹੀ ਸੀ ਅਤੇ ਝੁਰੜੀਆਂ ਪੈ ਗਈਆਂ ਸਨ। ਅਤੇ ਰੋਗਾਂ ਨਾਲ ਭਰੀ ਹੋਈ ਅਤੇ ਬਿਮਾਰ ਸੀ। ਮੈਂ ਆਪਣੇ ਹੱਥ ਆਪਣੇ ਸਿਰ ਦੇ ਪਿੱਛੇ ਵੇਖੇ ਅਤੇ ਮੈਂ ਸੋਚਿਆ, ਓ ਕੀ ਮੈਨੂੰ ਇਸ ਵਿੱਚ ਦੁਬਾਰਾ ਜਾਣਾ ਪਏਗਾ? ਅਤੇ ਮੈਂ ਇਹ ਆਵਾਜ਼ ਕਹਿੰਦੇ ਹੋਏ ਸੁਣੀ, ਚਲਦੇ ਰਹੋ। ਮੈਂ ਕਿਹਾ, ਪ੍ਰਭੂ, ਮੈਂ ਹਮੇਸ਼ਾ ਦੈਵਿਕ ਚੰਗਾਈ ਵਿੱਚ ਵਿਸ਼ਵਾਸ ਕੀਤਾ ਹੈ। ਮੈਂ ਇਸ ਤੇ ਵਿਸ਼ਵਾਸ ਕਰਦਾ ਰਹਾਂਗਾ, ਪਰੰਤੂ ਮੈਂ ਉਹਨਾਂ ਰੂਹਾਂ ਲਈ ਜਾਰੀ ਰੱਖਾਂਗਾ, ਸੋ ਮੇਰੀ ਸਹਾਇਤਾ ਕਰੋ। ਮੈਂ ਉੱਥੇ ਬਹੁਤ ਸਾਰਿਆਂ ਨੂੰ, ਮੈਨੂੰ ਜਿਉਂ ਦਿਓ ਪ੍ਰਭੂ। ਮੈਂ ਉੱਥੇ ਹੋਰ 10 ਲੱਖ ਲੈ ਕੇ ਆਵਾਂਗਾ, ਜੇ ਤੁਸੀਂ ਮੈਨੂੰ ਜਿਉਂਦਾ ਰਹਿਣ ਦਿਓ। ਮੈਨੂੰ ਪਰਵਾਹ ਨਹੀਂ ਕਿ ਉਹ ਕਿਹੜੇ ਰੰਗ, ਕਿਸ ਧਰਮ, ਨਾਗਰਿਕਤਾ ਦੇ ਹਨ, ਉਹ ਕੀ ਹਨ। ਜਦੋਂ ਉੱਥੇ ਪਹੁੰਚ ਜਾਂਦੇ ਹਨ ਤਾਂ ਉਹ ਸਭ ਇੱਕ ਹੁੰਦੇ ਹਨ ਅਤੇ ਉਹ ਸੀਮਾਵਾਂ ਸਮਾਪਤ ਹੋ ਗਈਆਂ ਹਨ। ਓ, ਮੈਂ ਉਹਨਾਂ ਔਰਤਾਂ ਨੂੰ ਵੇਖ ਸਕਦਾ ਹਾਂ, ਬਹੁਤ ਸੁੰਦਰ, ਕਦੇ ਨਹੀਂ ਦੇਖਿਆ। ਨੀਵੇਂ ਲੰਮੇ ਵਾਲ ਹੇਠਾਂ ਤੱਕ ਜਾਂਦੇ ਸਨ, ਹੇਠਾਂ ਤੱਕ ਲੰਮੀਆਂ ਸਕਰਟਾਂ, ਉਹ ਨੰਗੇ ਪੈਰੀ ਸਨ। ਉਹਨਾਂ ਆਦਮੀਆਂ ਨੂੰ ਵੇਖਿਆ ਜਿਨ੍ਹਾਂ ਦੇ ਗਲਿਆਂ ਦੁਆਲੇ ਲੰਮੇ ਵਾਲ ਸਨ, ਲਾਲ ਸਿਰ, ਕਾਲੇ ਸਿਰ ਅਤੇ ਸਾਰੇ ਵੱਖਰੋ ਵੱਖਰੇ ਰੰਗ। ਉਹ ਆਪਣੀਆਂ ਬਾਹਾਂ ਮੇਰੇ ਦੁਆਲੇ ਸੁੱਟ ਰਹੇ ਸਨ। ਮੈਂ ਉਹਨਾਂ ਨੂੰ ਮਹਿਸੂਸ ਕਰ ਸਕਦਾ ਸੀ, ਮੈਂ ਉਹਨਾਂ ਦੇ ਹੱਥ ਮਹਿਸੂਸ ਕੀਤੇ। ਪਰਮੇਸ਼ਵਰ ਮੇਰਾ ਨਿਆਂਈ ਹੈ, ਇਹ ਪਵਿੱਤਰ ਕਿਤਾਬ ਖੁੱਲੀ ਹੋਈ ਹੈ। ਮੈਂ ਉਹਨਾਂ ਨੂੰ ਉਵੇਂ ਮਹਿਸੂਸ ਕਰ ਸਕਦਾ ਸੀ ਜਿਵੇਂ ਮੈਂ ਆਪਣੇ ਚਿਹਰੇ ਤੇ ਆਪਣੇ ਹੱਥਾਂ ਨੂੰ ਮਹਿਸੂਸ ਕਰ ਸਕਦਾ ਹਾਂ। ਉਹ ਆਪਣੀਆਂ ਬਾਹਾਂ ਮੇਰੇ ਦੁਆਲੇ ਸੁੱਟ ਰਹੇ ਸਨ। ਔਰਤਾਂ ਦੀ ਕੋਈ ਸੰਵੇਦਨਾ ਨਹੀਂ ਜਿਵੇਂ ਹੁਣ ਹੁੰਦੀ ਹੈ। ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕਿੰਨੇ ਪਵਿੱਤਰ ਹੋ, ਤੁਸੀਂ ਕੌਣ ਹੋ, ਕਿਸ ਤਰ੍ਹਾਂ ਦੇ ਪ੍ਰਚਾਰਕ ਹੋ, ਜਾਜਕ ਜਾਂ ਜੋ ਵੀ ਤੁਸੀਂ ਹੋ ਸਕਦੇ ਹੋ। ਇੱਥੇ ਕੋਈ ਆਦਮੀ ਨਹੀਂ ਜਿਸ ਦੇ ਦੁਆਲੇ ਕੋਈ ਔਰਤ ਆਪਣੀਆਂ ਬਾਹਾਂ ਸੁੱਟੇ ਅਤੇ ਕੋਈ ਮਨੁੱਖੀ ਚੇਤਨਾ ਨਾ ਜਾਗੇ। ਇਹ ਬਿਲਕੁਲ ਸੱਚਾਈ ਹੈ। ਪਰ ਭਰਾਵੋ, ਜਦੋਂ ਤੁਸੀਂ ਇੱਥੋਂ ਪਾਰ ਕਰਕੇ ਉੱਥੇ ਚਲੇ ਜਾਂਦੇ ਹੋ ਤਾਂ ਉੱਥੇ ਇਸ ਤਰ੍ਹਾਂ ਨਹੀਂ ਹੈ। ਓ ਮੇਰੇ, ਇਹ ਅਸੰਭਵ ਹੈ। ਇਹ ਸਾਰਾ ਪ੍ਰੇਮ ਹੈ। ਹਰ ਕੋਈ ਅਸਲ ਭਰਾ ਹੈ ਅਤੇ ਹਰ ਕੋਈ ਅਸਲ ਭੈਣ। ਉੱਥੇ ਕੋਈ ਮੌਤ ਨਹੀਂ, ਕੋਈ ਉਦਾਸੀ, ਕੋਈ ਈਰਖਾ ਨਹੀਂ, ਕੁਝ ਨਹੀਂ, ਕੁਝ ਵੀ ਇੱਥੇ ਦਾਖਲ ਨਹੀਂ ਹੋ ਸਕਦਾ। ਇਹ ਕੇਵਲ ਸਿੱਧਾ ਹੈ। ਇਹੀ ਹੈ ਜਿਸ ਲਈ ਮੈਂ ਸੰਘਰਸ਼ ਕਰ ਰਿਹਾ ਹਾਂ, ਇਹੀ ਹੈ ਜਿਸ ਲਈ ਮੈਂ ਤਿਆਰੀ ਕਰ ਰਿਹਾ ਹਾਂ। ਮੈਂ ਕਿਹਾ, ਹੇ ਪ੍ਰਭੂ, ਇਹੀ ਉਹ ਚੀਜ਼ ਹੈ ਜਿਸ ਲਈ ਮੈਂ ਇੱਥੇ ਕਲੀਸਿਆ ਵਿੱਚ ਹਾਂ, ਕਲੀਸਿਆ ਨੂੰ ਕ੍ਰਮਬੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਹਾਨੂੰ ਦੱਸ ਰਿਹਾ ਹਾਂ ਭਾਈ ਅਤੇ ਭੈਣ, ਇੱਥੇ ਇੱਕੋ ਚੀਜ਼ ਹੈ ਜੋ ਉਸ ਵਿੱਚ ਜਾ ਸਕਦੀ ਹੈ, ਉਹ ਹੈ ਸਿੱਧ ਪ੍ਰੇਮ। ਇਸ ਲਈ ਨਹੀਂ ਕਿ ਤੁਸੀਂ ਬਰਨਮ ਡੇਰੇ ਜਾਂ ਮੈਥੋਡਿਸਟ ਕਲੀਸਿਆ ਜਾਂ ਬੈਪਟਿਸਟ ਕਲੀਸਿਆ ਦੇ ਪ੍ਰਤੀ ਵਫ਼ਾਦਾਰ ਹੋ, ਉਹ ਸਭ ਠੀਕ ਹੈ, ਤੁਹਾਨੂੰ ਹੋਣਾ ਚਾਹੀਦਾ ਹੈ। ਪਰ ਉਹ ਦੋਸਤੋ, ਇਸ ਲਈ ਨਹੀਂ ਕਿ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ, ਆਤਮਾ ਵਿੱਚ ਨਾਚ ਕੀਤਾ, ਕਿਉਂਕਿ ਤੁਸੀਂ ਵਿਸ਼ਵਾਸ ਨਾਲ ਭੂਤਾਂ ਨੂੰ ਬਾਹਰ ਕੱਢਿਆ ਹੈ ਜਾਂ ਪਹਾੜਾਂ ਨੂੰ ਹਿਲਾ ਦਿੱਤਾ ਹੈ। ਇਹ ਸਭ ਕੁਝ ਠੀਕ ਹੈ, ਉਸ ਲਈ ਇਹ ਸਭ ਠੀਕ ਹੈ। ਪਰ ਅਜੇ ਵੀ ਜਦ ਤੱਕ ਅਸਲ ਸਿੱਧ ਪ੍ਰੇਮ ਉੱਥੇ ਨਹੀਂ ਹੁੰਦਾ, ਉਹ ਉੱਥੇ ਸੀ ਜਿੱਥੇ ਸਿੱਧ ਪ੍ਰੇਮ ਸੀ। ਇਹੀ ਇੱਕ ਚੀਜ਼ ਹੈ ਜੋ ਤੁਹਾਨੂੰ ਉੱਥੇ ਅੰਦਰ ਆਉਣ ਦੇਵੇਗੀ, ਇਹੀ ਇੱਕ ਚੀਜ਼ ਹੈ ਜੋ ਉੱਥੇ ਰਹਿ ਸਕਦੀ ਹੈ। ਇਹ ਇੱਕੋ ਚੀਜ਼ ਸੀ ਜੋ ਉੱਥੇ ਸੀ। ਉਹ ਮੇਰੇ, ਇਹ ਇੱਕ ਲਿਪਾਲਕਪਨ ਹੈ। ਪਰਮੇਸ਼ਵਰ ਨੇ ਜਗਤ ਦੀ ਨੀਂਹ ਤੋਂ ਪਹਿਲਾਂ, ਹੁਣ ਜਲਦੀ ਆਓ, ਆਓ ਅਗਲੇ 10 ਮਿੰਟਾਂ ਵਿੱਚ ਕਿਸੇ ਵੀ ਤਰ੍ਹਾਂ, ਜੇ ਹੋ ਸਕੇ ਤਾਂ ਇਸ ਇੱਕ ਅਧਿਆਇ ਨੂੰ ਲਈਏ ਜਿਸ ਵਿੱਚ ਅਸੀਂ ਅਧਿਕਾਰੀ ਬਣ ਗਏ। ਅਸੀਂ ਕਿਸ ਦੇ ਅਧਿਕਾਰੀ ਬਣ ਗਏ? ਅਨੰਤ ਜੀਵਨ ਦੇ, ਅੱਗੋਂ ਹੀ ਠਹਿਰਾਏ ਜਾ ਕੇ। ਕਿਵੇਂ, ਕੀ ਹਰ ਕੋਈ ਇਸ ਨੂੰ ਸਮਝਦਾ ਹੈ? ਕੀ ਤੁਸੀਂ ਪਰਮੇਸ਼ਵਰ ਨੂੰ ਬੁਲਾਇਆ ਹੈ? ਨਹੀਂ, ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ। ਕੁਝ ਲੋਕ ਕਹਿੰਦੇ ਹਨ, ਓ ਮੈਂ ਬਸ ਪਰਮੇਸ਼ਵਰ ਨੂੰ ਭਾਲਿਆ ਤੇ ਪਰਮੇਸ਼ਵਰ ਨੂੰ ਭਾਲਿਆ। ਤੁਸੀਂ ਨਹੀਂ ਕੀਤਾ, ਕਿਸੇ ਨੇ ਕਦੇ ਪਰਮੇਸ਼ਵਰ ਦੀ ਭਾਲ ਨਹੀਂ ਕੀਤੀ। ਇਹ ਤਾਂ ਪਰਮੇਸ਼ਵਰ ਹੈ ਜੋ ਮਨੁੱਖ ਨੂੰ ਭਾਲ ਰਿਹਾ ਹੈ। ਯੇਸ਼ੂ ਨੇ ਕਿਹਾ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇ ਪਿਤਾ ਉਹਨੂੰ ਨਾ ਖਿੱਚੇ। ਦੇਖੋ, ਇਹ ਮਨੁੱਖ ਦਾ ਸੁਭਾਅ ਹੈ, ਪਰਮੇਸ਼ਵਰ ਤੋਂ ਭੱਜਣਾ। ਇਹ ਉਹ ਚੀਜ਼ ਹੈ ਜੋ ਮੈਨੂੰ ਪਰੇਸ਼ਾਨ ਕਰਦੀ ਹੈ। ਹਾਲਾਂਕਿ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਕਰਨਾ, ਉਸੇ ਹਾਲਤ ਵਿੱਚ ਨਾ ਰਹੋ ਜਿਸ ਤਰ੍ਹਾਂ ਤੁਸੀਂ ਆਏ ਸੀ। ਹੁਣ ਬਦਲੋ, ਮੈਨੂੰ ਸੁਣੋ ਜਿਵੇਂ ਮੈਂ ਕਹਿੰਦਾ ਹਾਂ। ਯਹੋਵਾ ਇੰਜ ਫਰਮਾਉਂਦਾ ਹੈ, ਮੈਂ ਕਦੇ ਆਪਣੇ ਆਪ ਨੂੰ ਇਹ ਨਹੀਂ ਕਿਹਾ ਮੈਂ ਨਹੀਂ ਹਾਂ, ਪਰ ਤੁਸੀਂ ਮੈਨੂੰ ਆਪਣਾ ਨਬੀ ਜਾਂ ਇੱਕ ਨਬੀ ਕਹਿੰਦੇ ਹੋ। ਦੁਨੀਆ ਵਿਸ਼ਵਾਸ ਕਰਦੀ ਹੈ, ਦੁਨੀਆ ਭਰ ਵਿੱਚ ਲੱਖਾਂ ਅਤੇ ਕਰੋੜਾਂ ਲੋਕ। ਮੈਂ ਸਿੱਧੇ ਅਤੇ ਅਸਿੱਧੇ ਤੌਰ ਤੇ ਕਰੋੜ ਜਾਂ 1 ਕਰੋੜ 20 ਲੱਖ ਜਾਂ ਇਸ ਤੋਂ ਵੱਧ ਲੋਕਾਂ ਨਾਲ ਸਿੱਧੇ ਤੌਰ ਤੇ ਗੱਲ ਕੀਤੀ ਹੈ। ਮੈਂ ਹਜ਼ਾਰਾਂ ਦਰਸ਼ਨਾਂ ਅਤੇ ਚਿੰਨ ਅਤੇ ਚਮਤਕਾਰਾਂ ਨੂੰ ਵੇਖਿਆ ਹੈ ਅਤੇ ਉਹਨਾਂ ਵਿੱਚੋਂ ਇੱਕ ਵੀ ਕਦੇ ਅਸਫਲ ਨਹੀਂ ਹੋਇਆ, ਅਤੇ ਇਹ ਸਹੀ ਹੈ। ਉਸਨੇ ਮੈਨੂੰ ਅਜਿਹੀਆਂ ਗੱਲਾਂ ਬਾਰੇ ਪਹਿਲਾਂ ਤੋਂ ਦੱਸਿਆ ਹੈ ਜੋ ਬਿਲਕੁਲ ਉਸੇ ਤਰ੍ਹਾਂ ਵਾਪਰਨ ਵਿੱਚ ਕਦੇ ਵੀ ਅਸਫਲ ਨਹੀਂ ਹੋਈਆਂ। ਮੈਂ ਉਸ ਲਈ ਕਿਸੇ ਵੀ ਆਦਮੀ ਨਾਲ ਮੁਕੱਦਮਾ ਕਰ ਸਕਦਾ ਹਾਂ। ਇਹ ਠੀਕ ਹੈ, ਮੈਂ ਇੱਕ ਨਬੀ ਹੋਣ ਦਾ ਦਾਅਵਾ ਨਹੀਂ ਕਰਦਾ, ਪਰ ਤੁਸੀਂ ਮੇਰੀ ਸੁਣਦੇ ਹੋ। ਯਹੋਵਾ ਇੰਜ ਫਰਮਾਉਂਦਾ ਹੈ, ਤੁਹਾਨੂੰ ਉਸ ਥਾਂ ਤੇ ਰੱਖਣ ਲਈ ਸਿੱਧ ਪ੍ਰੇਮ ਦੀ ਲੋੜ ਹੈ, ਕਿਉਂਕਿ ਇਹ ਉਹ ਸਭ ਕੁਝ ਹੈ ਜੋ ਕੁਝ ਉੱਥੇ ਸੀ। ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਪੈਸਾ, ਕਿੰਨੇ ਧਾਰਮਿਕ ਪ੍ਰਦਰਸ਼ਨ, ਤੁਸੀਂ ਕਿੰਨੇ ਚੰਗੇ ਕੰਮ ਕੀਤੇ ਜਾਂ ਜੋ ਕੁਝ ਵੀ ਤੁਸੀਂ ਕੀਤਾ ਹੋਵੇ, ਇਹ ਉਸ ਦਿਨ ਵਿੱਚ ਕੁਝ ਮਾਇਨੇ ਨਹੀਂ ਰੱਖੇਗਾ। ਇਸ ਦੇ ਲਈ ਸਿੱਧ ਪ੍ਰੇਮ ਦੀ ਲੋੜ ਹੈ। ਇਸ ਲਈ ਜੋ ਵੀ ਤੁਸੀਂ ਕਰਦੇ ਹੋ, ਤੁਸੀਂ ਸਭ ਕੁਝ ਇੱਕ ਪਾਸੇ ਰੱਖ ਦਿਓ। ਜਦ ਤੱਕ ਤੁਸੀਂ ਪਰਮੇਸ਼ਵਰ ਦੇ ਪ੍ਰੇਮ ਨਾਲ ਇੰਨੇ ਨਹੀਂ ਭਰ ਜਾਂਦੇ ਕਿ ਤੁਸੀਂ ਉਹਨਾਂ ਨੂੰ ਪਿਆਰ ਕਰ ਸਕਦੇ ਹੋ ਜੋ ਤੁਹਾਨੂੰ ਨਫ਼ਰਤ ਕਰਦੇ ਹਨ। ਮੈਂ ਜਿਵੇਂ ਅੱਜ ਸਵੇਰੇ ਕਿਹਾ ਸੀ, ਮੈਂ ਇਸ ਤਰ੍ਹਾਂ ਬਣਾਇਆ ਗਿਆ ਸੀ। ਮੇਰੀ ਪੂਰੀ ਬਣਾਵਟ ਕਿਰਪਾ ਹੈ। ਬਹੁਤ ਸਾਰੇ ਲੋਕ ਕਹਿੰਦੇ ਹਨ, ਹੁਣ ਤੁਸੀਂ ਮੇਰੀ ਪਿੱਠ ਖੁਰਕੋ ਅਤੇ ਮੈਂ ਤੁਹਾਡੀ ਖੁਰਕਾਂਗਾ। ਹਾਂ, ਤੁਸੀਂ ਮੇਰੇ ਲਈ ਕੁਝ ਕਰੋ ਅਤੇ ਮੈਂ ਤੁਹਾਡੇ ਲਈ ਕੁਝ ਕਰਾਂਗਾ। ਇਹ ਕਿਰਪਾ ਨਹੀਂ ਹੈ, ਕਿਰਪਾ ਇਹ ਹੈ। ਜੇ ਤੁਹਾਡੀ ਪਿੱਠ ਤੇ ਖੁਰਕ ਹੋ ਰਹੀ ਹੈ, ਮੈਂ ਇਸ ਨੂੰ ਕਿਸੇ ਵੀ ਤਰ੍ਹਾਂ ਖੁਰਕਾਂਗਾ, ਭਾਵੇਂ ਤੁਸੀਂ ਮੇਰੀ ਖੁਰਕੋ ਜਾਂ ਨਾ। ਤੁਸੀਂ ਮੈਨੂੰ ਚਿਹਰੇ ਤੇ ਥੱਪੜ ਮਾਰਦੇ ਹੋ ਅਤੇ ਕਹਿੰਦੇ ਹੋ, ਮੇਰੀ ਪਿੱਠ ਤੇ ਖੁਰਕ ਹੋ ਰਹੀ ਹੈ ਜਾਂ ਖੁਰਕਣ ਦੀ ਲੋੜ ਹੈ, ਮੈਂ ਇਸ ਨੂੰ ਖੁਰਕਾਂਗਾ। ਸਮਝੇ? ਇਹੀ ਹੈ, ਕੁਝ ਕਰੋ। ਮੈਂ ਕੰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੇਰਾ ਮੰਨਣਾ ਹੈ ਕਿ ਕੰਮ ਪ੍ਰੇਮ ਹਨ। ਕੰਮ ਇਸ ਚੀਜ਼ ਦਾ ਪ੍ਰਗਟਾਵਾ ਹਨ ਕਿ ਕਿਰਪਾ ਹੋਈ ਹੈ। ਮੈਂ ਆਪਣੀ ਪਤਨੀ ਨਾਲ ਇਸ ਲਈ ਵਫ਼ਾਦਾਰ ਨਹੀਂ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਮੈਂ ਨਹੀਂ ਰਹਿੰਦਾ ਤਾਂ ਮੈਨੂੰ ਤਲਾਕ ਦੇ ਦੇਵੇਗੀ। ਮੈਂ ਉਸ ਨਾਲ ਵਫ਼ਾਦਾਰ ਰਹਿੰਦਾ ਹਾਂ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ। ਮੈਂ ਅੰਜੀਲ ਦਾ ਪ੍ਰਚਾਰ ਇਸ ਵਾਸਤੇ ਨਹੀਂ ਕਰਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਮੈਂ ਇਹ ਨਾ ਕੀਤਾ ਤਾਂ ਮੈਂ ਨਰਕ ਵਿੱਚ ਜਾਵਾਂਗਾ। ਮੈਂ ਅੰਜੀਲ ਦਾ ਪ੍ਰਚਾਰ ਕਰਦਾ ਹਾਂ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ। ਯਕੀਨਨ, ਤੁਸੀਂ ਸੋਚਦੇ ਹੋ ਕਿ ਮੈਂ ਉਹਨਾਂ ਤੂਫਾਨੀ ਸਮੁੰਦਰਾਂ ਨੂੰ ਪਾਰ ਕਰਾਂਗਾ ਅਤੇ ਉਹ ਹਵਾਈ ਜਹਾਜ਼ ਹੇਠਾਂ ਉੱਪਰ ਗੋਤੇ ਲਾ ਰਿਹਾ ਹੋਵੇਗਾ ਅਤੇ ਆਸ-ਪਾਸ ਬਿਜਲੀ ਚਮਕ ਰਹੀ ਹੋਵੇਗੀ ਅਤੇ ਸਭ ਕੁਝ ਅਤੇ ਕਿਸੇ ਵੀ ਮਿੰਟ ਅਤੇ ਹਰ ਕੋਈ ਰੋਲਾ ਪਾ ਰਿਹਾ ਹੋਵੇਗਾ ਹਵਾਈ ਜਹਾਜ਼ ਵਿੱਚ। ਮਰੀਅਮ ਦੀ ਜੈ ਹੋ ਰਹੀ ਹੈ ਅਤੇ ਸਭ ਕੁਝ। ਉਹ ਲੋਕ ਉਹਨਾਂ ਦੀ ਸੁਰੱਖਿਆ ਬੈਲਟਾਂ ਵਿੱਚ ਝੂਟੇ ਲੈ ਰਹੇ ਹਨ ਅਤੇ ਪਾਇਲਟ ਕਹਿੰਦਾ ਹੈ, 15 ਮਿੰਟਾਂ ਲਈ ਗੈਸ ਬਚੀ ਹੈ, ਪਤਾ ਨਹੀਂ ਅਸੀਂ ਕਿੱਥੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਅਜਿਹਾ ਸਿਰਫ ਮਨੋਰੰਜਨ ਲਈ ਕਰਾਂਗਾ? ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਉੱਥੇ ਜੰਗਲ ਵਿੱਚ ਜਾਵਾਂਗਾ ਜਿੱਥੇ ਜਰਮਨ ਸਿਪਾਹੀਆਂ ਨੂੰ ਆਪਣੀਆਂ ਬਾਹਾਂ ਮੇਰੇ ਦੁਆਲੇ ਰੱਖਣੀਆਂ ਪੈਂਦੀਆਂ ਹਨ? ਹਰ ਰਾਤ ਇਸ ਤਰ੍ਹਾਂ ਅਤੇ ਮੈਨੂੰ ਮੀਟਿੰਗ ਵਿੱਚ ਅਤੇ ਬਾਹਰ ਲੈ ਜਾਂਦੇ ਸਨ ਜਦ ਤੱਕ ਪਵਿੱਤਰ ਆਤਮਾ ਨੇ ਚਮਤਕਾਰ ਕਰਨੇ ਸ਼ੁਰੂ ਨਹੀਂ ਕਰ ਦਿੱਤੇ। ਫਿਰਕਾ ਪ੍ਰਸਤ ਲੋਕ ਮੈਨੂੰ 1 ਮੀਲ ਦੂਰੀ ਤੋਂ ਗੋਲੀ ਮਾਰਨ ਲਈ ਰਾਤ ਨੂੰ ਦੂਰਬੀਨ ਲਾ ਕੇ ਬੈਠਦੇ ਸਨ। ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਅਜਿਹਾ ਮਨੋਰੰਜਨ ਲਈ ਕਰਾਂਗਾ? ਕਿਉਂਕਿ ਮੇਰੇ ਅੰਦਰ ਦੀ ਕੋਈ ਚੀਜ਼ ਪਿਆਰ ਕਰਦੀ ਹੈ। ਉਹ ਮਨੁੱਖ ਹਨ ਜਿਨ੍ਹਾਂ ਲਈ ਮਸੀਹ ਮਰਿਆ। ਪੌਲੁਸ ਨੇ ਕਿਹਾ, ਮੈਂ ਨਾ ਸਿਰਫ ਜਰੂਸਲਮ ਜਾਣ ਲਈ ਤਿਆਰ ਹਾਂ ਪਰ ਮੈਂ ਸਲੀਬ ਉੱਤੇ ਚੜ੍ਹਨ ਲਈ ਉੱਥੇ ਜਾ ਰਿਹਾ ਹਾਂ। ਮੈਂ ਮਰਨ ਜਾ ਰਿਹਾ ਹਾਂ। ਮੈਂ ਪ੍ਰਭੂ ਦੇ ਕਾਰਨ ਮਰਨ ਲਈ ਉੱਥੇ ਜਾ ਰਿਹਾ ਹਾਂ। ਇਹ ਉਹ ਚੀਜ਼ ਹੈ, ਪਿਆਰ, ਜੋ ਤੁਹਾਨੂੰ ਰੋਕਦਾ ਹੈ। ਇਹ ਤੁਹਾਨੂੰ ਬਣਾਉਂਦਾ ਹੈ। ਇਹ ਬਿਲਕੁਲ ਸਹੀ ਹੈ। ਜੇ ਮੈਂ ਪੈਸਿਆਂ ਲਈ ਅੰਜੀਲ ਦਾ ਪ੍ਰਚਾਰ ਕੀਤਾ ਹੁੰਦਾ, ਜੇ ਇਹ ਹੁੰਦਾ ਤਾਂ ਅੱਜ ਰਾਤ ਮੇਰੇ ਉੱਤੇ $20,000 ਕਰਜ਼ਾ ਨਾ ਹੁੰਦਾ। ਮੈਂ ਉਸ ਕਰਜ਼ੇ ਹੇਠ ਨਾ ਹੁੰਦਾ। ਨਹੀਂ ਸ਼੍ਰੀਮਾਨ, ਕਿਉਂਕਿ ਮੈਂ ਉਹਨਾਂ ਵਿੱਚੋਂ ਕੁਝ ਰੱਖ ਲਿਆ ਹੁੰਦਾ ਜਿਹੜੇ $20,00,000 ਮੈਨੂੰ ਦਿੱਤੇ ਗਏ ਸਨ। ਇੱਕ ਆਦਮੀ ਨੇ FBI ਏਜੰਟ ਨੂੰ ਇੱਕ $15,00,000 ਦੇ ਡਰਾਫਟ ਨਾਲ ਭੇਜਿਆ ਅਤੇ ਮੈਂ ਕਿਹਾ, ਇਸ ਨੂੰ ਵਾਪਸ ਲੈ ਜਾਓ। ਪੈਸੇ ਲਈ ਨਹੀਂ, ਇਹ ਪੈਸਾ ਨਹੀਂ ਹੈ। ਮੈਂ ਪੈਸਿਆਂ ਲਈ ਅੰਜੀਲ ਦਾ ਪ੍ਰਚਾਰ ਨਹੀਂ ਕਰਦਾ, ਉਸ ਲਈ ਨਹੀਂ ਕਰਦਾ। ਇਹ ਤਾਂ ਪਿਆਰ ਦੇ ਕਾਰਨ ਹੈ। ਜਿਹੜੀ ਚੀਜ਼ ਮੈਂ ਕਰਨਾ ਚਾਹੁੰਦਾ ਹਾਂ ਉਹ ਹੈ, ਜਦੋਂ ਮੈਂ ਉਸ ਆਖਰੀ ਸਾਹ ਨੂੰ ਲਵਾਂ ਜੋ ਹੁਣ ਤੋਂ 5 ਮਿੰਟਾਂ ਵਿੱਚ ਹੋ ਸਕਦੇ ਹਨ, ਇਹ ਹੁਣ ਤੋਂ 2 ਘੰਟਿਆਂ ਵਿੱਚ ਹੋ ਸਕਦਾ ਹੈ, ਇਹ ਹੁਣ ਤੋਂ 50 ਸਾਲ ਬਾਅਦ ਹੋ ਸਕਦਾ ਹੈ। ਮੈਨੂੰ ਨਹੀਂ ਪਤਾ ਕਦੋਂ ਹੋਵੇਗਾ, ਪਰ ਜਦੋਂ ਇਹ ਹੋਵੇਗਾ ਮੈਂ ਉੱਥੇ ਪਹੁੰਚਦਾ ਹਾਂ। ਮੈਂ ਤੁਹਾਨੂੰ ਜਵਾਨੀ ਦੀ ਸ਼ਾਨ ਦੌੜਦਿਆਂ ਅਤੇ ਰੋਲਾ ਪਾਉਂਦੇ ਹੋਏ ਵੇਖਣਾ ਚਾਹੁੰਦਾ ਹਾਂ। ਮੇਰੇ ਪਿਆਰੇ ਭਾਈ, ਮੇਰਾ ਭਾਈ, ਮੇਰੇ ਮਨ ਵਿੱਚ ਇਹੋ ਹੈ। ਇਸ ਕਰਕੇ ਮੈਂ ਤੁਹਾਡੇ ਨਾਲੋਂ ਵੱਖਰਾ ਬਣਨ ਲਈ ਅਸਹਿਮਤ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਮੈਂ ਤੁਹਾਨੂੰ ਉਸ ਰਾਹ ਤੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਸਹੀ ਹੈ। ਇਹੀ ਉਹ ਰਸਤਾ ਹੈ। ਤੁਹਾਡੀ ਕਲੀਸਿਆ ਨਹੀਂ, ਤੁਹਾਡੀ ਨਾਮਧਾਰੀ ਕਲੀਸਿਆ ਨਹੀਂ, ਪਰੰਤੂ ਮਸੀਹ ਵਿੱਚ ਤੁਹਾਡਾ ਜਨਮ ਹੈ। ਉਹ ਮੇਰੇ ਉਸੇ ਵਿੱਚ ਅਸੀਂ ਵੀ ਉਹਦੀ ਧਾਰਨਾ ਮੁਜਬ ਅੱਗੋਂ ਹੀ ਠਹਿਰਾਏ ਜਾ ਕੇ ਅਧਿਕਾਰ ਬਣ ਗਏ, ਜਿਹੜਾ ਆਪਣੀ ਇੱਛਾ ਦੇ ਮਤੇ ਅਨੁਸਾਰ ਸਭੋ ਕੁਝ ਕਰਦਾ ਹੈ। ਸੁਣੋ, ਅਸੀਂ ਕੁਝ ਮਿੰਟਾਂ ਵਿੱਚ ਬੰਦ ਕਰਾਂਗੇ। ਬੰਦ ਕਰਨ ਤੋਂ ਪਹਿਲਾਂ ਹੁਣ ਧਿਆਨ ਨਾਲ ਸੁਣੋ। ਅਸੀਂ ਜਿਨ੍ਹਾਂ ਪਹਿਲਾਂ ਮਸੀਹ ਉੱਤੇ ਆਸ ਕੀਤੀ ਸੀ ਉਹਦੀ ਮਹਿਮਾ ਦੀ ਉਸਤਤ ਹੋਈਏ, ਜਿਸ ਵਿੱਚ ਤੁਸੀਂ ਵੀ ਨੇਚਾ ਕੀਤੀ। ਹੁਣ ਇਸ ਨੂੰ ਵੇਖੋ ਧਿਆਨ ਨਾਲ। ਆਪਣੀਆਂ ਜੈਕਟਾਂ, ਅੰਜੀਲ ਦੀਆਂ ਜੈਕਟਾਂ ਪਹਿਨ ਲਓ। ਆਪਣੇ ਕੰਨ ਖੁੱਲੇ ਰੱਖੋ, ਧਿਆਨ ਨਾਲ ਸੁਣੋ। ਮੈਂ 13ਵੀਂ ਆਇਤ ਤੇ ਹਾਂ। ਜਿਸ ਵਿੱਚ ਤੁਸੀਂ ਨੇਚਾ ਵੀ ਕੀਤੀ, ਜਦੋਂ ਤੁਸੀਂ ਸੁਣੀ, ਵਿਸ਼ਵਾਸ ਆਉਂਦਾ ਹੈ ਸੁਣਨ ਨਾਲ, ਵਚਨ ਤੋਂ। ਜਿਸ ਵੇਲੇ ਤੁਸਾਂ ਸਚਿਆਈ ਦੇ ਵਚਨ ਨੂੰ ਸੁਣਿਆ। ਸਚਿਆਈ ਕੀ ਹੈ? ਪਰਮੇਸ਼ਵਰ ਦਾ ਵਚਨ। ਕੀ ਇਹ ਸਹੀ ਹੈ? ਯੋਹੰਨਾ 17:17, ਤੁਸੀਂ ਜਿਹੜੇ ਲਿਖਤਾਂ ਨੂੰ ਨੋਟ ਕਰ ਰਹੇ ਹੋ, ਯੀਸ਼ੂ ਨੇ ਕਿਹਾ ਸੀ, ਉਹਨਾਂ ਨੂੰ ਪਵਿੱਤਰ ਕਰ ਪਿਤਾ ਸਚਿਆਈ ਨਾਲ, ਤੇਰਾ ਵਚਨ ਹੀ ਸਚਿਆਈ ਹੈ। ਜਦ ਤੁਸੀਂ ਸਚਿਆਈ ਨੂੰ ਸੁਣਿਆ, ਆਪਣੀ ਮੁਕਤੀ ਦੀ ਖੁਸ਼ਖਬਰੀ, ਉਹ ਉਹਨਾਂ ਨੂੰ ਕਿਹੜੀ ਮੁਕਤੀ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਧਰਤੀ ਦੀ ਨੀਂਹ ਤੋਂ ਅਗੇਤਰੇ ਠਹਿਰਾਏ ਗਏ, ਕੀ ਇਹ ਸਹੀ ਹੈ? ਪੁੱਤਰਾਂ ਦੇ ਲਿਪਾਲਕਪਣ ਲਈ, ਅਨੰਤ ਜੀਵਨ ਦੇ ਲਈ ਅਗੇਤਰੇ ਠਹਿਰਾਏ ਗਏ। ਹੁਣ ਤੁਹਾਡੇ ਅਨੰਤ ਜੀਵਨ ਵਿਚ ਆਉਣ ਤੋਂ ਬਾਅਦ, ਤੁਹਾਡੇ ਬਚਾਏ ਜਾਣ ਤੋਂ ਬਾਅਦ, ਪਵਿੱਤਰ ਕੀਤੇ ਜਾਣ ਤੋਂ ਬਾਅਦ, ਪਵਿੱਤਰ ਆਤਮਾ ਨਾਲ ਭਰੇ ਹੋਏ, ਤੁਸੀਂ ਪੁੱਤਰ ਹੋ। ਹੁਣ ਪਰਮੇਸ਼ਵਰ ਤੁਹਾਨੂੰ ਅਹੁਦੇ ਤੇ ਰੱਖਣਾ ਚਾਹੁੰਦਾ ਹੈ, ਉਹ ਤਾਂ ਜੋ ਤੁਸੀਂ ਉਸ ਦੇ ਰਾਜ ਅਤੇ ਉਸ ਦੀ ਮਹਿਮਾ ਲਈ ਕੰਮ ਕਰ ਸਕੋ। ਇਹ ਖੁਸ਼ਖਬਰੀ ਹੈ। ਪਹਿਲਾਂ ਵਚਨ ਨੂੰ ਸੁਣੋ, ਤੋਬਾ ਕਰੋ ਅਤੇ ਪਾਪਾਂ ਦੀ ਮਾਫ਼ੀ ਲਈ ਯੇਸ਼ੂ ਮਸੀਹ ਦੇ ਨਾਮ ਵਿਚ ਬਪਤਿਸਮਾ ਲਓ। ਤੁਹਾਡੇ ਸਾਰੇ ਪਾਪ ਦੂਰ ਕਰ ਦਿੰਦੀ ਹੈ। ਵਾਅਦਾ ਕੀਤੀ ਹੋਈ ਧਰਤੀ ਲਈ ਪ੍ਰਭੂ ਯੇਸੂ ਮਸੀਹ ਦੇ ਨਾਮ ਤੇ ਪੁਕਾਰ ਰਹੀ ਹੈ। ਵਾਅਦਾ ਤੁਹਾਡੇ ਰਾਹ ਵਿਚ ਆਉਣ ਵਾਲੇ ਹਰ ਅਜਨਬੀ ਲਈ ਹੈ। ਜੇ ਤੁਸੀਂ ਅੱਜ ਰਾਤ ਨੂੰ ਆਪਣਾ ਘਰ ਛੱਡ ਦਿੰਦੇ ਹੋ, ਇੱਕ ਪਾਪੀ ਇਹ ਕਹਿੰਦੇ ਹੋਏ ਮੈਂ ਬਰਨਮ ਡੇਰੇ ਵਿਚ ਜਾਵਾਂਗਾ, ਪਰਮੇਸ਼ਵਰ ਅੱਜ ਰਾਤ ਤੁਹਾਨੂੰ ਮੌਕਾ ਦੇ ਰਿਹਾ ਹੈ। ਤੁਹਾਡੇ ਅਤੇ ਵਾਅਦਾ ਕੀਤੀ ਹੋਈ ਧਰਤੀ ਦੇ ਵਿਚਕਾਰ ਇੱਕ ਚੀਜ਼ ਹੈ। ਵਾਅਦਾ ਕੀਤੀ ਹੋਈ ਧਰਤੀ ਕੀ ਹੈ? ਪਵਿੱਤਰ ਆਤਮਾ। ਯਹੋਸ਼ੂਆ ਅਤੇ ਵਾਅਦਾ ਕੀਤੀ ਹੋਈ ਧਰਤੀ ਦੇ ਵਿਚਕਾਰ ਜੋ ਰੱਖਿਆ ਗਿਆ ਸੀ ਉਹ ਸੀ ਜਰਦਨ। ਬਿਲਕੁਲ ਸਹੀ। ਮੂਸਾ ਇੱਕ ਕਿਸਮ ਦਾ ਮਸੀਹ ਸੀ। ਬੱਚਿਆਂ ਨੂੰ ਵਾਅਦਾ ਕੀਤੀ ਹੋਈ ਧਰਤੀ ਵੱਲ ਲੈ ਗਿਆ। ਫਿਰ ਮੂਸਾ ਨੇ ਬੱਚਿਆਂ ਨੂੰ ਵਾਅਦਾ ਕੀਤੀ ਹੋਈ ਧਰਤੀ ਵਿਚ ਨਹੀਂ ਲਿਜਾਇਆ। ਯਹੋਸ਼ੂਆ ਲੋਕਾਂ ਨੂੰ ਅੰਦਰ ਲੈ ਗਿਆ ਅਤੇ ਧਰਤੀ ਨੂੰ ਵੰਡ ਦਿੱਤਾ। ਯੇਸ਼ੂ ਨੇ ਕੀਮਤ ਅਦਾ ਕੀਤੀ, ਉਹਨਾਂ ਨੂੰ ਪਵਿੱਤਰ ਆਤਮਾ ਵੱਲ ਲੈ ਗਿਆ। ਪਰਮੇਸ਼ਵਰ ਨੇ ਪਵਿੱਤਰ ਆਤਮਾ ਨੂੰ ਹੇਠਾਂ ਭੇਜਿਆ ਹੈ ਅਤੇ ਉਸਨੇ ਕਲੀਸਿਯਾ ਨੂੰ ਉਸ ਦੇ ਸਥਾਨ ਉੱਤੇ ਵਿਵਸਥਾ ਵਿਚ ਰੱਖਿਆ। ਹਰ ਆਦਮੀ ਉਸ ਨੂੰ ਆਪਣੀ ਹਜ਼ੂਰੀ ਨਾਲ ਭਾਰਿਆ ਹੈ। ਤੁਸੀਂ ਸਮਝੇ ਮੇਰਾ ਕੀ ਮਤਲਬ ਹੈ? ਮਸੀਹ ਯੇਸ਼ੂ ਵਿਚ ਸਾਰੇ ਕਿਸ ਤਰ੍ਹਾਂ ਪਰਮੇਸ਼ਵਰ ਨੇ ਇਸ ਨੂੰ ਅੰਜੀਲ ਦੀ ਬੁਲਾਹਟ ਲਈ ਪਹਿਲਾਂ ਤੋਂ ਠਹਿਰਾਇਆ। ਪੌਲੁਸ ਨੇ ਕਿਹਾ ਗਲਾਤੀਆਂ 1:8 ਵਿਚ ਕਿਹਾ, ਜੇ ਕੋਈ ਦੂਤ ਕਿਸੇ ਹੋਰ ਗੱਲ ਦਾ ਪ੍ਰਚਾਰ ਕਰਨ ਆਵੇ ਤਾਂ ਉਹ ਸ਼ਰਾਬਤ ਹੋਵੇ। ਸੱਚਾਈ ਇੰਜੀਲ, ਹੁਣ ਧਿਆਨ ਨਾਲ ਸੁਣੋ ਜਿਵੇਂ ਅਸੀਂ ਇਸ ਨੂੰ ਪੜ੍ਹਦੇ ਹਾਂ, ਆਇਤ ਨੂੰ ਸਮਾਪਤ ਕਰਦੇ
ਹੋਏ।
ਤੁਹਾਡੀ ਮੁਕਤੀ ਦੀ ਖੁਸ਼ਖਬਰੀ, ਜਿਸ ਵਿਚ ਧਿਆਨ ਨਾਲ ਸੁਣੋ, ਜਦ ਤੁਸੀਂ ਨਿਸ਼ਚਾ ਕੀਤੀ ਵਾਅਦੇ ਦੇ ਪਵਿੱਤਰ ਆਤਮਾ ਨਾਲ, ਤੁਹਾਡੇ ਉੱਤੇ ਮੋਹਰ ਵੀ ਲੱਗੀ। ਆਖਰੀ ਦਿਨਾਂ ਵਿਚ ਬਾਈਬਲ ਨੇ ਕਿਹਾ, ਹੁਣ ਵੇਖੋ ਆਖਰੀ ਦਿਨਾਂ ਵਿਚ ਇੱਥੇ ਦੋ ਵਰਗਾਂ ਦੇ ਲੋਕ ਹੋਣਗੇ। ਉਹਨਾਂ ਵਿਚੋਂ ਇੱਕ ਉੱਤੇ ਪਰਮੇਸ਼ਵਰ ਦੀ ਮੋਹਰ ਲੱਗਣੀ ਹੈ, ਦੂਸਰਿਆਂ ਤੇ ਪਸ਼ੂ ਦੀ ਛਾਪ ਹੋਵੇਗੀ। ਕੀ ਇਹ ਸਹੀ ਹੈ? ਕਿੰਨੇ ਇਹ ਜਾਣਦੇ ਹਨ? ਖੈਰ, ਜੇ ਪਰਮੇਸ਼ਵਰ ਦੀ ਮੋਹਰ ਹੈ, ਜੇ ਪਰਮੇਸ਼ਵਰ ਦੀ ਮੋਹਰ ਪਵਿੱਤਰ ਆਤਮਾ ਹੈ, ਤਾਂ ਪਵਿੱਤਰ ਆਤਮਾ ਤੋਂ ਬਿਨਾਂ ਪਸ਼ੂ ਦੀ ਛਾਪ ਹੈ। ਬਾਈਬਲ ਨੇ ਕਿਹਾ ਕਿ ਦੋਵੇਂ ਆਤਮਾ ਇੰਨੇ ਨੇੜੇ ਹੋਣਗੇ ਕਿ ਜੇ ਸੰਭਵ ਹੁੰਦਾ ਤਾਂ ਚੁਣਿਆ ਹੋਇਆਂ ਨੂੰ ਵੀ ਭਰਮਾ ਲੈਂਦੇ। ਇਹ ਕਦੇ ਨਹੀਂ ਕਰੇਗਾ, ਕਿਉਂਕਿ ਉਹ ਅਨੰਤ ਜੀਵਨ ਲਈ ਚੁਣੇ ਗਏ ਸਨ। ਸਮਝੇ? ਕਲੀਸਿਯਾ ਜਾ ਰਹੀ ਹੈ, ਜਿਵੇਂ ਜਾਣਦੇ ਹੋਏ ਕਿ ਉੱਥੇ 10 ਕੁਆਰੀਆਂ ਪ੍ਰਭੂ ਨੂੰ ਮਿਲਣ ਲਈ ਗਈਆਂ ਸਨ। ਸਾਰੀਆਂ ਪਵਿੱਤਰ, ਉਹਨਾਂ ਵਿਚੋਂ ਹਰ ਇੱਕ ਪਵਿੱਤਰ ਸੀ। 5 ਆਲਸੀ ਸਨ ਅਤੇ ਉਹਨਾਂ ਨੇ ਆਪਣੇ ਦੀਵੇ ਬੁਝਣ ਦਿੱਤੇ। 5 ਦੇ ਦੀਵਿਆਂ ਵਿਚ ਤੇਲ ਸੀ ਅਤੇ ਦੇਖੋ ਲਾੜਾ ਆ ਰਿਹਾ ਹੈ, ਅਤੇ 5 ਜਿਨ੍ਹਾਂ ਦੇ ਦੀਵਿਆਂ ਵਿਚ ਤੇਲ ਸੀ ਉਹ ਵਿਆਹ ਦੇ ਭੋਜ ਵਿਚ ਚਲੀਆਂ ਗਈਆਂ ਅਤੇ ਬਾਕੀ ਉੱਥੇ ਬਾਹਰ ਹੀ ਰਹਿ ਗਈਆਂ, ਜਿੱਥੇ ਰੋਣਾ ਅਤੇ ਕਰਲਾਉਣਾ ਅਤੇ ਦੰਦਾਂ ਦਾ ਪੀਣਾ ਸੀ। ਤਿਆਰ ਰਹੋ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਪ੍ਰਭੂ ਕਿਸ ਘੜੀ ਆ ਜਾਵੇ। ਬਾਈਬਲ ਵਿਚ ਤੇਲ ਕਿਸ ਨੂੰ ਦਰਸਾਉਂਦਾ ਹੈ? ਪਵਿੱਤਰ ਆਤਮਾ ਨੂੰ। ਹੁਣ ਅੱਜ ਤੁਹਾਡੇ ਲਈ, ਤੁਸੀਂ 7ਵੇਂ ਦਿਨ ਦੇ ਐਡਵੈਂਟਿਸਟ ਭਰਾ ਜਿਨ੍ਹਾਂ ਨੇ ਕਿਹਾ ਸੀ ਕਿ 7ਵਾਂ ਦਿਨ ਪਰਮੇਸ਼ਵਰ ਦੀ ਮੋਹਰ ਹੈ, ਇਸ ਨੂੰ ਸਾਬਤ ਕਰਨ ਲਈ ਇੱਕ ਲਿਖਤ ਪੈਦਾ ਕਰੋ। ਬਾਈਬਲ ਵਿਚ ਕਿਹਾ ਗਿਆ ਹੈ ਕਿ ਪਰਮੇਸ਼ਵਰ ਦੀ ਮੋਹਰ ਪਵਿੱਤਰ ਆਤਮਾ ਹੈ। ਇਸ ਨੂੰ ਵੇਖੋ, ਉਸ ਵਿਚ, ਹੁਣ 13ਵੀਂ ਆਇਤ ਨੂੰ ਵੇਖੋ, ਉਸ ਵਿਚ ਤੁਸੀਂ ਨੇਚਾ ਵੀ ਕੀਤੀ ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਮੋਹਰ ਲੱਗੀ। ਅਫਸੀਆਂ 4:30 ਵੱਲ ਮੁੜੋ, ਮੇਰਾ ਵਿਸ਼ਵਾਸ ਹੈ ਕਿ ਇਹ ਉਹੀ ਹੈ। ਵੇਖੋ ਸਾਨੂੰ 4:30 ਮਿਲਦੀ ਹੈ ਕਿ ਨਹੀਂ, ਵੇਖੋ ਕਿ ਇਹ ਇੱਕੋ ਜਿਹਾ ਨਹੀਂ ਹੈ। ਅਫਸੀਆਂ 4:3 ਅਤੇ 3 ਆਇਤ, ਹਾਂ ਇਹ ਇੱਥੇ ਹੈ, 4:30, ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ, ਉਦਾਸ ਨਾ ਕਰੋ। ਕਾਤਿਕ, ਜਦੋਂ ਤੁਸੀਂ ਸੱਚਮੁੱਚ ਪਵਿੱਤਰ ਆਤਮਾ ਪ੍ਰਾਪਤ ਕਰਦੇ ਹੋ, ਇਹ ਤੁਹਾਡੇ ਲਈ ਕਿੰਨਾ ਚਿਰ ਰਹਿੰਦਾ ਹੈ? ਅਗਲੀ ਬੇਦਾਰੀ ਤੱਕ, ਜਾਂ ਜਦ ਤੱਕ ਤੁਹਾਡੀ ਦਾਦੀ ਤੁਹਾਡਾ ਰਸਤਾ ਨਹੀਂ ਕੱਟਦੀ, ਜਦ ਤੱਕ ਬੋਸ ਤੁਹਾਨੂੰ ਬਾਹਰ ਨਹੀਂ ਕੱਢ ਦਿੰਦਾ, ਤੁਹਾਡੇ ਛੁਟਕਾਰੇ ਦੇ ਦਿਨ ਤੀਕ। ਹਲੇਲੂਇਆ। ਤੁਹਾਡੇ ਮਰਨ ਤੋਂ ਬਾਅਦ, ਉਸ ਧਰਤੀ ਤੇ ਜਾਣ ਤੋਂ ਬਾਅਦ, ਤੁਸੀਂ ਉੱਥੇ ਆਪਣੇ ਅਜੀਜ਼ਾਂ ਨਾਲ ਖੜੇ ਹੋ। ਤੁਸੀਂ ਅਜੇ ਵੀ ਪਵਿੱਤਰ ਆਤਮਾ ਨਾਲ ਭਰੇ ਹੋਏ ਹੋ। वचन तुसी उवें ही होवोगे जिवें तुसी हुण हो। तुसी सिर्फ एक, तुसी किसे होर शरीर विच चले गए होवोगे। तुसी बस घर बदले हन। ए वाला बुड्ढा हो गया है, तुसी इस ते होर लिपाई नहीं कर सकदे। चतीर सड़ गए हन, ए ठीक है। इस लई तुसी पुरानी चीज नू दूर करो अते इस नू सड़न दियो अते एक नवी चीज विच चले जाओ। ये सही है, क्योंकि जे तंबू जिहा घर जिहड़ा धरती ते है टै पवे तां साडे लई इक उडीक रहा है। तुहानू ओ दिन याद है इस विचों लंघ रहे सी जदों मां दे गर्भ विच एक छोटा जिहा बच्चा बन रहा हुंदा है अते छोटियां मांसपेशियां लतां मार रहियां हन अते कुद रहियां हन अते इस तरह करदियां जा रहियां हन। पर जिवें ही मां बच्चे नू जन्म दिंदी है अते बच्चा धरती ते आउंदा है, सब तों पहलां उस छोटे कुदरती शरीर नू फड़न लई एक आत्मक शरीर हुंदा है। हो सकता है डाक्टर इस नू इस तरह जां कुछ इस नू हिलाउण लई अते वैं 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 अते तुरंत ही उस मां दी छाती कोल जावेगा, अपने छोटे जे सिर नू मां दी छाती दे हेठां उपर करेगा तां कि दुध दीआं नाड़ियां दुध लिया सकन। एक छोटा बच्चा जिवें ही इह मां तों बाहर आउंदा है इह कुछ मिंटां बाद अपने छोटे गोड्यां ते खलो जावेगा। इह की करेगा, उसे वेले अगे पिछे जाणा शुरू कर देवेगा, उस मां नू फड़ लवेगा अते इस तरह इस दे छोटे जे सिर नू हेठां उपर हिलाउणा शुरू करेगा अते इस दा दुध प्राप्त करेगा। हालेलुया। हाँ श्रीमान, जदों एक कुदरती शरीर उसके अंदर आउंदा है उत्थे एक आत्मक शरीर इसकी उड़ीक कर रहा हुंदा है। जदों इस कुदरती शरीर नू जमीन ते उतार दिता जाता है, हालेलुया, तां उत्थे एक इंतजार कर रहा हुंदा है। असी बस एक तों दूजे विच चले जांदे हां, असी अपनियां रिहायशी थावां नू बदलदे हां। इस मरनहार ने अमरता नू पाउणा है, ए रूहानी है। इस नाशवान नू अविनाशी नू पहनना चाहिदा है। ए पुराना झुरड़ियां वाला खिचया होया झुकया होया शरीर, पर ए अपने रूप नू बिलकुल नहीं बदलेगा। मेरा भाव है जदों ए उत्थे जांदा है तुहाडे कोल अजे भी ओही आत्मा होवेगी। मैं तुहानू एक चीज दिंदा हां जो तुहानू गुंजलदार लगदी है, पर ए बाइबल है। फिर मैं तुहानू एक देवांगा जो तुहाडे लई इस नू खोल देवेगी। ए वेखो, जदों बुड्ढा शाऊल ओ राजा उस समय दी नामधारी कलीसिया दा बुजुर्ग प्रचारक तुसी जानदे हो, उसदा सिर अते मोढे सारिया नालों उच्चे सन अते डरिया होया सी। ओ अलौकिक बारे कुछ नहीं जानदे सन। दाऊद नू आना पिया अते लेले नू शेर दे मुंह विचों बाहर कढ़ना पिया, गोलियत नू मार दिता। उस नू वेखो, ओ परमेश्वर तों इन्ना पछां हट गया कि उस नू इस पवित्र पखंडी प्रचारक नाल नफरत हो गई अते उसदी मदद करन दी कोशिश करन दी बजाए ओ उसदे विरुद्ध हो गया। कि ए बिल्कुल ओही तस्वीर नहीं है? बिल्कुल ओही तस्वीर, उस तों पछां हट गया। इत्थे किन्ने लोग सन जदों मैं अपनी पहली यात्रा ते जा रहा सी अते प्रचार किता दाऊद गोलियत नू मारदा है। जदों मैं गया सी बहुत सारे कुछ पुराने समय दे हन, मैं इस ते दोबारा जान दी तैयारी कर रहा हां। की याद है पिछले एतवार नू की होया सी? एक होर पड़ा विच जा रहा है, दाऊद दी दूजी मुहिम, उसदी सेवकाई दा दूजा पड़ा। ए बिल्कुल सही है, जिस विच ओ इसराइल दा राजा बन गया। ध्यान दियो कि सेवकाई हुण एक वड्डे पड़ा विच अगे वध रही है, ज्यादा वड्डी बन रही है। दाऊद ने भी इसे तरह किता सी। जदों ओ आया तां मैं ध्यान किता दाऊद, ओ जदों परमेश्वर दाऊद नू उत्थे लियाया अते शेर नू मार दिता सी, ध्यान दियो अते रिछ नू मार दिता अते फिर फिलिस्तीयां नू मार दिता। हुण एक समा आउंदा है जदों परमेश्वर इस बुजुर्ग लड़के उते दुष्ट आत्मा भेजदा है अते किस लई? दाऊद नू नफरत करन लई। अते मेरा विश्वास है हुण ए टेपां, हुण सुनो भरावो इन्हां टेपां ते जे तुसी मेरे नाल सहमत नहीं हो तां मैनूं माफ करो। देखो मैं तुहानू प्यार करदा हां, मैं उत्थे तुहानू किसे भी तरह मिलांगा। वेखो क्योंकि जे तुसी परमेश्वर दे आदमी हो तां मैं तुहानू किसे भी तरह मिलांगा। पर मैं एक कहना चाहुंदा हां, इत्थे कारण है सिर्फ इसलिए कि शाऊल ने वेख्या कि दाऊद कोल कुछ सी जो उस कोल नहीं सी। फिर की होया? एक छोटा लाल रंग दा मुंडा आया। बाइबल कहंदी है कि उसका लाल रंग सी, ओ ज्यादा गोरा मुंडा नहीं सी, लाल रंग, बस एक छोटा जिहा लड़का सी। ओ उथे गया ते शाऊल ने, क्यों? उसने शाऊल दा कवच उस उते पाया अते मैं कल्पना करदा हां कि ढाल उसदे पैरां ते आ पई अते उसने कहा ए चीजां मेरे कोलों लै जाओ। हो सकदा है उसने उसनू डाक्टर दी डिग्री, PhD जां LLD दी डिग्री दित्ती होवे जां कुछ होर, तुसी जानदे हो। उसने कहा मेनू उन्हां चीजां बारे कुछ नहीं पता क्योंकि मैं उन्हां नू परख्या नहीं, मेनू ए दियो जिसनू मैं जानदा हां कि मैं की करना है। हां श्रीमान, उसने गोपिया फड़ लिया, उन्होंने दाऊद नू पागल बना दिता क्योंकि तियां कलीसिया कलीसिया गा रही सन। शाऊल ने शायद हजारा नू मारिया पर दाऊद ने 10,000 नू मारिया। ਫਿਰ ਉਸਨੂੰ ਈਰਖਾ ਹੋ ਗਈ। ਇਹ ਉਹ ਪੁਰਾਣਾ ਯੇਸ਼ੂ ਦਾ ਨਾਮ ਹੈ, ਇਸ ਵਿਚ ਕੁਝ ਵੀ ਨਹੀਂ ਹੈ, ਇਹ ਸਹੀ ਹੈ। ਅਤੇ ਪਰਮੇਸ਼ਵਰ ਨੇ ਉਸ ਨਾਲ ਕੀ ਕੀਤਾ? ਪਰਮੇਸ਼ਵਰ ਨੇ ਉਸ ਉਤੇ ਇੱਕ ਦੁਸ਼ਟ ਆਤਮਾ ਭੇਜੀ ਤਾਂ ਜੋ ਦਾਊਦ ਨੂੰ ਨਫ਼ਰਤ ਕਰੇ, ਅਤੇ ਉਸਨੇ ਬਿਨਾਂ ਕਿਸੇ ਕਾਰਨ ਦੇ ਦਾਊਦ ਨਾਲ ਨਫ਼ਰਤ ਕੀਤੀ। ਦਾਊਦ ਕਈ ਵਾਰ ਉਸਦੀ ਗਰਦਨ ਨੂੰ ਮਰੋੜ ਸਕਦਾ ਸੀ, ਉਹ ਕਰ ਸਕਦਾ ਸੀ, ਪਰ ਉਸਨੇ ਬਸ ਇਸ ਨੂੰ ਛੱਡ ਦਿੱਤਾ। ਉਸਨੇ ਕਦੇ ਕੁਝ ਨਹੀਂ ਕਿਹਾ। ਉਹ ਯਕੀਨਨ ਇਹ ਕਰ ਸਕਦਾ ਸੀ। ਉਸਨੇ ਇੱਕ ਰਾਤ ਉੱਥੇ ਜਾ ਕੇ ਉਸਦੇ ਚੋਗੇ ਦੀ ਲੀਰ ਲਾ ਲਈ, ਵਾਪਸ ਆਇਆ। ਉਸਨੇ ਕਿਹਾ, ਇੱਥੇ ਦੇਖੋ, ਤੁਸੀਂ ਦੇਖੋ। ਹਾਂ ਸ਼੍ਰੀਮਾਨ, ਉਹ ਇਹ ਕੰਮ ਕਰ ਸਕਦਾ ਸੀ, ਪਰ ਉਸਨੇ ਉਸਨੂੰ ਇਕੱਲਾ ਛੱਡ ਦਿੱਤਾ। ਉਹ ਉਸਦੀ ਕਲੀਸਿਆ ਨੂੰ ਤੋੜ ਸਕਦਾ ਸੀ ਅਤੇ ਉਹਨਾਂ ਨੂੰ ਖਿੰਡਾ ਸਕਦਾ ਸੀ, ਅਤੇ ਜੇ ਉਹ ਚਾਹੁੰਦਾ ਤਾਂ ਆਪਣਾ ਸੰਗਠਨ ਸ਼ੁਰੂ ਕਰ ਸਕਦਾ ਸੀ, ਪਰ ਉਸਨੇ ਅਜਿਹਾ ਨਹੀਂ ਕੀਤਾ। ਉਸਨੇ ਸ਼ਾਉਲ ਨੂੰ ਜਾਣ ਦਿੱਤਾ, ਪਰਮੇਸ਼ਵਰ ਨੂੰ ਲੜਨ ਦਿਓ। ਹਾਂ ਸ਼੍ਰੀਮਾਨ। ਇਸ ਲਈ ਜਦੋਂ ਉਹ ਚੱਲਦਾ ਰਿਹਾ ਅਤੇ ਮੁਹਿੰਮ ਖਤਮ ਹੋਈ ਅਤੇ ਉਹ ਆ ਗਿਆ, ਉਹ ਦੁਸ਼ਟ ਆਤਮਾ ਆਇਆ ਤਾਂ ਜੋ ਸ਼ਾਉਲ ਨੂੰ ਪਰਮੇਸ਼ਵਰ ਤੋਂ ਕੋਈ ਜਵਾਬ ਨਾ ਮਿਲ ਸਕੇ। ਥੋੜੇ ਚਿਰ ਬਾਅਦ ਯਹੋਵਾ ਦਾ ਆਤਮਾ ਉਸ ਤੋਂ ਵਿਦਾ ਹੋ ਗਿਆ, ਅਤੇ ਬੁੱਢਾ ਸ਼ਮੂਅਲ, ਜਿਸ ਦਾ ਇਨਕਾਰ ਕਰ ਦਿੱਤਾ ਗਿਆ ਸੀ, ਉਹ ਜੋ ਅਸਲ ਵਿਚ ਉਹਨਾਂ ਲਈ ਪਰਮੇਸ਼ਵਰ ਦੀ ਆਵਾਜ਼ ਸੀ, ਉਹ ਜਿਸਨੇ ਉਹਨਾਂ ਨੂੰ ਕਿਹਾ ਇਸ ਤੋਂ ਵੀ ਪਹਿਲਾਂ ਕਿ ਜਦ ਉਹ ਦੁਨੀਆ ਵਾਂਗ ਕੰਮ ਕਰਨਾ ਚਾਹੁੰਦੇ ਸਨ। ਕਲੀਸਿਆ ਕਿਵੇਂ ਦੁਨੀਆ ਵਾਂਗ ਕੰਮ ਕਰਨਾ ਚਾਹੁੰਦੀ ਹੈ? ਕਿਉਂ? ਪੈਂਤੇਕੋਸਟਲ, ਬੈਪਟਿਸਟ, ਪਵਿੱਤਰ ਆਤਮਾ ਅਨੁਭਵ ਕਰਨ ਵਾਲੇ ਮੈਥੋਡਿਸਟ ਅਤੇ ਬੈਪਟਿਸਟ ਅਤੇ ਪ੍ਰੈਸਬੀਟੇਰੀਅਨ ਦੁਨੀਆ ਵਾਂਗ ਕੰਮ ਕਰਨਾ ਚਾਹੁੰਦੇ ਹਨ। ਉਹ ਅਜਿਹਾ ਕਿਉਂ ਕਰਦੇ ਹਨ? ਮੈਂ ਨਹੀਂ ਜਾਣਦਾ। ਮੈਨੂੰ ਤਾਂ ਬਸ ਇਹ ਸਮਝ ਹੀ ਨਹੀਂ ਆਉਂਦਾ। ਤੁਸੀਂ ਕਹਿੰਦੇ ਹੋ, ਖੈਰ, ਜੂਆ ਖੇਡਣਾ ਬਹੁਤ ਮਜ਼ੇਦਾਰ ਹੈ, ਮਨੋਰੰਜਨ ਲਈ ਥੋੜਾ ਜਿਹਾ, ਬਸ ਥੋੜੇ ਜਿਹੇ ਪੈਸੇ ਦੇ ਲਈ। ਤੁਸੀਂ ਇਸ ਨੂੰ ਜੋ ਵੀ ਕਹਿੰਦੇ ਹੋ, ਇੱਕ ਪਾਪ ਹੈ। ਇਹ ਚੀਜ਼ਾਂ ਤੁਹਾਡੇ ਘਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਕਿਉਂ? ਥੋੜੀ ਜਿਹੀ ਲੈਣ ਦਾ ਕੋਈ ਨੁਕਸਾਨ ਨਹੀਂ ਹੈ। ਬੀਅਰ ਦਾ ਛੋਟਾ ਜਿਹਾ ਗਲਾਸ ਅਸੀਂ ਹੁਣ ਕੁਝ ਹੁਣੇ ਲਏ ਹਨ। ਮੈਂ ਅਤੇ ਮੇਰੀ ਪਤਨੀ ਦੁਪਹਿਰ ਵਿੱਚ ਕੁਝ ਲੈਂਦੇ ਹਾਂ, ਅਤੇ ਤੁਸੀਂ ਜਾਣਦੇ ਹੋ, ਸਭ ਤੋਂ ਪਹਿਲਾਂ ਤੁਹਾਡੇ ਬੱਚੇ ਕੁਝ ਪੀ ਲੈਣਗੇ, ਯਕੀਨਨ ਇਹ ਹੈ, ਅਤੇ ਤੁਸੀਂ ਔਰਤਾਂ। ਸ਼ੈਤਾਨ ਨੇ ਹੁਣੇ ਇੱਕ ਬਣਾਇਆ, ਇਹ ਉਹੀ ਹੈ ਜੋ ਉਸਨੇ ਸ਼ੁਰੂਆਤ ਵਿੱਚ ਕੀਤਾ ਸੀ। ਉਸਨੇ ਯਕੀਨਨ ਤੁਹਾਨੂੰ ਭੈਣਾਂ ਨੂੰ ਇੱਕ ਨਿਸ਼ਾਨਾ ਬਣਾਇਆ ਹੈ। ਉਹ ਬਸ ਅਜਿਹਾ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹ ਕੀ ਕਰ ਸਕਦਾ ਹੈ। ਉਹ ਆਦਮੀ ਨਾਲੋਂ ਹਜ਼ਾਰ ਗੁਣਾ ਜਲਦੀ ਔਰਤਾਂ ਨੂੰ ਧੋਖਾ ਦੇ ਸਕਦਾ ਹੈ। ਮੈਂ ਜਾਣਦਾ ਹਾਂ ਇਹ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ, ਪਰ ਇਹ ਸੱਚਾਈ ਹੈ, ਇਹ ਬਿਲਕੁਲ ਹੈ। ਅਦਨ ਦੇ ਬਾਗ ਵਿੱਚ ਉਸਨੇ ਅਜਿਹਾ ਹੀ ਕੀਤਾ ਸੀ। ਉਹ ਕਰ ਸਕਦਾ ਹੈ, ਉਹ ਵਫਾਦਾਰ ਸੀ, ਉਹ ਇਮਾਨਦਾਰ ਸੀ, ਪਰ ਉਸਨੂੰ ਧੋਖਾ ਦਿੱਤਾ ਗਿਆ ਸੀ। ਬਾਈਬਲ ਕਹਿੰਦੀ ਹੈ ਕਿ ਆਦਮ ਨੂੰ ਧੋਖਾ ਨਹੀਂ ਦਿੱਤਾ ਗਿਆ ਸੀ, ਉਸਨੂੰ ਧੋਖਾ ਨਹੀਂ ਦਿੱਤਾ ਗਿਆ ਸੀ, ਪਰ ਉਹ ਧੋਖਾ ਖਾ ਗਈ ਸੀ। ਇਸ ਲਈ ਉਹ ਉਸਨੂੰ ਧੋਖਾ ਦੇ ਸਕਦਾ ਹੈ, ਪਰ ਫੇਰ ਵੀ ਪਾਦਰੀ ਬਾਹਰ ਜਾਣਗੇ ਅਤੇ ਔਰਤਾਂ ਨੂੰ ਪ੍ਰਚਾਰਕ ਨਿਯੁਕਤ ਕਰਨਗੇ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕਲੀਸਿਯਾਵਾਂ ਦੇ ਉੱਪਰ ਰੱਖ ਦੇਣਗੇ, ਜਦਕਿ ਬਾਈਬਲ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਇਸ ਦੀ ਨਿੰਦਾ ਕਰਦੀ ਹੈ। ਤੁਸੀਂ ਕਹਿੰਦੇ ਹੋ, ਠੀਕ ਹੈ, ਇਹ ਸਭ ਠੀਕ ਹੈ, ਸਭ ਠੀਕ ਹੈ, ਉਹਨਾਂ ਕੋਲ ਹਨ, ਉਹ ਉਸੇ ਤਰ੍ਹਾਂ ਪ੍ਰਚਾਰ ਕਰ ਸਕਦੇ ਹਨ। ਮੈਂ ਜਾਣਦਾ ਹਾਂ ਕਿ ਇਹ ਸਹੀ ਹੈ। ਜਿਵੇਂ ਕਿਸੇ ਨੇ ਇੱਕ ਵਾਰ ਗੈਰ ਜ਼ਬਾਨਾਂ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ, ਮੈਂ ਬਸ ਪ੍ਰਚਾਰ ਕਰਦਾ ਰਿਹਾ, ਅਤੇ ਜਦੋਂ ਮੈਂ ਬਾਹਰ ਆਇਆ, ਇੱਕ ਔਰਤ ਨੇ ਮੇਰੇ ਪੁੱਤਰ ਨੂੰ ਕਿਹਾ, ਮੇਰੇ ਕੋਲ ਕੱਲ ਰਾਤ ਦੇ ਲਈ ਇੱਕ ਸੰਦੇਸ਼ ਹੈ, ਜਦੋਂ ਤੇਰਾ ਪਿਤਾ ਮੰਚ ਤੇ ਆਵੇਗਾ। ਉਸਨੇ ਕਿਹਾ, ਅੱਛਾ ਸ਼੍ਰੀਮਤੀ, ਤੁਹਾਡਾ ਕੀ ਮਤਲਬ ਹੈ? ਉਸ ਰਾਤ ਜਦੋਂ ਇਹ ਤਿਆਰ ਹੋਇਆ, ਜਦੋਂ ਮੈਂ ਜਗਵੇਦੀ ਦੀ ਪੁਕਾਰ ਲਈ ਤਿਆਰ ਹੋ ਰਿਹਾ ਸੀ, ਉਸਨੇ ਆਪਣੇ ਵਾਲਾਂ ਨੂੰ ਠੀਕ ਕੀਤਾ ਅਤੇ ਆਪਣੀਆਂ ਜੁਰਾਬਾਂ ਅਤੇ ਸਭ ਕੁਝ ਕੱਸ ਲਿਆ, ਤਿਆਰ ਹੋ ਗਈ, ਫਰਸ਼ ਦੇ ਵਿਚਕਾਰ ਛਾਲ ਮਾਰੀ ਅਤੇ ਹੇਠਾਂ ਉੱਪਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਗੈਰ ਜ਼ਬਾਨਾਂ ਵਿੱਚ ਬੋਲੀ ਅਤੇ ਅੰਗਮ ਵਾਕ ਕੀਤਾ। ਮੈਂ ਬਸ ਪ੍ਰਚਾਰ ਕਰਦਾ ਰਿਹਾ, ਆਪਣੀ ਵੇਦੀ ਦੀ ਪੁਕਾਰ ਕਰਦਾ ਰਿਹਾ, ਮੈਂ ਇਸ ਦਾ ਕਦੇ ਵੀ ਆਦਰ ਨਹੀਂ ਕਰਦਾ, ਇਹ ਸਹੀ ਨਹੀਂ ਸੀ। ਤਾਂ ਫਿਰ ਠੀਕ ਹੈ, ਕੀ ਬਾਈਬਲ ਨੇ ਇਹ ਨਹੀਂ ਕਿਹਾ ਕਿ ਨਬੀਆਂ ਦੇ ਆਤਮੇ ਨਬੀਆਂ ਦੇ ਵਸ ਵਿੱਚ ਹਨ? ਪਰਮੇਸ਼ਵਰ ਮੰਚ ਤੇ ਬੋਲ ਰਿਹਾ ਹੈ, ਉਸ ਨੂੰ ਬੋਲਣ ਦਿਓ। ਪੌਲਸ ਨੇ ਕਿਹਾ, ਜੇ ਕਿਸੇ ਨੂੰ ਕਿਸੇ ਗੱਲ ਦਾ ਪ੍ਰਕਾਸ਼ ਹੋਇਆ ਹੋਵੇ ਤਾਂ ਪਹਿਲਾਂ ਚੁੱਪ ਹੋ ਰਹੇ ਜਦ ਤੱਕ ਦੂਜਾ ਪੂਰਾ ਨਹੀਂ ਕਰ ਲੈਂਦਾ। ਇਹ ਠੀਕ ਹੈ। ਫਿਰ ਜਦੋਂ ਮੈਂ ਬਾਹਰ ਆਇਆ, ਇਹਨਾਂ ਲੋਕਾਂ ਨੇ ਕਿਹਾ, ਲੋਕਾਂ ਦੇ ਇੱਕ ਵੱਡੇ ਸਮੂਹ ਨੇ ਕਿਹਾ, ਤੁਸੀਂ ਅੱਜ ਰਾਤ ਨੂੰ ਪਵਿੱਤਰ ਆਤਮਾ ਨੂੰ ਉਦਾਸ ਕੀਤਾ ਹੈ। ਮੈਂ ਕਿਹਾ, ਕਿਸ ਕਰਕੇ? ਮੈਂ ਕੀ ਕੀਤਾ? ਉਹਨਾਂ ਕਿਹਾ, ਅੱਛਾ, ਜਦੋਂ ਉਸ ਭੈਣ ਨੇ ਉਹ ਸੰਦੇਸ਼ ਦਿੱਤਾ ਸੀ। ਹਲੇਲੂਇਆ ਕਿਹਾ, ਕਿਉਂ? ਮੈਂ ਕਿਹਾ, ਮੈਂ ਪ੍ਰਚਾਰ ਕਰ ਰਿਹਾ ਸੀ, ਉਹ ਵਿਵਸਥਾ ਤੋਂ ਬਾਹਰ ਸੀ। ਉਹ ਉਹਨਾਂ ਕਿਹਾ, ਇਹ ਸਿੰਘਾਸਨ ਤੋਂ ਬਿਲਕੁਲ ਤਾਜ਼ਾ ਸੀ, ਇਹ ਉਸ ਤੋਂ ਤਾਜ਼ਾ ਹੈ ਜੋ ਤੁਸੀਂ ਪ੍ਰਚਾਰ ਕਰ ਰਹੇ ਸੀ। ਉਹ ਮੈਂ ਇਸ ਨੂੰ ਤੁਹਾਡੇ ਆਦਰ ਲਈ ਕਹਿੰਦਾ ਹਾਂ, ਜਾਂ ਤਾਂ ਇਹ ਪਾਗਲਪਨ ਹੈ, ਜਾਂ ਤੇ ਅਨਾਦਰ, ਜਾਂ ਅਨਪੜ੍ਹ ਸਿੱਖਿਆ ਜੋ ਪਰਮੇਸ਼ਵਰ ਬਾਰੇ ਉਨਾ ਹੀ ਜਾਣਦੇ ਹਨ ਜਿੰਨਾ ਇੱਕ ਖਰਗੋਸ਼ ਬਰਫ਼ ਦੀਆਂ ਜੁੱਤੀਆਂ ਬਾਰੇ ਜਾਣਦਾ ਹੈ। ਹੁਣ ਮੈਂ ਇਹ ਮੂਰਖਤਾਪੂਰਨ ਟਿੱਪਣੀ ਕਰਨ ਲਈ ਨਹੀਂ ਕਹਿ ਰਿਹਾ, ਕਿਉਂਕਿ ਇਹ ਕੋਈ ਮਜ਼ਾਕ ਦਾ ਸਥਾਨ ਨਹੀਂ ਹੈ, ਪਰ ਇਹ ਬਿਲਕੁਲ ਸੱਚ ਹੈ। ਇੱਕ ਵਿਅਕਤੀ ਜੋ ਜਾਣਦਾ ਹੈ ਕਿ ਪਰਮੇਸ਼ਵਰ ਘਮਸਾਨ ਦਾ ਲੇਖਕ ਨਹੀਂ ਹੈ, ਉਹ ਸ਼ਾਂਤੀ ਦਾ ਲੇਖਕ ਹੈ। ਉਹ ਬਾਈਬਲ ਨੂੰ ਨਹੀਂ ਜਾਣਦੇ। ਉਹ ਸਭ ਜੋ ਜਾਣਦੇ ਹਨ ਉਹ ਇਹ ਹੈ ਕਿ ਕਿਵੇਂ ਹੇਠਾਂ ਅਤੇ ਉੱਪਰ ਛਾਲਾਂ ਮਾਰਨੀਆਂ ਹਨ ਅਤੇ ਗੈਰ ਜ਼ਬਾਨਾਂ ਵਿੱਚ ਬੋਲਣਾ ਹੈ, ਅਤੇ ਇਹ ਕਹਿਣਾ ਮੈਨੂੰ ਪਵਿੱਤਰ ਆਤਮਾ ਮਿਲਿਆ ਹੈ। ਹਾਲੇਲੂਯਾ। ਮੈਂ ਅਫਰੀਕਾ ਵਿੱਚ ਖੜਾ ਸੀ ਅਤੇ ਮੈਂ ਵੇਖਿਆ ਹੈ ਜਾਦੂ ਦੇ ਡਾਕਟਰ ਅਤੇ ਬੋਲਦੀਆਂ ਹੋਈਆਂ ਚੀਜ਼ਾਂ। ਇੱਕੋ ਸਮੇਂ ਤੇ 5000 ਹੇਠਾਂ ਉੱਪਰ ਛਾਲਾਂ ਮਾਰਦਿਆਂ, ਉਹਨਾਂ ਦੇ ਲਹੂ ਨਾਲ ਭਰੇ ਹੋਏ ਚਿਹਰੇ, ਬੋਲੀਆਂ ਬੋਲਦੇ ਹੋਏ ਅਤੇ ਮਨੁੱਖੀ ਖੋਪੜੀ ਵਿੱਚੋਂ ਲਹੂ ਪੀਂਦੇ ਹੋਏ, ਸ਼ੈਤਾਨ ਨੂੰ ਬੁਲਾਉਂਦੇ ਅਤੇ ਬੋਲੀਆਂ ਬੋਲਦੇ ਹੋਏ। ਪਰ ਫਿਰ ਵੀ ਗੈਰ ਜ਼ੁਬਾਨਾਂ ਵਿੱਚ ਬੋਲਣਾ ਪਰਮੇਸ਼ਵਰ ਦੀ ਦਾਤ ਹੈ, ਪਰ ਇਹ ਪਵਿੱਤਰ ਆਤਮਾ ਦਾ ਪੱਕਾ ਸਬੂਤ ਨਹੀਂ ਹੈ। ਮੈਂ ਹੁਣ ਤੁਹਾਨੂੰ ਦੱਸ ਦਿੰਦਾ ਹਾਂ, ਮੇਰਾ ਵਿਸ਼ਵਾਸ ਹੈ ਕਿ ਸਾਰੇ ਪ੍ਰੇਰਿਤ ਸੰਤ ਗੈਰ ਜ਼ੁਬਾਨਾਂ ਵਿੱਚ ਬੋਲਦੇ ਸਨ। ਮੈਂ ਕਿਸੇ ਆਦਮੀ ਤੇ ਵਿਸ਼ਵਾਸ ਕਰਦਾ ਹਾਂ, ਜਦੋਂ ਤੁਸੀਂ ਪਰਮੇਸ਼ਵਰ ਤੋਂ ਇੰਨਾ ਪ੍ਰੇਰਿਤ ਹੁੰਦੇ ਹੋ, ਜਦੋਂ ਤੱਕ ਤੁਸੀਂ ਗੈਰ ਜ਼ੁਬਾਨਾਂ ਨਾਲ ਗੱਲ ਨਹੀਂ ਕਰਨ ਲੱਗ ਜਾਂਦੇ। ਮੈਂ ਇਹ ਮੰਨਦਾ ਹਾਂ, ਪਰ ਮੈਂ ਨਹੀਂ ਮੰਨਦਾ ਕਿ ਇਹ ਤੁਹਾਡੇ ਪਵਿੱਤਰ ਆਤਮਾ ਪਾਏ ਹੋਣ ਦਾ ਕੋਈ ਨਿਸ਼ਾਨ ਹੈ। ਹਾਂ ਸ਼੍ਰੀਮਾਨ, ਮੈਂ ਮੰਨਦਾ ਹਾਂ ਕਿ ਕਈ ਵਾਰ ਜਦੋਂ ਤੁਹਾਨੂੰ ਵਿਸ਼ਵਾਸ ਹੁੰਦਾ ਹੈ, ਜਦੋਂ ਤੁਸੀਂ ਬਾਹਰ ਆਉਂਦੇ ਹੋ ਅਤੇ ਛੋਟੇ ਜਿਹੇ ਬੱਚੇ ਤੇ ਹੱਥ ਰੱਖਦੇ ਹੋ ਜਿਸ ਨੂੰ ਕੈਂਸਰ ਹੈ, ਜਦਕਿ ਪਹਿਲਾਂ 50 ਪ੍ਰਚਾਰਕ ਇਸ ਤੇ ਪ੍ਰਾਰਥਨਾ ਕਰ ਚੁੱਕੇ ਹਨ, ਇਹ ਚੰਗਾ ਹੋ ਜਾਵੇਗਾ, ਕਿਉਂਕਿ ਉਸ ਮਾਂ ਨੂੰ ਉਸ ਬੱਚੇ ਲਈ ਵਿਸ਼ਵਾਸ ਹੈ। ਪਰਮੇਸ਼ਵਰ ਨੇ ਉਸ ਨੂੰ ਇਹ ਦਿੱਤਾ ਹੈ, ਉਹ ਮਸੀਹ ਦੀ ਦੇਹ ਦੀ ਇੱਕ ਅੰਗ ਹੈ। ਹਾਂ ਸ਼੍ਰੀਮਾਨ, ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਮੈਂ ਇਹ ਹੁੰਦਾ ਹੋਇਆ ਵੇਖਿਆ ਹੈ ਤੇ ਮੈਂ ਜਾਣਦਾ ਹਾਂ ਕਿ ਇਹ ਸੱਚ ਹੈ। ਪਰ ਇਹ ਕੀ ਹੈ? ਕਲੀਸਿਆ ਨੂੰ ਵਿਵਸਥਾ ਵਿੱਚ ਲਿਆਉਣਾ ਹੈ, ਵਿਵਸਥਾ ਵਿੱਚ ਰੱਖਣਾ ਹੈ ਤਾਂ ਜੋ ਅਸੀਂ ਕੰਮ ਕਰ ਸਕੀਏ। ਆਓ ਅਸੀਂ ਜਾਣ ਤੋਂ ਪਹਿਲਾਂ ਇਸ ਆਇਤ ਦੇ ਬਾਕੀ ਹਿੱਸੇ ਨੂੰ ਪੂਰਾ ਕਰੀਏ। ਉਸ ਵਿੱਚ ਨਿਹਚਾ ਵੀ ਕੀਤੀ ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ। ਮੋਹਰ, ਮੋਹਰ ਕੀ ਹੈ? ਮੋਹਰ ਕੀ ਹੈ? ਇੱਕ ਮੋਹਰ ਹੈ ਸਭ ਤੋਂ ਪਹਿਲਾਂ, ਜੋ ਇਹ ਦਰਸਾਉਂਦੀ ਹੈ ਕਿ ਇਹ ਕੰਮ ਪੂਰਾ ਹੋ ਗਿਆ ਹੈ, ਇੱਕ ਪੂਰਾ ਹੋਇਆ ਕੰਮ। ਅਗਲੀ ਚੀਜ਼ ਜੋ ਇਹ ਦਰਸਾਉਂਦੀ ਹੈ ਉਹ ਹੈ ਮਾਲਕੀਅਤ, ਅਤੇ ਅਗਲੀ ਚੀਜ਼ ਜੋ ਇਹ ਦਰਸਾਉਂਦੀ ਹੈ ਉਹ ਹੈ ਸੁਰੱਖਿਆ, ਇਸ ਨੂੰ ਸੁਰੱਖਿਅਤ ਰੱਖਣਾ। ਜਿਵੇਂ ਉਦਾਹਰਣ ਵਜੋਂ, ਮੈਂ ਪੈਨਸਿਲਵੇਨੀਆ ਰੇਲ ਮਾਰਗ ਲਈ ਕੰਮ ਕਰਦਾ ਸੀ। ਮੈਂ ਆਪਣੇ ਪਿਤਾ ਨਾਲ ਰੇਲ ਮਾਰਗ ਤੇ ਕੰਮ ਕਰਦਾ ਹੁੰਦਾ ਸੀ। ਅਸੀਂ ਗੱਡੀਆਂ ਲੋਡ ਕਰਦੇ ਹੁੰਦੇ ਸੀ, ਅਸੀਂ ਇਸ ਨੂੰ ਪੈਕਿੰਗ ਕੰਪਨੀ ਵਿੱਚ ਇਸ ਨੂੰ ਟੀਨ ਦੇ ਡੱਬਿਆਂ ਵਿੱਚ ਪਾਉਂਦੇ ਸੀ। ਅਸੀਂ ਕੁਝ ਇੱਥੇ ਰੱਖਦੇ ਸੀ ਅਤੇ ਕੁਝ ਇੱਥੇ ਹੇਠਾਂ ਅਤੇ ਕੁਝ ਇਸ ਤਰੀਕੇ ਨਾਲ। ਪਰ ਇਸ ਤੋਂ ਪਹਿਲਾਂ ਕਿ ਉਸ ਗੱਡੀ ਨੂੰ ਮੋਹਰ ਕੀਤਾ ਜਾਂਦਾ, ਇੰਸਪੈਕਟਰ ਉੱਥੇ ਆਉਂਦਾ ਅਤੇ ਉਹ ਇਸ ਨੂੰ ਧੱਕਾ ਮਾਰਦਾ, ਇਸ ਨੂੰ ਪਾਸੇ ਹਟਾਉਂਦਾ, ਉਸ ਨੂੰ ਹਿਲਾ ਦਿੰਦਾ, ਆ ਇਸ ਨੂੰ ਰੱਦ ਕਰੋ, ਉੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਟੋਟੇ ਹੋ ਜਾਣਗੇ, ਇਸ ਨੂੰ ਰੱਦ ਕਰੋ, ਉਹਨਾਂ ਨੂੰ ਬਾਹਰ ਕੱਢੋ, ਇਸ ਨੂੰ ਦੁਬਾਰਾ ਕਰੋ। ਇੰਸਪੈਕਟਰ ਨੇ ਗੱਡੀ ਰੱਦ ਕਰ ਦਿੱਤੀ। ਪਵਿੱਤਰ ਆਤਮਾ ਇੰਸਪੈਕਟਰ ਹੈ, ਉਹ ਤੁਹਾਨੂੰ ਥੋੜਾ ਜਿਹਾ ਹਿਲਾਉਂਦਾ ਹੈ ਤੇ ਤੁਸੀਂ ਖੜਖੜ ਕਰਦੇ ਹੋ। ਕੀ ਤੁਸੀਂ ਪਰਮੇਸ਼ਵਰ ਦੇ ਸਾਰੇ ਵਚਨ ਤੇ ਵਿਸ਼ਵਾਸ ਕਰਦੇ ਹੋ? ਮੈਂ ਉਸ ਪੁਰਾਣੇ ਯਿਸੂ ਨੂੰ ਨਹੀਂ ਮੰਨਦਾ, ਇਸ ਨੂੰ ਰੱਦ ਕਰਦੇ ਹੋ ਤਾਂ ਤੁਸੀਂ ਖੜਖੜ ਕਰਦੇ ਹੋ। ਵੇਖਿਆ, ਮੈਂ ਦੈਵਿਕ ਚੰਗਾਈ ਨੂੰ ਨਹੀਂ ਮੰਨਦਾ ਜਾਂ ਅਜਿਹੀ ਕੋਈ ਚੀਜ਼ ਨਹੀਂ, ਅਜੇ ਵੀ ਗੜਬੜ ਹੈ, ਉਹਨਾਂ ਨੂੰ ਬਾਹਰ ਲੈ ਜਾਓ। ਕੀ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਮਸੀਹ ਕੱਲ ਵੀ ਇੱਕੋ ਜਿਹਾ ਸੀ? ਠੀਕ ਹੈ, ਕਿਸੇ ਹੋਰ ਤਰ੍ਹਾਂ ਸੀ, ਤੁਸੀਂ ਗੜਬੜ ਕਰਦੇ ਹੋ, ਇਸ ਨੂੰ ਬਾਹਰ ਰੱਖੋ, ਦੇਖੋ ਇਹ ਅਜੇ ਤਿਆਰ ਨਹੀਂ ਹੈ। ਹਾਂ ਸ਼੍ਰੀਮਾਨ। ਭਾਈ, ਜਦੋਂ ਇਹ ਆਮੀਨ ਕਹਿਣ ਲਈ ਤਿਆਰ ਹੋਵੇ, ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਆਮੀਨ। ਕੀ ਸਭ ਕੁਝ ਪੂਰਾ ਹੋ ਗਿਆ ਹੈ? ਆਮੀਨ। ਫਿਰ ਇੰਸਪੈਕਟਰ ਕੀ ਕਰਦਾ ਹੈ? ਸਭ ਕੁਝ ਚੰਗੀ ਤਰ੍ਹਾਂ ਤੇ ਮਜ਼ਬੂਤੀ ਨਾਲ ਬੰਨ ਦਿੱਤਾ ਗਿਆ ਹੈ, ਅੰਜੀਲ ਨਾਲ ਭਰਿਆ ਹੋਇਆ ਹੈ, ਉਹ ਪਰਮੇਸ਼ਵਰ ਦਾ ਹਰੇਕ ਵਚਨ ਭਲਾ ਹੈ, ਸਭ ਕੁਝ ਸੰਪੂਰਨ ਹੈ, ਮੈਂ ਹਰ ਵਚਨ ਨੂੰ ਮੰਨਦਾ ਹਾਂ। ਆਮੀਨ, ਆਮੀਨ, ਆਮੀਨ। ਕੀ ਤੁਹਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਅਜੇ ਵੀ ਚੰਗਾ ਕਰਦਾ ਹੈ? ਆਮੀਨ। ਕੀ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਕੱਲ ਅਤੇ ਸਦਾ ਲਈ ਇੱਕੋ ਜਿਹਾ ਹੈ? ਆਮੀਨ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਵਿੱਤਰ ਆਤਮਾ ਉਨਾ ਹੀ ਅਸਲ ਹੈ ਜਿੰਨਾ ਇਹ ਹਮੇਸ਼ਾ ਸੀ? ਆਮੀਨ। ਕੀ ਤੁਹਾਨੂੰ ਵਿਸ਼ਵਾਸ ਹੈ ਕਿ ਉਹੀ ਆਤਮਾ ਪੌਲਸ ਉੱਤੇ ਆਇਆ ਸੀ ਜੋ ਸਾਡੇ ਉੱਤੇ ਆਇਆ ਹੈ? ਆਮੀਨ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸਾਡੇ ਉੱਤੇ ਉਹੀ ਕੰਮ ਕਰਦਾ ਹੈ ਜੋ ਉਸਨੇ ਉਹਨਾਂ ਤੇ ਕੀਤੇ ਸਨ? ਆਮੀਨ। ਓ ਹੁਣ ਉਹ ਭਰ ਰਹੀ ਹੈ, ਵੇਖੋ ਹੁਣ ਉਹ ਭਰ ਰਹੀ ਹੈ, ਅਸੀਂ ਦਰਵਾਜ਼ਾ ਬੰਦ ਕਰਨ ਲਈ ਤਿਆਰ ਹਾਂ। ਠੀਕ ਹੈ, ਫਿਰ ਇੰਸਪੈਕਟਰ ਦਰਵਾਜ਼ਾ ਬੰਦ ਕਰ ਦਿੰਦਾ ਹੈ। ਉਹ ਕੀ ਕਰਦਾ ਹੈ? ਉਹ ਇਸ ਉੱਤੇ ਮੋਹਰ ਲਾਉਂਦਾ ਹੈ, ਫਿਰ ਉਹ ਇੱਥੇ ਹੇਠਾਂ ਆ ਜਾਂਦਾ ਹੈ ਤੇ ਕਿਸੇ ਚਿਮਟੇ ਜਿਹੀ ਚੀਜ਼ ਨੂੰ ਫੜ ਲੈਂਦਾ ਹੈ, ਉੱਥੇ ਛੋਟੀ ਜਿਹੀ ਚੀਜ਼ ਤੇ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਮੋਹਰ ਕਰ ਦਿੰਦਾ ਹੈ। ਚੰਗਾ ਹੋਏਗਾ ਕਿ ਤੁਸੀਂ ਇਸ ਨੂੰ ਨਾ ਤੋੜੋ। ਜੇ ਉਸ ਗੱਡੀ ਦੀ ਮੰਜ਼ਿਲ ਬੋਸਟਨ ਹੈ, ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਉਸ ਮੋਹਰ ਨੂੰ ਤੋੜਨਾ ਉਦੋਂ ਤੱਕ ਇੱਕ ਸਜ਼ਾਯੋਗ ਅਪਰਾਧ ਹੋਵੇਗਾ ਜਦੋਂ ਤੱਕ ਇਹ ਬੋਸਟਨ ਨੂੰ ਨਹੀਂ ਪਹੁੰਚ ਜਾਂਦੀ। ਕੇਵਲ ਜਿਸ ਵਿਅਕਤੀ ਕੋਲ ਅਧਿਕਾਰ ਹੈ ਉਹੀ ਇਸ ਮੋਹਰ ਨੂੰ ਖੋਲ ਸਕਦਾ ਹੈ। ਇਹ ਠੀਕ ਹੈ, ਇੱਕ ਫਲਾਨੀ ਫਲਾਨੀ ਰੇਲ ਰੋਡ ਕੰਪਨੀ ਦੀ ਮਲਕੀਅਤ ਹੈ, ਇਹ ਉਹਨਾਂ ਦੀ ਮੋਹਰ ਹੈ, ਇਹ ਉਹਨਾਂ ਦਾ ਵਾਅਦਾ ਹੈ ਕਿ ਇਹ ਗੱਡੀ ਪੈਕ ਕੀਤੀ ਗਈ ਹੈ, ਇਹ ਗੱਡੀ ਤਿਆਰ ਹੈ, ਇਹ ਉਹਨਾਂ ਦਾ ਹੈ। ਉਹ ਪੈਨਸਿਲਵੇਨੀਆ ਦੀ ਥਾਂ B&O ਨਹੀਂ ਲਗਾ ਸਕਦੇ, ਤੁਹਾਡੇ ਤੇ ਮੋਹਰ ਲੱਗਣੀ ਹੀ ਹੈ। ਜਦੋਂ ਇਹ ਮੋਹਰ ਲੱਗ ਜਾਂਦੀ ਹੈ, ਜਦੋਂ ਇੱਕ ਮਸੀਹ ਅੰਜੀਲ ਨਾਲ ਭਰ ਜਾਂਦਾ ਹੈ, ਪਰਮੇਸ਼ਵਰ ਦੀ ਭਲਾਈ ਨਾਲ ਭਰ ਜਾਂਦਾ ਹੈ, ਪਰਮੇਸ਼ਵਰ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਉਸ ਵਿੱਚ ਰਹਿੰਦੀਆਂ ਹਨ, ਖੁੱਲੇ ਦਿਲ ਨਾਲ, काम करन लई तैयार, ओदे ते जान लई तैयार, कुछ भी करेगा जो पवित्र आत्मा उसनू करन लई कहंदा है। मौत नू पार करके जीवन विच आ गया है, संसार दियां सारियां चीजां तों पवित्र है, उजाले विच चल रहा है, जिवें उजाला उस कोल आउंदा है, अगे वधदा है, ओ तैयार है। फिर परमेश्वर संसार दे सारे दरवाजे नू उस दे पिछे बंद कर दिंदा है, अते इस नू इस तरह ठोकर मारदा है, अते उस नू वादे दे पवित्र आत्मा नाल मोहर लगाउंदा है। हालेलुया। कदों तक? मंजिल तक। उस नू रेल रोड पटरी ते इथे बाहर ना कड्डो, अते इस नू दोबारा खोल के ए ना वेखो कि सब कुछ ठीक है, ए सब ठीक है, बस इस नू इकला छड्ड दियो। इंस्पेक्टर ने इस दा निरीक्षण कीता है। ਤੁਸੀਂ ਕਦ ਤੱਕ ਮੋਹਰ ਕੀਤੇ ਗਏ ਹੋ? ਤੁਹਾਡੇ ਛੁਟਕਾਰੇ ਤੱਕ। ਇੰਨੇ ਚਿਰ ਤੱਕ ਤੁਸੀਂ ਮੋਹਰ ਕੀਤੇ ਗਏ ਹੋ। ਅੱਛਾ, ਜਦੋਂ ਤੁਸੀਂ ਮਰ ਜਾਓਗੇ ਤਾਂ ਭਾਈ ਬ੍ਰਨਮ ਤੁਹਾਡੇ ਮਰਨ ਤੋਂ ਬਾਅਦ ਕੀ ਹੋਵੇਗਾ? ਤੁਸੀਂ ਕਹਿੰਦੇ ਹੋ ਕਿ ਇਹ ਤੁਹਾਡੇ ਕੋਲ ਫਿਰ ਵੀ ਹੋਵੇਗੀ। ਤੁਹਾਡੇ ਕੋਲ ਇਹ ਹਮੇਸ਼ਾ ਲਈ ਹੈ। ਜ਼ਿੰਦਗੀ ਕਿੱਥੇ ਸ਼ੁਰੂ ਹੁੰਦੀ ਹੈ? ਜਗਵੇਦੀ ਤੇ। ਬਿਲਕੁਲ, ਉੱਥੇ ਤੁਸੀਂ ਥੋੜਾ ਜਿਹਾ ਪਰਛਾਵਾਂ ਵੇਖ ਰਹੇ ਹੋ। ਇਹ ਪਰਛਾਵਾਂ ਹੈ, ਪਵਿੱਤਰ ਆਤਮਾ ਦੀ ਮੋਹਰ। ਫਿਰ ਵੀ ਇਹ ਪਰਛਾਵਿਆਂ ਦੇ ਪਰਛਾਵੇਂ ਦਾ ਪਰਛਾਵਾਂ ਹੈ, ਜਿਵੇਂ ਮੈਂ ਇੱਕ ਦਿਨ ਕਿਹਾ ਸੀ। ਪਰ ਜਦੋਂ ਤੁਸੀਂ ਮਰ ਜਾਂਦੇ ਹੋ, ਤੁਸੀਂ ਉਹਨਾਂ ਪਰਛਾਵਿਆਂ ਵਿੱਚੋਂ ਲੰਘਦੇ ਰਹਿੰਦੇ ਹੋ, ਜਦੋਂ ਤੱਕ ਤੁਸੀਂ ਨਵੀਂ ਵਿੱਚ ਨਹੀਂ ਆਉਂਦੇ। ਨਵੀਂ ਤੋਂ ਛੋਟੇ ਛਲਕਦੇ ਸੋਤੇ ਤੱਕ, ਇੱਕ ਸੋਤੇ ਤੋਂ ਇੱਕ ਨਾਲੇ ਤੱਕ, ਇੱਕ ਨਾਲੇ ਤੋਂ ਇੱਕ ਨਦੀ ਤੱਕ, ਨਦੀ ਤੋਂ ਸਮੁੰਦਰ ਤੱਕ, ਜੋ ਪਰਮੇਸ਼ਵਰ ਦੇ ਪਿਆਰ ਦਾ ਹੈ। ਤੁਸੀਂ ਬਸ ਉਹੀ ਵਿਅਕਤੀ ਹੋ। ਇੱਥੇ ਵੇਖੋ, ਬੁੱਢਾ ਸ਼ਾਉਲ, ਪੁਰਾਣਾ ਪਿੱਛੇ ਹਟਣ ਵਾਲਾ, ਉਹ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਿਆ, ਪਰ ਫਿਰ ਵੀ ਉਹ ਨਾਸ਼ ਨਹੀਂ ਹੋਇਆ ਸੀ। ਉਹ ਜ਼ਰੂਰ ਨਹੀਂ ਸੀ, ਉਹ ਇੱਕ ਨਵੀਂ ਸੀ, ਪਰ ਉਹ ਕੇਵਲ ਪਰਮੇਸ਼ਵਰ ਤੋਂ ਬਾਹਰ ਹੋ ਗਿਆ। ਇਹੀ ਕਾਰਨ ਹੈ ਭਰਾਵੋ, ਮੈਂ ਕਿਹਾ ਸੀ ਤੁਸੀਂ ਨਾਸ਼ ਨਹੀਂ ਹੋਏ ਹੋ। ਇਸ ਲਈ ਯਾਦ ਰੱਖੋ ਕਿ ਉਹ ਕੇਵਲ ਪਰਮੇਸ਼ਵਰ ਦੀ ਇੱਛਾ ਤੋਂ ਬਾਹਰ ਚਲਾ ਗਿਆ ਸੀ। ਇਸ ਲਈ ਫਿਰ ਸਭ ਤੋਂ ਪਹਿਲਾਂ ਜੋ ਤੁਸੀਂ ਜਾਣਦੇ ਹੋ, ਉਹ ਸਹਿਮਤ ਨਹੀਂ ਹੁੰਦਾ ਸੀ। ਹੁਣ ਸ਼ਾਇਦ ਮੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ। ਠੀਕ ਹੈ, ਮੈਂ ਅੱਜ ਰਾਤ ਇੱਕ ਖੁਸ਼ਹਾਲ ਸਭਾ ਲਈ ਜਾ ਰਿਹਾ ਹਾਂ। ਤਾਂ ਫਿਰ ਤੁਸੀਂ ਜਾਣਦੇ ਹੋ, ਸਭ ਤੋਂ ਪਹਿਲਾਂ ਜੋ ਤੁਸੀਂ ਜਾਣਦੇ ਹੋ, ਉਹ ਅਰੀਮ ਅਤੇ ਤੁਮੀਮ ਕੋਲ ਗਿਆ। ਤੁਸੀਂ ਜਾਣਦੇ ਹੋ ਕਿ ਅਰੀਮ ਅਤੇ ਤੁਮੀਮ ਕੀ ਸੀ? ਇਹ ਛਾਤੀ ਦੀ ਢਾਲ ਸੀ, ਉਹ ਇਫੋਦ ਜਿਸ ਨੂੰ ਹਰੂਨ ਪਹਿਨਦਾ ਸੀ, ਅਤੇ ਇਹ ਹਮੇਸ਼ਾ ਤੋਂ ਹੈ। ਪਰਮੇਸ਼ਵਰ ਹਮੇਸ਼ਾ ਅਲੌਕਿਕ ਪਰਮੇਸ਼ਵਰ ਹੈ, ਜੋ ਅਲੌਕਿਕ ਤਰੀਕਿਆਂ ਨਾਲ ਜਵਾਬ ਦਿੰਦਾ ਹੈ। ਜਦੋਂ ਇੱਕ ਨਬੀ ਭਵਿੱਖਬਾਣੀ ਕਰਦਾ ਸੀ ਅਤੇ ਉਹ ਰਹੱਸਮਈ ਰੋਸ਼ਨੀ ਉਸ ਅਰੀਮ ਤੁਮੀਮ ਤੋਂ ਨਹੀਂ ਆਉਂਦੀ ਸੀ, ਤਾਂ ਉਹ ਗਲਤ ਸੀ। ਜਦੋਂ ਇੱਕ ਸੁਪਨਾ ਦੇਖਣ ਵਾਲਾ ਇੱਕ ਸੁਪਨਾ ਦੱਸਦਾ ਸੀ ਅਤੇ ਉਸ ਅਰੀਮ ਤੁਮੀਮ ਤੇ ਨਹੀਂ ਚਮਕਦਾ ਸੀ, ਮੈਨੂੰ ਪਰਵਾਹ ਨਹੀਂ ਕਿ ਇਹ ਕਿੰਨਾ ਚੰਗਾ ਲੱਗਦਾ ਸੀ, ਇਹ ਗਲਤ ਸੀ, ਇਹ ਠੀਕ ਹੈ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਤੁਸੀਂ ਡਾਕਟਰੀ ਦੀਆਂ ਕਿੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਅਤੇ ਤੁਹਾਡਾ ਸੰਗਠਨ ਕਿੰਨਾ ਵੱਡਾ ਹੈ। ਜਦੋਂ ਤੁਸੀਂ ਅੰਗਮਵਾ ਕਰਦੇ ਹੋ ਜਾਂ ਪ੍ਰਚਾਰ ਕਰਦੇ ਹੋ, ਜੇ ਇਹ ਇਸ ਵਚਨ ਦੇ ਅਨੁਸਾਰ ਨਹੀਂ ਹੈ ਤਾਂ ਤੁਸੀਂ ਗਲਤ ਹੋ। ਭਾਈ, ਇਹ ਪਰਮੇਸ਼ਵਰ ਦਾ ਅਰੀਮ ਤੁਮੀਮ ਹੈ। ਜਦੋਂ ਤੁਸੀਂ ਕਹਿੰਦੇ ਹੋ ਕਿ ਜਗਤ ਦੀ ਨੀਂਹ ਤੋਂ ਪਹਿਲਾਂ ਤੁਸੀਂ ਠਹਿਰਾਏ ਨਹੀਂ ਗਏ ਸੀ, ਉਹ ਨਹੀਂ ਚਮਕੇਗੀ, ਕਿਉਂਕਿ ਬਾਈਬਲ ਨੇ ਕਿਹਾ ਸੀ ਕਿ ਤੁਸੀਂ ਸੀ। ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਲੈਣਾ ਚਾਹੀਦਾ ਹੈ, ਤਾਂ ਇਹ ਨਹੀਂ ਚਮਕਦੀ, ਕਿਉਂਕਿ ਬਾਈਬਲ ਵਿੱਚ ਕਿਸੇ ਨੇ ਵੀ ਇਸ ਤਰ੍ਹਾਂ ਬਪਤਿਸਮਾ ਨਹੀਂ ਲਿਆ, ਕੇਵਲ ਪ੍ਰਭੂ ਯੇਸੂ ਦੇ ਨਾਮ ਵਿੱਚ। ਇਹ ਨਹੀਂ ਚਮਕਦੀ, ਇਸ ਲਈ ਜੋ ਕਿਤੇ ਕੁਝ ਗਲਤ ਹੈ। ਤਾਂ ਅਰੀਮ ਤਮੀਮ ਬੁੱਢੇ ਸ਼ਬਦ ਨੂੰ ਜਵਾਬ ਨਹੀਂ ਦੇਵੇਗਾ। ਉਹ ਇੱਕ ਸੁਪਨਾ ਵੀ ਨਹੀਂ ਵੇਖ ਸਕਦਾ, ਉਹ ਇੰਨਾ ਦੂਰ ਚਲਾ ਗਿਆ ਕਿ ਉਹ ਇੱਕ ਸੁਪਨਾ ਵੀ ਨਹੀਂ ਵੇਖ ਸਕਦਾ ਸੀ। ਤਾਂ ਤੁਸੀਂ ਜਾਣਦੇ ਹੋ ਕਿ ਉਸਨੇ ਕੀ ਕੀਤਾ? ਉਹ ਜਾਦੂਗਰਨੀ ਕੋਲ ਚਲਾ ਗਿਆ, ਅਤੇ ਬੁੱਢੀ ਜਾਦੂਗਰਨੀ, ਉੱਥੇ ਦਾ ਪੁਰਾਣਾ ਸ਼ੈਤਾਨ, ਡਾਕਟਰ, ਜਾਦੂਗਰ ਡਾਕਟਰ, ਅਤੇ ਉਸਨੇ ਕਿਹਾ ਕਿ ਤੂੰ ਭੂਤਾਂ ਤੋਂ ਪੁੱਛ ਸਕਦੀ ਹੈ? ਉਸਨੇ ਕਿਹਾ ਹਾਂ, ਪਰ ਸ਼ਾਉਲ ਨੇ ਕਿਹਾ ਹੈ ਕਿ ਉਹ ਉਸ ਹਰੇਕ ਨੂੰ ਮਾਰ ਦੇਵੇਗਾ ਜਿਹੜਾ ਭੂਤਾਂ ਤੋਂ ਪੁੱਛ ਲੈਂਦਾ ਹੈ। ਉਸਨੇ ਕਿਹਾ ਮੈਂ ਤੇਰੀ ਰੱਖਿਆ ਕਰਾਂਗਾ। ਇੱਕ ਟੈਲੂਏ ਜੇ ਕੱਪੜੇ ਪਹਿਨੇ ਹੋਏ, ਉਸਨੇ ਕਿਹਾ ਮੇਰੇ ਲਈ ਭੂਤ ਮਿੱਤਰ ਕੋਲੋਂ ਸਲਾਹ ਪੁੱਛ, ਅਤੇ ਮੇਰੇ ਲਈ ਮੁਰਦਿਆਂ ਦੀ ਦੁਨੀਆਂ ਤੋਂ ਉਸਨੂੰ ਮੰਗਵਾ ਜੋ ਇੱਥੋਂ ਚਲਾ ਗਿਆ ਹੈ। ਹੁਣ ਇਹ ਸੁਣੋ, ਮੇਰੇ ਲਈ ਸ਼ੈਮੂਅਲ ਨਬੀ ਦੀ ਆਤਮਾ ਨੂੰ ਮੰਗਵਾ। ਅਤੇ ਉਹ ਭੂਤ ਮਿੱਤਰ ਨਾਲ ਸੰਪਰਕ ਕਰਨ ਲੱਗੀ, ਅਤੇ ਜਦੋਂ ਉਸਨੇ ਕੀਤਾ, ਉਹ ਆਪਣੇ ਮੂੰਹ ਪਾੜ ਡੇਗ ਪਈ। ਉਸਨੇ ਕਿਹਾ ਮੈਂ ਦੇਵਤਿਆਂ ਨੂੰ ਧਰਤੀ ਉੱਪਰ ਆਉਂਦੇ ਹੋਏ ਵੇਖਦੀ ਹਾਂ। ਵੇਖੋ, ਉਹ ਇੱਕ ਅਧਰਮੀ ਸੀ, ਦੇਵਤੇ ਉਹਨਾਂ ਵਿੱਚੋਂ ਦੋ ਜਾਂ ਤਿੰਨ, ਜਿਵੇਂ ਪਿਤਾ, ਪੁੱਤਰ, ਪਵਿੱਤਰ ਆਤਮਾ ਜਾਂ ਅਜਿਹਾ ਕੁਝ। ਤੁਸੀਂ ਜਾਣਦੇ ਹੋ? ਉਸਨੇ ਕਿਹਾ ਮੈਂ ਦੇਵਤਿਆਂ ਨੂੰ ਧਰਤੀ ਉੱਪਰ ਆਉਂਦੇ ਹੋਏ ਵੇਖਦੀ ਹਾਂ। ਉਸਨੇ ਕਿਹਾ ਉਸਦੀ ਪਛਾਣ ਦੱਸ, ਉਹ ਕਿਹੋ ਜਿਹਾ ਦਿਸਦਾ ਹੈ, ਉਹ ਕਿਹੋ ਜਿਹਾ ਲੱਗਦਾ ਹੈ। ਉਸਨੇ ਕਿਹਾ ਉਹ ਪਤਲਾ ਹੈ ਅਤੇ ਉਸਦੇ ਮੋਢਿਆਂ ਤੇ ਚਾਦਰ ਹੈ, ਉਹ ਨਹੀਂ ਬਦਲਿਆ ਸੀ, ਥੋੜਾ ਜਿਹਾ ਵੀ ਨਹੀਂ। ਉਸਨੇ ਕਿਹਾ ਇਹ ਸ਼ੈਮੂਅਲ ਹੈ, ਉਸਨੂੰ ਇਸ ਕਮਰੇ ਵਿੱਚ ਲਿਆਓ, ਉਸਨੂੰ ਮੇਰੇ ਸਾਹਮਣੇ ਲਿਆਓ, ਅਤੇ ਵੇਖੋ ਜਦੋਂ ਸ਼ੈਮੂਅਲ ਸਾਊਲ ਦੇ ਸਾਹਮਣੇ ਆਇਆ, ਉਸਨੇ ਕਿਹਾ ਤੂੰ ਮੈਨੂੰ ਕਿਉਂ ਬੁਲਾਇਆ ਹੈ? ਤੂੰ ਪਰਮੇਸ਼ਵਰ ਦਾ ਦੁਸ਼ਮਣ ਕਿਉਂ ਬਣ ਗਿਆ ਹੈ? ਅਤੇ ਵੇਖੋ, ਨਾ ਸਿਰਫ ਉਹ ਅਜੇ ਵੀ ਸ਼ੈਮੂਅਲ ਸੀ, ਉਸ ਕੋਲ ਅਜੇ ਵੀ ਭਵਿੱਖਬਾਣੀ ਦੀ ਆਤਮਾ ਸੀ। ਕਹੋ ਕਿ ਇਹ ਗਲਤ ਹੈ, ਕੋਈ ਆਖੇ ਕਿ ਇਹ ਗਲਤ ਹੈ, ਇਹ ਸੱਚਾਈ ਹੈ। ਉਹ ਹਾਲੇ ਵੀ ਇੱਕ ਨਬੀ ਸੀ, ਕਿਉਂਕਿ ਉਸਨੇ ਕਿਹਾ, ਉਸਨੇ ਅੰਗਮਵਾਪ ਕੀਤਾ ਅਤੇ ਕਿਹਾ, ਭਲਕੇ ਲੜਾਈ ਤੁਹਾਡੇ ਖਿਲਾਫ਼ ਜਾਵੇਗੀ ਅਤੇ ਤੂੰ ਅਤੇ ਤੇਰੇ ਪੁੱਤਰ ਕੱਲ ਲੜਾਈ ਵਿਚ ਮਾਰੇ ਜਾਓਗੇ ਅਤੇ ਕੱਲ ਇਸ ਵੇਲੇ ਤੀਕ ਤੂੰ ਅਤੇ ਤੇਰੇ ਪੁੱਤਰ ਮੇਰੇ ਨਾਲ ਹੋਵੋਗੇ। ਕੀ ਇਹ ਸਹੀ ਹੈ? ਉਹ ਅਜੇ ਵੀ ਇੱਕ ਨਬੀ ਸੀ। ਹੁਣ ਤੁਸੀਂ ਕਹਿੰਦੇ ਹੋ ਉਹ ਪਰ ਇੱਕ ਜਾਦੂਗਰਨੀ ਨੇ ਕੀਤਾ ਸੀ। ਠੀਕ ਹੈ, ਮੈਂ ਤੁਹਾਨੂੰ ਦੱਸਾਂਗਾ ਜੋ ਇਹ ਜਾਦੂਗਰਨੀ ਨੇ ਨਹੀਂ ਕੀਤਾ ਸੀ। ਯਿਸੂ ਨੇ ਪਤਰਸ, ਯਾਕੂਬ ਅਤੇ ਯੋਹੰਨਾ ਨੂੰ ਲਿਆ ਅਤੇ ਇੱਕ ਵਾਰ ਰੂਪਾਂਤਰਣ ਦੇ ਪਹਾੜ ਤੇ ਚਲਾ ਗਿਆ। ਪਹਾੜ ਦੀ ਚੋਟੀ ਤੇ ਖੜਾ ਸੀ ਅਤੇ ਯਿਸੂ ਪਰਮੇਸ਼ਵਰ ਆਪਣੇ ਪੁੱਤਰ ਨੂੰ ਅਹੁਦੇ ਤੇ ਰੱਖ ਰਿਹਾ ਸੀ, ਜਿਵੇਂ ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿਸੇ ਹੋਰ ਰਾਤ ਪੁੱਤਰ ਨੂੰ ਅਹੁਦੇ ਤੇ ਰੱਖਣਾ। ਜਦੋਂ ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਆਸੇ ਪਾਸੇ ਵੇਖਿਆ ਅਤੇ ਪਾਇਆ ਕਿ ਮੂਸਾ ਅਤੇ ਏਲੀਆ ਉੱਥੇ ਖੜੇ ਸਨ। ਉਹ ਬੋਲ ਰਹੇ ਸਨ ਅਤੇ ਗੱਲਬਾਤ ਕਰ ਰਹੇ ਸਨ, ਨਾ ਕਿ ਆਲੇ ਦੁਆਲੇ ਹਵਾ ਵਿੱਚ ਤੈਰਦੇ ਛੋਟੇ ਚਿੱਟੇ ਝੰਡੇ ਜਾਂ ਥੋੜੇ ਚਿੱਟੇ ਬੱਦਲ ਇੱਧਰ ਉੱਧਰ ਤੈਰਦੇ ਹੋਏ, ਪਰ ਉਹ ਮਨੁੱਖ ਸਨ, ਗੱਲਾਂ ਕਰ ਰਹੇ ਸਨ। ਮੂਸਾ ਨੂੰ 800 ਸਾਲਾਂ ਤੋਂ ਇੱਕ ਨਿਸ਼ਾਨ ਰਹਿਤ ਕਬਰ ਵਿੱਚ ਦਫਨਾ ਦਿੱਤਾ ਗਿਆ ਸੀ। ਏਲੀਆ ਇੱਕ ਰੱਥ ਵਿੱਚ ਬਹਿ ਕੇ ਘਰ ਚਲਾ ਗਿਆ ਸੀ 500 ਸਾਲ ਪਹਿਲਾਂ, ਅਤੇ ਇੱਥੇ ਉਹ ਦੋਵੇਂ ਸਨ, ਅਜੇ ਵੀ ਓਨੇ ਹੀ ਜਿਉਂਦੇ ਸਨ ਜਿਵੇਂ ਉਹ ਹਮੇਸ਼ਾ ਸੀ। ਕਲਵਰੀ ਜਾਣ ਤੋਂ ਪਹਿਲਾਂ ਉੱਥੇ ਖੜੇ ਹੋ ਕੇ ਉਸ ਨਾਲ ਗੱਲ ਕੀਤੀ। ਹਲੇਲੂਇਆ, ਸਾਡੀ ਮੁਕਤੀ ਦੇ ਦਿਨ ਤੱਕ ਮੋਹਰ ਲੱਗੀ ਹੋਈ ਹੈ। ਮੈਂ ਜਲਦੀ ਕਰਾਂਗਾ ਅਤੇ ਫਿਰ ਅਸੀਂ ਸਮਾਪਤੀ ਕਰਾਂਗੇ ਕਿਉਂਕਿ ਦੇਰ ਹੋ ਗਈ ਹੈ। ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕਰਾਂਗੇ। ਲਗਭਗ 5 ਮਿੰਟ। 14ਵੀਂ ਆਇਤ ਪੜ੍ਹੋ, ਮੈਨੂੰ 13ਵੀਂ ਪੜ੍ਹਨ ਦਿਓ, ਇਹਨੂੰ ਲਓ ਪਿਛੋਕੜ ਦੇ ਲਈ। ਉਸ ਵਿਚ ਜਿਸ ਵੇਲੇ ਤੁਸਾਂ ਸਚਾਈ ਦੇ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ। ਹੁਣ ਯਾਦ ਰੱਖੋ ਉਹਨਾਂ ਨੂੰ ਕਿਹੜੀ ਮੁਕਤੀ ਮਿਲੀ ਹੈ। ਇਹ ਅਫਸੀਆਂ ਦੇ ਮਸੀਹ ਸਨ। ਹੁਣ ਦੇਖੋ ਕਿ ਤੁਸੀਂ ਕ੍ਰੰਥੀਆਂ ਤੇ ਧਿਆਨ ਦਿੱਤਾ, ਉਸ ਨੂੰ ਹਮੇਸ਼ਾ ਉਹਨਾਂ ਨੂੰ ਦੱਸਣਾ ਪੈਂਦਾ ਸੀ, ਜਦੋਂ ਮੈਂ ਤੁਹਾਡੇ ਵਿਚਕਾਰ ਆਉਂਦਾ ਹਾਂ, ਇੱਕ ਕੋਲ ਇੱਕ ਗੈਰ ਜ਼ੁਬਾਨ ਹੁੰਦੀ ਹੈ ਅਤੇ ਕਿਸੇ ਹੋਰ ਕੋਲ ਦੂਸਰੀ ਗੈਰ ਜ਼ੁਬਾਨ ਹੁੰਦੀ ਹੈ, ਇੱਕ ਕੋਲ ਜਬੂਰ ਹੁੰਦਾ ਹੈ ਅਤੇ ਇੱਕ ਕੋਲ ਭਵਿੱਖਬਾਣੀ ਹੁੰਦੀ ਹੈ। ਵੇਖੋ, ਉਹ ਉਹਨਾਂ ਨੂੰ ਕੁਝ ਵੀ ਨਹੀਂ ਸਿਖਾ ਸਕਿਆ ਕਿਉਂਕਿ ਉਹ ਹਮੇਸ਼ਾ ਇਸ ਦੀ ਜਾਂ ਕਿਸੇ ਹੋਰ ਚੀਜ਼ ਦੀ ਇੱਛਾ ਰੱਖਦੇ ਸਨ। ਇਹਨਾਂ ਲੋਕਾਂ ਕੋਲ ਇੱਕੋ ਚੀਜ਼ ਸੀ, ਪਰ ਉਹਨਾਂ ਕੋਲ ਇਹ ਵਿਵਸਥਾ ਵਿੱਚ ਸੀ। ਉਸਨੇ ਕਦੇ ਕੁਰੰਥੀਆਂ ਨੂੰ ਅਜਿਹਾ ਕੁਝ ਨਹੀਂ ਸਿਖਾਇਆ, ਉਹ ਨਹੀਂ ਕਰ ਸਕਦਾ ਸੀ। ਕਲੀਸਿਆ ਇਸ ਨੂੰ ਸਿਖਾਉਣ ਲਈ ਵਿਵਸਥਾ ਵਿੱਚ ਨਹੀਂ ਸੀ। ਹੁਣ ਉਹ ਇਹਨਾਂ ਲੋਕਾਂ ਨੂੰ ਅਸਲ ਚੀਜ਼ ਸਿਖਾ ਸਕਦਾ ਸੀ, ਜੋ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨੇਚਾ ਵੀ ਕੀਤੀ, ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ, ਜੋ ਸਾਈਂ ਹੈ। ਉਹ ਮੈਂ ਛੱਡ ਨਹੀਂ ਸਕਦਾ, ਨਿਸਤਾਰੇ ਦੇ ਲਈ ਸਾਡੇ ਅਧਿਕਾਰ ਦੀ ਸਾਈਂ ਹੈ, ਮੁੱਲ ਲਏ ਹੋਏ ਅਧਿਕਾਰ ਦਾ ਛੁਟਕਾਰਾ, ਕਿ ਉਹਦੀ ਮਹਿਮਾ ਦੀ ਉਸਤਤ ਹੋਵੇ। ਪਵਿੱਤਰ ਆਤਮਾ ਕੀ ਹੈ? ਹੁਣ ਫਿਰ ਮੈਂ ਇਸ ਦੇ ਬਾਕੀ ਰਹਿੰਦੇ ਹਿੱਸੇ ਨੂੰ ਛੇਤੀ ਨਾਲ ਪੜਾਂਗਾ, ਜੇ ਤੁਸੀਂ ਮੇਰੇ ਨਾਲ ਇਹ ਸਭ ਸਹਿਣ ਕਰੋਗੇ। ਭਾਈ ਮਾਈਕ, ਅਸੀਂ ਉਸ ਰਾਤ ਕਿੱਥੇ ਸੀ ਜਿੱਥੇ ਉਹ ਸਾਰੇ ਖੁਸ਼ ਸਨ? ਉਹ ਸਭ ਕੁਝ ਸ਼ਾਂਤੀ ਸੀ, ਇਹ ਸਿੱਧ ਪ੍ਰੇਮ ਸੀ। ਹੁਣ ਹਰ ਵਾਰ ਜਦੋਂ ਤੁਸੀਂ ਇਸ ਪਾਸੇ ਆਉਂਦੇ ਹੋ ਤਾਂ ਤੁਸੀਂ ਥੋੜਾ ਜਿਹਾ ਘੱਟ ਹੁੰਦੇ ਹੋ। ਬੂੰਦ, ਹਰ ਵਾਰ ਜਦੋਂ ਤੁਸੀਂ ਕੋਈ ਕਦਮ ਚੁੱਕਦੇ ਹੋ, ਤੁਸੀਂ ਕੁਝ ਇੰਚ ਨੇੜੇ ਆਉਂਦੇ ਹੋ। ਜਦੋਂ ਇਹ ਧਰਤੀ ਤੇ ਹੇਠਾਂ ਉਤਰਦਾ ਹੈ, ਤੁਹਾਨੂੰ ਪਰਛਾਵਿਆਂ ਦੇ ਪਰਛਾਵੇਂ ਦਾ ਪਰਛਾਵਾਂ ਮਿਲਦਾ ਹੈ। ਹੁਣ ਇੰਨਾ ਕੋ ਪਵਿੱਤਰ ਆਤਮਾ ਹੀ ਤੁਹਾਡੇ ਅੰਦਰ ਹੈ, ਉਹ ਪ੍ਰੇਮ ਹੈ, ਪਰ ਉਹ ਤੁਹਾਨੂੰ ਕਿਸੇ ਚੀਜ਼ ਦੀ ਪਿਆਸ ਹੈ। ਉਹ ਕੀ ਬੁੱਢੇ ਲੋਕ ਇਹ ਪਸੰਦ ਨਹੀਂ ਕਰਨਗੇ? ਬੁੱਢੇ ਲੋਕ, ਮੈਂ ਕਿਵੇਂ ਦੁਬਾਰਾ ਵਾਪਸ ਜਾਣਾ ਚਾਹੁੰਦਾ ਹਾਂ ਅਤੇ 15 ਦਾ ਹੋਣਾ ਚਾਹੁੰਦਾ ਹਾਂ, 20 ਦਾ? ਉਹ ਮੈਂ ਕੁਝ ਵੀ ਦੇ ਦਿਆਂਗਾ, ਇਸ ਨਾਲ ਮੇਰਾ ਕੀ ਭਲਾ ਹੋਵੇਗਾ? ਮੈਂ ਸ਼ਾਇਦ 15 ਸਾਲਾਂ ਦਾ ਹੋਵਾਂ ਤੇ ਫਿਰ ਵੀ ਅੱਜ ਰਾਤ ਮਰ ਜਾਵਾਂ। ਇਹ ਅਨਿਸ਼ਚਿਤ ਹੈ ਕੀ ਹੁੰਦਾ ਜੇ ਤੁਸੀਂ ਅੱਜ ਰਾਤ 15 ਦੇ ਹੁੰਦੇ। ਤੁਸੀਂ ਕਿਵੇਂ ਜਾਣਦੇ ਹੋ ਕਿ ਜਦੋਂ ਤੁਸੀਂ ਘਰ ਪਹੁੰਚੋਗੇ ਤਾਂ ਮਾਂ ਜਿਉਂਦੀ ਹੋਵੇਗੀ ਜਾਂ ਨਹੀਂ? ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਘਰ ਪਹੁੰਚੋਗੇ? ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਕੱਲ ਜੀਓਗੇ? ਜੇ ਤੁਸੀਂ 12 ਸਾਲਾਂ ਦੇ ਚੰਗੀ ਸਿਹਤ ਵਾਲੇ ਹੋ ਸਕਦਾ ਹੈ ਕਿ ਤੁਸੀਂ ਕਿਸੇ ਦੁਰਘਟਨਾ ਵਿੱਚ ਮਰ ਜਾਵੋ। ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ, ਅਨਿਸ਼ਚਿਤ ਹੈ। ਵੇਖਿਆ, ਇੱਥੇ ਕੁਝ ਵੀ ਨਿਸ਼ਚਿਤ ਨਹੀਂ ਹੈ, ਪਰ ਤੁਸੀਂ ਉਸ ਲਈ ਤਰਸਦੇ ਹੋ। ਇਹ ਕੀ ਹੈ? ਇਹ ਉਹੀ ਹੈ ਜੋ ਤੁਹਾਨੂੰ ਇਸ ਲਈ ਤਰਸਾਉਂਦਾ ਹੈ। ਹੁਣ ਤੁਸੀਂ ਇਸ ਵਿੱਚ ਪ੍ਰਵੇਸ਼ ਕਰਦੇ ਹੋ, ਫਿਰ ਤੁਹਾਡੇ ਕੋਲ ਅਨੰਤ ਜੀਵਨ ਹੈ। ਹੁਣ ਇਸ ਨਾਲ ਕੀ ਹੁੰਦਾ ਹੈ? ਇਹ ਸਾਈ ਹੈ। ਕਿਸੇ ਵੀ ਚੀਜ਼ ਦੀ ਸਾਈ ਕੀ ਹੁੰਦੀ ਹੈ? ਜੇ ਮੈਂ ਤੁਹਾਡੇ ਕੋਲ ਕਾਰ ਖਰੀਦਣ ਆਇਆ ਹਾਂ, ਮੈਂ ਕਹਾਂਗਾ, ਉਹ ਕਾਰ ਕਿੰਨੇ ਦੀ ਹੈ? ਤੁਸੀਂ ਕਹਿੰਦੇ ਹੋ, ਇਹ ਕਾਰ, ਭਾਈ ਬ੍ਰਨਮ, ਤੁਹਾਨੂੰ $3,000 ਦੀ ਪਵੇਗੀ। ਪੇਸ਼ਗੀ ਵਿੱਚ ਕੀ ਦੇਣਾ ਪਵੇਗਾ? ਖੈਰ, ਮੈਂ ਤੁਹਾਨੂੰ ਇਹ $500 ਵਿੱਚ ਦੇ ਦਿਆਂਗਾ। ਠੀਕ ਹੈ, ਇਹ ਰਹੇ $500, ਮੈਂ ਬਾਕੀ ਰਕਮ ਨੂੰ ਤੁਹਾਡੇ ਕੋਲ ਲਿਆਵਾਂਗਾ, ਮੈਂ ਜਿੰਨੀ ਜਲਦੀ ਕਰ ਸਕਾਂ। ਤੁਸੀਂ ਕਾਰ ਨੂੰ ਨਾ ਵੇਚਣਾ, ਮੈਂ ਤੁਹਾਨੂੰ $500 ਦਿੰਦਾ ਹਾਂ। ਇਹ ਸਾਈ ਹੈ ਕਿ ਇਹ ਸਹੀ ਹੈ। ਹੁਣ ਇਸ ਨੂੰ ਰੱਖੋ, ਇਹ ਸਾਈ ਹੈ, ਇਹ ਪੇਸ਼ਗੀ ਹੈ। ਉਸ ਵਿਚ ਨੇਚਾ ਵੀ ਕੀਤੀ ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ, ਜੋ ਹੈ ਕੀ ਵਾਅਦੇ ਦੀ ਮੋਹਰ ਕੀ ਹੈ? ਪਵਿੱਤਰ ਆਤਮਾ ਦਾ ਵਾਅਦਾ ਨਿਸਤਾਰੇ ਦੇ ਲਈ ਸਾਡੇ ਅਧਿਕਾਰ ਦੀ ਸਾਈ ਹੈ, ਮੁੱਲ ਖਰੀਦੇ ਹੋਏ ਅਧਿਕਾਰ ਦੀ ਸਾਈ। ਇਹ ਕੀ ਹੈ? ਇਹ ਪੇਸ਼ਗੀ ਹੈ। ਅਤੇ ਭਾਈ, ਓ ਪ੍ਰਚਾਰਕੋ, ਜੇ ਇਹ ਸਾਈ ਹੈ ਤਾਂ ਇਹ ਕੀ ਹੋਏਗਾ ਜਦੋਂ ਅਸੀਂ ਸਾਰੇ ਉੱਥੇ ਪਹੁੰਚਦੇ ਹਾਂ? ਇਹ ਕੀ ਹੋਣ ਜਾ ਰਿਹਾ ਹੈ ਜੇ ਅਸੀਂ ਹੁਣ ਇਸ ਦਾ ਆਨੰਦ ਲੈਂਦੇ ਹਾਂ ਅਤੇ ਇੰਨੇ ਖੁਸ਼ ਹੁੰਦੇ ਹਾਂ? ਮੈਂ 90 ਸਾਲਾਂ ਦੇ ਆਦਮੀ ਨੂੰ ਉੱਪਰ ਆਉਂਦੇ ਵੇਖਿਆ ਹੈ। ਮੈਂ ਇੱਕ ਬੁੱਢਾ ਪ੍ਰਚਾਰਕ ਵੇਖਿਆ ਹੈ ਜੋ ਇੱਕ ਰਾਤ ਉੱਠਿਆ, ਉਹ ਬਾਹਰ ਆਇਆ। ਉਸਨੇ ਕਿਹਾ ਇਸ ਤਰ੍ਹਾਂ ਮੰਚ ਤੋਂ ਬਾਹਰ ਆਉਂਦੇ ਹੋਏ, ਮੈਂ ਕਿਹਾ ਉਹ ਬੁੱਢਾ ਆਦਮੀ ਪ੍ਰਚਾਰ ਕਰਨ ਜਾ ਰਿਹਾ ਹੈ? ਉਸਨੇ ਕਿਹਾ ਅੱਛਾ, ਪ੍ਰਭੂ ਮੁਬਾਰਕ ਹੋਵੇ, ਇੱਕ ਬੁੱਢਾ ਕਾਲਾ ਸਾਥੀ, ਮਹਾਨ ਵੱਡੇ ਬੁੱਢੇ ਪ੍ਰਚਾਰਕ ਦਾ ਲੰਮਾ ਕੋਟ ਪਹਿਨੇ ਹੋਏ। ਮੈਂ ਕਿਹਾ ਉਹਨਾਂ ਨੇ ਉਹਨਾਂ ਵਿੱਚੋਂ ਕੁਝ ਨੌਜਵਾਨ ਪ੍ਰਚਾਰਕਾਂ ਨੂੰ ਪ੍ਰਚਾਰ ਕਿਉਂ ਨਹੀਂ ਕਰਨ ਦਿੱਤਾ? ਉਹ ਬੁੱਢਾ ਆਦਮੀ, ਉਹ ਕਿਵੇਂ ਪ੍ਰਚਾਰ ਕਰ ਸਕਦਾ ਹੈ? ਉਸਨੇ ਕਿਹਾ ਅੱਛਾ, ਉਸਨੇ ਕਿਹਾ ਭਰਾਵੋ, ਅੱਜ ਮੈਂ ਭਰਾਵਾਂ ਨੂੰ ਸਾਰਾ ਦਿਨ ਪ੍ਰਚਾਰ ਕਰਦੇ ਸੁਣਦਾ ਰਿਹਾ ਹਾਂ। ਉਸਨੇ ਕਿਹਾ ਯੇਸ਼ੂ ਨੇ ਧਰਤੀ ਉੱਤੇ ਕੀ ਕੀਤਾ ਸੀ? ਮੈਂ ਦੱਸਣ ਜਾ ਰਿਹਾ ਹਾਂ ਕਿ ਉਸਨੇ ਸਵਰਗ ਵਿੱਚ ਕੀ ਕੀਤਾ। ਉਸਨੇ ਕਿਹਾ ਮੈਂ ਅੱਜ ਰਾਤ ਆਪਣਾ ਵਿਸ਼ਾ ਅਜੂਬ 7:27 ਤੋਂ ਲਵਾਂਗਾ। ਉਸਨੇ ਕਿਹਾ ਇਹ ਜਗਤ ਦੀ ਨੀਂਹ ਤੋਂ ਪਹਿਲਾਂ ਦੀ ਗੱਲ ਹੈ, ਜਦ ਸਵੇਰ ਦੇ ਤਾਰੇ ਮਿਲ ਕੇ ਜਕਾਰੇ ਗਜਾਉਂਦੇ ਸਨ ਅਤੇ ਪਰਮੇਸ਼ਵਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ। ਇਸ ਤਰ੍ਹਾਂ ਸ਼ੁਰੂ ਕੀਤਾ। ਉਸਨੇ ਕਿਹਾ ਤੁਸੀਂ ਜਾਣਦੇ ਹੋ ਉੱਥੇ ਕੀ ਕੁਝ ਵਾਪਰਿਆ ਸੀ? ਉਸਨੇ ਕਿਹਾ ਤੁਸੀਂ ਜਾਣਦੇ ਹੋ ਸਵਰਗ ਵਿੱਚ ਜੋ ਵਾਪਰਿਆ ਸੀ? ਉਸਨੇ ਉਸ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਉਹ ਇਸ ਬਾਰੇ ਦੱਸਦਾ ਹੋਇਆ ਬਾਅਦ ਵਿੱਚ ਦੂਸਰੀ ਆਮਦ ਵਿੱਚ ਸਤਰੰਗੀ ਪੀਂਗ ਤੱਕ ਆ ਗਿਆ। ਲਗਭਗ ਉਸ ਸਮੇਂ ਪਵਿੱਤਰ ਆਤਮਾ ਉਸ ਉੱਤੇ ਆ ਗਿਆ। ਹੁਣ ਉਹਨਾਂ ਨੂੰ ਉਸ ਬੁੱਢੇ ਸਾਥੀ ਦੀ ਬਾਹਰ ਤੱਕ ਅਗਵਾਈ ਕਰਨੀ ਪਈ। ਉਹ ਲਗਭਗ 95 ਸਾਲਾਂ ਦਾ ਸੀ। ਉਹ ਬਿਲਕੁਲ ਇਸ ਤਰ੍ਹਾਂ ਹੈ, ਸਾਰਾ ਝੁਕਿਆ ਹੋਇਆ ਅਤੇ ਥੋੜੇ ਜਿਹੇ ਵਾਲ, ਤੁਸੀਂ ਜਾਣਦੇ ਹੋ, ਇਸ ਤਰ੍ਹਾਂ ਬਾਹਰ ਆ ਗਿਆ ਅਤੇ ਉਸਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕਿਹਾ ਹੁੱਪੇ, ਹਾਲੇਲੂਇਆ, ਮਹਿਮਾ, ਇਸ ਤਰ੍ਹਾਂ ਉੱਪਰ ਅਤੇ ਹੇਠਾਂ ਛਾਲਾ ਮਾਰਨ ਲੱਗਾ। ਕਿਹਾ ਉਹ ਤੁਹਾਡੇ ਕੋਲ ਮੇਰੇ ਵਾਸਤੇ ਪ੍ਰਚਾਰ ਕਰਨ ਲਈ ਇੱਥੇ ਕਾਫੀ ਜਗ੍ਹਾ ਨਹੀਂ ਹੈ, ਅਤੇ ਉਤਰਿਆ ਉਸੇ ਤਰ੍ਹਾਂ ਫਰਸ਼ ਉੱਤੇ ਜਿੰਨੇ ਜ਼ੋਰ ਨਾਲ ਉਹ ਜਾ ਸਕਦਾ ਸੀ। ਇਹ ਤਾਂ ਬਸ ਬਿਆਨਾ ਹੈ। ਉਹ ਪਵਿੱਤਰ ਆਤਮਾ ਕੀ ਕਰਦਾ ਹੈ? ਉਹ ਇੱਥੇ ਇੱਕ ਵਧੀਆ ਜਗ੍ਹਾ ਹੈ। ਮੈਨੂੰ ਅਗਲੇ ਅਧਿਆਇ ਦੀ ਪਹਿਲੀ ਆਇਤ ਨੂੰ ਪੜ੍ਹਨ ਦਿਓ। ਕੀ ਮੈਂ ਕਰ ਸਕਦਾ ਹਾਂ? ਕੀ ਇਹ ਸਭ ਠੀਕ ਹੈ? ਕਹੋ ਆਮੀਨ। ਠੀਕ ਹੈ, ਦੂਜੇ ਅਧਿਆਇ ਦੀ ਪਹਿਲੀ ਆਇਤ, ਜਲਦੀ ਸੁਣੋ। ਤੁਸੀਂ ਜੋ ਸੀ, ਤੁਸੀਂ, ਉਹਨੇ ਤੁਹਾਨੂੰ ਵੀ, ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਓ, ਜਿਵਾਲਿਆ, ਤੁਹਾਨੂੰ ਉਸਨੇ ਜਿਵਾਲਿਆ। ਜਿਵਾਲਿਆ ਦਾ ਕੀ ਅਰਥ ਹੈ? ਜਿੰਦਾ ਬਣਾ ਦਿੱਤਾ। ਬਸ ਲਗਭਗ ਮਰ ਗਈ ਸੀ, ਪਰ ਉਸਨੇ ਤੁਹਾਨੂੰ ਸਿਰਫ ਬਿਆਨੇ ਦੀ ਰਕਮ ਨਾਲ ਜਿਵਾਲਿਆ। ਉਦੋਂ ਕੀ ਹੋਵੇਗਾ ਜਦੋਂ ਤੁਸੀਂ ਸੱਚਮੁੱਚ ਸਾਰੇ ਭੁਗਤਾਨ ਦੇ ਸਾਰੇ ਲਾਭ ਨੂੰ ਪ੍ਰਾਪਤ ਕਰਦੇ ਹੋ? ਉਹ ਕੋਈ ਹੈਰਾਨੀ ਨਹੀਂ ਕਿ ਪੌਲੁਸ ਤੀਸਰੇ ਸਵਰਗ ਵਿੱਚ ਉਠਾਇਆ ਗਿਆ ਅਤੇ ਕਿਹਾ ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ, ਨਾ ਕੰਨੀ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਲਈ ਭੰਡਾਰ ਵਿੱਚ ਤਿਆਰ ਕੀਤੀਆਂ, ਉਹ ਕੀ ਹੋਵੇਗਾ? ਤੁਸੀਂ ਵਰਣਨ ਤੋਂ ਬਾਹਰ ਅਤੇ ਮਹਿਮਾ ਨਾਲ ਭਰਪੂਰ ਆਨੰਦ ਦੀ ਗੱਲ ਕਰਦੇ ਹੋ। ਉਹਨੇ ਤੁਹਾਨੂੰ ਵੀ, ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਓ, ਇਕੱਠੇ ਜਵਾਲਿਆ ਪਰਛਾਵਿਆਂ ਦੇ ਪਰਛਾਵੇਂ ਦੇ ਪਰਛਾਵੇਂ ਦੁਆਰਾ। ਇਹ ਕੀ ਹੋਏਗਾ ਜਦੋਂ ਤੁਸੀਂ ਪਰਛਾਵਿਆਂ ਦੇ ਪਰਛਾਵੇਂ ਦੇ ਪਰਛਾਵੇਂ ਵਿੱਚ ਆਉਂਦੇ ਹੋ, ਫਿਰ ਪਰਛਾਵਾਂ ਨਾਲੇ ਵਿੱਚ, ਨਾਲਾ ਨਦੀ ਵਿੱਚ, ਨਦੀ ਸਮੁੰਦਰ ਵਿੱਚ? ਇਹ ਕੀ ਹੋਵੇਗਾ ਜਦੋਂ ਤੁਸੀਂ ਛੁਟਕਾਰਾ ਪਾ ਕੇ ਉੱਥੇ ਹੋਵੋਗੇ ਬਿਲਕੁਲ ਨਵੇਂ ਸਰੀਰ ਨਾਲ? ਤੁਸੀਂ ਇੱਕ ਵਾਰ ਫਿਰ ਇੱਕ ਜਵਾਨ ਆਦਮੀ ਬਣ ਗਏ ਹੋ, ਜਾਂ ਇੱਕ ਜਵਾਨ ਔਰਤ? ਤੁਸੀਂ ਫਿਰ ਕਦੇ ਨਹੀਂ ਮਰੋਗੇ। ਤੁਸੀਂ ਹੇਠਾਂ ਧਰਤੀ ਨੂੰ ਵੇਖਦੇ ਹੋ ਅਤੇ ਸੋਚਦੇ ਹੋ, ਮੈਂ ਕੁਝ ਅੰਗੂਰ ਅਤੇ ਕੁਝ ਚੰਗੇ ਠੰਡੇ ਪਾਣੀ ਦਾ ਆਨੰਦ ਲੈ ਸਕਦਾ ਹਾਂ, ਪਰ ਤੁਸੀਂ ਜਾਣਦੇ ਹੋ ਮੈਨੂੰ ਇੱਥੇ ਇਸ ਦੀ ਲੋੜ ਨਹੀਂ ਹੈ। ਪਰ ਕਿਸੇ ਦਿਨ ਯੇਸ਼ੂ ਆ ਰਿਹਾ ਹੈ ਅਤੇ ਸਵਰਗੀ ਸਰੀਰ, ਇਹ ਥਿਓਫਨੀ ਜਿਸ ਵਿੱਚ ਮੈਂ ਰਹਿ ਰਿਹਾ ਹਾਂ, ਹੁਣ ਕਿਸੇ ਔਰਤ ਦੇ ਗਰਭ ਵਿੱਚੋਂ ਨਹੀਂ ਆਵੇਗਾ। ਇਹ ਹੁਣ ਸਰੀਰਕ ਇੱਛਾ ਦੁਆਰਾ ਨਹੀਂ ਆਵੇਗਾ, ਪਰ ਉਹ ਸਰੀਰਕ ਇੱਛਾ ਤੋਂ ਬਗੈਰ ਪੈਦਾ ਹੋਇਆ ਸੀ। ਮੈਂ ਇਸ ਤੋਂ ਬਿਨਾਂ ਜੀ ਉਠਾਂਗਾ ਅਤੇ ਉਹ ਕਿਸੇ ਦਿਨ ਬੋਲੇਗਾ ਅਤੇ ਮਸੀਹ ਵਿੱਚ ਮੁਰਦੇ ਜੀ ਉੱਠਣਗੇ। ਉਹ ਸਰੀਰ ਜਿਸ ਵਿੱਚ ਮੈਂ ਇੱਕ ਵਾਰ ਰਹਿੰਦਾ ਸੀ, ਇੱਕ ਮਹਿਮਾਮਈ ਸਰੀਰ ਵਿੱਚ ਜੀ ਉੱਠੇਗਾ। ਮੈਂ ਚੱਲਾਂਗਾ ਤੇ ਮੈਂ ਗੱਲ ਕਰਾਂਗਾ, ਮੈਂ ਜੀਵਾਂਗਾ ਤੇ ਮੈਂ ਆਨੰਦ ਰਵਾਂਗਾ। ਹਾਲੇਲੂਇਆ, ਮੈਂ ਅਨੰਤ ਯੁੱਗਾਂ ਵਿੱਚ ਜੀਵਾਂਗਾ ਜੋ ਸਾਡੇ ਪ੍ਰਭੂ ਯੇਸ਼ੂ ਮਸੀਹ ਦੁਆਰਾ ਆਉਣ ਵਾਲੇ ਹਨ। ਤੁਸੀਂ ਇੱਥੇ ਹੋ ਭਾਈ, ਇਹ ਖੁਸ਼ਖਬਰੀ ਹੈ। ਇਸ ਕਾਰਨ ਮੈਂ ਵੀ ਪੌਲਸ ਹੁਣੇ ਹੀ ਦੱਸਦਾ ਹੈ ਕਿ ਉਹ ਕੀ ਹੈ। ਮੈਂ ਪੜਾਂਗਾ ਤੇ ਫਿਰ ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕਰਾਂਗੇ। ਅਧਿਕਾਰ ਤੱਕ ਅਧਿਕਾਰ ਦੀ ਸਾਈ ਹੈ ਕਿ ਉਹ ਮਹਿਮਾ ਦੀ ਉਸਤਤ ਹੋਵੇ। ਇਸ ਕਾਰਨ ਮੈਂ ਵੀ ਜਾਂ ਤੁਹਾਡੀ ਨੇਚਾ ਨੂੰ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ। ਮੈਂ ਸੁਣਿਆ ਹੈ ਕਿ ਤੁਸੀਂ ਅਸਲ ਵਿੱਚ ਪਹਿਲਾਂ ਤੋਂ ਠਹਿਰਾਏ ਜਾਣ, ਅਨੰਤ ਜੀਵਨ ਅਤੇ ਮੁਕਤੀ ਅਤੇ ਅਜਿਹੀਆਂ ਚੀਜ਼ਾਂ ਵਿੱਚ ਵਿਸ਼ਵਾਸ ਕੀਤਾ ਹੈ ਜੋ ਪ੍ਰਭੂ ਯੇਸ਼ੂ ਦੇ ਉੱਤੇ ਹੈ ਅਤੇ ਉਸ ਪ੍ਰੇਮ ਨੂੰ ਜੋ ਸਭਨਾਂ ਸੰਤਾਂ ਦੇ ਲਈ ਹੈ। ਤਾਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਚੇਤੇ ਕਰਦਿਆਂ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ ਭਈ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਪਰਮੇਸ਼ਵਰ ਜਿਹੜਾ ਤੇਜ ਦਾ ਪਿਤਾ ਹੈ ਆਪਣੀ ਪੂਰੀ ਪਛਾਣ ਵਿੱਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ। ਬਸ ਹਰ ਸਮੇਂ ਆਪਣੇ ਆਪ ਨੂੰ ਤੁਹਾਡੇ ਉੱਤੇ ਪ੍ਰਗਟ ਕਰਦਾ ਰਹਿੰਦਾ ਹੈ। ਕਿਰਪਾ ਤੋਂ ਕਿਰਪਾ ਤੱਕ ਵੱਧਦੇ ਜਾਓ, ਸ਼ਕਤੀ ਤੋਂ ਸ਼ਕਤੀ ਤੱਕ, ਮਹਿਮਾ ਤੋਂ ਮਹਿਮਾ। ਵਾਪਸ ਨਾ ਡਿੱਗੋ, ਸਗੋਂ ਮਹਿਮਾ ਤੋਂ ਮਹਿਮਾ ਤੱਕ ਅੱਗੇ ਵਧਦੇ ਰਹੋ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਦਾ ਰਹਾਂਗਾ ਕਿ ਤੁਹਾਡੇ ਦਿਲ ਦੀਆਂ ਅੱਖਾਂ, ਤੁਸੀਂ ਜਾਣਦੇ ਹੋ ਬਾਈਬਲ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਅੰਨੇ ਸੀ ਅਤੇ ਇਹ ਨਹੀਂ ਜਾਣਦੇ ਸੀ, ਪਰ ਇੱਥੇ ਪੌਲਸ ਨੇ ਕਿਹਾ ਮੈਂ ਪ੍ਰਾਰਥਨਾ ਕਰਨ ਜਾ ਰਿਹਾ ਹਾਂ ਕਿ ਤੁਹਾਡੀਆਂ ਸਮਝ ਦੀਆਂ ਅੱਖਾਂ, ਤੁਸੀਂ ਆਪਣੇ ਦਿਲ ਨਾਲ ਸਮਝਦੇ ਹੋ, ਇਹੀ ਉਹ ਗੱਲ ਕਰ ਰਿਹਾ ਹੈ। ਤੁਸੀਂ ਆਪਣੀ ਅੱਖਾਂ ਨਾਲ ਵੇਖਦੇ ਹੋ ਪਰ ਤੁਸੀਂ ਆਪਣੇ ਦਿਲ ਨਾਲ ਸਮਝਦੇ ਹੋ, ਤੁਸੀਂ ਉਹ ਜਾਣਦੇ ਹੋ। ਠੀਕ ਹੈ, ਜਿਹੜਾ ਤੇਜ ਦਾ ਪਿਤਾ ਹੈ। ਆਓ ਵੇਖੀਏ 18ਵੀਂ ਆਇਤ, ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਭਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹਦੇ ਤੇਜਵਾਨ ਅਧਿਕਾਰ ਦਾ ਧਨ ਕੀ ਹੈ ਅਤੇ ਉਹਦੀ ਸਮਰਥਾ ਦਾ ਅਤਿਅੰਤ ਵੱਡਾਪਨ। ਉਹ ਕਹਿੰਦੇ ਹਨ ਸ਼ਕਤੀ ਚਲੀ ਗਈ, ਸ਼ਕਤੀ ਤਾਂ ਹਾਲੇ ਤੱਕ ਆਈ ਹੀ ਨਹੀਂ। ਅਸਾਂ ਨਿਸ਼ਚਾਵਾਨਾਂ ਵੱਲ ਉਹਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ। ਤੁਸੀਂ ਜਿਨ੍ਹਾਂ ਉਸਦੀ ਸ਼ਕਤੀਸ਼ਾਲੀ ਸ਼ਕਤੀ ਦੇ ਕੰਮ ਵਿੱਚ ਵਿਸ਼ਵਾਸ ਕੀਤਾ ਹੈ, ਮੈਂ ਬਸ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਉਸਦੀ ਸ਼ਕਤੀ ਨੂੰ ਤੁਹਾਡੇ ਉੱਤੇ ਵਹਾ ਦੇਵੇ। ਸਮਝੇ, ਜਿਹੜਾ ਉਸਨੇ ਮਸੀਹ ਵਿੱਚ ਕੀਤਾ ਜਦ ਉਸਨੇ ਉਸਨੂੰ ਮੁਰਦਿਆਂ ਵਿੱਚੋਂ ਜਵਾਲਿਆ ਅਤੇ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਹੱਥ ਬਹਾਲਿਆ। ਉਹ ਹਰੇਕ ਹਕੂਮਤ, ਇਖਤਿਆਰ, ਕੁਦਰਤ, ਰਿਆਸਤ ਅਤੇ ਹਰੇਕ ਨਾਮ ਦੇ ਉਤਾਂ ਹੈ। ਕਿਉਂਕਿ ਨਹੀਂ, ਚੰਗਾ ਹੋਏਗਾ ਜੇ ਮੈਂ ਨਾ ਲਵਾਂ। ਅਸੀਂ ਨਿਸ਼ਚਿਤ ਤੌਰ ਤੇ ਬਾਕੀ ਰਾਤ ਨੂੰ ਉਸ ਬਾਰੇ ਲੈ ਸਕਦੇ ਹਾਂ। ਹਰੇਕ ਨਾਮ ਦੇ ਉਤਾਂ ਹੈ ਜੋ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗ ਵਿੱਚ ਵੀ ਲਈਦਾ ਹੈ। ਹਰੇਕ ਨਾਮ, ਹਰੇਕ ਨਾਮ ਕੀ ਹੈ? ਹਰੇਕ ਵਿਅਕਤੀ ਦਾ ਨਾਮ ਕਿਸ ਦਾ ਨਾਮ ਲਿਆਏਗਾ? ਸਾਰੇ ਸਵਰਗ ਦਾ ਨਾਮ ਯੇਸ਼ੂ ਰੱਖਿਆ ਗਿਆ ਹੈ, ਸਾਰੀ ਕਲੀਸਿਆ ਦਾ ਨਾਮ ਯੇਸ਼ੂ ਹੈ, ਹਰ ਚੀਜ਼ ਦਾ ਨਾਮ ਯੇਸ਼ੂ ਰੱਖਿਆ ਗਿਆ ਹੈ, ਕਿਉਂਕਿ ਜੇ ਕਦੇ ਪਰਮੇਸ਼ਵਰ ਕੋਈ ਨਾਮ ਸੀ ਤਾਂ ਉਹ ਇਹੀ ਸੀ। ਉਸ ਨੂੰ ਯਹੋਵਾ ਕਿਹਾ ਜਾਂਦਾ ਹੈ, ਯਹੋਵਾ ਜਿਹੜੇ ਪ੍ਰਭੂ ਦੁਆਰਾ ਮੁਹੱਈਆ ਕੀਤਾ ਗਿਆ ਬਲੀਦਾਨ, ਯਹੋਵਾ ਰਾਫਾ, ਉਹ ਪ੍ਰਭੂ ਜੋ ਤੁਹਾਨੂੰ ਚੰਗਾ ਕਰਦਾ ਹੈ। ਯਹੋਵਾ ਪ੍ਰਭੂ ਦਾ ਝੰਡਾ, ਮਨੱਸਾ ਅਤੇ ਯਹੋਵਾ ਵੱਖਰੇ ਵੱਖਰੇ ਯਹੋਵਾ। ਉਸ ਨੂੰ ਸਵੇਰ ਦਾ ਤਾਰਾ ਕਿਹਾ ਜਾਂਦਾ ਹੈ, ਉਸ ਨੂੰ ਪਿਤਾ ਕਿਹਾ ਜਾਂਦਾ ਹੈ, ਉਸ ਨੂੰ ਪੁੱਤਰ ਕਿਹਾ ਜਾਂਦਾ ਹੈ, ਉਸ ਨੂੰ ਪਵਿੱਤਰ ਆਤਮਾ ਕਿਹਾ ਜਾਂਦਾ ਹੈ, ਉਸ ਨੂੰ ਅਲਫਾ ਕਿਹਾ ਜਾਂਦਾ ਹੈ, ਉਸ ਨੂੰ ਓਮੇਗਾ ਕਿਹਾ ਜਾਂਦਾ ਹੈ, ਉਸ ਨੂੰ ਆਦ ਕਿਹਾ ਜਾਂਦਾ ਹੈ ਅਤੇ ਉਸ ਨੂੰ ਅੰਤ ਕਿਹਾ ਜਾਂਦਾ ਹੈ, ਉਸ ਨੂੰ ਟਾਹਣੀ ਕਿਹਾ ਜਾਂਦਾ ਹੈ, ਉਹ ਉਸ ਨੂੰ ਕਿਹਾ ਜਾਂਦਾ ਹੈ, ਉਸ ਨੂੰ ਬਸ ਸਭ ਕਿਸਮਾਂ ਦੇ ਨਾਮਾਂ ਨਾਲ ਬੁਲਾਇਆ ਜਾਂਦਾ ਹੈ, ਪਰ ਉਸਦਾ ਇੱਕ ਨਾਮ ਸੀ। ਮਤੀ ਇਹੀ ਗੱਲ ਕਰ ਰਿਹਾ ਸੀ ਜਦੋਂ ਉਸਨੇ ਕਿਹਾ, ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਨੂੰ ਸਿੱਖਿਆ ਦਿਓ, ਉਹਨਾਂ ਨੂੰ ਨਾਮ ਵਿੱਚ ਬਪਤਿਸਮਾ ਦਿਓ, ਨਾਵਾਂ ਵਿੱਚ ਨਹੀਂ, ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਨਹੀਂ। ਪਿਤਾ ਕੋਈ ਨਾਮ ਨਹੀਂ ਹੈ, ਪੁੱਤਰ ਇੱਕ ਨਾਮ ਨਹੀਂ, ਪਵਿੱਤਰ ਆਤਮਾ ਇੱਕ ਨਾਮ ਨਹੀਂ ਹੈ, ਇੱਕ ਨਾਮ ਦਾ ਸਿਰਲੇਖ ਹੈ। ਇਹ ਤਿੰਨ ਗੁਣਾਂ ਦਾ ਨਾਮ ਹੈ ਜੋ ਇੱਕ ਪਰਮੇਸ਼ਵਰ ਦੇ ਹਨ। ਉਸਦਾ ਨਾਮ ਕੀ ਸੀ? ਦੂਤ ਨੇ ਕਿਹਾ, ਤੂੰ ਉਸਦਾ ਨਾਮ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪ ਤੋਂ ਬਚਾਵੇਗਾ। ਇਹੀ ਕਾਰਨ ਹੈ ਕਿ ਉਹਨਾਂ ਸਾਰਿਆਂ ਨੇ ਬਾਈਬਲ ਵਿੱਚ ਇਸੇ ਤਰ੍ਹਾਂ ਬਪਤਿਸਮਾ ਲਿਆ। ਇਵੇਂ ਹੀ ਸੰਤ ਅਗਸਟਿਨ ਨੇ ਇੰਗਲੈਂਡ ਦੇ ਰਾਜੇ ਨੂੰ ਬਪਤਿਸਮਾ ਦਿੱਤਾ ਸੀ ਯਿਸੂ ਮਸੀਹ ਦੇ ਨਾਮ ਵਿੱਚ। ਲਗਭਗ 150 ਸਾਲ ਬਾਅਦ, ਯਿਸੂ ਮਸੀਹ ਦੀ ਮੌਤ ਤੋਂ 200 ਸਾਲ ਬਾਅਦ। ਠੀਕ ਹੈ, ਉਹ ਹਰੇਕ ਹਕੂਮਤ, ਇਖਤਿਆਰ, ਕੁਦਰਤ, ਰਿਆਸਤ, ਉਸ ਹਰੇਕ ਨਾਮ ਦੇ ਉਤਾਂ ਹੈ ਜੋ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗ ਵਿੱਚ ਵੀ ਲਈਦਾ ਹੈ। ਅਤੇ ਸਭੋ ਕੁਝ ਉਸਦੇ ਪੈਰਾਂ ਹੇਠ ਕਰ ਦਿੱਤਾ ਅਤੇ ਸਭਨਾ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਆ ਲਈ ਦੇ ਦਿੱਤਾ। ਇਹ ਉਸਦੀ ਦੇਹ ਹੈ। ਹੁਣ ਜੇ ਮੇਰੇ ਸਰੀਰ ਕੋਲ ਸਾਰੀਆਂ ਚੀਜ਼ਾਂ ਉੱਤੇ ਇਖਤਿਆਰ ਹੈ ਤਾਂ ਮੇਰਾ ਸਰੀਰ ਉਹੀ ਹੈ ਜੋ ਮੈਂ ਹਾਂ। ਕੀ ਇਹ ਸਹੀ ਹੈ? ਇਹੀ ਉਹ ਹੈ ਜੋ ਮੈਂ ਹਾਂ। ਇਹ ਉਹੀ ਹੈ ਜਿਸ ਨਾਲ ਤੁਸੀਂ ਮੈਨੂੰ ਜਾਣਦੇ ਹੋ। ਕੀ ਇਹ ਸਹੀ ਹੈ? ਖੈਰ, ਤਾਂ ਫਿਰ ਉਹ ਸਭ ਕੁਝ ਜੋ ਪਰਮੇਸ਼ਵਰ ਸੀ ਉਸਨੇ ਯੇਸ਼ੂ ਵਿਚ ਡੋਲ ਦਿੱਤਾ, ਕਿਉਂਕਿ ਉਹ ਸਰੀਰਕ ਤੌਰ ਤੇ ਪਰਮੇਸ਼ਵਰਤਾਈ ਦੀ ਭਰਪੂਰੀ ਸੀ। ਕੀ ਇਹ ਸਹੀ ਹੈ? ਉਹ ਸਭ ਜੋ ਯੇਸ਼ੂ ਸੀ ਉਸਨੇ ਕਲੀਸਿਆ ਵਿਚ ਡੋਲ ਦਿੱਤਾ। ਇਹ ਜੋ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਉਹੀ ਸਭ ਕੁਝ ਕਰੋਗੇ। ਇਸ ਤੋਂ ਵੀ ਵੱਡੇ ਕੰਮ ਤੁਸੀਂ ਕਰੋਗੇ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ। ਇਹ ਉਸਦੀ ਦੇਹ ਹੈ, ਅਰਥਾਤ ਉਸਦੀ ਭਰਪੂਰੀ ਜਿਹੜਾ ਸਭਨਾ ਵਿਚ ਸਭੋ ਕੁਝ ਭਰਦਾ ਹੈ। ਉਹ ਮੈਂ ਉਸ ਨੂੰ ਕਿੰਨਾ ਪਿਆਰ ਕਰਦਾ ਹਾਂ, ਮੈਂ ਉਸ ਨੂੰ ਕਿਵੇਂ ਪਿਆਰ ਕਰਦਾ ਹਾਂ। ਇੱਕ ਦਿਨ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਜੋ ਇੱਕ ਦੌਰੇ ਬਾਰੇ ਲਿਖੀ ਗਈ ਸੀ ਜਦੋਂ ਮੈਂ ਅਫਰੀਕਾ ਵਿਚ ਸੇਵਕਾਈ ਲਈ ਗਿਆ ਸੀ। ਇਸ ਨੂੰ ਪਹਿਲਾਂ ਕਦੇ ਨਹੀਂ ਪੜ੍ਹਿਆ ਸੀ। ਕਿੰਨੇ ਲੋਕਾਂ ਨੇ ਕਿਤਾਬ ਪੜ੍ਹੀ ਹੈ। ਨਬੀ ਅਫਰੀਕਾ ਦਾ ਦੌਰਾ ਕਰਦੇ ਹਨ। ਉੱਥੇ ਮੈਂ ਇੱਕ ਛੋਟੇ ਜਿਹੇ ਭਾਰਤੀ ਮੁੰਡੇ ਵੱਲ ਵੇਖ ਰਿਹਾ ਸੀ। ਕਿੰਨੇ ਲੋਕਾਂ ਨੇ ਉਹ ਤਸਵੀਰ ਵੇਖੀ ਹੈ? ਮੈਂ ਖਾਸ ਪ੍ਰਚਾਰਕ ਨੂੰ ਸੁਣਿਆ, ਲਗਭਗ 15 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਬਿਮਾਰਾਂ ਲਈ ਪ੍ਰਾਰਥਨਾ ਕਰ ਰਿਹਾ ਸੀ। ਉਸਨੇ ਕਿਹਾ, ਮੈਂ ਆਪਣੀ ਜ਼ਿੰਦਗੀ ਵਿਚ ਕਦੇ ਕੋਈ ਅਚਰਜ ਕੰਮ ਨਹੀਂ ਵੇਖਿਆ। ਉਸਨੇ ਕਿਹਾ, ਮੈਂ ਲੋਕਾਂ ਨੂੰ ਵੇਖਿਆ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਸਿਰਦਰਦ ਹੈ, ਚੰਗੇ ਹੋ ਗਏ। ਮੈਂ ਵੇਖਿਆ ਹੈ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਢਿੱਡ ਪੀੜ ਸੀ, ਉਹ ਚੰਗੇ ਹੋ ਗਏ, ਅਤੇ ਹੋਰ ਇਸ ਤਰ੍ਹਾਂ। ਪਰ ਇੱਕ ਚਮਤਕਾਰ, ਕੁਝ ਅਜਿਹਾ ਜਿਸਨੇ ਸ੍ਰਿਸ਼ਟੀ ਕੀਤੀ ਹੋਵੇ ਅਤੇ ਕੁਝ ਬਣਾਇਆ ਹੋਵੇ। ਮੈਂ ਸੋਚਿਆ ਕਿ ਲੜਕੇ ਨੂੰ ਉੱਥੇ ਖੜੇ ਹੋਣਾ ਚਾਹੀਦਾ ਸੀ ਅਤੇ ਵੇਖਣਾ ਚਾਹੀਦਾ ਸੀ। ਉਸ ਭਾਰਤੀ ਲੜਕੇ ਦੀ ਇੱਕ ਲੱਤ ਇੰਨੀ ਵੱਡੀ ਸੀ, ਉਹਨਾਂ ਵਿੱਚੋਂ ਇੱਕ। ਦੂਸਰੀ ਇੱਕ ਆਮ ਲੱਤ ਵਰਗੀ ਸੀ, ਜਿਵੇਂ ਇੱਕ ਮਨੁੱਖ ਦੀ ਲੱਤ ਹੁੰਦੀ ਹੈ। ਅਤੇ ਜੇ ਤੁਸੀਂ ਵੇਖੋਗੇ, ਉਸਦਾ ਸ਼ਿਕੰਜਾ, ਉਸਦੀ ਜੁੱਤੀ ਲਗਭਗ 14 ਇੰਚ ਜਾਂ 15 ਇੰਚ ਉੱਚੀ ਸੀ। ਇਸ ਤਰ੍ਹਾਂ ਉਸਦੇ ਤਲ ਉੱਤੇ ਇੱਕ ਲੋਹੇ ਦੀ ਚਾਦਰ ਸੀ। ਉਸਦੀ ਜੁੱਤੀ 2 ਲੰਬੇ ਮਾਪਦੰਡਾਂ ਦੇ ਸਿਖਰ ਤੇ ਸਥਾਪਿਤ ਕੀਤੀ ਗਈ ਸੀ। ਉਹ ਤੁਰ ਕੇ ਉੱਥੇ ਆ ਗਿਆ ਜਿੱਥੇ ਮੈਂ ਖੜਾ ਸੀ। ਉਹ ਉਸ ਨੂੰ ਉੱਥੇ ਲੈ ਆਏ ਸਨ। ਉਸ ਕੋਲ 2 ਵਿਸਾਖੀਆਂ ਸਨ। ਉਸਨੇ ਆਪਣੀ ਵੱਡੀ ਲੋਹੇ ਦੀ ਜੁੱਤੀ ਨੂੰ ਲਿਆ ਤੇ ਇਸ ਨੂੰ ਇਸ ਤਰ੍ਹਾਂ ਹੇਠਾਂ ਪਟਕ ਦਿੱਤਾ। ਮੈਂ ਉਸਦੀ ਲੱਤ ਨੂੰ ਵੇਖਿਆ, ਇਹ ਲਗਭਗ ਇੰਨੀ ਵੱਡੀ ਸੀ। ਉਹ ਲੋਕ ਮੁਹੰਮਦਨ ਹਨ। ਮੁਹੰਮਦਨ, ਕੀ ਤੁਹਾਨੂੰ ਪਿਛਲੇ ਐਤਵਾਰ ਨੂੰ ਯਾਦ ਹੈ ਜਦੋਂ ਮੈਂ ਤੁਹਾਨੂੰ ਪੜ੍ਹ ਕੇ ਦੱਸਿਆ ਸੀ ਕਿ ਅਖਬਾਰਾਂ ਨੂੰ ਕੀ ਲਿਖਣਾ ਪਿਆ? ਮੈਂ ਇਸ ਨੂੰ ਆਪ ਹੀ ਇੱਥੇ ਲੈ ਕੇ ਆਇਆ ਹਾਂ, ਅਫਰੀਕਾ ਤੋਂ। ਇੱਥੇ ਵਾਪਸ ਆਉਣ ਵਾਲੇ ਸਾਡੇ ਮਿਸ਼ਨਰੀ ਦੁਆਰਾ ਮੇਰੇ ਲਈ ਭੇਜੀ ਗਈ ਹੈ, ਭਰਾ ਸਟ੍ਰਾਈਕਰ। ਇੱਥੇ ਲੇਖ ਹੈ ਕਿ ਬਿੱਲੀ ਗ੍ਰਾਮ ਕਿਵੇਂ ਇਸ ਤੋਂ ਨੱਸ ਗਿਆ। ਬਿਲਕੁਲ, ਉਹਨਾਂ ਨੇ ਮੁਹੰਮਦਨ ਨੂੰ ਉਹਨਾਂ ਨੂੰ ਸਮੁੰਦਰ ਵਿੱਚ ਧੱਕਣ ਦਿੱਤਾ। ਕੀ ਗੱਲ ਹੈ, ਮਿਸ਼ਨਰੀ ਮੈਦਾਨ ਛੱਡ ਰਹੇ ਹਨ, ਹੁਣ ਹੋਰ ਰਹਿਣ ਦਾ ਕੀ ਫਾਇਦਾ ਹੈ? ਉਹਨਾਂ ਨੂੰ ਤਾਂ ਬਸ ਮਾਰ ਪਈ ਹੈ। ਮੈਂ ਬਿੱਲੀ ਗ੍ਰਾਮ ਨੂੰ ਪ੍ਰੇਮ ਕਰਦਾ ਹਾਂ ਅਤੇ ਸੋਚਦਾ ਹਾਂ ਕਿ ਉਹ ਪਰਮੇਸ਼ਵਰ ਦਾ ਇੱਕ ਸ਼ਾਨਦਾਰ ਆਦਮੀ ਹੈ। ਪਰ ਬਿੱਲੀ ਗ੍ਰਾਮ ਨੂੰ ਉਸ ਤੇ ਕਿਸ ਚੀਜ਼ ਦਾ ਦੋਸ਼ ਲਗਾਉਣਾ ਚਾਹੀਦਾ ਸੀ? ਕਹਿੰਦਾ, ਇੱਕ ਮਿੰਟ ਰੁਕੋ, ਜੇ ਇਹਨਾਂ ਵਿੱਚੋਂ ਕੁਝ ਸਵੈ ਪ੍ਰਭਾਵਸ਼ਾਲੀ ਬੈਪਟਿਸਟਾਂ ਨੇ ਉਸ ਨੂੰ ਅਜਿਹਾ ਕਰਨ ਦਿੱਤਾ ਹੁੰਦਾ, ਮੇਰਾ ਵਿਸ਼ਵਾਸ ਹੈ ਕਿ ਉਸਨੇ ਇਹ ਕੀਤਾ ਹੋਵੇਗਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਬਿੱਲੀ ਗ੍ਰਾਮ ਇੱਕ ਪਰਮੇਸ਼ਵਰ ਦਾ ਆਦਮੀ ਹੈ। ਪਰ ਜੇ ਉਸਨੇ ਕਿਹਾ ਹੁੰਦਾ, ਇੱਕ ਮਿੰਟ ਰੁਕੋ, ਮੈਂ ਖੁਸ਼ਖਬਰੀ ਦਾ ਇੱਕ ਸੇਵਕ ਹਾਂ, ਤੁਸੀਂ ਪੁਰਾਣੇ ਨੇਮ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਕਿਹਾ ਸੀ ਕਿ ਯੇਸ਼ੂ ਇੱਕ ਮਨੁੱਖ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਮੈਂ ਤੁਹਾਨੂੰ ਬਹਿਸ ਲਈ ਚੁਣੌਤੀ ਦਿੰਦਾ ਹਾਂ। ਮੈਂ ਸ਼ੈਤਾਨ ਦੀਆਂ ਚੁਣੌਤੀਆਂ ਨੂੰ ਲੈਣ ਵਿੱਚ ਯਕੀਨ ਨਹੀਂ ਕਰਦਾ, ਨਹੀਂ ਸ਼੍ਰੀਮਾਨ, ਪਰ ਮੈਂ ਮੁੜ ਉਸ ਨੂੰ ਚੁਣੌਤੀ ਦਿੱਤੀ ਹੁੰਦੀ ਅਤੇ ਕਿਹਾ ਹੁੰਦਾ, ਚਲੋ ਤੁਸੀਂ ਅਤੇ ਮੈਂ ਇਕੱਠੇ ਹੋਈਏ, ਮੈਂ ਇੱਕ ਦੈਵਿਕਤਾ ਦਾ ਡਾਕਟਰ ਹਾਂ, ਬਿੱਲੀ ਗ੍ਰਾਮ ਇੱਕ ਦੈਵਿਕਤਾ ਦਾ ਡਾਕਟਰ ਹੈ, ਮੈਂ ਤੁਹਾਨੂੰ ਇਸ ਬਾਰੇ ਚੁਣੌਤੀ ਦਿੰਦਾ ਹਾਂ ਅਤੇ ਮੈਨੂੰ ਤੁਹਾਡੇ ਲਈ ਇਹ ਸਾਬਤ ਕਰਨ ਦਿਓ ਕਿ ਯੇਸ਼ੂ ਮਸੀਹ ਸੀ। ਹੁਣ ਜਦੋਂ ਦੈਵਿਕ ਚੰਗਾਈ ਦੀ ਗੱਲ ਆਉਂਦੀ ਹੈ, ਮੇਰੇ ਕੋਲ ਉਹ ਦਾਨ ਨਹੀਂ ਹਨ, ਪਰ ਸਾਡੇ ਕੋਲ ਕੁਝ ਭਰਾ ਹਨ ਜਿਨ੍ਹਾਂ ਕੋਲ ਹਨ। ਜੇ ਤੁਸੀਂ ਉਹਨਾਂ ਨੂੰ ਉੱਥੇ ਬਾਹਰ ਲਿਆਉਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਵਿੱਚੋਂ ਇੱਕ ਨੂੰ ਬੁਲਾਵਾਂਗਾ, ਓਰਲ ਰੋਬਰਟਸ ਜਾਂ ਕਿਸੇ ਨੂੰ, ਕੋਈ ਅਜਿਹਾ ਵਿਅਕਤੀ ਜਿਸ ਕੋਲ ਮਹਾਨ ਸੇਵਕਾਈ ਹੈ ਜੋ ਸੱਚਮੁੱਚ ਇਹ ਕਰੇਗੀ। ਉੱਥੇ ਆਓ ਅਤੇ ਫੇਰ ਵੇਖੀਏ ਕਿ ਕੀ ਵਾਪਰਦਾ ਹੈ। ਮਸੀਹਤ ਉਹ ਨਹੀਂ ਹੈ ਜੋ ਤੁਸੀਂ ਸੋਚਦੇ ਹੋ। ਹੁਣ ਹਰ ਕੋਈ ਨਿਰਾਸ਼ ਮਹਿਸੂਸ ਕਰਦਾ ਹੈ ਕਿਉਂਕਿ ਉਹ ਬਸ ਚਲਾ ਗਿਆ ਤੇ ਉਸ ਨੂੰ ਛੱਡ ਗਿਆ। ਯਕੀਨਨ, ਹੁਣ ਮੈਂ ਸ਼ੈਤਾਨ ਦੀਆਂ ਚੁਣੌਤੀਆਂ ਨੂੰ ਨਹੀਂ ਮੰਨਦਾ ਜੋ ਤੁਹਾਨੂੰ ਦਿੰਦਾ ਹੈ। ਮੈਂ ਵੀ ਇਸ ਤਰ੍ਹਾਂ ਉਸ ਦੇ ਚਿਹਰੇ ਤੇ ਥੁੱਕ ਦਿੱਤਾ ਹੁੰਦਾ ਅਤੇ ਉਸ ਤੋਂ ਦੂਰ ਚਲਾ ਗਿਆ ਹੁੰਦਾ। ਇਹ ਠੀਕ ਹੈ, ਪਰ ਜਦੋਂ ਇਹ ਗੱਲ ਉਸ ਜਗ੍ਹਾ ਤੇ ਆਉਂਦੀ ਹੈ ਜਿੱਥੇ ਬਿੱਲੀ ਕਰ ਸਕਦਾ ਸੀ, ਉਸ ਮੁਹੰਮਦਨ ਨੂੰ ਇਸ ਤਰ੍ਹਾਂ ਇੱਕ ਨਿੱਕੀ ਜਿਹੀ ਬੂਟੀ ਜਿਹਾ ਮਹਿਸੂਸ ਕਰਵਾ ਸਕਦਾ ਸੀ, ਉਹ ਬਾਈਬਲ ਲੈ ਸਕਦਾ ਸੀ ਅਤੇ ਯਸ਼ਾਇਆ 9:6 ਲੈ ਸਕਦਾ ਸੀ, ਕਹਿ ਸਕਦਾ ਸੀ ਉਹ ਕਿਸ ਬਾਰੇ ਗੱਲ ਕਰ ਰਿਹਾ ਸੀ। ਸਾਡੇ ਲਈ ਇੱਕ ਬਾਲਕ ਪੈਦਾ ਹੋਇਆ ਹੈ, ਸਾਡੇ ਲਈ ਇੱਕ ਪੁੱਤਰ ਦਿੱਤਾ ਗਿਆ ਹੈ। ਇਹ ਆਦਮੀ ਕੌਣ ਸੀ? ਉਹ ਕਿਸ ਬਾਰੇ ਗੱਲ ਕਰ ਰਿਹਾ ਸੀ? ਇਹ ਨਬੀ ਕੌਣ ਸੀ? ਇਹ ਮਸੀਹਾ ਕੌਣ ਸੀ ਜੋ ਆਉਣ ਵਾਲਾ ਸੀ? ਮੈਨੂੰ ਦੱਸੋ ਕਿ ਉਸਨੇ ਆਪਣੇ ਆਪ ਨੂੰ ਮੁਹੰਮਦ ਵਿੱਚ ਕਿੱਥੇ ਪੈਦਾ ਕੀਤਾ? ਉਹ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਮੁਹੰਮਦ ਵਿੱਚ ਇਹ ਮੈਨੂੰ ਦਿਖਾਓ, ਉਸਨੇ ਕਿਵੇਂ ਪੁਕਾਰਿਆ, ਹੇ ਮੇਰੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ? ਉਹਨਾਂ ਨੇ ਮੇਰੇ ਹੱਥਾਂ ਅਤੇ ਮੇਰੇ ਪੈਰਾਂ ਨੂੰ ਵਿੰਨਿਆ ਅਤੇ ਹੋਰ ਇਸ ਤਰ੍ਹਾਂ। ਮੈਨੂੰ ਆਪਣੇ ਵਚਨ ਦੁਆਰਾ, ਆਪਣੇ ਖੁਦ ਦੇ ਨੇਮ ਦੁਆਰਾ ਦਿਖਾਓ। ਕਿਉਂ? ਉਸ ਨੂੰ ਉਸ ਮੁਹੰਮਦਨ ਨੂੰ ਇੰਨੀ ਮਾੜੀ ਮਾਰ ਮਾਰਨੀ ਚਾਹੀਦੀ ਸੀ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗਣਾ ਚਾਹੀਦਾ ਸੀ ਕਿ ਉਹ ਕਿੱਥੇ ਸੀ। ਇਹ ਸਹੀ ਹੈ, ਪਰ ਜਦੋਂ ਅਖਬਾਰ ਆਇਆ ਇਹਦੇ ਨਾਲ ਦੁੱਖ ਹੋਇਆ, ਇਸ ਨੇ ਮੇਰੇ ਦਿਲ ਨੂੰ ਉਛਾਲ ਦਿੱਤਾ ਜਦੋਂ ਇਸ ਤੋਂ ਇਹ ਪੜਿਆ। ਹਾਲਾਂਕਿ ਬਿੱਲੀ ਨੂੰ ਪਿਛਾਂ ਹਟਣਾ ਪਿਆ ਅਤੇ ਪਿੱਛੇ ਹਟ ਗਿਆ। ਮੁਹੰਮਦਨ ਕਿਵੇਂ ਕਹਿ ਸਕਦੇ ਹਨ ਕਿ ਇਹ ਗਲਤ ਸੀ? ਉਹਨਾਂ ਕਿਹਾ, ਜਦੋਂ ਆਦਰਣੀ ਵਿਲੀਅਮ ਬ੍ਰੈਨਮ ਦੱਖਣੀ ਅਫਰੀਕਾ ਦੇ ਡਰਬਨ ਵਿਖੇ ਵਿਵਾਦ ਰਹਿਤ ਕਰਾਮਾਤ ਤੋਂ ਬਾਅਦ ਕਰਾਮਾਤ ਦੈਵਿਕ ਸ਼ਕਤੀ, ਜਦੋਂ ਇੱਕ ਸਮੇਂ 10,000 ਮੁਹੰਮਦਨ ਆਪਣੇ ਮੂੰਹ ਭਾਰ ਡਿੱਗ ਪਏ ਸਨ ਅਤੇ ਆਪਣੀ ਜ਼ਿੰਦਗੀ ਯਸੂ ਮਸੀਹ ਦੇ ਹਵਾਲੇ ਕਰ ਦਿੱਤੀ। ਬਿਲਕੁਲ, ਉਹ ਇਸ ਬਾਰੇ ਜਾਣਦੇ ਹਨ, ਉਹ ਕੱਟੜਪੰਥੀ ਇਸ ਬਾਰੇ ਜਾਣਦੇ ਹਨ। ਤੁਸੀਂ ਮੈਨੂੰ ਨਾ ਦੱਸੋ, ਇੱਕ ਵਾਰ ਇੱਕ ਅਜਿਹਾ ਯਸ਼ੂ ਕੋਲ ਆਇਆ, ਉਸਨੇ ਕਿਹਾ, ਰਬੀ, ਤੁਸੀਂ ਜਾਣਦੇ ਹੋ ਕਿ ਉਹ ਇੱਕ ਫਰੀਸੀ ਸੀ। ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਵਰ ਦੀ ਵੱਲੋਂ ਆਏ ਹੋ, ਅਸੀਂ ਜਾਣਦੇ ਹਾਂ, ਅਸੀਂ ਇਹ ਜਾਣਦੇ ਹਾਂ, ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਵਰ ਉਹਦੇ ਨਾਲ ਨਾ ਹੋਵੇ। ਅਸੀਂ ਸਮਝਦੇ ਹਾਂ, ਅਸੀਂ ਇਹ ਜਾਣਦੇ ਹਾਂ, ਪਰ ਅਸੀਂ ਇਸ ਦਾ ਇਕਰਾਰ ਨਹੀਂ ਕਰ ਸਕਦੇ। ਵੇਖੋ, ਇਹਦਾ ਕਾਰਨ ਇਹ ਹੈ ਕਿ ਜੇ ਅਸੀਂ ਕਰਦੇ ਹਾਂ ਤਾਂ ਸਾਨੂੰ ਆਪਣੀ ਕਲੀਸਿਯਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਵੇਖੋ, ਅਸੀਂ ਆਪਣਾ ਮਾਨ ਗਵਾ ਦੇਵਾਂਗੇ। ਯਿਸੂ ਨੇ ਕਿਹਾ, ਉਸ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਸ ਨੂੰ ਨਵੇਂ ਸਿਰਿਓਂ ਜਨਮ ਲੈਣਾ ਜ਼ਰੂਰੀ ਹੈ। ਉਸ ਮੁਹੰਮਦਨ ਲੜਕੇ ਤੇ ਜਦੋਂ ਉੱਥੇ ਖੜਾ ਸੀ, ਉੱਥੇ ਉਸਦੀ ਤਸਵੀਰ ਹੈ। ਕੈਮਰਾ ਝੂਠ ਨੂੰ ਨਹੀਂ ਲਵੇਗਾ, ਉੱਥੇ ਉਹ ਖੜਾ ਹੈ। ਇੱਕ ਲੱਤ ਇੰਨੀ ਛੋਟੀ ਹੈ ਦੂਸਰੇ ਨਾਲੋਂ, ਲਗਭਗ 14 ਇੰਚ, ਲੋਹੇ ਦੀ ਜੁੱਤੀ ਉੱਤੇ ਖੜਾ ਹੈ। ਉਸ ਨੂੰ ਕਿਹਾ, ਮੈਂ ਕਿਹਾ, ਤੁਸੀਂ ਅੰਗਰੇਜ਼ੀ ਬੋਲਦੇ ਹੋ? ਨਹੀਂ ਸ਼੍ਰੀਮਾਨ, ਅੰਗਰੇਜ਼ੀ ਨਹੀਂ ਬੋਲ ਸਕਦਾ ਸੀ। ਤਰਜਮਾ ਕਰਨ ਵਾਲੇ ਨੇ ਕਿਹਾ, ਉਹ ਅੰਗਰੇਜ਼ੀ ਨਹੀਂ ਬੋਲਦਾ। ਤੁਸੀਂ ਇਸ ਤਰ੍ਹਾਂ ਕਿੰਨਾ ਚਿਰ ਰਹੇ ਹੋ? ਤਰਜਮਾ ਕਰਨ ਵਾਲੇ ਨੇ ਉਸ ਨੂੰ ਪੁੱਛਿਆ, ਜਨਮ ਤੋਂ, ਕੀ ਤੁਸੀਂ ਲੱਤ ਨੂੰ ਥੋੜਾ ਜਿਹਾ ਵੀ ਹਿਲਾ ਸਕਦੇ ਹੋ? ਨਹੀਂ ਸ਼੍ਰੀਮਾਨ, ਕੀ ਤੁਸੀਂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹੋ? ਉਸਨੇ ਕਿਹਾ, ਮੈਂ ਇੱਕ ਮੁਹੰਮਦਨ ਹਾਂ। ਮੈਂ ਕਿਹਾ, ਕੀ ਤੁਸੀਂ ਯਿਸੂ ਮਸੀਹ ਨੂੰ ਸਵੀਕਾਰ ਕਰੋਗੇ ਜੇ ਉਹ ਤੁਹਾਨੂੰ ਚੰਗਾ ਕਰੇਗਾ? ਜੇ ਯਿਸੂ ਨੇ ਮੈਨੂੰ ਠੀਕ ਕੀਤਾ ਤਾਂ ਮੈਂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨਾਂਗਾ। ਜੇ ਉਸ ਨੂੰ ਠੀਕ ਕਰ ਦਵੇ, ਉਹ ਲੱਤ ਦੂਸਰੀ ਲੱਤ ਜਿਹੀ ਹੋ ਜਾਵੇ, ਤੁਸੀਂ ਉਸ ਨੂੰ ਸਵੀਕਾਰ ਕਰੋਗੇ? ਮੈਂ ਕਰਾਂਗਾ। ਠੀਕ ਹੈ, ਪਰਮੇਸ਼ਵਰ, ਤੁਸੀਂ ਕੀ ਕਰੋਗੇ? ਇਹ ਅਗਲੀ ਗੱਲ ਹੈ, ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ। ਭਾਈ ਮਾਈਕ, ਇਹੀ ਅਹਿਸਾਸ ਹੈ। ਮੈਂ ਇਹ ਵੇਖਣ ਲਈ ਸਿਰਫ 1 ਮਿੰਟ ਦੀ ਉਡੀਕ ਕਰਦਾ ਹਾਂ ਕਿ ਉਹ ਕੀ ਕਹਿਣ ਵਾਲਾ ਹੈ। ਮੈਂ ਉੱਥੇ ਦੇਖਿਆ ਕਿ ਲੜਕਾ ਚੱਲ ਰਿਹਾ ਹੈ, ਕੰਧਾਂ ਦੇ ਨਾਲ ਇਸ ਤਰ੍ਹਾਂ ਤੁਰ ਰਿਹਾ ਹੈ। ਮੈਂ ਕਿਹਾ, ਤੁਹਾਡੇ ਵਿੱਚੋਂ ਕਿੰਨੇ ਮੁਹੰਮਦਨ ਇਸ ਨੂੰ ਸਵੀਕਾਰ ਕਰਨਗੇ? ਇੱਕ ਮੁਹੰਮਦਨ ਲੜਕਾ ਹੈ, ਉਸ ਵੱਲ ਵੇਖੋ, ਉਸ ਨੂੰ ਉੱਥੇ ਖੜਾ ਕਰੋ। ਮੈਂ ਕਿਹਾ, ਤੁਸੀਂ ਡਾਕਟਰ ਹੋ, ਤੁਸੀਂ ਉਸ ਨੂੰ ਵੇਖਣਾ ਚਾਹੁੰਦੇ ਹੋ? ਉਹ ਉੱਥੇ ਖੜਾ ਹੈ। ਓ, ਤੁਸੀਂ ਜਾਣਦੇ ਹੋ ਤੁਸੀਂ ਉਸ ਸਮੇਂ ਕਿੱਥੇ ਹੋ? ਦੇਖੋ, ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਖੜੇ ਹੋ? ਉਹ ਉੱਥੇ ਸੀ। ਮੈਂ ਕਿਹਾ, ਬੇਟੇ, ਇਸ ਰਾਹ ਤੁਰੋ। ਉਹਨਾਂ ਨੇ ਉਸ ਨੂੰ ਲਿਆ, ਉਹ ਇਸ ਤਰ੍ਹਾਂ ਆਇਆ, ਟਲੰਪ ਟਲੰਪ। ਮੈਂ ਕਿਹਾ, ਲਗਭਗ 12-14 ਇੰਚ ਛੋਟੀ ਲੱਗ ਰਹੀ ਹੈ, ਲਗਭਗ ਇਸ ਤਰ੍ਹਾਂ। ਹਾਂ, ਮੈਂ ਕਿਹਾ, ਪਰ ਪਰਮੇਸ਼ਵਰ ਦਾ ਪੁੱਤਰ ਯਿਸੂ ਮਸੀਹ ਉਸ ਨੂੰ ਚੰਗਾ ਕਰ ਸਕਦਾ ਹੈ। ਕੀ ਤੁਸੀਂ ਮੁਹੰਮਦਨ ਲੋਕ ਇਸ ਤੇ ਵਿਸ਼ਵਾਸ ਕਰੋਗੇ ਅਤੇ ਉਸ ਨੂੰ ਨਿੱਜੀ ਮੁਕਤੀਦਾਤਾ ਸਵੀਕਾਰ ਕਰੋਗੇ? ਉੱਥੇ ਹਜ਼ਾਰਾਂ ਹੀ ਕਾਲੇ ਹੱਥ ਇਸ ਤਰ੍ਹਾਂ ਉੱਪਰ ਆ ਗਏ। ਖੈਰ, ਪ੍ਰਭੂ, ਹੁਣ ਸਮਾਂ ਆ ਗਿਆ ਹੈ। ਮੈਂ ਕਿਹਾ, ਸਵਰਗੀ ਪਿਤਾ, ਜੇ ਤੁਸੀਂ ਮੈਨੂੰ ਕਦੇ ਜਵਾਬ ਦਿੱਤਾ ਹੈ ਤਾਂ ਹੁਣ ਮੈਨੂੰ ਜਵਾਬ ਦਿਓ। ਇਹ ਤੁਹਾਡੀ ਮਹਿਮਾ ਲਈ ਹੈ, ਇਹ ਤੁਹਾਡੇ ਲਈ ਹੈ। ਮੈਂ ਪ੍ਰਾਰਥਨਾ ਕਰਦਾ ਹਾਂ, ਤੁਸੀਂ ਇਸ ਮੁੰਡੇ ਨੂੰ ਚੰਗਾ ਕਰੋ। ਮੈਂ ਬਸ ਉਸ ਉੱਪਰ ਇਸ ਤਰ੍ਹਾਂ ਪ੍ਰਾਰਥਨਾ ਕੀਤੀ। ਮੈਂ ਕਿਹਾ, ਆਪਣੀ ਜੁੱਤੀ ਉਤਾਰੋ। ਤਰਜਮਾ ਕਰਨ ਵਾਲੇ ਨੇ ਮੈਨੂੰ ਅਸਲ ਮਜ਼ਾਕੀਆ ਭਾਵ ਨਾਲ ਵੇਖਿਆ। ਮੈਂ ਕਿਹਾ, ਆਪਣੀ ਜੁੱਤੀ ਉਤਾਰੋ। ਉਸਨੇ ਇਸ ਦੇ ਤਸਮੇ ਖੋਲ ਦਿੱਤੇ, ਕਿਉਂਕਿ ਮੈਂ ਦਰਸ਼ਨ ਵਿੱਚ ਵੇਖ ਲਿਆ ਸੀ ਕੀ ਹੋਣ ਵਾਲਾ ਸੀ। ਉਸਨੇ ਉਹ ਚੀਜ਼ ਉਤਾਰ ਦਿੱਤੀ। ਜਦੋਂ ਉਸਨੇ ਇਸ ਨੂੰ ਵਾਪਸ ਲਿਆ, ਉੱਥੇ ਤੁਰ ਕੇ ਮੇਰੇ ਕੋਲ ਆਇਆ। ਦੋਵੇਂ ਲੱਤਾਂ ਉਵੇਂ ਸਨ ਜਿਵੇਂ ਆਮ ਲੱਤਾਂ ਹੁੰਦੀਆਂ ਹਨ, ਜਿਵੇਂ ਦੋਵੇਂ ਨਵੀਆਂ ਲੱਤਾਂ ਵਾਂਗ ਕੰਮ ਕਰ ਰਹੀਆਂ ਸਨ। ਮੈਂ ਕਿਹਾ, ਤੁਸੀਂ ਅੱਗੇ ਪਿੱਛੇ ਤੁਰਨਾ ਚਾਹੁੰਦੇ ਹੋ? ਉਹ ਇਸ ਤਰ੍ਹਾਂ ਰੋਣ ਲੱਗ ਪਿਆ, ਅੱਗੇ ਪਿੱਛੇ ਜਾ ਰਿਹਾ ਸੀ। ਉਸ ਨੂੰ ਨਹੀਂ ਪਤਾ ਸੀ ਕੀ ਕਰਨਾ ਹੈ। ਉਸ ਤਰ੍ਹਾਂ ਚੱਲਦਿਆਂ ਉਸਨੇ ਕਿਹਾ, ਹੇ ਅੱਲਾ ਅੱਲਾ। ਮੈਂ ਕਿਹਾ, ਯਿਸੂ ਯਿਸੂ, ਓ ਓ, ਹੇ ਯਿਸੂ ਯਿਸੂ, ਫਿਰ ਯਿਸੂ ਯਿਸੂ, ਇਸ ਤਰ੍ਹਾਂ। ਮੈਂ ਕਿਹਾ, ਕੀ ਇੱਥੇ ਕੋਈ ਸਵਾਲ ਹਨ? ਜੂਲੀਅਸ ਸਟੈਟਸਕਲੇਵ, ਕਿੰਨੇ ਉਸ ਨੂੰ ਜਾਣਦੇ ਹਨ? ਭਾਈ ਸਟੈਟਸਕਲੇਵ ਇੱਥੇ ਗਿਰਜੇ ਵਿੱਚ ਆਏ ਹਨ, ਹੁਣੇ ਹੁਣੇ ਜਰਮਨੀ ਗਿਆ ਸੀ। ਉਸਨੇ ਕਿਹਾ, ਬਸ 1 ਮਿੰਟ ਭਾਈ ਬ੍ਰਨਮ, ਬਸ 1 ਮਿੰਟ। ਤੁਰੰਤ ਇੱਕ ਫੋਟੋਗ੍ਰਾਫਰ ਲਿਆਇਆ, ਕੀ ਮੈਂ ਉਸਦੀ ਤਸਵੀਰ ਲੈ ਸਕਦਾ ਹਾਂ? ਮੈਂ ਕਿਹਾ, ਜਿਵੇਂ ਤੁਹਾਡੀ ਮਰਜ਼ੀ, ਇੱਥੇ ਚਲੋ, ਆਪਣੀ ਜੁੱਤੀ ਇੱਥੇ ਰੱਖੋ। ਉਹ ਉਸ ਤਰ੍ਹਾਂ ਖੜਾ ਹੋ ਗਿਆ, ਉੱਥੇ ਲੜਕੇ ਦੀ ਤਸਵੀਰ ਖਿੱਚੀ। ਦੋਵੇਂ ਲੱਤਾਂ ਆਮ ਅਤੇ ਸਿੱਧੀਆਂ ਜਿੰਨੀਆਂ ਉਹ ਹੋ ਸਕਦੀਆਂ ਸਨ। ਉੱਥੇ ਉਸਦੀ ਪੁਰਾਣੀ ਜੁੱਤੀ ਅਤੇ ਵਰਮਾ ਇਸ ਤਰ੍ਹਾਂ ਪਏ ਸਨ। ਮੈਂ ਕਿਹਾ, ਤੁਹਾਡੇ ਵਿੱਚੋਂ ਕਿੰਨੇ ਮੁਹੰਮਦਨ ਲੋਕ ਮੁਹੰਮਦ ਨੂੰ ਨਬੀ ਵਜੋਂ ਰੱਦ ਕਰਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਉਸ ਨੂੰ ਆਪਣਾ ਨਿੱਜੀ ਮੁਕਤੀਦਾਤਾ ਸਵੀਕਾਰ ਕਰਦੇ ਹੋ? 10,000 ਹੱਥ ਹਵਾ ਵਿੱਚ ਚਲੇ ਗਏ। ਹਾਲੇਲੂਇਆ। ਉਹ ਨਹੀਂ ਚਾਹੁੰਦੇ, ਉਹ ਉਸ ਨੂੰ ਪਿਛਾਂ ਰੱਖਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਅਸੀਂ ਪਵਿੱਤਰ ਪਖੰਡੀ ਹਾਂ। ਉਹ ਸਾਨੂੰ ਕਹਿੰਦੇ ਹਨ, ਤੁਸੀਂ ਵੇਖਿਆ, ਬਸ ਉਹੀ ਪਰਮੇਸ਼ਵਰ ਚੱਲ ਰਿਹਾ ਹੈ। ਉਹ ਆਪਣੀ ਕਲੀਸਿਆ ਨੂੰ ਸਥਾਨ ਤੇ ਰੱਖ ਰਿਹਾ ਹੈ। ਉਹ ਬਹੁਤ ਕੁਝ ਕਰ ਰਿਹਾ ਹੈ। ਅਸੀਂ ਜੋ ਕੁਝ ਕਰ ਸਕਦੇ ਹਾਂ ਜਾਂ ਸੋਚ ਸਕਦੇ ਹਾਂ ਉਸ ਤੋਂ ਬਹੁਤ ਜ਼ਿਆਦਾ। ਉਹ ਅੱਜ ਰਾਤ ਵੀ ਉਨ੍ਹਾਂ ਹੀ ਪਰਮੇਸ਼ਵਰ ਹੈ ਜਿੰਨਾ ਉਹ ਹਮੇਸ਼ਾ ਸੀ। ਸੋ ਦੋਸਤੋ, ਮੈਂ ਤੁਹਾਨੂੰ ਹੁਣੇ ਕੁਝ ਦੱਸਦਾ ਹਾਂ। ਮੇਰੇ ਪਿਆਰੇ ਅਨਮੋਲ ਲੋਕੋ, ਤੁਸੀਂ ਇੱਥੇ ਇਸ ਧਰਤੀ ਵਿੱਚ ਹੋ ਅਤੇ ਹੋਰ ਜਿੱਥੇ ਵੀ, ਵਿਦੇਸ਼ਾਂ ਵਿੱਚ ਇਹ ਟੇਪਾਂ ਜਾਣਗੀਆਂ ਅਤੇ ਜਿੱਥੇ ਵੀ ਤੁਸੀਂ ਹੋ, ਨਾ ਡਰੋ, ਸਭ ਕੁਝ ਠੀਕ ਹੈ। ਪਿਤਾ ਪਰਮੇਸ਼ਵਰ ਜਗਤ ਦੀ ਨੀਂਹ ਤੋਂ ਪਹਿਲਾਂ ਸਭ ਕੁਝ ਜਾਣਦਾ ਸੀ ਕੀ ਵਾਪਰੇਗਾ। ਸਭ ਕੁਝ ਸਹੀ ਹੋ ਰਿਹਾ ਹੈ। ਤੁਸੀਂ ਉਸ ਨੂੰ ਪਿਆਰ ਕਰਦੇ ਹੋ? ਆਪਣੇ ਦਿਲ ਨੂੰ ਸਹੀ ਰੱਖੋ। ਯਾਦ ਰੱਖੋ, ਜਦੋਂ ਇਹ ਸਾਹ ਇਸ ਜ਼ਿੰਦਗੀ ਨੂੰ ਛੱਡ ਜਾਂਦਾ ਹੈ, ਤੁਸੀਂ ਬਜ਼ੁਰਗ ਜਾਂ ਨੌਜਵਾਨ ਅਤੇ ਤੁਸੀਂ ਮਾਵਾਂ, ਜਦੋਂ ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਵੇਖੋਗੇ, ਉਹ ਲੜਕੀ ਜੋ ਮਰ ਗਈ ਸੀ ਜਦੋਂ 8 ਜਾਂ 5 ਦਿਨਾਂ ਦੀ ਵੀ ਨਹੀਂ ਸੀ, ਉਹ ਇੱਕ ਸੁੰਦਰ ਮੁਟਿਆਰ ਹੋਵੇਗੀ ਜਦੋਂ ਤੁਸੀਂ ਉਸ ਨੂੰ ਦੇਖੋਗੇ। ਉਹ ਬਜ਼ੁਰਗ ਦਾਦਾ ਜੋ ਇੰਨਾ ਕੁੱਬਾ ਹੋ ਗਿਆ ਸੀ, ਉਹ ਸ਼ਾਇਦ ਹੀ ਵੇਖ ਸਕਦਾ ਸੀ ਕਿ ਉਹ ਕਿੱਧਰ ਜਾ ਰਿਹਾ ਸੀ। ਦਾਦੀ, ਜਦੋਂ ਤੁਸੀਂ ਉਸ ਨੂੰ ਦੇਖੋਗੇ, ਉਹ ਇੱਕ ਵਧੀਆ ਸੋਹਣਾ ਨੌਜਵਾਨ ਹੋਵੇਗਾ, ਲਗਭਗ 20 ਵਰਿਆਂ ਦਾ ਜਵਾਨ। ਬਸ ਜਵਾਨੀ ਦੀ ਸ਼ਾਨ ਵਿੱਚ ਉਹ ਸਦਾ ਲਈ ਇਸੇ ਤਰ੍ਹਾਂ ਰਹੇਗਾ। ਤੁਸੀਂ ਉਸ ਦੇ ਹੱਥ ਨੂੰ ਛੂ ਸਕਦੇ ਹੋ, ਤੁਸੀਂ ਉਸ ਨਾਲ ਹੱਥ ਮਿਲਾ ਸਕਦੇ ਹੋ, ਤੁਸੀਂ ਆਪਣੀਆਂ ਬਾਹਾਂ ਉਸ ਦੇ ਆਲੇ ਦੁਆਲੇ ਸੁੱਟੋਗੇ, ਪਰ ਉਹ ਪਤੀ ਨਹੀਂ ਹੋਵੇਗਾ, ਉਹ ਭਰਾ ਹੋਵੇਗਾ। ਉਹ ਮੇਰੇ, ਉਹ ਪਤੀ ਨਾਲੋਂ ਬਹੁਤ ਵੱਧ ਕੇ ਹੋਵੇਗਾ। ਤੁਸੀਂ ਸੋਚਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕੀਤਾ ਸੀ, ਯਕੀਨਨ ਤੁਸੀਂ ਕੀਤਾ ਸੀ, ਪਰ ਉਹ ਫਿਲੀਓ ਸੀ। ਤੁਸੀਂ ਅਗਪਾ ਮਿਲਣ ਤੱਕ ਇੰਤਜ਼ਾਰ ਕਰੋ, ਉਸ ਅਸਲ ਦੈਵਿਕ ਪ੍ਰੇਮ ਦੇ ਆਉਂਦੀ ਉਡੀਕ ਕਰੋ ਅਤੇ ਵੇਖੋ ਕੀ ਹੁੰਦਾ ਹੈ। ਇਹ ਤਾਂ ਇੱਥੇ ਪੁਰਾਣੇ ਧੁੱਖ ਦੇ ਢੇਰ ਵਰਗਾ ਹੈ। ਇਹ ਚੰਗਾ ਨਹੀਂ ਹੈ, ਇਸ ਵਿੱਚ ਕੁਝ ਵੀ ਨਹੀਂ ਹੈ। ਸਿਰਫ ਇੱਕੋ ਚੀਜ਼ ਜੋ ਮੈਂ ਤੁਹਾਨੂੰ ਹੁਣ ਕਰਨ ਦੀ ਸਲਾਹ ਦਿੰਦਾ ਹਾਂ, ਉਹ ਇਹ ਹੈ ਮੇਰੇ ਦੋਸਤੋ, ਥੋੜੀ ਦੇਰ ਬਾਅਦ ਮੈਂ, ਕੀ ਤੁਸੀਂ ਚਾਹੋਗੇ ਕਿ ਮੈਂ ਹੋਰ 2 ਅਧਿਆਇ ਲਵਾਂ? ਮੈਂ ਸ਼ਟੋਕਵਾ ਤੋਂ ਪਹਿਲਾਂ ਥੋੜਾ ਜਿਹਾ ਆਰਾਮ ਕਰਨਾ ਹੈ। ਹੁਣ ਮੈਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਉਹਨਾਂ ਸਭਾਵਾਂ ਵਿੱਚ ਨਹੀਂ ਕਰ ਸਕਦਾ। ਉੱਥੇ ਬਹੁਤ ਸਾਰੇ ਵੱਖ ਵੱਖ ਵਿਸ਼ਵਾਸ ਹਨ, ਤੁਸੀਂ ਸਮਝੇ? ਸਿਰਫ ਇਹੋ ਇਕਲੌਤੀ ਕਲੀਸਿਆ ਹੈ, ਸਮਝੇ? ਮੈਂ ਨਹੀਂ ਕਰ ਸਕਦਾ। ਮੈਨੂੰ ਇੱਥੇ ਉਹੀ ਪ੍ਰਚਾਰ ਕਰਨ ਦਾ ਅਧਿਕਾਰ ਹੈ ਜੋ ਮੈਂ ਚਾਹੁੰਦਾ ਹਾਂ। ਇਹ ਮੇਰਾ ਡੇਰਾ ਹੈ, ਵੇਖੋ, ਅਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਉਹ ਲੋਕ ਬਚਾਏ ਗਏ ਹਨ। ਹਾਂ ਸ਼੍ਰੀਮਾਨ, ਮੈਂ ਸੱਚਮੁੱਚ ਇਸ ਤੇ ਵਿਸ਼ਵਾਸ ਕਰਦਾ ਹਾਂ। ਪਰ ਉਹ ਉਸ ਵੇਲੇ ਤੁਰਨਾ ਕਿੰਨਾ ਮਾਇਨੇ ਰੱਖਦਾ ਹੈ, ਜਦੋਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਤੁਰ ਰਹੇ ਹੋ, ਕਿੰਨਾ ਜ਼ਿਆਦਾ ਜਾਣਦੇ ਹੋ, ਬਸ ਇਹ ਜਾਣਨ ਲਈ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਸਮਝੇ? ਡਿੱਗਣ ਲੜਖੜਾਉਣ ਦੀ ਬਜਾਏ, ਆਓ ਹੁਣ ਪ੍ਰਕਾਸ਼ ਵਿੱਚ ਖੜੇ ਹੋਈਏ ਅਤੇ ਪ੍ਰਕਾਸ਼ ਵਿੱਚ ਚੱਲੀਏ ਅਤੇ ਜਾਣੀਏ ਕਿ ਤੁਸੀਂ ਕਿਸ ਰਸਤੇ ਜਾ ਰਹੇ ਹੋ। ਇਹ ਸੱਚ ਹੈ, ਪ੍ਰਭੂ ਤੁਹਾਡੇ ਨਾਲ ਹੋਵੇ। ਜੇ ਇੱਥੇ ਤੁਹਾਡੇ ਵਿੱਚੋਂ ਹਰ ਇੱਕ ਨੂੰ ਉਸ ਅਹੁਦੇ ਵਿੱਚ ਨਹੀਂ ਰੱਖਿਆ ਗਿਆ ਹੈ, ਤੁਸੀਂ ਸ਼ਾਇਦ ਇੱਕ ਘਰੇਲੂ ਔਰਤ ਤੋਂ ਇਲਾਵਾ ਕੁਝ ਵੀ ਨਾ ਹੋਵੋ। ਅੱਛਾ, ਤੁਸੀਂ ਕਹਿੰਦੇ ਹੋ, ਭਾਈ ਬ੍ਰਨਮ, ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਕੰਮ ਨਹੀਂ ਕੀਤਾ, ਮੈਂ ਪ੍ਰਚਾਰਕ ਨਹੀਂ ਹਾਂ। ਅੱਛਾ, ਹੋ ਸਕਦਾ ਹੈ ਕਿ ਪਰਮੇਸ਼ਵਰ ਨੇ ਤੁਹਾਨੂੰ ਇੱਥੇ ਬੱਚਿਆਂ ਦੇ ਪਰਿਵਾਰ ਨੂੰ ਪਾਲਣ ਦੇ ਲਈ ਲਿਆਂਦਾ ਹੋਵੇ। ਬੱਚਿਆਂ ਦੇ ਉਸ ਪਰਿਵਾਰ ਵਿੱਚੋਂ ਇੱਕ ਹੋਰ ਬੱਚਿਆਂ ਦਾ ਪਰਿਵਾਰ ਆ ਸਕਦਾ ਹੈ। ਇਹ ਇੱਕ ਪ੍ਰਚਾਰਕ ਹੋ ਸਕਦਾ ਹੈ ਜੋ ਮਸੀਹ ਕੋਲ ਲੱਖਾਂ ਰੂਹਾਂ ਭੇਜ ਦਵੇ। ਤੁਸੀਂ ਇੱਥੇ ਹੋਣਾ ਹੀ ਸੀ, ਤੁਸੀਂ ਇੱਥੇ ਇੱਕ ਉਦੇਸ਼ ਲਈ ਹੋ, ਕੀ ਤੁਹਾਨੂੰ ਪਤਾ ਸੀ? ਖੈਰ, ਤੁਸੀਂ ਕਹੋਗੇ, ਉਹ ਸਭ ਜੋ ਮੈਂ ਕਦੇ ਕੀਤਾ ਉਹ ਇਹ ਸੀ, ਇਨ੍ਹਾਂ ਪੁਰਾਣੇ ਖੇਤਾਂ ਵਿੱਚ ਹਲ ਵਾਹਿਆ ਅਤੇ ਮੈਂ ਬਾਹਰ ਲੈ ਜਾਂਦਾ ਸੀ ਸ਼ਾਮ ਨੂੰ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਕਰਨਾ ਹੈ। ਮੈਂ ਗਰੀਬ ਸਾਥੀਆਂ ਨੂੰ ਬਿਨਾਂ ਜੁੱਤੀਆਂ ਦੇ ਵੇਖਿਆ ਹੈ। ਮੈਂ ਬਹਿ ਕੇ ਰੋਇਆ ਸਾਂ। ਮੇਰੇ ਕੋਲ ਇੱਕ ਪੁਰਾਣਾ ਟਾਂਗਾ ਸੀ ਅਤੇ ਮੈਂ ਅਤੇ ਮਾਂ ਗਿਰਜੇ ਜਾਂਦੇ ਸੀ। ਤੁਸੀਂ ਚਿੰਤਾ ਨਾ ਕਰੋ ਭਾਈ, ਤੁਸੀਂ ਬਸ ਉਸ ਨੂੰ ਪਿਆਰ ਕਰਦੇ ਰਹੋ, ਉਸ ਕੋਲ ਤੁਹਾਡੇ ਲਈ ਇੱਕ ਮਕਸਦ ਹੈ। ਤੁਸੀਂ ਬਸ ਉਸੇ ਤਰ੍ਹਾਂ ਰਹੋ ਜਿਵੇਂ ਤੁਸੀਂ ਹੋ, ਬਸ ਚੱਲਦੇ ਜਾਓ, ਸਮਝੇ? ਹੋ ਸਕਦਾ ਹੈ ਕਿ ਤੁਸੀਂ ਕਦੇ ਉਪਦੇਸ਼ ਪ੍ਰਚਾਰ ਨਾ ਕਰੋ, ਪਰ ਹੋ ਸਕਦਾ ਹੈ ਕਿ ਤੁਸੀਂ ਉਸਦੇ ਪੜਦਾਦੇ ਹੋਵੋ ਜੋ ਇਸ ਨੂੰ ਕਰੇਗਾ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਨੇ ਸਿਹਰਾ ਦਿੱਤਾ? ਆਓ ਹੁਣ ਵੇਖੀਏ ਉਸਦਾ ਨਾਮ ਕੀ ਸੀ। ਲੇਵੀ, ਦਸਵੰਧ ਦੇਣ ਲਈ। ਜਦੋਂ ਉਹ ਅਬਰਾਹਮ ਦੀ ਦੇਹ ਵਿੱਚ ਸੀ, ਜਦੋਂ ਮਲਕੀ ਸਿਦਕ ਉਸ ਨੂੰ ਮਿਲਿਆ, ਕਿੰਨੇ ਇਹ ਜਾਣਦੇ ਹਨ? ਆਓ ਵੇਖੀਏ, ਅਬਰਾਹਮ ਇਸਹਾਕ ਦਾ ਪਿਤਾ ਸੀ, ਇਸਹਾਕ ਯਾਕੂਬ ਦਾ ਪਿਤਾ ਸੀ ਅਤੇ ਯਾਕੂਬ ਲੇਵੀ ਦਾ ਪਿਤਾ ਸੀ, ਜਿਹੜਾ ਪਿਤਾ, ਦਾਦਾ, ਪੜਦਾਦਾ ਸਨ। ਜਦੋਂ ਉਹ ਉਸ ਦੇਹ ਵਿੱਚ ਸੀ, ਆਪਣੇ ਪੜਦਾਦੇ ਦੇ ਬੀਜ ਵਿੱਚ, ਬਾਈਬਲ ਨੇ ਉਸ ਨੂੰ ਮਲਕੀ ਸਿਦਕ ਨੂੰ ਦਸਵੰਧ ਦੇਣ ਲਈ ਸਿਹਰਾ ਦਿੱਤਾ। मेरे भाई ओ मैं एक छोटा जा उथे एक रात इंग्लैंड विच एक छोटा जा अंग्रेज बदल गया। उसने क्या मैं बहुत खुश हां। हां ए जान के बहुत खुशी है कि ये सच है अते किसे शानदार दिन मेनू नहीं पता कि ये दिन कदों होवेगा पर जे एक दर्शन सी मैं नहीं कहंदा कि मैं एथे सी। याद रखो हमेशा इस नूं ध्यान विच रखो टेप धारक भी अजिहा ही कर सकदे हन। मैं नहीं जानदा कि मैं दर्शन विच सी जां आत्मा विच ले जाया गया सी मेनू नहीं पता पर ए ओना ही असल सी जिवें मैं अपने भाई नेवल नूं फड़िया है बिलकुल ओना ही असल। मैं वेख सकदा सी उन्हां लोकां नाल गल कर सकदा सी। उथे मेरी पहली पत्नी खड़ी सी उसने मेरे पति नहीं पुकारिया उसने क्या मेरे प्यारे भरा। उथे एक लड़की खड़ी सी जिस नाल मैं सालां पहला जांदा हुंदा सां शायद उसदे कुछ लोग इथे बैठे हुए हन। यूटिका दी एलिस लुइस बहुत वधिया शाही मसीही कुड़ी जिंदगी विच थोड़ी देर नाल वेही गई अते उसदा पहला बच्चा होया ते जनेपे विच मर गई। एलिस लुइस मैं उस नूं वेखण लई अंतम संस्कार घर विच चला गया। मैं बस घर आया ही सी सुनिया ओ मर गई सी। मैं उथे गया कमरे विच कोई नहीं सी। मैं क्या कि इथे कोई औरत है श्रीमती उसका नाम अमेरिकी सी उसने एक चंगे मसीह मुंडे नाल व्याह करवाया सी अते ओ एक चंगी मसीह लड़की सी। मैं उस कुड़ी दे नाल हर जगह हर तरह दिया थावां अते हर चीज विच नाल रहा सा बस बच्चे 18-19 सालां दे हर जगह वधिया मसीही उस बारे होर कुछ नहीं पर ए जानदा सी कि ओ असल मसीह सी अते मैं एक पापी सी पर मैं उस नाल जांदा सी। उसका पति एक नवा जन्म पाया होया मसीह सी असल आदमी सी मेनू नहीं पता सी मेनू पता सी कि ओ मर गई सी। मैं अखबार विच वेख्या सी मैं हेठां चला गया ते उन्होंने मेनू दस्या। मैं उथे हेठां कुर्स कोल गया ते मैं क्या कि इथे कोई श्रीमती अमेरिकी है उसने क्या बिली उथे कमरे विच सी। मैं उथे गया अते उथे तबूत दे कोल खड़ा हो गया। मैं सोचिया एलिस मैं सब तो हनेरे तय खानिया विच रहा हां मैं हनेरियां सड़कां तो लंघिया हां तू अते मैं इकट्ठे सड़कां अते नदियां दे पार गए सां जदों उन्हां कोल पुराने नाटक बेड़े हुंदे सन असी उथे बैठ के उस कैलियोप नाटक नूं सुणदे सां उपर अते हेठां गलियां विच तू किस तरह दी औरत सी तेरी जिंदगी लई मैं परमेश्वर दा किवें धन्नवाद करदा हां। आराम कर मेरी प्यारी भैन परमेश्वर दी शांति विच आराम कर। एक होर रात दर्शन विच ओ मेरे वल भजदी होई आई उसने क्या मेरे मुबारक भाई उसने अपनी बाहां मेरे द्वारे सुट दित्तियां। ओ भरा अते भैन इसने मेनू बदल दिता मैं कदे भी पहला जिहा नहीं हो सकदा। ए बहुत असल है ए ओना ही असल है जिन्ना मैं तुहानू देख रहा हां बिलकुल असल इस लई कोई डर नहीं है। मैं रात खत्म होने तो पहला मर सकदा हां। मैं अपने छोटे लड़के जोसफ नूं उथे पालना चाहुंदा हां मैं उस नूं मंच उत्ते वेखना चाहुंदा हां। जदों मैं ए बाइबल लवां जदों मैं एक जगह ते पहुंचा तां मैं जोसफ नूं वेखदा हां मंच उत्ते एक पवित्र आत्मा नाल भरे होए नौजवान वजों परमेश्वर दी आत्मा नाल मसा कीता होया। मेरा विश्वास है कि ओह एक नबी होवेगा। जिस दिन मैं जदों मैं उस नूं उस दे जन्म तों 6 साल पहला वेख्या सी तुहानू याद होवेगा कि मैं तुहानू दस्या सी कि ओ आउण वाला है। याद करो मैं उस नूं की कहा सी उथे ही जगवेदी दे कोल ए नहीं जानदा सी कि मैं की कह रहा हां बच्चियां नूं समर्पित करदिया मैं क्या यूसुफ तू एक नबी है। किसे दिन वेहड़े विच बाहर खड़ोते हुए ओ मेरे कोल आया उसने क्या पिता जी की यीशु दे वी तुहाडे जिहे हथ हन। मैं क्या अच्छा हां पुत्र क्यों उसने क्या मैं अपनी साइकिल ते बैठा सी सारा नूं वेख रहा सी ए उसकी छोटी भैन है स्कूल तो घर आउंदे होए उथे बैठ के मैं उस नूं बाहर सड़क ते नहीं जान दिंदा ओ इस तरह बैठा सी अते उसने क्या मैं उपर वेख्या कहा जदों मैं वेख्या तुहाडे वर्गा एक हाथ सी एक चिट्टा कपड़ा मेरे उपर सी अते क्या ए उपर चला गया कि यीशु दा हाथ उपर जा रहा सी। मैं मां वाल वेख्या मां ने मेरे वाल वेख्या असी श्रीमती वुड्स दे कोल चले गए ओ जिथे हमेशा बैठदी है उथे बैठी हुई सी असी उस तों अगे पिछे अते हर ढंग नाल सवाल कीते एक दर्शन सी जो उसने वेख्या सी। जदों मैं छोटे जोसफ दे खड़े होंदा समा देख सकदा हां मेनू उम्मीद है कि मैं उसका व्याह हुंदिया वेखां ये यीशु दे आउण विच देर है। मैं एक बुड्ढा आदमी हां मेरे गले कोल चिट्टे वाल लटक रहे हन जे मैं संभव तौर ते भेज सकिया तां मैं मसीह कोल 2-3 लाख होर रूहां भेजना चाहुंदा हां। धरती दी हर नुक्कर विच खुशखबरी दा प्रचार करन दा मेरा दृढ़ इरादा है हां श्रीमान इस लई मेरी मदद करो परमेश्वर मैं करांगा। इस लई जदों मैं वेख सकदा हां कि ओ समा आ गया है भाई माइक मैं उस वक्त देख सकदा हां ਜਦੋਂ ਮਾਂ ਮੈਡਾ ਮੈਂ ਉਸ ਨੂੰ ਬੁਲਾਵਾਂਗਾ, ਮੇਰੀ ਪਿਆਰੀ ਵੇਖੋ ਅਸੀਂ ਬੁੱਢੇ ਹੋ ਰਹੇ ਹਾਂ, ਵੇਖੋ ਉਸਦੇ ਵਾਲ ਚਿੱਟੇ ਹੋ ਗਏ ਹਨ ਅਤੇ ਸਾਨੂੰ ਜਾਂਦੇ ਹੋਏ ਅਲੋਪ ਹੁੰਦੇ ਹੋਏ ਵੇਖੋ। ਰਿਬਕਾ, ਮੈਂ ਰਿਬਕਾ ਲਈ ਬਹੁਤ ਧੰਨਵਾਦੀ ਹਾਂ, ਉਸਦੀ ਸੰਗੀਤ ਦੀ ਅਧਿਆਪਿਕਾ ਨੇ ਮੈਨੂੰ ਉਸਰਾ ਦੱਸਿਆ ਮੇਰੇ, ਜੇ ਉਹ ਇਸ ਤਰ੍ਹਾਂ ਜਾਰੀ ਰੱਖਦੀ ਹੈ ਭਾਈ ਬ੍ਰਨਮ, ਕਹਿੰਦੀ ਹੈ ਇਹ ਕਹਿਣਾ ਔਖਾ ਹੈ ਕਿ ਉਹ ਕੀ ਕਰੇਗੀ। ਦੇਖੋ ਸੰਗੀਤ ਵਿੱਚ ਜਾ ਰਹੀ ਹੈ, ਮੈਂ ਉਸ ਨੂੰ, ਮੈਂ ਚਾਹੁੰਦਾ ਹਾਂ ਸਾਰਾ ਔਰਗਨ ਵਜਾਵੇ, ਬੈਕੀ ਪਿਆਨੋ, ਮੈਂ ਜੋਸਫ ਨੂੰ ਪ੍ਰਚਾਰ ਮੰਚ ਤੇ ਵੇਖਣਾ ਚਾਹੁੰਦਾ ਹਾਂ, ਜਦੋਂ ਮੈਂ ਇਹ ਹੁੰਦਾ ਹੋਇਆ ਵੇਖਾਂਗਾ। ਮੈਂ ਅਤੇ ਮਾਂ ਕਿਸੇ ਰਾਤ ਆਪਣੇ ਡੰਡੇ ਨਾਲ ਲੜਖੜਾਉਂਦੇ ਹੋਏ ਅੰਦਰ ਆਵਾਂਗੇ, ਰਾਤ ਇਹ ਆਉਂਦਾ ਹੋਵਾਂਗਾ ਅਤੇ ਮੈਂ ਅੰਦਰ ਨਿਗਾਹ ਕਰਾਂਗਾ ਅਤੇ ਆਪਣੇ ਲੜਕੇ ਨੂੰ ਉੱਥੇ ਖਲੋਤਾ ਵੇਖਾਂਗਾ, ਪਵਿੱਤਰ ਆਤਮਾ ਨਾਲ ਮਸਾ ਕੀਤਾ ਹੋਇਆ, ਉਹੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ। ਮੈਂ ਇਸ ਪੁਰਾਣੀ ਕਿਤਾਬ ਨੂੰ ਲੈ ਕੇ ਕਹਿਣਾ ਚਾਹੁੰਦਾ ਹਾਂ, ਪੁੱਤਰ ਇੱਥੇ ਇਹ ਹੈ, ਇਹ ਤੇਰੀ ਹੈ, ਤੂੰ ਇਸ ਦੇ ਨਾਲ ਖੜਾ ਹੋ, ਇੱਕ ਸ਼ਬਦ ਤੇ ਵੀ ਸਮਝੌਤਾ ਨਾ ਕਰੀ, ਤੂੰ ਇਸ ਨਾਲ ਸਹੀ ਬਣਿਆ ਰਹੀ। ਪਿਆਰੇ ਤੁਸੀਂ ਨਾ ਕਰੋ, ਪਰਵਾਹ ਨਾ ਕਰੋ, ਮੈਨੂੰ ਪਰਵਾਹ ਨਹੀਂ ਕਿ ਤੁਹਾਡੇ ਵਿਰੁੱਧ ਕੌਣ ਹੈ, ਕੌਣ ਵਿਰੋਧੀ ਹੈ, ਪਰਮੇਸ਼ਵਰ ਤੁਹਾਡੇ ਵੱਲ ਹੋਵੇਗਾ। ਤੁਸੀਂ ਹਰੇਕ ਵਚਨ ਦਾ ਪ੍ਰਚਾਰ ਉਸੇ ਤਰ੍ਹਾਂ ਕਰਨਾ ਜਿਵੇਂ ਇਹ ਉੱਥੇ ਲਿਖਿਆ ਹੈ, ਅਤੇ ਪਿਤਾ ਤੁਹਾਨੂੰ ਨਦੀ ਦੇ ਪਾਰ ਮਿਲੇਗਾ। ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਆਪਣੀ ਪਤਨੀ ਨੂੰ ਯਰਦਨ ਪਾਰ ਕਰਨੀ ਚਾਹੁੰਦਾ ਹਾਂ। ਉਸ ਸਮੇਂ ਤੀਕ ਪਰਮੇਸ਼ਵਰ ਮੈਨੂੰ ਮੈਦਾਨ ਵਿੱਚ ਡਟਿਆ ਰਹਿਣ ਦਿਓ, ਵਫ਼ਾਦਾਰ ਮੈਨੂੰ ਰਹਿਣ ਦਿਓ, ਮੈਨੂੰ ਇਸ ਦੀ ਪਰਵਾਹ ਨਹੀਂ ਕਿ ਇਸ ਦੀ ਕੀ ਕੀਮਤ ਹੋਵੇਗੀ ਜਾਂ ਕਿੰਨੇ, ਮੈਂ ਕੀ ਕਰਦਾ ਹਾਂ ਜਾਂ ਇਹ ਉਹ ਜਾਂ ਕੁਝ ਹੋਰ, ਮੈਨੂੰ ਜਿਉਂਦੇ ਪਰਮੇਸ਼ਵਰ ਦੇ ਵਚਨ ਪ੍ਰਤੀ ਵਫ਼ਾਦਾਰ ਅਤੇ ਸੱਚਾ ਰਹਿਣ ਦਿਓ। ਜਦੋਂ ਉਹ ਦਿਨ ਆਵੇਗਾ ਅਤੇ ਮੈਂ ਪਾਰ ਜਾਵਾਂਗਾ, ਮੈਂ ਪਾਰ ਵੇਖ ਸਕਦਾ ਹਾਂ ਅਤੇ ਕਹਿ ਸਕਦਾ ਹਾਂ ਤੁਸੀਂ ਉੱਥੇ ਹੋ, ਉਹ ਮੇਰਾ ਪਿਆਰਾ ਮਿੱਤਰ, ਮੇਰਾ ਅਨਮੋਲ ਭਰਾ, ਮੇਰੀ ਅਨਮੋਲ ਭੈਣ। ਨੌਜਵਾਨ ਪ੍ਰਚਾਰਕ, ਮੈਦਾਨ ਵਿੱਚ ਉਤਰੋ, ਸਸਤਰ ਬਸਤਰ ਵਿੱਚ ਰਹੋ, ਤੁਸੀਂ ਸਾਰੇ ਨੌਜਵਾਨ ਪ੍ਰਚਾਰਕੋ, ਤੁਸੀਂ ਆਸ ਪਾਸ ਆਰਾਮ ਨਾਲ ਨਾ ਬੈਠ ਜਾਣਾ, ਤੁਸੀਂ ਬਸ ਵੇਲੇ ਹੀ ਨਾ ਬੈਠੇ ਰਹਿਣਾ, ਬਾਹਰ ਆ ਜਾਓ ਅਤੇ ਇੱਕ ਪ੍ਰਾਣ ਨੂੰ ਜਿੱਤੋ, ਕੁਝ ਕਰੋ, ਕੰਮ ਤੇ ਲੱਗ ਜਾਓ, ਚੱਲਦੇ ਰਹੋ, ਉੱਥੇ ਨਾ ਰੁਕੋ। ਨੌਜਵਾਨ ਪ੍ਰਚਾਰਕ, ਪਰਮੇਸ਼ਵਰ ਤੁਹਾਡੇ ਦਿਲ ਨੂੰ ਅਸ਼ੀਸ਼ ਦੇਵੇ। ਇਹ ਮੈਨੂੰ ਯਾਦ ਦਿਵਾਉਂਦਾ ਹੈ ਜਦੋਂ ਮੈਂ ਉਸ ਉਮਰ ਦਾ ਸੀ, ਮੇਰਾ ਅਨੁਮਾਨ ਹੈ ਚਾਹੇ ਦੋਸਤੋ ਥੋੜਾ ਛੋਟਾ ਸੀ, ਜਦੋਂ ਮੈਂ ਉੱਥੇ ਨੀਂਹ ਪੱਥਰ ਰੱਖਿਆ ਸੀ, ਮੈਂ ਤਕਰੀਬਨ 20 ਕੁ ਸਾਲਾਂ ਦਾ ਸੀ। ਮੈਨੂੰ ਯਾਦ ਹੈ ਕਿ ਮੈਂ ਨੀਲੇ ਰੰਗ ਦਾ ਕੋਟ ਅਤੇ ਚਿੱਟੀ ਪੈਂਟ ਪਹਿਨਿਆ ਕਰਦਾ ਸੀ, ਉੱਥੇ ਖੜਾ ਸੀ ਅਤੇ ਲਗਭਗ 31 ਸਾਲ ਪਹਿਲਾਂ ਨੀਂਹ ਪੱਥਰ ਰੱਖਿਆ ਸੀ। ਵੇਖੋ ਮੈਂ ਕਿੰਨੀ ਉਮਰ ਦਾ ਸੀ, ਮੈਂ ਬਸ ਇੱਕ ਲੜਕਾ ਹੀ ਸੀ, ਬਸ ਉੱਥੇ ਖੜਾ ਸੀ, ਨੀਂਹ ਪੱਥਰ ਰੱਖ ਰਿਹਾ ਸੀ। ਮੈਂ ਇੱਕ ਵੀ ਵਚਨ ਨਾਲ ਸਮਝੌਤਾ ਨਹੀਂ ਕੀਤਾ, ਮੈਂ ਇਸ ਨੂੰ ਬਿਲਕੁਲ ਉਸੇ ਤਰ੍ਹਾਂ ਰੱਖਿਆ ਹੈ ਜਿਵੇਂ ਮੈਂ ਉਸ ਨੀਂਹ ਪੱਥਰ ਨੂੰ ਰੱਖਿਆ ਸੀ। ਉੱਥੇ ਮੇਰੀ ਗਵਾਹੀ ਪਈ ਹੋਈ ਹੈ ਜਿੱਥੇ ਮੈਂ ਇਸ ਨੂੰ ਬਾਈਬਲ ਦੇ ਖਾਲੀ ਪੰਨੇ ਤੇ ਲਿਖਿਆ ਸੀ, ਇਸ ਨੂੰ ਪਾੜ ਕੇ ਨੀਂਹ ਪੱਥਰ ਵਿੱਚ ਰੱਖ ਦਿੱਤਾ, ਉਹ ਅਜੇ ਵੀ ਉੱਥੇ ਪਈ ਹੋਈ ਹੈ। ਕਾਸ਼ ਇਹ ਸਵਰਗ ਵਿੱਚ ਪਰਮੇਸ਼ਵਰ ਦੇ ਅਨੰਤ ਵਚਨ ਦੇ ਪੰਨਿਆਂ ਤੇ ਲਿਖੀ ਜਾਵੇ। ਮੈਨੂੰ ਅੰਤ ਤੱਕ ਸੱਚਾ ਖੜਾ ਰਹਿਣ ਦਿਓ। ਆ ਹੁਣ ਪ੍ਰਾਰਥਨਾ ਲਈ ਸਿਰਫ 1 ਮਿੰਟ ਲਈ ਆਪਣੇ ਸਿਰਾਂ ਨੂੰ ਚੁਕਾਈਏ। ਅੱਜ ਰਾਤ ਬੰਦ ਕਰਦੇ ਹੋਏ, ਇਹਨਾਂ ਵਿੱਚੋਂ ਇੱਕ ਅਧਿਆਇ ਨੂੰ ਬੰਦ ਕਰਦੇ ਹੋਏ, ਇਹ ਸਹੀ ਗੱਲ ਨਹੀਂ ਹੈ, ਤੁਹਾਡੇ ਲਈ ਦੂਸਰਾ ਅਧਿਆਇ ਵੀ ਹੋਣਾ ਚਾਹੀਦਾ ਸੀ, ਕਿਵੇਂ ਉਹ ਅੱਗੇ ਜਾਂਦਾ ਹੈ ਤੇ ਕਲੀਸਿਆ ਨੂੰ ਉਸਦੇ ਅਹੁਦੇ ਵਿੱਚ ਰੱਖਦਾ ਹੈ। ਜੇ ਪਰਮੇਸ਼ਵਰ ਦੀ ਇੱਛਾ ਹੋਈ ਤਾਂ ਮੈਂ ਇਸ ਨੂੰ ਤੁਹਾਡੇ ਕੋਲ ਲੈ ਕੇ ਆਵਾਂਗਾ। ਸ਼ਟੋਕੂਆ ਜਾਣ ਤੋਂ ਪਹਿਲਾਂ ਮੈਂ ਹੁਣ ਥੋੜਾ ਜਿਹਾ ਆਰਾਮ ਕਰਨਾ ਹੈ, ਇੱਕ ਹੋਰ ਵੱਡੀ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ, ਫਿਰ ਮੈਂ ਉੱਥੋਂ ਓਕਲਾਹੋਮਾ, ਫਿਰ ਉਸ ਜਗ੍ਹਾ ਤੋਂ ਕਲੈਮਥ ਫਾਲਸ, ਫਿਰ ਕਲੈਮਥ ਫਾਲਸ ਤੋਂ ਕੈਲੀਫੋਰਨੀਆ, ਫਿਰ ਜਕੀਮਾ ਵਿੱਚ। ਮੈਂ ਅਗਲੀ 15 ਅਗਸਤ ਤੱਕ ਵਾਪਸ ਨਹੀਂ ਆਵਾਂਗਾ। ਪਰ ਵੇਖੋ ਮੈਨੂੰ ਤੁਹਾਡੇ ਤੋਂ ਕੁਝ ਪੁੱਛਣ ਦਿਓ, ਜੇ ਉਹ ਸਮਾਂ ਆਉਣ ਤੋਂ ਪਹਿਲਾਂ ਮੈਨੂੰ ਜਾਂ ਤੁਹਾਨੂੰ ਕੁਝ ਹੋ ਜਾਂਦਾ ਹੈ, ਜੇ ਮੈਂ ਨਦੀ ਨੂੰ ਪਾਰ ਕਰਕੇ ਉਸ ਦੇਸ਼ ਵਿੱਚ ਚਲਿਆ ਜਾਵਾਂ, ਜਾਂ ਉਸ ਸਮੇਂ ਤੋਂ ਪਹਿਲਾਂ ਤੁਸੀਂ ਨਦੀ ਨੂੰ ਪਾਰ ਕਰਕੇ ਉਸ ਦੇਸ਼ ਵਿੱਚ ਚਲੇ ਜਾਓ, ਕੀ ਤੁਸੀਂ ਅੱਜ ਰਾਤ ਨੂੰ ਯਕੀਨ ਮਹਿਸੂਸ ਕਰਦੇ ਹੋ ਕਿ ਅਸੀਂ ਉਸ ਜਗ੍ਹਾ ਤੇ ਉੱਥੇ ਮਿਲਾਂਗੇ? ਜੇ ਤੁਸੀਂ ਕਰਦੇ ਹੋ, ਆਪਣਾ ਹੱਥ ਉਠਾਓ, ਕਹੋ ਮੈਂ ਆਪਣੇ ਦਿਲ ਵਿੱਚ ਭਰੋਸਾ ਮਹਿਸੂਸ ਕਰਦਾ ਹਾਂ। ਪਰਮੇਸ਼ਵਰ ਤੁਹਾਡੇ ਦਿਲ ਨੂੰ ਬਰਕਤ ਦੇਵੇ, ਪਰਮੇਸ਼ਵਰ ਤੁਹਾਨੂੰ ਅਸ਼ੀਸ਼ ਦੇਵੇ। ਜੇ ਇੱਥੇ ਕੋਈ ਅਜਿਹਾ ਹੈ ਜੋ ਯਕੀਨ ਮਹਿਸੂਸ ਨਹੀਂ ਕਰਦਾ ਕਿ ਉਹ ਉੱਥੇ ਹੋਵੇਗਾ ਅਤੇ ਕਹਿਣਾ ਚਾਹੁੰਦੇ ਹਨ, ਮੈਨੂੰ ਯਾਦ ਕਰਨਾ ਭਾਈ ਬ੍ਰਨਮ ਕਿ ਮੈਨੂੰ ਇਹ ਭਰੋਸਾ ਮਿਲ ਜਾਵੇ, ਆਪਣਾ ਹੱਥ ਖੜਾ ਕਰੋ, ਮੈਂ ਵੀ ਉੱਥੇ ਹੋਣਾ ਚਾਹੁੰਦਾ ਹਾਂ। ਪਰਮੇਸ਼ਵਰ ਤੁਹਾਨੂੰ ਅਸ਼ੀਸ਼ ਦੇਵੇ ਔਰਤ, ਪਰਮੇਸ਼ਵਰ ਤੁਹਾਨੂੰ ਅਸ਼ੀਸ਼ ਦੇਵੇ। ਸਾਡੇ ਸਵਰਗੀ ਪਿਤਾ, ਅਸੀਂ ਅੱਜ ਰਾਤ ਨੂੰ ਤੁਹਾਡੇ ਲਈ ਇਸ ਕਲੀਸਿਆ ਨੂੰ ਲਿਆਉਂਦੇ ਹਾਂ, ਹਰੇਕ ਹੱਥ ਜਿੱਥੋਂ ਤੱਕ ਮੈਨੂੰ ਪਤਾ ਹੈ ਉੱਠਿਆ ਹੋਇਆ ਸੀ, ਸਾਰੇ ਪਰ ਇੱਕ ਵਿਅਕਤੀ ਨਹੀਂ, ਕੁਝ ਬਹੁਮੁੱਲੇ ਪ੍ਰਾਣ ਪਿੱਛੇ ਬੈਠੇ ਹੋਏ ਹਨ, ਬਸ ਥੋੜੇ ਜਿਹੇ ਥੱਕੇ ਹੋਏ ਹਨ, ਕੀ ਉਹ ਪਾਰ ਕਰਕੇ ਉਸ ਧਰਤੀ ਵਿੱਚ ਜਾ ਸਕਦੇ ਹਨ ਜਿੱਥੇ ਉਹਨਾਂ ਦੇ ਦਿਲ ਵਿੱਚ ਅਸਲ ਈਸ਼ਵਰੀ ਪ੍ਰੇਮ ਹੋਵੇਗਾ? ਉਸ ਅਨਮੋਲ ਔਰਤ ਦੇ ਦਿਲ ਵਿੱਚ ਕੀ ਜੇ ਉਹ ਅੱਜ ਰਾਤ ਮਰ ਜਾਂਦੀ ਹੈ ਤਾਂ ਉਹ ਉਸ ਧਰਤੀ ਤੇ ਜਾਵੇਗੀ? ਕੀ ਇਹ ਉਸਦੀ ਥੱਕੀ ਹੋਈ ਆਤਮਾ ਨੂੰ ਪਰਮੇਸ਼ਵਰ ਦੇ ਵਾਅਦਾ ਕੀਤੇ ਹੋਏ ਦੇਸ਼ ਵੱਲ ਖਿੱਚੇਗੀ? ਸਵਰਗ ਦੇ ਪਿਤਾ, ਜਿਵੇਂ ਮੈਂ ਇੱਥੇ ਇਸ ਮੰਚ ਤੇ ਖੜਾ ਰਿਹਾ ਹਾਂ ਅਤੇ ਪ੍ਰਚਾਰ ਕੀਤਾ ਹੈ ਅਤੇ ਪਸੀਨਾ ਬਹਾਇਆ ਹੈ ਅਤੇ ਪੁਕਾਰਿਆ ਹੈ, ਭੀਖ ਮੰਗੀ ਅਤੇ ਪ੍ਰੇਰਿਆ, ਮੈਨੂੰ ਇੱਕ ਵਾਰੀ ਫੇਰ ਤੁਹਾਨੂੰ ਪੁੱਛਣ ਦਿਓ हे प्रभु मेनू मेरी भैन लई पुछन दियो। परमेश्वर अज उस दे हिरदे विच रख दियो ओ दैविक प्रेम परमेश्वर दी पवित्र आत्मा ओ शांति जो सारी समझ तो परे है ओ तेरी आत्मा नू प्राप्त करे। पवित्र आत्मा द्वारा उस दिन तक मोहर लगा। मैं उस नू मिलना चाहुंदा हां हे प्रभु जदों असीं पुल दे पार होवांगे। जे इस नू पार करना मेरा अधिकार है जो तुसी मेनू दिखाया है जे ओ असल है मैं उस दे पार जावांगा। मैं उस नू उत्थे मिलना चाहुंदा हां उस नू दौड़ के मेरा हाथ फड़दे होए वेखां अते ओ कहे मेरे अनमोल भाई ए ओ रात सी जदों तुसी मेनू मेरा हाथ खड़ा करन लई कहा जदों तुसी अफसियां दी किताब दा प्रचार कर रहे सी मैं अपना हाथ खड़ा किया उस तों बाद मेरे नाल कुछ होया। मैं इत्थे हां मैं हुण जवान हां हमेशा लई। परमेश्वर ए सब इस अनमोल भैन नूं बख्श दे ए जिन्हां ने अपने हाथ खड़े किते हन कि उन्हां नूं पवित्र आत्मा द्वारा मोहर कर दिता गया है। परमेश्वर दी आत्मा उन्हां ते है उन्हां नूं पवित्र आत्मा प्राप्त होया है उन्हां दे दिलां विच ओ ईश्वरी प्रेम नाल मोहर लगी हुई है। असीं उन्हां लई किवें तुहाडा धन्नवाद करदे हां। ए महसूस करदे होए पिता ए टेपां संसार विच चलियां जाणगियां। बहुत सारे माइक्रोफोन इस मंच उत्ते फैले हुए हन जिसका अर्थ है कि टेपां बनाईयां जा रहीयां हन। उत्थे पिछे आवाज दुनिया भर विच वख-वख देशां विच जा रही होवेगी। 20 जां 30 वख-वख देश इस नूं सुणगे। मैं हर उस व्यक्ति लई प्रार्थना करदा हां जो इस टेप नूं सुनेगा जिस नूं सुदीपक जीवन दी आस नहीं मिली है जिस नूं पवित्र आत्मा दा बपतिस्मा नहीं मिलिया है। हुण दे कि ए उनां दे दिलां विच आ जावे इस नूं बख्श देना प्रभु। अते जे मैं उनां नूं इस जिंदगी विच कदे नहीं वेखदा जदों मैं उस धरती तों पार जावांगा ओ भज के मैनूं फड़ लैणगे अते मैं उनां नूं फड़ लवांगा। असीं अनमोल भरा इक दूसरे नूं कहेंगे मैं अफसियां बारे तुहाडी टेप सुनी किवें परमेश्वर ने सानूं सदीपक जीवन लई अगों ही ठहराया अते टेप विच सी जिस तों मैं परमेश्वर दी आवाज सुनी अते पवित्र आत्मा द्वारा उस नूं परमेश्वर दे राज विच मोहर कर दित्ता गया। इस नूं बख्श दियो पिता। बीमार अते दुखी सब नूं चंगियां करो अपनी महिमा करो क्योंकि अपने सारे जतना नूं असीं तुहाडे पुत्तर यीशु दे नाम विच तुहाडे अधीन करदे हां आमीन। कि इत्थे कोई है जो बीमार है अते चाहुंदा है कि उनां लई प्रार्थना कीती जावे कि तुसीं अपने हथ खड़े कर सकदे हो। ठीक है कि तुसीं हुण चुपचाप तुरोगे हुण इत्थे जगवेदी ते केवल एक पल लई खड़े हो जदों भाई नेविल अपने ओ इंज लगदा है बीमारां लई प्रार्थना करना बस इंज जापदा है जिथे तुसी खड़े हो उथे ही आ रहा है। बिल्कुल परमेश्वर इस बारे सब जानदा है। जदों मैं ओ गीत सुनदा हां याद रखो जदों मैं मरा ते तुसी जिउंदे हो तां मेरे लई ए वजाउणा केवल विश्वास करो। याद रखो मैं मरिया नहीं होवांगा मैं इस नूं सुन रहा होवांगा अते तुहाडे तों ज्यादा दूर नहीं होवांगा। मैं मर नहीं सकदा यीशु ने मेनू अनंत जीवन दिता है आखरी दिन मेनू जी उठावेगा। मैं तुहानू मिलांगा जे तुसी जांदे हो मैं तुहाडे लई भी ओही विश्वास करांगा। मेरा विश्वास है कि असीं एक दूजे नूं फिर मिलांगे। वेख रहा हां इस पक्के वाला वाली औरत नूं जो इत्थे खड़ी है तुसी एक मसीह हो उसकी आत्मा नाल भरपूर उसके आउन दी उडीक विच बस इत्थे खड़े होके किश्ती दे आउन दी उडीक विच आमीन। ओ पैन